ਸੁਪਨਾ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਤਰੀਕ ਹੈ ਜੀ ਅੱਜ 16 ਅਪ੍ਰੈਲ 2018, 3 ਵਿਸਾਖ, ਨਾਨਕਸ਼ਾਹੀ ਸੰਮਤ ਮੁਤਾਬਕ 550ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 2075ਵਾਂ ਸਾਲ। ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜਿਓ, ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪਿਆਰ ਮੁਹੱਬਤ ਤੇ ਦੁਆ ਅਰਦਾਸ ਕਰਦੇ ਹਾਂ ਕਿ ਆਪ ਜੀ ਦਾ ਦਿਨ ਖੂਬਸੂਰਤ ਹੋਵੇ, ਆਪ ਜੀ ਦੀ ਜ਼ਿੰਦਗੀ ਖੂਬਸੂਰਤ ਹੋਵੇ ਤੇ ਆਪ ਜੀ ਆਪਣੇ ਹਰ ਉਸ ਜਿਹੜੇ ਕੀਤੇ ਗੋਲ ਜਾਂ ਕਰਨੇ ਚਾਹੁੰਦੇ ਹੋ ਉਹਨੂੰ ਅਚੀਵ ਕਰੋ ਜੀ। ਅਸੀਂ ਇਸ ਲਈ ਆਪ ਜੀ ਦੀ ਹਰ ਕਿਸਮ ਦੀ ਹੈਲਪ ਸਹਾਇਤਾ ਮਦਦ ਕਰਨ ਲਈ ਵਕਤ ਖੜੇ ਹਾਂ, ਕਿਉਂਕਿ ਕੁਝ ਇੱਕ ਗੱਲਾਂ ਪ੍ਰੈਕਟੀਕਲੀ ਹੁੰਦੀਆਂ, ਕੁਝ ਕੁ ਗੱਲਾਂ ਸਿਰਫ ਮਿਰੀਕਲੀ ਹੁੰਦੀਆਂ। ਸੋ ਮੇਰਾ ਮੰਨਣਾ ਵੀ ਜੇ ਅਸੀਂ ਪ੍ਰੈਕਟੀਕਲੀ ਵੀ ਇੱਕ ਦੂਜੇ ਦਾ ਸਾਥ ਦੇਣਾ ਸ਼ੁਰੂ ਕਰੀਏ ਤਾਂ ਕਿਤੇ ਨਾ ਕਿਤੇ ਹੋਰ ਬਹੁਤ ਵਧੀਆ। ਤੇ ਕਹਿੰਦੇ ਆ ਵੀ ਕਿਸੇ ਦੀਆਂ ਦੁਆਵਾਂ ਚ ਰਹਿਣਾ ਇਹ ਬਹੁਤ ਔਖਾ ਕੰਮ ਹੁੰਦਾ, ਪਰ ਜੇ ਕਿਸੇ ਦੀਆਂ ਦੁਆਵਾਂ ਚ ਤੁਸੀਂ ਰਹਿ ਰਹੇ ਹੋ ਤਾਂ ਤੁਸੀਂ ਭਾਗਾਂ ਵਾਲੇ ਹੋ, ਮੀਨਸ ਤੁਸੀਂ ਬਹੁਤ ਚੰਗੇ ਹੋ, ਤਾਂ ਹੀ ਅਗਲਾ ਤੁਹਾਨੂੰ ਆਪਣੀਆਂ ਦੁਆਵਾਂ ਦੇ ਵਿੱਚ ਰੱਖਦਾ। ਸੋ ਦੁਆਵਾਂ ਦੇ ਵਿੱਚ ਤਾਂ ਤੁਸੀਂ ਹੈ ਹੀ ਹਾਂ ਸਾਡੇ, ਪਰ ਨਾਲ ਨਾਲ ਪ੍ਰੈਕਟੀਕਲੀ ਵੀ ਸਾਡੀ ਕੋਸ਼ਿਸ਼ ਆ ਵੀ ਪ੍ਰੈਕਟੀਕਲੀ ਵੀ ਤੁਸੀਂ ਸਾਡੇ ਇੱਕ ਦੂਜੇ ਦਾ ਅਸੀਂ ਸਾਥ ਦੇਈਏ, ਇੱਕ ਦੂਜੇ ਦੀ ਹੈਲਪ ਕਰੀਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਸਮਾਜ ਸਿਰਜਣ ਚ, ਇੱਕ ਚੰਗਾ ਆਪਣਾ ਭਵਿੱਖ ਸਿਰਜਣ ਦੇ ਵਿੱਚ ਇੱਕ ਦੂਜੇ ਦੇ ਅਸੀਂ ਸਹਾਈ ਹੋ ਸਕੀਏ। ਖਾਸ ਕਰਕੇ ਵਿਦੇਸ਼ ਦੀ ਧਰਤੀ ਦੇ ਉੱਤੇ ਤਾਂ ਇਹ ਬਹੁਤ ਹੀ ਲਾਜ਼ਮੀ ਹੋ ਜਾਂਦਾ। ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਦੇ ਉੱਤੇ ਹੋ ਤੇ ਜੇ ਤੁਸੀਂ ਇੱਕ ਦੂਜੇ ਦੀ ਬਾਂਹ ਫੜ ਕੇ ਇੱਕ ਦੂਜੇ ਨੂੰ ਨਾਲ ਲੈ ਕੇ ਤੁਰਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ, ਮਸਲਿਆਂ ਦੇ ਹੱਲ ਤਾਂ ਉਸੇ ਟਾਈਮ ਹੀ ਨਿਕਲ ਜਾਂਦੇ ਆ। ਕਈ ਵਾਰ ਕੀ ਹੁੰਦਾ ਵੀ ਪੋਟੈਂਸ਼ੀਅਲ ਜਾਂ ਕੁਝ ਕਰ ਗੁਜ਼ਰਨ ਦਾ ਮਾਦਾ ਤਾਂ ਬੰਦੇ ਦੇ ਵਿੱਚ ਹੁੰਦਾ ਹੀ ਆ, ਉਹ ਸਿਰਫ ਕੀ ਭਾਲਦਾ ਹੁੰਦਾ, ਇੱਕ ਥਾਪੜਾ ਭਾਲਦਾ ਹੁੰਦਾ, ਇੱਕ ਹੱਲਾਸ਼ੇਰੀ ਭਾਲਦਾ ਹੁੰਦਾ। ਥਾਪੜੇ ਦੀ ਗੱਲ ਜੇ ਗੱਲ ਆਈ ਹੈ ਤਾਂ ਥਾਪੜੇ ਦੀ ਗੱਲ ਦੀ ਯੂਨੀਕ ਉਦਾਹਰਣ ਤਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਰ ਤੋਂ ਹੀ ਲਾ ਸਕਦੇ ਹਾਂ। ਸ਼ਾਇਦ ਅੱਜ ਮੈਂ ਸਰਬਜੀਤ ਹੋਰਾਂ ਨੂੰ ਕਹਿਣਾ ਵੀ ਉਹ ਮਾਣਕ ਹੋਰਾਂ ਦੀ ਉਹ ਬਾਰ ਵੀ ਜ਼ਰੂਰ ਕੱਢ ਕੇ ਰੱਖਣ, ਬੰਦਾ ਸਿੰਘ ਬਹਾਦਰ ਬਣ ਗਿਆ ਤੇ ਉਹਦੀ ਸ਼ੁਰੂਆਤ ਹੀ ਹੈ ਲੈ ਕੇ ਕਲੰਗੀਧਰ ਤੋਂ ਥਾਪੜਾ। ਦੇਖੋ ਹੁਣ ਜਿਹਦੇ ਜਿਹਨੂੰ ਕਲੰਗੀਧਰ ਨੇ ਥਾਪੜਾ ਦੇਤਾ ਉਹ ਤਾਂ ਤੁਹਾਨੂੰ ਹੁਣ ਦਿਖੀ ਜਾਂਦਾ ਵੀ ਉਹ ਤਾਂ ਬਣਨਾ ਹੀ ਸੀਗਾ। ਸੋ ਸਾਡੇ ਸਭ ਦੇ ਉੱਤੇ ਉਹ ਥਾਪੜਾ ਤਾਂ ਹੈਗਾ ਹੀ ਹੈਗਾ, ਨਾਲ ਜੇ ਅਸੀਂ ਇੱਕ ਦੂਜੇ ਦੀ ਹੈਲਪ ਦਾ ਥਾਪੜਾ ਵੀ ਦਈਏ, ਇੱਕ ਦੂਜੇ ਨੂੰ ਕਹੀਏ ਵੀ ਕੋਈ ਗੱਲ ਨੀ ਚੱਲ ਤੇਰੇ ਨਾਲ ਹੀ ਅਸੀਂ, ਤਾਂ ਬੰਦਾ ਦੁੱਗਣੇ ਹੌਸਲੇ ਨਾਲ ਚੱਲ ਕੇ ਕੰਮ ਤਾਂ ਉਹ ਖੁਦ ਹੀ ਕਰ ਲੈਂਦਾ। ਮੈਂ ਆਪਣੀ ਨੋਟ ਕਰ ਰਿਹਾ ਸੀ ਕੱਲ ਪਰਸੋਂ ਹੀ, ਮੈਂ ਇੱਥੇ ਆਪਣੇ ਸੱਜਣਾ ਮਿੱਤਰਾਂ ਨਾਲ ਗੱਲ ਸਾਂਝੀ ਕਰ ਰਿਹਾ ਸੀ। ਮੈਂ ਕਿਹਾ ਯਾਰ ਮੈਨੂੰ ਮੁਫ਼ਤ ਦੀ ਵਡਿਆਈ ਬਹੁਤ ਮਿਲਦੀ ਆ। ਉਹ ਕਹਿੰਦੇ ਉਹ ਕਿਵੇਂ ਮਿਲਦੀ ਆ? ਕਹਿੰਦੇ ਸਾਨੂੰ ਤਾਂ ਮਿਲਦੀ ਨੀ। ਮੈਂ ਕਿਹਾ ਨਹੀਂ ਮਿਲਦੀ ਹੋਊਗੀ, ਤੁਹਾਨੂੰ ਤੁਸੀਂ ਉਹਦੀ ਸਮੀਖਿਆ ਨੀ ਕਰਦੇ, ਉਹਦੀ ਕਦਰ ਨੀ ਕਰਦੇ। ਜਾਣੀ ਕਿ ਅਸੀਂ ਕਈ ਵਾਰੀ ਜਿਹੜੀ ਚੀਜ਼ ਸਾਨੂੰ ਮਿਲ ਜਾਂਦੀ ਆ ਉਹਦਾ ਅਸੀਂ ਸ਼ੁਕਰਾਨਾ ਨਹੀਂ ਕਰਦੇ, ਜਿਹੜੀ ਨਹੀਂ ਮਿਲੀ ਉਹਦੇ ਲਈ ਰੋਣਾ ਪਿੱਟਣਾ ਬਹੁਤ ਕਰਦੇ ਹਾਂ। ਮੈਨੂੰ ਉਹਦੇ ਕਿਵੇਂ ਮਿਲਦੀ ਆ? ਮੈਂ ਕਿਹਾ ਵੀ ਕਈ ਵਾਰੀ ਮੈਂ ਕਿਸੇ ਲਈ ਕੁਛ ਵੀ ਨਹੀਂ ਕੀਤਾ ਹੁੰਦਾ, ਇੱਕ ਫੋਨ ਹੀ ਕੀਤਾ ਹੁੰਦਾ ਜਾਂ ਫੋਨ ਦੇ ਉੱਤੇ ਦੋ ਹੌਸਲੇ ਵਾਲੇ ਸ਼ਬਦ ਹੀ ਬੋਲੇ ਹੁੰਦੇ ਆ ਤੇ ਉਹ ਬਾਅਦ ਚ ਮੈਨੂੰ ਹੁਣ ਤੱਕ ਅਸੀਂ ਕਹੀ ਜਾਂਦਾ ਬਾਈ ਉਹ ਤਾਂ ਤੁਸੀਂ ਉਦੋਂ ਕਹਿਤਾ ਤੇ ਆਪਾਂ ਡਟ ਗਏ ਤੇ ਆਪਾਂ ਕਰ ਲਿਆ। ਤੇ ਮੈਂ ਅਗਲੇ ਨੂੰ ਇਹ ਵੀ ਅਹਿਸਾਸ ਕਰਾਉਣਾ ਵੀ ਬਾਈ ਤੂੰ ਆਪ ਹੀ ਕੰਮ ਕਰ ਲਿਆ ਸਾਰਾ ਕੁਛ, ਤੁਸੀਂ ਜਿਹੜੀ ਮਿਹਨਤ ਕੀਤੀ ਤੁਸੀਂ ਕਰ ਲਿਆ, ਮੇਰਾ ਤਾਂ ਇੱਕ ਬਸ ਤੁਹਾਨੂੰ ਹੌਸਲਾ ਹੀ ਸੀਗਾ ਕਹਿ ਸਕਦੇ ਹਾਂ ਵੀ ਦੋ ਚਾਰ ਗੱਲਾਂ ਹੀ ਸੀ, ਮੋਰਲ ਸਪੋਰਟ ਹੀ ਸੀ। ਪਰ ਇੱਕ ਬਹੁਤ ਵੱਡੀ ਚੀਜ਼ ਆ ਬਾਈ ਮੋਰਲ ਸਪੋਰਟ, ਜੇ ਤੁਸੀਂ ਇੱਕ ਦੂਜੇ ਨੂੰ ਪਰਿਵਾਰ ਚ, ਇੱਕ ਦੂਜੇ ਨੂੰ ਯਾਰਾਂ ਮਿੱਤਰਾਂ ਨੂੰ ਹਰ ਥਾਂ ਦੇ ਉੱਤੇ ਮੋਰਲ ਸਪੋਰਟ ਲਈ ਖੜਦੇ ਹੋ ਤਾਂ ਵਡਿਆਈ ਤੁਹਾਨੂੰ ਮੁਫ਼ਤ ਦੀ ਮਿਲਦੀ ਹੈ, ਕੰਮ ਅਗਲੇ ਨੇ ਆਪਦਾ ਘਰ ਹੀ ਲੈਣਾ ਹੁੰਦਾ। ਪਰ ਮੈਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਵੀ ਜੇ ਅਸੀਂ ਇਹਦੀ ਸਪੋਰਟ ਕਰਤੀ ਤੇ ਇਹ ਸਾਡਾ ਸ਼ਰੀਕ ਬਣ ਜਾਣਾ, ਇਹ ਸਾਡੇ ਮੂਹਰੇ ਆ ਕੇ ਖੜ ਜਾਣਾ, ਇਹਨੇ ਸਾਨੂੰ ਇਹ ਕਰ ਦੇਣਾ, ਕਿਉਂਕਿ ਉਹਨਾਂ ਦੇ ਵੀ ਹੱਥ ਲੱਗੇ ਹੁੰਦੇ ਇਹਨਾਂ ਗੱਲਾਂ ਤੇ। ਪਰ ਮੇਰਾ ਮੰਨਣਾ ਜੋ ਤੁਹਾਡੇ ਤੁਸੀਂ ਹੋ ਉਹ ਤੁਸੀਂ ਹੋ, ਜੋ ਦੂਜਾ ਉਹ ਦੂਜਾ। ਹਰ ਬੰਦੇ ਦਾ ਕਰੈਕਟਰ ਪ੍ਰੀ ਪਲਾਨਡ ਕੀਤਾ ਹੋਇਆ, ਜੇ ਉਸਨੇ ਜੇ ਜਿੱਥੋਂ ਜਿੱਥੋਂ ਦੀ ਲੰਘਣਾ ਲੰਘਣਾ ਹੀ ਆ। ਦੂਜੀ ਜਿਹੜੀ ਕਰਮਾਂ ਦੀ ਗੱਲ ਆ, ਉਹ ਚੰਗੇ ਕਰਮ ਜਦੋਂ ਕਰਦਾ ਬੰਦਾ ਤਾਂ ਉਹ ਜਹਾਨ ਆਪ ਹੀ ਉਸਤਤ ਕਰਦਾ ਗਾ। ਸੋ ਇਸ ਕਰਕੇ ਬੇਨਤੀ ਹੈ ਸੱਜਣਾ ਮਿੱਤਰਾਂ ਨੂੰ, ਅਸੀਂ ਵਿਦੇਸ਼ ਦੀ ਧਰਤੀ ਦੇ ਉੱਤੇ ਆਏ ਹਾਂ, ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਤੇ ਇੱਕ ਦੂਜੇ ਨੂੰ ਅਸੀਂ ਬਾਂਹ ਫੜ ਕੇ ਅੱਗੇ ਲੈ ਚੱਲੀਏ। ਤੇ ਸਿੱਖਣ ਲਈ ਸਾਡੇ ਕੋਲ ਚਾਈਨੀਜ਼ ਕਮਿਊਨਿਟੀ ਹੈ, ਚਾਈਨੀਜ਼ ਕਮਿਊਨਿਟੀ ਨੂੰ ਦੇਖੋ ਤੁਸੀਂ, ਉਹ ਕਿਵੇਂ ਇੱਕ ਦੂਜੇ ਦੀ ਬਾਂਹ ਫੜ ਕੇ ਅੱਗੇ ਲੈ ਕੇ ਜਾਂਦੇ ਆ। ਇੱਥੋਂ ਤੱਕ ਕਿ ਆਸਟ੍ਰੇਲੀਆ ਚ ਰਹਿ ਕੇ ਵੀ ਕੋਸ਼ਿਸ਼ ਉਹਨਾਂ ਹੁੰਦਾ ਵੀ ਅਸੀਂ ਚਾਈਨੀਜ਼ ਬਿਜ਼ਨਸ ਨੂੰ ਹੀ ਪ੍ਰਮੋਟ ਕਰੀਏ ਤੇ ਉਹਨਾਂ ਤੋਂ ਹੀ ਕੁਛ ਲਈਏ। ਇਹੀ ਚੀਜ਼ ਜੇ ਤੁਸੀਂ ਲੋਕਲ ਵੀ ਦੇਖੋਗੇ, ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਪਾਈ ਜਾਂਦੀ ਆ, ਆਸਟ੍ਰੇਲੀਆਨਾਂ ਦੀ ਵੀ ਪ੍ਰੈਫਰੈਂਸ ਹੁੰਦੀ ਆ ਵੀ ਜੇ ਆਸਟ੍ਰੇਲੀਆ ਮੇਡ ਚੀਜ਼ ਖਰੀਦੀ ਜਾਵੇ ਤਾਂ ਕਿ ਲੋਕਲ ਬਿਜ਼ਨਸ ਨੂੰ ਬੈਨੀਫਿਟ ਮਿਲ ਸਕੇ। ਕਈ ਵਾਰੀ ਇਹ ਗੱਲਾਂ ਅਸੀਂ ਸੋਚਦੇ ਨਹੀਂ। ਮੈਂ ਬੈਰੀ ਚ ਰਹਿੰਦਾ ਸੀ ਤਾਂ ਉੱਥੇ ਮੈਂ ਕਈ ਵਾਰੀ, ਇੱਕ ਮੇਰਾ ਗੁਆਂਢੀ ਸੀ ਤੇ ਉਹ ਚਲੋ ਮੀਟ ਮਾਸ ਖਾਂਦਾ ਸੀ ਤੇ ਉਹ ਮੈਨੂੰ ਕਹਿੰਦਾ ਮੈਂ ਆਇਆ ਮੈਂ ਬੁੱਚਰ ਸ਼ੋਪ ਜਾਇਆ ਵਾਂ, ਹਾਲਾਂਕਿ ਸਾਡੇ ਬਿਲਕੁਲ ਨਾਲ ਕੋਲਸ ਦਾ ਸ਼ੋਪਿੰਗ ਸੈਂਟਰ ਸੀ ਤੇ ਮੈਂ ਉਹਨੂੰ ਕਹਿ ਦਿੰਦਾ ਵੀ ਤੂੰ ਇੰਨੀ ਦੂਰ ਕਿਉਂ ਜਾਂਦਾ ਲੈਣ, ਕਹਿੰਦਾ ਉਹ ਲੋਕਲ ਆ। ਮੈਨੂੰ ਬੜੀ ਸਮਝ ਨਹੀਂ ਆਉਂਦੀ ਸੀ ਸ਼ੁਰੂ ਚ ਤਾਂ ਵੀ ਇਹ ਗੱਲ ਕੀ ਆ, ਪਰ ਬਾਅਦ ਚ ਮੈਨੂੰ ਸਮਝ ਆਈ ਵੀ ਉਹਦਾ ਜਿਹੜੀ ਬੁੱਚੜ ਸ਼ੋਪ ਆ ਉਹ ਲੋਕਲ ਬੰਦੇ ਨੇ ਖੋਲੀ ਹੋਈ ਆ ਤੇ ਉਹ ਲੋਕਲ ਨੂੰ ਮੈਂ ਸਪੋਰਟ ਕਰਦਾ। ਲੋਕਲ ਬਿਜ਼ਨਸ, ਇਹ ਮਲਟੀਨੈਸ਼ਨਲ ਕੰਪਨੀਆਂ, ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਵੱਡੀਆਂ ਕੰਪਨੀਆਂ ਨੂੰ, ਤੇ ਛੋਟੀਆਂ ਨੂੰ ਪੈਂਦਾ ਫਰਕ, ਤੇ ਛੋਟੇ ਲੋਕਾਂ ਨੂੰ ਅਸੀਂ ਕਾਮਯਾਬ ਕਰਕੇ ਚੱਲੀਏ, ਇੱਕ ਦੂਜੇ ਨੂੰ ਨਾਲ ਲੈ ਕੇ ਚੱਲੀਏ। ਸੋ ਇਹੋ ਜਿਹੀ ਸੋਚ ਤੇ ਇਹੋ ਜਿਹੀ ਭਾਵਨਾ ਸਾਡੇ ਚ ਹੋਣੀ ਚਾਹੀਦੀ ਆ। ਆਸ ਬੇਨਤੀ ਕਰਦੇ ਜੇ ਅੱਜ ਅਚਨਚੇਤ ਛਿੜੀ ਇਸ ਗੱਲ ਦਾ ਜਰੂਰ ਤੁਸੀਂ ਲਾਹਾ ਲਾਓਗੇ, ਤੇ ਜੇ ਇਸ ਗੱਲ ਦੇ ਉੱਤੇ ਡਿਸਕਸ਼ਨ ਕਰਨੀ ਚਾਹੋ ਜਾਂ ਬੜਾ ਚੰਗਾ ਲੱਗੂ ਜੇ ਤੁਸੀਂ ਆਪਣੇ ਐਕਸਪੀਰੀਅੰਸ ਸਾਂਝੇ ਕਰਨੇ ਚਾਹੋ, ਕਿਉਂਕਿ ਹੋ ਸਕਦਾ ਜੇ ਅਸੀਂ ਇਹ ਐਕਸਪੀਰੀਅੰਸ ਸਾਂਝੇ ਕਰੀਏ ਵੀ ਮੈਂ ਫਲਾਨੇ ਦੀ ਮਦਦ ਕੀਤੀ, ਉਹ ਚੰਗੇ ਨਾ ਲੱਗਣ ਕਿਸੇ ਨੂੰ, ਉਹ ਚ ਐ ਲੱਗੇ, ਕਈਆਂ ਨੂੰ ਕਹਿਣੇ ਨੀ ਚੰਗੇ ਲੱਗਣੇ ਤੇ ਕਈਆਂ ਨੂੰ ਇਹ ਗੱਲ ਸੁਣਨੀ ਨੀ ਚੰਗੀ ਲੱਗਣੀ। ਪਰ ਜੇ ਅਸੀਂ ਕਹੀਏ ਵੀ ਮੇਰੀ ਮਦਦ ਫਲਾਨੇ ਨੇ ਕੀਤੀ ਫਲਾਨੇ ਟਾਈਮ ਦੇ ਉੱਤੇ ਤੇ ਮੈਂ ਉਹਦਾ ਦਿਲੋਂ ਖੁੱਲ ਕੇ ਅੱਜ ਰੇਡੀਓ ਤੇ ਸ਼ੁਕਰੀਆ ਅਦਾ ਕਰਦਾ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਉਸ ਬੰਦੇ ਦਾ ਮੁੱਲ ਵੀ ਮੋੜ ਰਹੇ ਹੋ ਤੇ ਕਿਤੇ ਨਾ ਕਿਤੇ ਤੁਸੀਂ ਆਪਣਾ ਵੀ ਆਪਣੇ ਤੋਂ ਵੀ ਬੋਝ ਹਲਕਾ ਕਰੋਗੇ। ਪਰ ਇਹ ਗੱਲ ਕਹਿਣ ਲਈ ਨਾ ਬਹੁਤ ਵੱਡਾ ਜਿਗਰਾ ਚਾਹੀਦਾ, ਇਹ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਅੰਦਰ ਇੱਕ ਹੋਮਿਓ ਆ, ਉਹ ਹੋਮਿਓ ਆੜੇ ਆ ਜਾਂਦੀ ਆ ਤੇ ਸਾਨੂੰ ਐਂ ਲੱਗਦਾ ਵੀ ਜੇ ਮੈਂ ਕਹਿਤਾ ਨਾ ਵੀ ਫਲਾਨੇ ਦੀ ਹੈਲਪ ਨਾਲ ਜਾਂ ਫਲਾਨੇ ਨਾ ਜਾਂ ਤਾਂ ਮੈਂ ਛੋਟਾ ਹੋ ਜੂ ਜਾਂ ਉਹ ਬੰਦਾ ਮੇਰੇ ਸਿਰੇ ਚੜ ਜੂ, ਨਾ ਤਾਂ ਕੋਈ ਸਿਰੇ ਚੜਦਾ ਹੁੰਦਾ ਨਾ ਕੋਈ ਬੰਦਾ ਛੋਟਾ ਹੁੰਦਾ, ਪਰ ਮੈਨੂੰ ਇੰਨਾ ਕੁ ਮੇਰਾ ਪਰਸਨਲ ਐਕਸਪੀਰੀਅੰਸ ਆ ਵੀ ਬੰਦਾ ਹਲਕਾ ਫੁੱਲ ਵਰਗਾ ਹੋ ਜਾਂਦਾ ਜੇ ਜੀ ਗੱਲ ਕਰਦਾ ਨਾ ਕਿਤੇ ਵੀ ਮੈਨੂੰ ਫਲਾਨੇ ਬੰਦੇ ਨੇ ਬਹੁਤ ਸਪੋਰਟ ਕੀਤੀ ਜਾਂ ਫਲਾਨੇ ਬੰਦੇ ਨੇ ਬਹੁਤ ਹੈਲਪ ਕੀਤੀ, ਤਾਂ ਬੰਦਾ ਹਲਕਾ ਫੁੱਲ ਵਰਗਾ ਜ਼ਰੂਰ ਹੋ ਜਾਂਦਾ। ਸੋ ਆਓ ਸ਼ੁਰੂਆਤ ਕਰੀਏ ਇਹਨਾਂ ਗੱਲਾਂ ਤੋਂ, ਤੇ ਸ਼ੁਰੂਆਤ ਵੀ ਕੀ ਕਰੀਏ, ਸ਼ੁਰੂਆਤ ਲਓ ਮੈਂ ਕਰਦਾ, ਹੁਣੇ ਮੈਂ ਕਰਦਾ ਤੁਹਾਡੇ ਸਾਹਮਣੇ, ਕਹਿਣਾ ਸਾਹਮਣੇ ਵੀ ਕਹਿਣਾ, ਸਰਬਜੀਤ ਸਿੰਘ ਤੜਕੇ ਉੱਠ ਕੇ ਦੇਖ ਲਓ 3:30-4 ਵਜੇ ਆਪਣੀ ਟੈਕਨੀਕਲ ਸਪੋਰਟ ਦਿੰਦੇ ਆ ਰੋਜ਼, ਤੁਸੀਂ ਸਾਰੇ ਉਹਨਾਂ ਨੂੰ ਦੇਖਦੇ ਹੋ ਪਰਦੇ ਦੇ ਪਿੱਛੇ ਉਹ ਕਿੰਨੀ ਮਿਹਨਤ ਕਰਦੇ ਆ। ਪਰ ਜੇ ਮੈਂ ਹੁਣ ਆਖਾਂ ਤਾਂ ਮੈਨੂੰ ਬਿਨਾ ਕਹੇ ਬਿਨਾ ਕਿਸੇ ਮੇਰੀ ਅਪਰੋਚ ਤੋਂ ਆਪਦੀ ਸਮਝ ਨਾਲੇ ਉਹ ਮੇਰੀ ਇੰਨੀ ਕੁ ਹੈਲਪ ਕਰਦੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਮੈਂ 5-6 ਸਾਲ ਹੋ ਗਏ ਅਖਬਾਰ ਕੱਢਦੇ ਨੂੰ, ਪਰ ਮੈਨੂੰ ਨਹੀਂ ਪਤਾ ਵੀ ਇਹਦਾ IT ਸੈਕਸ਼ਨ ਜਾਂ ਇਹਦਾ ਜਿਹੜਾ ਟੈਕਨੀਕਲ ਸੈਕਸ਼ਨ ਆ ਸਰਬਜੀਤ ਕਦੋਂ ਕਿਵੇਂ ਤੇ ਕਿਹੜੇ ਹਾਲਾਤਾਂ ਚ ਸਾਹਮਣੇ ਆ, ਤੇ ਕੋਈ ਮੇਰੇ ਤੇ ਉਹਨਾਂ ਨੇ ਕਦੇ ਮੈਨੂੰ ਸਾਣ ਨਹੀਂ ਜਿਤਾਇਆ, ਕਦੇ ਮੈਨੂੰ ਐ ਨਹੀਂ ਕਿਹਾ ਵੀ ਹਾਂ ਭਾਈ ਮੈਂ ਆਹ ਕਰਦਾ ਜਾਂ ਮੈਂ ਉਹ ਕਰਦਾ। ਮੈਂ ਜ਼ਰੂਰ ਇਸ ਚੀਜ਼ ਨੂੰ ਮਹਿਸੂਸ ਕਰਦਾ, ਦਿਲੋਂ ਕਰਦਾ ਤੇ ਤੁਹਾਡੇ ਸਾਹਮਣੇ ਕਹਿ ਰਿਹਾ। ਸੋ ਇਹ ਹੁੰਦੀ ਆ ਇੱਕ ਕਿਸਮ ਦੀ ਹੈਲਪ, ਤੇ ਐਵੇਂ ਨਿਸ਼ਕਾਮ ਇੱਕ ਦੂਜੇ ਦੀ ਅਸੀਂ ਕਰਦੇ ਰਹੀਏ ਤਾਂ ਸਾਨੂੰ ਚੰਗਾ ਲੱਗੂਗਾ ਤੇ ਅਸੀਂ ਇੱਕ ਦੂਜੇ ਨਾਲ ਅੱਗੇ ਵੀ ਵਧਾਂਗੇ ਤੇ ਤੁਸੀਂ ਜਿਹੜੇ ਕਾਮਯਾਬੀ ਵੀ ਹਰ ਇੱਕ ਨੂੰ ਮਿਲੂਗੀ। ਸੋ ਆਓ ਦਿਲ ਖੋਲ ਕੇ ਤੁਸੀਂ ਵੀ ਆਪਣੇ ਚਹੇਤਿਆਂ ਦੀ ਜਿਹਨੇ ਵੀ ਤੁਹਾਨੂੰ ਜਿੱਤੇ ਵੀ ਕਿਤੇ ਵੀ ਮਦਦ ਕੀਤੀ ਆ ਜ਼ਰੂਰ ਸਾਡੇ ਨਾਲ ਸਾਂਝ ਪਾਓ, ਮੈਸੇਜ ਜ਼ਰੀਏ ਪਾਓ, ਕਾਲ ਕਰਕੇ ਗਾਓ ਪਾਓ ਜਾਂ ਜਿਵੇਂ ਵੀ ਮਰਜ਼ੀ ਪਾਓ। ਸੋ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਊਗਾ ਜੀ, ਥੋੜੀ ਬਹੁਤ ਖਬਰਾਂ ਤੇ ਝਾਤ ਵੀ ਮਾਰ ਲਾਂਗੇ ਤੇ ਨਾਲ ਨਾਲ ਆਪਾਂ ਤੁਹਾਡੀਆਂ ਫੋਨ ਕਾਲਸ ਲੈਣੀਆਂ, ਤੁਸੀਂ ਜੋ ਵੀ ਵਿਸ਼ੇ ਤੇ ਗੱਲ ਕਰਨੀ ਚਾਹੋ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ। ਮੈਂ ਤਾਂ ਅੱਜ ਤੜਕੇ ਤੋਂ ਸਦਿਆਂ ਤੋਂ ਅੱਜ ਸ਼ੋਅ ਦੇ ਉੱਤੇ ਅਟਕਿਆ ਹੋਇਆ ਤੁਹਾਡੇ ਨਾਲ, ਪਹਿਲਾਂ ਇੱਕ ਇੰਗਲੈਂਡ ਦੇ ਵਿੱਚ ਮੈਂ ਸ਼ੋਅ ਕਰਕੇ ਹਟਿਆ ਜੀ ਅਕਾਲ ਚੈਨਲ ਦੇ ਉੱਤੇ, ਉਹਨਾਂ ਨੇ ਮੈਨੂੰ ਸਪੈਸ਼ਲ ਜਿਹੜਾ ਕੁਝ ਮਿੰਟਾਂ ਲਈ ਲਿਆ ਸੀ, ਤਾਂ ਉਹ ਅਕਾਲ TV ਤੁਸੀਂ ਵੀ ਤੁਹਾਡੇ ਘਰਾਂ ਚ ਵੀ ਚੱਲਦਾ ਹੋਣਾ, ਤੁਸੀਂ ਉਹਦੇ ਪੋਡਕਾਸਟ ਜਾ ਕੇ ਦੇਖ ਸਕਦੇ ਹੋ, ਉਹਨਾਂ ਦੀ ਲਾਇਬ੍ਰੇਰੀ ਚ ਦੇਖ ਸਕਦੇ ਹੋ। ਸੋ ਮੈਂ ਤਾਂ ਅੱਜ ਵੱਡੇ ਤੜਕੇ ਦਾ ਉੱਠਿਆ ਹੋਇਆ ਜੀ ਤੇ ਸਰਬਜੀਤ ਸਿੰਘ ਨੂੰ ਉੱਠਣਾ ਹੀ ਵੱਡੇ ਤੜਕੇ ਪੈਂਦਾ। ਸੋ ਫਿਲਹਾਲ ਇੱਕ ਆਪਾਂ ਸ਼ੁਰੂਆਤ ਕਰਦੇ ਹਾਂ ਗੀਤ ਨਾਲ, ਤੇ ਗੀਤ ਤੋਂ ਬਾਅਦ 02-85-99-11 ਤੇ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਅਸੀਂ ਹੁਣੇ ਤੋਂ ਖੋਲ ਦਿੰਦੇ ਹਾਂ।
ਜਾ ਮਾਰ ਲੈ ਹੱਥੇ ਫੱਜ ਜਾਣਾ ਉਹ ਕੰਗਣਾ ਕੱਚ ਦਿਆ ਲੈ ਕੇ ਚੱਲ ਗਈ ਧਰ ਤੋਂ ਛੱਪੜਾ ਹੋ ਦਿੱਤਾ ਚੰਨੀ ਤੀ ਸੰਜਵਾ ਖੂਨ ਅੱਖਾਂ ਦੇ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਹੋ ਦਿੱਤਾ ਜਵਾਨ ਖੁਸ਼ਹਿਰੀ ਦਾ ਹੋ ਦੂਜਾ ਹਲ ਸਰਹੰਦ ਦੇ ਹੋ ਇੱਕ ਚੋਟ ਨਗਾਰੇ ਨਾਸੀ ਸਿਰ ਤੇ ਖੰਡੇ ਚਮਕਦੇ ਕਰਦਾ ਸਭ ਬਣਾ ਮੁਗਲਾ ਦੇ ਸੱਖਰ ਲੱਤ ਦੇ ਹੋ ਰਹੀਆਂ ਤੇਗਾ ਪਿਆਰੂ ਖਾ ਮੁੱਖੋ ਬੋਲੇ ਸੋ ਨਿਹਾਲ ਦੇ ਹੋ ਸਿੰਘ ਰਹੇ ਜੈਕਾਰੇ ਨਾ ਖਾਨ ਵਜ਼ੀਰ ਨੂੰ ਹੱਥਿਆ ਸੁੱਚਾ ਨੰਦ ਖਬਰਾ ਸੂਬਾ ਕੰਬ ਗਿਆ ਸਰਹੰਦ ਦਾ ਹੋ ਗਈ ਜਾਨ ਮੁੱਠੀ ਦੇ ਵਿੱਚ ਅੱਜ ਬੰਦੇ ਸਰਹੰਦ ਦੀ ਹੋ ਦਿੱਤੀ ਇਤਨਾ ਵਿੱਚ ਖਰਚਾ ਕਿਲਾ ਹੰਕਾਰ ਦਾ ਥਾ ਰਹਿੰਦੀਆਂ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਹੋ ਬੰਦਿਆ ਤੇਰੀਆਂ ਹਾਂ ਜੀ ਹਾਂ ਵਾਰਾ ਤੁਰੀਆਂ ਜਾ
ਹਾਂ ਜੀ ਹਾਂ ਵਾਰਾਂ ਤੁਰੀਆਂ ਜਾ ਵਾਕਈ ਜੀ ਇਹ ਵਾਰਾਂ ਤੁਰੀਆਂ ਰਹਿਣੀਆਂ ਤੁਰੀਆਂ ਰਹੀਆਂ ਤੇ ਤੁਰਦੀਆਂ ਰਹਿਣਗੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੋ ਸ਼ਖਸੀਅਤ ਸਾਡੇ ਕੋਲ ਹੋਈ ਆ ਉਹ ਬਾ ਕਮਾਲ ਆ ਜੀ ਤੇ ਅਸੀਂ ਕੋਸ਼ਿਸ਼ ਕਰੀਏ ਉਹਨਾਂ ਦੀ ਸ਼ਖਸੀਅਤ ਬਾਰੇ ਖੁਦ ਪਹਿਲਾਂ ਤਾਂ ਆਪਦੇ ਆਪ ਨੂੰ ਪੂਰਾ ਜ਼ਿਆਦੇ ਜਾਣੂ ਕਰਾਈਏ ਉਹਨਾਂ ਦਾ ਉਹਨਾਂ ਬਾਰੇ ਪੜ੍ਹੀਏ ਉਹਨਾਂ ਬਾਰੇ ਸੁਣੀਏ ਤੇ ਉਦੋਂ ਬਾਅਦ ਉਹਨਾਂ ਦੀ ਸ਼ਖਸੀਅਤ ਨੂੰ ਦੁਨੀਆਂ ਤੱਕ ਬੱਚਿਆਂ ਤੱਕ ਜ਼ਰੂਰ ਪਹੁੰਚਾਈਏ ਇਹ ਵੀ ਇੱਕ ਸਾਡੀ ਜਿਹੜੀ ਕਹਿ ਸਕਦੇ ਹਾਂ ਜ਼ਿੰਮੇਵਾਰੀ ਆ ਤੇ ਫਰਜ਼ ਆ ਪਰ ਮੈਨੂੰ ਇੰਨਾ ਕੁ ਪਤਾ ਵੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕਾਰਨਾਮੇ ਕੀਤੇ ਜਾਂ ਜਿਹੜੇ ਜੋ ਕੁਛ ਉਹਨਾਂ ਨੇ ਸਾਨੂੰ ਦਿੱਤਾ ਤੇ ਉਹ ਬਾ ਕਮਾਲ ਆ ਤੇ ਪਰ ਕੁਲਦੀਪ ਮਾਣਕ ਹੋਰਾਂ ਦੇ ਮਾਮਲੇ ਚ ਵੀ ਮੈਂ ਇੱਥੇ ਗੱਲ ਕਰਨੀ ਚਾਹਾਂਗਾ ਇਸ ਵਿਸ਼ੇ ਤੇ ਮੇਰੀ ਉਹਨਾਂ ਨਾਲ ਹੀ ਕਈ ਵਾਰ ਇਸ ਵਿਸ਼ੇ ਤੇ ਗੱਲ ਹੋਈ ਸੀ ਇਸੇ ਗਾਣੇ ਬਾਰੇ ਕੁਲਦੀਪ ਮਾਣਕ ਇੱਕ ਇਹ ਜਿਹਾ ਆਰਟਿਸਟ ਸੀ ਜੀ ਜਿਹੜਾ ਹਿੱਕ ਦੇ ਜ਼ੋਰ ਤੇ ਗਾਉਂਦਾ ਸੀ ਤੇ ਹਿੱਕ ਦੇ ਜ਼ੋਰ ਤੇ ਗਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਕਈ ਲੋਕ ਬੜੇ ਸੌਫਟ ਗਾਉਂਦੇ ਆ ਤੇ ਉਹ ਬੜੇ ਜ਼ੋਰ ਨਾਲ ਗਾਉਂਦੇ ਸੀ ਜਦੋਂ ਕਦੇ ਵੀ ਕੋਈ ਸਟੇਜ ਤੇ ਪ੍ਰੋਗਰਾਮ ਹੁੰਦੇ ਸੀ ਤਾਂ ਸਟੇਜ ਤੇ ਪ੍ਰੋਗਰਾਮ ਦੇ ਵਿੱਚ ਕਲਾਕਾਰ ਅਕਸਰ ਸੁਖਾਲੇ ਗਾਣਿਆਂ ਤੋਂ ਆਪਦਾ ਸਟੇਜ ਸ਼ੁਰੂ ਕਰਦੇ ਆ ਤਾਂ ਕਿ ਗਲਾ ਭਖ ਜੇ ਹੌਲੀ ਹੌਲੀ ਗਲਾ ਚੱਲ ਪਏ ਇੱਕ ਟੈਕਨੀਕਲ ਗੱਲ ਆ ਅੱਜ ਵੀ ਕਰਦੇ ਆ ਪਹਿਲਾਂ ਵੀ ਕਰਦੇ ਸੀ ਅੱਜ ਤਾਂ ਚਲੋ ਵੱਖਰੀ ਗੱਲ ਆ ਸੀਡੀ ਉਹਨਾਂ ਦੀ ਹੈਲਪ ਕਰ ਦਿੰਦੀ ਆ ਪਿੱਛੋਂ ਪਰ ਨਹੀਂ ਉਹ ਕੁਲਦੀਪ ਮਾਣਕ ਲਾਈਵ ਜੋ ਗਾਉਂਦੇ ਸੀ ਤਾਂ ਉਹਨਾਂ ਦੀ ਇੱਕ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਇਹ ਸੀ ਵੀ ਉਹ ਸਭ ਤੋਂ ਔਖੀ ਮੰਨੀ ਗਈ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਤੇ ਜਦੋਂ ਉਹਦੀ ਉਹ ਹੇਕ ਲਾਉਂਦੇ ਸੀ ਨਾ ਜਿਹਨੇ ਲਾਈਵ ਦੇਖਿਆ ਤੇ ਉਹ ਸਟੇਜ ਤੇ ਦੂਰੇ ਹੋ ਜਾਂਦੇ ਸੀਗੇ ਹੇਕ ਲਾਉਂਦੇ ਲਾਉਂਦੇ ਇੰਨੀ ਕੁ ਜ਼ਿਆਦਾ ਜ਼ੋਰ ਨਾਲ ਹੇਕ ਲਾਉਂਦੇ ਸੀ ਪਹਿਲੇ ਗਾਣੇ ਤੇ ਸਟੇਜ ਤੇ ਪਹਿਲੇ ਪੰਜਾਂ ਮਿੰਟਾਂ ਚ ਵਾਰ ਗਾਉਣੀ ਖਾਲਾ ਜੀ ਦਾ ਵਾੜਾ ਨਹੀਂ ਸੀ ਤੇ ਪਰ ਮੈਨੂੰ ਉਹਨਾਂ ਨਾਲ ਜਦੋਂ ਮੈਂ ਗੱਲ ਕਰਦਾ ਤਾਂ ਉਹ ਕਹਿੰਦੇ ਯਾਰ ਵੀ ਮੈਂ ਜਦੋਂ ਆਪਦੇ ਗਲੇ ਨੂੰ ਜਿਹੜੇ ਪੱਧਰ ਤੇ ਪਹਿਲਾਂ ਖੋਲ ਲਾ ਨਾ ਫਿਰ ਉਸੇ ਪੱਧਰ ਤੇ ਮੇਰਾ ਗਲਾ ਸਾਰਾ ਸਟੇਜ ਦੇ ਵਿੱਚ ਕੰਮ ਕਰਦਾ ਇਸ ਕਰਕੇ ਫਿਰ ਆਪਾਂ ਸਭ ਤੋਂ ਪਹਿਲਾਂ ਕਹਿੰਦੇ ਮੈਨੂੰ ਵਰਦਾਨ ਮਿਲਿਆ ਵੀ ਮੈਨੂੰ ਇਹ ਜੀ ਵਾਰ ਮਿਲੀ ਤੇ ਤਰੀਕਿਆਂ ਵਾਲਿਆਂ ਹੋਰਾਂ ਨੇ ਲਿਖੀ ਤੇ ਮੈਨੂੰ ਗਾਉਣ ਦਾ ਮੌਕਾ ਮਿਲਿਆ ਤੇ ਕਹਿੰਦੇ ਮੇਰੇ ਲਈ ਇਹ ਇੱਕ ਨਿਉਂ ਆ ਤੇ ਇਹ ਮੈਂ ਨਿਉਂ ਹਰ ਸਟੇਜ ਦੇ ਉੱਤੇ ਜਦੋਂ ਚੜ੍ਹਦਾ ਤੇ ਇਹ ਨਿਉਂ ਧਰਦਾ ਸੋ ਵਾਕਈ ਤੁਹਾਨੂੰ ਵੀ ਤੜਕੇ ਤੜਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਵਾਰ ਸੁਣ ਕੇ ਕਾਫੀ ਜੋਸ਼ ਆਇਆ ਹੋਣਾ ਜੀ ਤੇ ਆਵੇ ਵੀ ਕਿਉਂ ਨਾ ਸਾਡੇ ਮਾਣ ਮੱਤੇ ਜਿਹੜੇ ਇਤਿਹਾਸ ਦੇ ਵਿੱਚ ਇਹ ਲੋਕ ਜਿਹੜੇ ਹੋਏ ਆ ਇਹਨਾਂ ਨੇ ਸਾਡੇ ਲਈ ਇੱਕ ਰਾਹ ਖੋਲੇ ਆ ਤੇ ਉਹ ਰਾਹਾਂ ਦੇ ਉੱਤੇ ਅਸੀਂ ਅੱਜ ਪੂਰਨ ਰੂਪ ਚ ਚੱਲਦੇ ਹੋਏ ਅੱਗੇ ਵੱਧ ਰਹੇ ਆ ਤੇ ਕਈ ਚੀਜ਼ਾਂ ਸਾਨੂੰ ਅਹਿਸਾਸ ਨਹੀਂ ਹੁੰਦੀਆਂ ਹੋ ਸਕਦਾ ਵੀ ਸਾਨੂੰ ਅਹਿਸਾਸ ਨਾ ਹੋਵੇ ਇਹਨਾਂ ਚੀਜ਼ਾਂ ਦਾ ਬਹੁਤ ਸਾਰਿਆਂ ਨੂੰ ਪਰ ਅਹਿਸਾਸ ਕਰਕੇ ਦੇਖਿਓ ਕਹਿੰਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕੁਛ ਸਾਨੂੰ ਦੇਤਾ ਉਹ ਕਿੰਨੇ ਹਾਲਾਤਾਂ ਚ ਦਿੱਤਾ ਕਿਵੇਂ ਕਿਵੇਂ ਦਿੱਤਾ ਤੇ ਕਿਵੇਂ ਉਹਨਾਂ ਨੇ ਕਲਗੀਧਰ ਦੀ ਜਿਹੜੀ ਉਹਨਾਂ ਨੇ ਦਿੱਤੇ ਹੁਕਮ ਨੂੰ ਤੇ ਕਿਵੇਂ ਸਾਡੇ ਤੱਕ ਪਹੁੰਚਦਾ ਕੀਤਾ ਸੋ ਬਹੁਤ ਸਾਰੇ ਸੱਜਣ ਮਿੱਤਰ ਜੁੜਨੇ ਸ਼ੁਰੂ ਹੋ ਗਏ ਜੀ ਸਾਡੇ ਨਾਲ ਤੇ ਦਾਰੀ ਭਾਟੀਆ ਜੀ ਸਾਡੇ ਨਾਲ ਜੁੜੇ ਆ ਕਹਿੰਦੇ ਜੀ ਸਤਿ ਸ੍ਰੀ ਅਕਾਲ ਮਿੰਟੂ ਜੀ ਹਾਜ਼ਰੀ ਕਬੂਲ ਕਰ ਲਿਓ ਜੀ ਲਓ ਜੀ ਹਾਜ਼ਰੀ ਤੁਹਾਡੀ ਕਬੂਲ ਹੋ ਗਈ ਜੀ ਭਾਟੀਆ ਸਾਹਿਬ ਤੇ ਬੜਾ ਚੰਗਾ ਲੱਗਿਆ ਸਿਡਨੀ ਦੇ ਵਿੱਚ ਤਾਂ ਆਪ ਜੀ ਨੂੰ ਮਿਲ ਕੇ ਵੀ ਜ਼ਿਆਦਾ ਟਾਈਮ ਨਹੀਂ ਦੇ ਸਕੇ ਉਸ ਲਈ ਮਾਫੀ ਚਾਹੁੰਦੇ ਆ ਰੁਪਿੰਦਰ ਸਿੰਘ ਗਿੱਲ ਜੁੜੇ ਆ ਜੀ ਮੈਲਬਨ ਤੋਂ ਕਹਿੰਦੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਆਲ ਲਿਸਨਰਸ ਵੀ ਇੰਜੋਏ ਯੂਅਰ ਪ੍ਰੋਗਰਾਮ ਬਰਾੜ ਸਾਹਿਬ ਨੂੰ ਵੀ ਸੋ ਬਹੁਤ ਮਿਹਰਬਾਨੀ ਜੀ ਸਾਨੂੰ ਵੀ ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਮੀਦ ਆ ਜੀ ਆਪ ਜੀ ਦਾ ਦਿਨ ਖੂਬਸੂਰਤ ਚੜਿਆ ਹੋਏਗਾ ਮਾਸਟਰ ਜੀ ਵੀ ਆ ਗਏ ਜੀ ਸਾਡੇ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਤੇ ਉਹਨਾਂ ਨੇ ਫੋਟੋ ਭੇਜਤੀ ਹੈ ਜੀ ਹਾਂਗਕਾਂਗ ਤੋਂ ਸੜਕੜਾ ਖੜਾ ਇਹ ਸੜਕੜਾ ਤੁਹਾਡੇ ਵੀ ਹੁੰਦਾ ਮਾਸਟਰ ਜੀ ਮੈਂ ਤਾਂ ਆਖਿਆ ਇਹ ਜਮਾਰ ਦੇ ਸਿੱਟੇ ਵਰਗਾ ਜਾ ਦੇਖਣ ਚ ਇਹ ਮੈਂ ਤਾਂ ਆਖਿਆ ਸਾਡੇ ਹੀ ਹੁੰਦਾ ਆਸਟ੍ਰੇਲੀਆ ਚ ਕਹਿੰਦੇ ਜੀ ਘੜੇ ਤੇ ਪਰਿਵਾਰ ਦਾ ਅਹਿਸਾਸ ਬਣਾਉਣ ਵਾਲੇ ਨੂੰ ਹੁੰਦਾ ਨਾ ਕਿ ਤੋੜਨ ਵਾਲੇ ਨੂੰ ਗੁੱਸੇ ਵੇਲੇ ਥੋੜਾ ਜਾ ਰੁਕ ਜਾਓ ਤੇ ਗਲਤੀ ਵੇਲੇ ਥੋੜਾ ਜਾ ਝੁਕ ਜਾਓ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਸ਼ੁਭ ਸਵੇਰ ਦੋਸਤੋ ਔਖਾ ਕੰਮ ਆ ਮਾਸਟਰ ਜੀ ਐਡਾ ਸੌਖਾ ਨੀ ਜਿੰਨਾ ਤੁਸੀਂ ਸ਼ਬਦਾਂ ਚ ਬਿਆਨ ਕਰਕੇ ਕਹਿਤਾ ਨਾ ਖਾਸਾ ਔਖਾ ਕਿਉਂ ਵੀ ਸਰ ਉੱਤੇ ਤੁਸੀਂ ਮੰਨਦੇ ਹੋ ਵੀ ਗੁੱਸੇ ਵੇਲੇ ਥੋੜਾ ਜਾ ਰੁਕ ਜਾਣਾ ਖਾਸਾ ਔਖਾ ਗੁੱਸਾ ਤਾਂ ਬੰਦੇ ਨੂੰ ਰੁਕਣਾ ਨੀ ਦਿੰਦਾ ਤੇ ਗਲਤੀ ਵੇਲੇ ਝੁਕ ਜਾਣਾ ਨਾ ਜੀ ਝੁਕਣਾ ਸਾਡੇ ਕਿੱਥੇ ਝੁਕਣਾ ਤਾਂ ਸਾਡੀ ਸੋਚ ਹੀ ਨਹੀਂ ਸਾਡਾ ਤਾਂ ਸੋਚ ਆ ਵੀ ਆਕੜ ਜਾਓ ਜਿਤਨਾ ਆਕੜਾ ਜਾ ਸਕਦਾ ਹੈ ਭਾਵੇਂ ਲੱਖ ਇੱਕ ਦੂਜੇ ਨੂੰ ਉਦਾਹਰਣਾਂ ਦਿੰਦੇ ਆ ਵੀ ਆਕੜ ਤਾਂ ਮੁਰਦੇ ਦੀ ਪਛਾਣ ਹੁੰਦੀ ਆ ਪਰ ਖਾਸਾ ਔਖਾ ਪਰ ਮਾਸਟਰ ਜੀ ਨੇ ਜੇ ਗੱਲ ਕਹੀ ਆ ਤਾਂ ਸਾਨੂੰ ਅਪਣਾ ਕੇ ਦੇਖਣੀ ਪੈਂਦੀ ਆ ਪੈਣ ਚਾਹੀਦੀ ਆ ਤੇ ਮੈਂ ਦੁਬਾਰੇ ਪੜ੍ਹਦਾ ਬੜੀ ਖੂਬਸੂਰਤ ਗੱਲ ਆ ਘੜੇ ਤੇ ਪਰਿਵਾਰ ਦਾ ਅਹਿਸਾਸ ਬਣਾਉਣ ਵਾਲੇ ਨੂੰ ਹੁੰਦਾ ਨਾ ਕਿ ਤੋੜਨ ਵਾਲੇ ਨੂੰ ਗੁੱਸੇ ਵੇਲੇ ਥੋੜਾ ਜਾ ਰੁਕ ਜਾਓ ਤੇ ਗਲਤੀ ਵੇਲੇ ਥੋੜਾ ਜਾ ਝੁਕ ਜਾਓ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਸੋ ਬਹੁਤ ਖੂਬਸੂਰਤ ਮਾਸਟਰ ਜੀ ਬਹੁਤ ਖੂਬਸੂਰਤ ਅਸੀਂ ਪੜ ਭਾਗੀ ਆਪ ਜੇ ਸੱਜਣ ਮਿੱਤਰ ਸਾਡੇ ਮਿੱਤਰ ਮੰਡਲੀ ਚ ਤੇ ਸਾਨੂੰ ਸੁਬਹਾ ਸੁਬਹਾ ਹੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਸੁਣਨ ਨੂੰ ਮਿਲਦੀਆਂ ਲਓ ਜੀ ਸਾਡੇ ਵੱਡੇ ਬਾਈ ਜੋਗਿੰਦਰ ਸਿੰਘ ਸੋਹੀ ਜੁੜ ਚੁੱਕੇ ਆ ਜੀ ਸਿਡਨੀ ਤੋਂ ਤੇ ਉਹਨਾਂ ਨੇ ਗੁੱਡ ਮਾਰਨਿੰਗ ਕਹੀ ਹੈ ਬਰਾੜ ਸਾਹਿਬ ਇੰਜੋਇੰਗ ਯੂਅਰ ਪ੍ਰੋਗਰਾਮ ਤੇ ਇੱਕ ਉਹਨਾਂ ਨੇ ਫੋਟੋ ਮੈਸੇਜ ਭੇਜਿਆ ਕਹਿੰਦੇ ਇੱਕ ਆਦਮੀ ਨੇ ਸਨ ਸੇ ਪੁੱਛਾ ਇਤਨੀ ਗਰਮੀ ਕਿਉਂ ਪੜ ਰਹੀ ਹੈ ਆਦਮੀ ਉਨਕਾ ਜਵਾਬ ਸੁਣਕਰ ਸਨ ਰਹਿ ਗਿਆ ਇਨਸਾਨ ਹੀ ਇਨਸਾਨ ਸੇ ਜਲਨੇ ਲਗਾ ਹੈ ਗਰਮੀ ਤੋਂ ਬੜੇਗੀ ਨਾ ਵਾਹ ਸੱਚੀ ਬਾਤੇ ਸੋ ਸੱਚੀ ਬਾਤੇ ਦਾ ਉਹਨਾਂ ਨੇ ਜਿਹੜਾ ਸ਼ੇਅਰ ਕੀਤਾ ਤੇ ਕਹਿੰਦੇ ਜੀ ਗਰਮੀ ਤਾਂ ਵਧਣੀ ਹੈ ਜਦੋਂ ਇੱਕ ਇਨਸਾਨ ਹੀ ਦੂਜੇ ਇਨਸਾਨ ਨੂੰ ਜਿਹੜਾ ਜਲੀ ਜਾਂਦਾ ਇੱਕ ਦੂਜੇ ਤੋਂ ਸੜੀ ਜਾਂਦਾ ਤਾਂ ਉਹ ਕਹਿੰਦੇ ਗਰਮੀ ਤਾਂ ਸੋ ਬਹੁਤ ਮਿਹਰਬਾਨੀ ਸੋਈ ਸਾਹਿਬ ਖੂਬਸੂਰਤ ਵਿਚਾਰ ਸਾਂਝਾ ਕਰਨ ਲਈ ਗੁਰਦੀਪ ਬਾਈ ਜੁੜੇ ਆ ਸਿਡਨੀ ਤੋਂ ਸਤਿ ਸ੍ਰੀ ਅਕਾਲ ਬਾਈ ਜੀ ਤੇ ਸਾਰੇ ਵੀਰ ਭੈਣਾਂ ਨੂੰ ਕਹਿੰਦੇ ਗਲੀਆਂ ਉੱਚੀਆਂ ਹੋਈ ਜਾਂਦੀਆਂ ਫਿਰਨੀ ਸਾਰੀ ਪੱਕੀ ਹੋ ਗਈ ਗਰੀਬ ਮਿੱਟੀ ਵਿੱਚ ਦੱਬੇ ਗਏ ਉਂਜ ਕਹਿੰਦੇ ਆ ਪਿੰਡ ਵਿੱਚ ਤਰੱਕੀ ਹੋ ਗਈ ਬਾਈ ਜੀ ਬਹੁਤ ਵੱਡੀ ਗੱਲ ਆ ਕਿਸੇ ਨੂੰ ਨਾਲ ਲਾ ਕੇ ਚੱਲਣਾ ਤੇ ਮੈਨੂੰ ਬਾਈ ਲੱਗਦਾ ਸੀ ਕਿਤੇ ਨਾ ਕਿਤੇ ਇੱਥੇ ਆ ਕੇ ਪਿੱਛੇ ਰਹਿ ਗਿਆ ਨੂੰ ਭੁੱਲ ਗਏ ਆ ਬਾਈ ਇੱਥੇ ਮੇਲੇ ਵਗੈਰ ਬਹੁਤ ਜ਼ਿਆਦਾ ਹੋ ਰਹੇ ਆ ਕਿਉਂ ਨਾ ਅਸੀਂ ਪੰਜਾਬ ਸਰਕਾਰ ਤੇ ਉਮੀਦ ਛੱਡ ਕੇ ਆਪ ਇੱਕ ਇੱਕ ਪਿੰਡ ਫੜ ਲਈਏ ਡਿਵੈਲਪ ਕਰਨ ਲਈ ਤੁਹਾਡੇ ਕੀ ਖਿਆਲ ਨੇ ਬਾਈ ਜੀ ਗੁਰਦੀਪ ਬਾਈ ਦੇਖੋ ਤਕਰੀਬਨ ਅਸੀਂ 7 ਸਾਲ ਤੋਂ ਇਹ ਹੋਕਾ ਦਿੰਦੇ ਆ ਰਹੇ ਹਾਂ ਤੇ ਇਹ ਸਾਡਾ ਪਹਿਲਾ ਫਲਸਫਾ ਰਿਹਾ ਵੀ ਮੇਰੇ ਕੋਲ ਕਾਲ ਆ ਜਾਂਦੀ ਹੈ ਵੀ ਅਸੀਂ ਦਸਵੰਧ ਕੱਢਣਾ ਅਸੀਂ ਡੋਨੇਟ ਕਰਨਾ ਕਿੱਥੇ ਕਰੀਏ ਤੇ ਮੈਂ ਹਰ ਬੰਦੇ ਨੂੰ ਇੱਕੋ ਗੱਲ ਕਹਿਣਾ ਹੁੰਦਾ ਵੀ ਡੋਨੇਸ਼ਨ ਏਦਾਂ ਨਹੀਂ ਕੀਤੀ ਜਾਂਦੀ ਹੁੰਦੀ ਕਿਸੇ ਦੀ ਹੋ ਸਕਦਾ ਕਿਸੇ ਦੀ ਰਾਏ ਦੇ ਉੱਤੇ ਚੰਗੀ ਵੀ ਰਾਏ ਹੋਵੇ ਮਾੜੀ ਵੀ ਹੋ ਸਕਦੀ ਆ ਪਰ ਜੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਸ਼ੁਰੂ ਕਰੋ ਜੀ ਆਪਣੇ ਆਲੇ ਦੁਆਲੇ ਤੋਂ ਆਲੇ ਦੁਆਲੇ ਚੋਂ ਵੀ ਮੇਰੇ ਹਿਸਾਬ ਨਾਲ ਜੇ ਤੁਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰੋ ਤੁਸੀਂ ਹੁਣੇ ਝਾਤ ਮਾਰ ਕੇ ਦੇਖੋ ਤੁਹਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਚਾਚੇ ਤਾਏ ਮਾਮੇ ਫੁੱਫੜ ਭੂਆ ਕੋਈ ਨਾ ਕੋਈ ਜ਼ਰੂਰ ਇਹੋ ਜਿਹਾ ਹੋਊਗਾ ਜਿਹੜਾ ਕਿਤੇ ਨਾ ਕਿਤੇ ਸਮਾਜ ਦੀ ਇਸ ਦੌੜ ਦੇ ਵਿੱਚ ਪਿੱਛੇ ਰਹਿ ਗਿਆ ਹੁੰਦਾ ਕਾਫੀ ਪਿੱਛੇ ਰਹਿ ਗਿਆ ਹੁੰਦਾ ਤੇ ਅਸੀਂ ਸਾਡੇ ਪਰਿਵਾਰਾਂ ਚ ਫਿਰ ਕੀ ਹੁੰਦਾ ਕਈ ਵਾਰੀ ਉਸ ਨਾਲ ਵਰਤਣਾ ਵਿਆਹ ਸ਼ਾਦੀਆਂ ਤੇ ਜਾਣਾ ਵੀ ਇੱਕ ਸਟੇਟਸ ਦਾ ਬਿਨਾਂ ਸਾਡਾ ਘੱਟ ਜੇ ਤੇ ਵਰਤਣਾ ਵੀ ਬੰਦ ਕਰ ਦਿੰਦਾ ਬੰਦਾ ਉਹਨਾਂ ਨਾਲ ਵੀ ਨਹੀਂ ਯਾਰ ਇਹ ਤਾਂ ਸ਼ਕਲ ਦੇ ਸੋਹਣੇ ਨੀ ਜਾਂ ਇਹਨਾਂ ਕੋਲ ਤਾਂ ਪੈਸਾ ਨੀ ਇਹਨਾਂ ਕੋਲ ਤਾਂ ਕਾਰ ਨੀ ਇਹ ਗਰੀਬ ਆ ਲੋਕ ਕੀ ਕਹਿਣਗੇ ਮੇਰਾ ਇਹ ਜਾਂ ਰਿਸ਼ਤੇਦਾਰ ਆ ਤੇ ਅਸੀਂ ਉਹਨਾਂ ਨੂੰ ਪਿੱਛੇ ਛੱਡ ਜਾਂਦੇ ਹਾਂ ਸੋ ਪਹਿਲਾਂ ਤਾਂ ਮੈਨੂੰ ਲੱਗਦਾ ਉੱਥੋਂ ਸ਼ੁਰੂ ਕਰੋ ਸ਼ੁਰੂ ਕਰਨ ਦੇ ਵੀ ਅਸੀਂ ਤਰੀਕੇ ਤੁਸੀਂ ਥੋੜਾ ਜਿਹਾ ਗੁਰਦੀਪ ਜੀ ਲੇਟ ਜੁੜੇ ਹੋ ਸਾਡੇ ਨਾਲ ਰੇਡੀਓ ਨਾਲ ਪਰ ਅਸੀਂ ਸ਼ੁਰੂ ਕਰਨ ਦੇ ਤਰੀਕੇ ਵੀ ਵੱਖ ਵੱਖ ਤਰੀਕੇ ਹਜ਼ਾਰਾਂ ਤਰੀਕੇ ਸ਼ੇਅਰ ਕਰ ਚੁੱਕੇ ਹਾਂ ਪਰ ਸਿੰਪਲ ਜਿਹਾ ਤਰੀਕਾ ਮੈਂ ਅੱਜ ਫੇਰ ਕਰ ਦਿੰਦਾ ਤੁਹਾਡੀ ਇਸ ਗੱਲ ਤੇ ਸਿੰਪਲ ਜਿਹਾ ਤਰੀਕਾ ਇਹ ਆ ਵੀ ਕਿਸੇ ਨੂੰ ਵੀ ਡਾਇਰੈਕਟ ਮਾਲੀ ਮਦਦ ਨਾ ਦਿਓ ਉਹ ਤੁਸੀਂ ਉਹਨੂੰ ਨੁਕਸਾਨ ਕਰ ਰਹੇ ਹੋ ਉਹਨੂੰ ਤੁਸੀਂ ਉਹਨੂੰ ਨਿਕੰਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕੋਸ਼ਿਸ਼ ਕਰੋ ਪਾਰਟਨਰਸ਼ਿਪ ਦੇ ਵਿੱਚ ਉਹਨੂੰ ਕੰਮ ਸ਼ੁਰੂ ਕਰਕੇ ਦਿਓ ਉਹਦੇ ਤੋਂ ਹਿਸਾਬ ਮੰਗੋ ਸਖਤੀ ਨਾਲ ਉਹਦੇ ਨਾਲ ਪਾਰਟਨਰਸ਼ਿਪ ਨਿਭਾਓ ਵੱਖਰੀ ਗੱਲ ਐਂਡ ਤੇ ਸਭ ਕੁਛ ਛੱਡ ਦਿਓ ਭਲਾ ਉਹਨੂੰ ਤੁਸੀਂ ਇਹ ਵੱਖਰੀ ਗੱਲ ਆ ਪਰ ਤੁਸੀਂ ਉਹਨੂੰ ਕਾਮਯਾਬ ਕਰਨ ਦੇ ਵਿੱਚ ਸਹਾਈ ਹੋਵੋਗੇ ਤੁਸੀਂ ਉਹਨੂੰ ਕਾਮਯਾਬ ਕਰ ਰਹੇ ਹੋਵੋਗੇ ਮੈਂ ਆਪਦੀ ਇੱਕ ਯੂਨੀਕ ਜਿਹੜਾ ਮੈਂ ਵਰਤਾਰਾ ਦੇਖਿਆ ਸੁਣਿਆ ਜਾਂ ਮੇਰੇ ਨਾਲ ਹੋਇਆ ਉਹ ਐਕਸਪੀਰੀਅੰਸ ਚ ਮੈਂ ਗੱਲ ਕਹਿ ਰਿਹਾ ਵੀ ਮੇਰਾ ਵੀ ਕੋਈ ਸੱਜਣ ਮਿੱਤਰ ਸੀ ਵਿਹਲਾ ਬੈਠਾ ਸੀ ਕੰਮ ਨਹੀਂ ਕਰ ਰਿਹਾ ਸੀ ਨਾ ਕੋਈ ਕਿਸੇ ਪਾਸੋਂ ਸਿਸਟਮ ਸੀ ਤਾਂ ਕੋਸ਼ਿਸ਼ ਕੀਤੀ ਵੀ ਭਾਈ ਚੱਲ ਮੈਂ ਤੈਨੂੰ ਪਾਰਟਨਰਸ਼ਿਪ ਪਾਉਣਾ ਤੇ ਤੂੰ ਕੰਮ ਕਰ ਛੋਟੀ ਜਿਹੀ ਕਬਜਰੀ ਬਰੇਤੀ ਦੀ ਦੁਕਾਨ ਖੁਲਾਈ ਸੀ ਥੋੜੇ ਜਿਹੇ ਪੈਸੇ ਪਾ ਕੇ ਥੋੜੇ ਜਿਹੇ ਪੈਸਿਆਂ ਤੋਂ ਉਦੋਂ ਤੋਂ ਹਫ਼ਤੇ ਬਾਈ ਹਿਸਾਬ ਮੰਗਦੇ ਗਏ ਉਹ ਹੌਲੀ ਹੌਲੀ ਨਾਲੇ ਤਾਂ ਉਹਦਾ ਖਰਚਾ ਨਿਕਲਦਾ ਗਿਆ ਸਾਲ ਦੋ ਸਾਲਾਂ ਬਾਅਦ ਜੋ ਆਪਦਾ ਹਿੱਸਾ ਸੀ ਉਹਨੂੰ ਕਿਹਾ ਵੀ ਵਿੱਚੇ ਪਾਉਂਦਾ ਰਿਹਾ ਬਿਜ਼ਨਸ 'ਚ ਪਰ 3 ਸਾਲਾਂ ਬਾਅਦ ਉਹਨੂੰ ਕਿਹਾ ਵੀ ਕੋਈ ਨਹੀਂ ਮੇਰਾ ਹਿੱਸਾ ਨਹੀਂ ਸੀ ਸਾਰਾ ਕੁਛ ਤੇਰਾ ਹੀ ਸੀ ਤੇ ਤੇਰੀ ਮਿਹਨਤ ਆ ਤੇ 3 ਸਾਲਾਂ 'ਚ ਉਹਨੂੰ ਇੰਨੀ ਕੁ ਆਦਤ ਪੈ ਗਈ ਕੰਮ ਦੀ ਉਹ ਇੰਨਾ ਕੁ ਕਾਮਯਾਬ ਨੌਜਵਾਨ ਹੋ ਗਿਆ ਵੀ ਇਸ ਟਾਈਮ ਉਹ ਸ਼ਾਇਦ ਮੈਨੂੰ ਲੱਗਦਾ ਵੀ ਮੇਰੇ ਨਾਲੋਂ ਵੱਧ ਵੀ ਕਮਾ ਰਿਹਾ ਹੋਵੇ ਸੋ ਇਹ ਇੱਕ ਯੂਨੀਕ ਜੀ ਮੈਂ ਉਦਾਹਰਣ ਦਿੱਤੀ ਆ ਤੁਹਾਨੂੰ ਪਰ ਤੁਸੀਂ ਇਸ ਉਦਾਹਰਣ ਨੂੰ ਨਾ ਕਹੋ ਵੀ ਮੈਂ ਇਸੇ ਤੇ ਚੱਲਣਾ ਤੁਸੀਂ ਹਰ ਕੇਸ ਬਾਏ ਕੇਸ ਇੱਕ ਵਧੀਆ ਆਈਡੀਏ ਦੇ ਨਾਲ ਇੱਕ ਸਿਸਟਮ ਬਣਾ ਸਕਦੇ ਹੋ ਜਿਹਦੇ ਤੇ ਅਗਲੇ ਤੇ ਪ੍ਰੈਸ਼ਰ ਰਹੇ ਵੀ ਜੇ ਮੈਂ ਇੱਥੋਂ 50,000 ਰੁਪਇਆ ਦਿੱਤਾ ਤਾਂ ਮੈਂ ਉਹ 50,000 ਮੋੜਨਾ ਵੀ ਆ ਬਾਈ ਦਾ ਤੇ ਉਹਨੂੰ ਕਾਮਯਾਬ ਵੀ ਹੋ ਕੇ ਦਿਖਾਉਣਾ ਇਹ ਜੇ ਤਰੀਕੇ ਨਾਲ ਤੁਸੀਂ ਜਿਹੜੀ ਹੈਲਪ ਕਰ ਸਕਦੇ ਹੋ ਦੂਜੀ ਜਿਹੜੀ ਪਿੰਡਾਂ ਨੂੰ ਅਡਾਪਟ ਦੀ ਗੱਲ ਆ ਇਹੀ ਗੱਲ ਆ ਵੀ ਉਸ ਤੋਂ ਅਗਲਾ ਸਟੈਪ ਹੋਣਾ ਚਾਹੀਦਾ ਤੁਹਾਡਾ ਤੁਹਾਡੀ ਗਲੀ ਤੇ ਤੁਹਾਡਾ ਮੁਹੱਲਾ ਵੀ ਤੁਸੀਂ ਆਪਣੇ ਗਲੀ ਮੁਹੱਲੇ ਨੂੰ ਕਿਵੇਂ ਟ੍ਰੀਟ ਕਰਨਾ ਕਿਵੇਂ ਉਹਨਾਂ ਨੂੰ ਸਿੱਖਿਆ ਦੇਣੀ ਆ ਵੀ ਤੁਸੀਂ ਸਫਾਈ ਕਿਵੇਂ ਰੱਖਣੀ ਹੈ ਇੱਥੋਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਦੱਸੋ ਵੀ ਤੁਸੀਂ ਉਹਨਾਂ ਚੰਗੀਆਂ ਚੀਜ਼ਾਂ ਦੀ ਆਦਤ ਪਾਓ ਉਹਨਾਂ ਨੂੰ ਉਸ 'ਚ ਯੂਜ਼ ਟੂ ਕਰੋ ਫਿਰ ਉਦੋਂ ਬਾਅਦ ਹੋਣਾ ਚਾਹੀਦਾ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਫਿਰ ਤੁਹਾਡੀਆਂ ਅਗਲੀਆਂ ਸਟੈਪ ਬਾਈ ਸਟੈਪ ਮੁਲਕ ਤੱਕ ਉਹ ਪਹੁੰਚਣਗੀਆਂ ਪਰ ਇਹਨਾਂ ਨੂੰ ਤੁਸੀਂ ਲਾਗੂ ਕਰ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਪੈਸੇ ਨਾਲ ਤੁਸੀਂ ਲੋਕਾਂ ਨੂੰ ਮੋਰਲ ਸਪੋਰਟ ਦੇ ਕੇ ਉਹਨਾਂ ਨੂੰ ਇੱਕ ਕਲੱਬ ਬਣਾ ਕੇ ਇੱਕ ਗਠਨ ਕਰਕੇ ਉਹਨਾਂ ਨੂੰ ਚੰਗੇ ਜਿਹੇ ਪਾਸੇ ਤੋਰ ਕੇ ਜਿੱਥੇ ਤੁਸੀਂ ਜਵਾਕਾਂ ਨੂੰ ਚੰਗੇ ਰਾਹ ਤੋਰ ਰਹੇ ਹੋਵੋਗੇ ਉੱਥੇ ਤੁਸੀਂ ਸਮਾਜ ਵੀ ਸੁਧਾਰ ਰਹੇ ਹੋਵੋਗੇ ਸੋ ਬਹੁਤ ਕੁਛ ਪਿਆ ਗੁਰਦੀਪ ਭਾਈ ਕਰਨ ਵਾਲਾ ਤੁਸੀਂ ਆਲਰੇਡੀ ਜਾਣੂ ਹੋ ਪਿੰਡਾਂ 'ਚ ਰਹਿ ਕੇ ਆਏ ਹੋ ਇਹ ਕੁਛ ਕਰਕੇ ਆਏ ਹੋ ਤਾਂ ਤੁਸੀਂ ਇਹਨੂੰ ਇੱਥੋਂ ਬੈਠੇ ਵੀ ਬੜੇ ਤਰੀਕੇ ਨਾਲ ਤੇ ਸਲੀਕੇ ਨਾਲ ਕਰ ਸਕਦੇ ਹੋ ਤੇ ਜ਼ਰੂਰ ਕਰੋ ਇੱਕ ਫੋਟੋ ਭੇਜੀ ਇਹਨਾਂ ਨੇ ਪਿੰਡ ਦੀ ਫਿਰਨੀ ਦੀ ਕਿਸੇ ਗਰੀਬ ਦਾ ਵਿਚਾਰੇ ਦਾ ਕਮਰਾ ਸੀ ਇੱਕ ਤੇ ਉਹ ਬਿਲਕੁਲ ਧਰਤੀ ਦੇ ਵਿੱਚ ਬੜਾ ਵੜ ਗਿਆ ਜੀ ਤੇ ਉਹ ਗਲੀਆਂ ਉੱਚੀਆਂ ਦੀ ਜਿਹੜੀ ਗੱਲ ਕੀਤੀ ਆ ਉਹੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਸੋ ਸਾਡੀਆਂ ਲਾਈਨਾਂ ਖੁੱਲੀਆਂ ਜੀ ਫੋਨ ਲੈਣਾ 02-85-99-28-11 ਤੁਸੀਂ ਕਦੋਂ ਮਰਜ਼ੀ ਕਾਲ ਕਰ ਸਕਦੇ ਹੋ ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਇੱਕ ਕੱਲ ਉਹਨਾਂ ਨੇ ਕੱਲ ਪਰਸੋਂ ਲੱਕੜ ਦਾ ਟਰੈਕਟਰ ਵੀ ਭੇਜਿਆ ਸੀ ਸਿਰੇ ਹੀ ਲਾਇਆ ਪਿਆ ਜੀ ਆਹ ਆਹ ਕਿਆ ਬਾਤ ਆ ਲੱਕੜ ਦਾ ਟਰੈਕਟਰ ਖੜਾ ਜੀ 4x4 ਲੱਗਦਾ ਚਾਰੇ ਟਾਇਰ ਬਰਾਬਰ ਦੇ ਆ ਬੜਾ ਵਧੀਆ ਜੀ ਚਲੋ ਮੇਰੇ ਕੋਲ ਇਹਦੇ ਨਾਲ ਦਾ ਟਰੈਕਟਰ ਆ ਜਾਵੇ ਐਂ ਛਤਰੀ ਆ ਪਰ ਮੇਰੇ ਲੱਕੜ ਦਾ ਨੀ ਮੇਰਾ ਲੋਹੇ ਦਾ ਸੱਚੀ ਮੁੱਚੀ ਦਾ ਕਿਤੇ ਮੈਂ ਤੁਹਾਨੂੰ ਫੋਟੋ ਭੇਜੂਗਾ ਜੀ ਰਾਜ ਬਾਈ ਸੋ ਇੱਧਰ ਉਹਨਾਂ ਨੇ ਲਿਖਿਆ ਜੀ ਸਤਿ ਸ਼੍ਰੀ ਅਕਾਲ ਜੀ ਚੱਲ ਛੱਡ ਮਣਾ ਤੂੰ ਅੜੀਆਂ ਇਹ ਜ਼ਿੰਦਗੀ ਹੈ ਦੋ ਘੜੀਆਂ ਚੱਲ ਛੱਡ ਮਣਾ ਤੂੰ ਅੜੀਆਂ ਇਹ ਜ਼ਿੰਦਗੀ ਹੈ ਦੋ ਘੜੀਆਂ ਜਾਣਾ ਇੱਕ ਦਿਨ ਹੈ ਵਿੱਚ ਮੜੀਆਂ ਜਿੱਥੇ ਸੁੰਦਰ ਦੇਹਾਂ ਸੜੀਆਂ ਉੱਠ ਚੇਤੇ ਕਰ ਕਰਤਾਰਾਂ ਨੂੰ ਤੇ ਸਿਮਰ ਸੱਚੀ ਸਰਕਾਰਾਂ ਨੂੰ ਸੋ ਸੱਚੀ ਸਰਕਾਰ ਕਿਤੇ ਤੁਸੀਂ ਭੁਲੇਖੇ ਚ ਇਹ ਨਾ ਰਹਿ ਜਾਓ ਵੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਸਿਮਰਨਾ ਇੱਥੇ ਸਰਕਾਰ ਤੋਂ ਜਿਹੜਾ ਸ਼ਬਦ ਅਕਾਲ ਪੁਰਖ ਤੋਂ ਉਹਨੂੰ ਸੰਬੋਧਨ ਕੀਤਾ ਗਿਆ ਲੱਗਦਾ ਕਵੀ ਦੁਆਰਾ ਸੋ ਜੇ ਨਹੀਂ ਵੀ ਉਹਨੇ ਕੀਤਾ ਤਾਂ ਵੀ ਆਪਾਂ ਇਸ ਨੂੰ ਅਕਾਲ ਪੁਰਖ ਹੀ ਸਮਝਣਾ ਤੇ ਉਸ ਸੱਚੀ ਸਰਕਾਰ ਨੂੰ ਸਿਮਰਨ ਚ ਹੀ ਫਾਇਦਾ ਐਵੇਂ ਨਾ ਅਸੀਂ ਬੰਦਿਆਂ ਦੇ ਜਿਹੜੇ ਗੀਤ ਬਣਾਏ ਜਾਈਏ ਤੇ ਉਹ ਕੁਛ ਨੀ ਨਿਕਲਣਾ ਉਹਦੇ ਚੋਂ ਮਹਿੰਦਰ ਸਿੰਘ ਹਾਂਸ ਜੁੜਿਆ ਜੀ ਬ੍ਰੈਂਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਲਿਸਨਿੰਗ ਵੈਰੀ ਗੁੱਡ ਵਾਰ ਜੀ ਥੈਂਕਸ ਵੀ ਹੈਵ ice plates, storms, dangerous for fair driving. ਚਲੋ ਜੀ ਦੇਖੋ, ਮੈਨੂੰ ਤਾਂ ਇੰਨਾ ਪਤਾ ਵੀ ਤੁਹਾਡੇ ਪਿੰਡ ਬਰਫ਼ ਬਹੁਤ ਪੈਂਦੀ ਆ, ਤੇ ਤੁਹਾਡੇ ਪਿੰਡ ਜਦੋਂ ਬਰਫ਼ ਪੈਂਦੀ ਆ ਤੇ ਜਿਹੜੀ ਬਲੈਕ ਬਰਫ਼ ਪੈਂਦੀ ਆ, ਕਈ ਵਾਰੀ ਬਲੈਕ ਸਨੋ ਕਹਿੰਦੇ ਉਹਨੂੰ, ਉਹਦੇ ਤੇ ਤਿੱਟ ਗੱਡੀਆਂ ਤਿਲਕਦੀਆਂ, ਫਿਰ ਤੁਹਾਡੇ ਕੋਲੇ ਜਿਹੜੇ ਤੁਹਾਡੇ ਟਾਇਰ ਵੀ ਸਪੈਸ਼ਲ ਪਏ ਹੁੰਦੇ ਆ, ਕਿਉਂਕਿ ਮੈਂ ਪਿਛਲੇ ਟੂਰ ਤੇ ਜਦੋਂ ਕੈਨੇਡਾ ਗਿਆ ਤਾਂ ਲੋਕਾਂ ਦੇ ਗੈਰਾਜ ਦੇ ਵਿੱਚ ਨਾ ਕੰਧਾਂ ਦੇ ਉੱਤੇ ਟਾਇਰ ਟੰਗੇ ਪਏ ਕਾਰਾਂ ਦੇ, ਮੈਂ ਕਿਹਾ ਵੀ ਤੁਸੀਂ ਕਾਰਾਂ ਦੇ ਟਾਇਰ ਐਕਸਟਰਾ ਕਿਉਂ ਘਰਾਂ ਚ ਰੱਖਦੇ ਹੋ, ਹਰੇਕ ਘਰੇ ਪਏ ਆ, ਤੇ ਉਹ ਕਹਿੰਦੇ ਜੀ ਸਾਡੇ ਰੁੱਤ ਮੁਤਾਬਕ ਟਾਇਰ ਬਦਲਦੇ ਆ, ਜਦੋਂ ਬਰਫ਼ ਪੈਂਦੀ ਆ ਉਦੋਂ ਅਸੀਂ ਇਹ ਟਾਇਰ ਪਾ ਲੈਂਦੇ ਹਾਂ ਕਿਉਂਕਿ ਇਹ ਟਾਇਰਾਂ ਦੀ ਪਕੜ ਜ਼ਿਆਦਾ ਆ। ਕਹਿੰਦੇ ਜੀ 6:17 ਹੋ ਗਏ ਟੋਰਾਂਟੋ ਚ, ਬਰੈਂਪਟਨ ਦੇ ਵਿੱਚ। ਸੋ ਅਮਿੰਦਰ ਸਿੰਘ ਬਾਈ, ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਜੁੜੇ ਹੋ ਤੇ ਉਮੀਦ ਆ ਤੁਹਾਡੇ ਜਿਹੜੀ ਬਰਫ਼ ਪੈ ਰਹੀ ਆ ਤੇ ਸਟੋਰਮ ਵੀ ਤੁਹਾਡੇ ਆਇਆ ਹੋਇਆ ਕਹਿੰਦੇ, ਤੇ ਪਰ ਚੰਗਾ ਮੌਸਮ ਖਰਾਬ ਆ, ਪਰ ਕੋਸ਼ਿਸ਼ ਕਰੋ ਜੀ ਆਪਣੇ ਆਪ ਨੂੰ ਸੇਫ ਤੇ ਵਧੀਆ ਰੱਖੋ। ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਿਹਾ, ਸਾਨੂੰ ਵੀ ਸਤਿ ਸ੍ਰੀ ਅਕਾਲ ਜੀ। ਗੌਰਵ ਸ਼ਰਮਾ ਜੁੜਿਆ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ, ਜਿਹੜੀ ਮੈਨੂੰ ਤਾਂ ਇੰਨਾ ਪਤਾ ਵੀ ECG ਜਦੋਂ ਕਰਦੇ ਹੁੰਦੇ ਆ ਉਦੋਂ ਹੈ ਫੋਟੋ ਆਉਂਦੀ ਹੁੰਦੀ ਆ, ਤੇ ਨਾਲ ਲਿਖਿਆ ਜੀ ਇਫ ਦੇਰ ਆਰ ਨੋ ਅਪਸ ਐਂਡ ਡਾਊਨਸ ਇਨ ਯੂਅਰ ਲਾਈਫ ਇਟ ਮੀਨਸ ਯੂ ਆਰ ਡੈਡ। ਦੇਖੋ ਕੁਦਰਤ ਨੇ ਹਰ ਚੀਜ਼ ਦਾ ਜਿਹੜਾ ਸਿੰਬਲ ਉਸ ਦੇ ਵਿੱਚ ਹੀ ਦਿੱਤਾ, ਜਿਵੇਂ ਅਕਸਰ ਅਸੀਂ ਸੁਣਾਉਂਦੇ ਹੁੰਦੇ ਆ ਵੀ ਅਖਰੋਟ ਦੀ ਸ਼ਕਲ ਹੀ ਹੈ ਜੀ ਬਣਾਈ ਆ, ਵੀ ਉਹ ਦਿਮਾਗ ਵਰਗਾ ਤੇ ਉਹ ਦਿਮਾਗ ਨੂੰ ਹੈਲਪ ਕਰਦਾ, ਬਦਾਮ ਅੱਖ ਵਰਗਾ ਤੇ ਉਹ ਅੱਖਾਂ ਨੂੰ ਹੈਲਪ ਕਰਦਾ। ਸੋ ਇਮੇਜ ਇੱਕ ਜਿਹੜੀ ECG ਵੀ ਜਿਹੜੀ ਚਾਹੇ ਮੈਨ ਮੇਡ ਆ, ਡਾਕਟਰਾਂ ਨੇ ਬਣਾਈ ਆ, ਪਰ ECG ਦੇ ਵੀ ਜਿਹੜਾ ਸਿੰਬਲ ਦਿੱਤਾ ਗਿਆ ਉਹਦੇ ਚ ਉਤਰਾਅ ਚੜਾਅ ਦਾ ਦਿੱਤਾ ਗਿਆ, ਵੀ ਗ੍ਰਾਫ ਆ ਜਿਹੜਾ ਉਹ ਉਤਰਾਅ ਚੜਾਅ ਦੇ ਵਿੱਚ ਚੱਲਦਾ, ਤੇ ਉਸੇ ਨੂੰ ਲੋਕਾਂ ਨੇ ਹੁਣ ਸਾਡੇ ਚਿੰਤਕਾਂ ਨੇ ਸਾਡੇ ਬੁੱਧੀਜੀਵੀਆਂ ਨੇ ਉਹਨੂੰ ਇਹ ਬਣਾ ਲਿਆ ਵੀ ਜਿਹੜਾ ਇਹ ਉਤਾਰਾ ਚੜਾ ਜ਼ਿੰਦਗੀ ਦਾ ਇੱਕ ਲਾਜ਼ਮੀ ਹਿੱਸਾ, ਜੇ ਨਾ ਹੋਊ ਤਾਂ ਜੇ ਸਮੂਥ ਲਾਈਨ ਹੋ ਗਈ ਤਾਂ ਬੰਦਾ ਖਤਮ। ਸੋ ਸਮੂਥ ਵੀ ਕੋਈ ਜ਼ਿੰਦਗੀ ਵਾਲੀ ਚੰਗੀ ਨਹੀਂ ਹੈ, ਉਤਰਾ ਚੜਾ ਚੰਗਾ। ਲਓ ਜੀ ਘੰਟੀ ਵੱਜ ਗਈ, ਘੰਟੀ ਵੱਜ ਗਈ, ਦੇਖੀਏ ਕੌਣ ਆਇਆ। ਹਾਂਜੀ ਸਤਿ ਸ੍ਰੀ ਅਕਾਲ ਜੀ, ਅਮਰਜੀਤ ਕੌਰ ਸਾਡੇ ਨਾਲ ਮੈਲਬਨ ਤੋਂ ਆਇਆ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਵਧੀਆ ਟੌਪਿਕ ਲਿਆ ਅੱਜ ਤੁਸੀਂ,
ਬਹੁਤ ਮਿਹਰਬਾਨੀ ਜੀ।
ਇਹ ਕਹਿੰਦੇ ਵੀਰ ਜੀ ਆਪਣੇ ਕਹਾਵਤ ਹੈ ਵੀ ਜੇ ਕਿਸੇ ਦੀ ਖੁਸ਼ੀ ਇਕੱਠੇ ਹੋਣ ਨਾਲ ਵੱਧ ਜਾਂਦੀ ਹੈ ਤੇ ਗਮੀ ਉਹ ਘੱਟ ਜਾਂਦੀ ਹੈ ਨਾ।
ਬਿਲਕੁਲ ਜੀ ਬਿਲਕੁਲ,
ਪਰ ਕਈ ਬਿਲਕੁਲ ਹਨਾ ਤੇ ਪਰ ਕਈ ਵਾਰ ਕੀ ਹੁੰਦਾ ਕਿ ਆਪਾਂ ਗਮੀ ਚ ਤਾਂ ਕਿਸੇ ਦੇ ਆਪਾਂ ਜਾ ਖੜਦੇ ਹਾਂ ਵੀ ਚਲੋ ਹਾਂਜੀ ਹੁਣ ਉਹਨਾਂ ਦੇ ਬਿਮਾਰ ਹੈ ਕੋਈ ਜਾਂ ਕੋਈ ਮਰ ਗਿਆ ਹਨਾ, ਤੇ ਜਦੋਂ ਖੁਸ਼ੀ ਹੁੰਦੀ ਹੈ ਮੰਨ ਲਓ ਕਿਸੇ ਦੇ ਖੁਸ਼ੀ ਆ ਗਈ ਤੇ ਉਦੋਂ ਆਪਾਂ ਕਹਿੰਦੇ ਆ ਨਹੀਂ ਯਾਰ ਉਹਨਾਂ ਨੂੰ ਕੀ ਵਧਾਈਆਂ ਦੇਣੀਆਂ ਤੇ ਕੀ ਕਰਨਾ ਛੱਡੋ ਪਰੇ, ਤੇ ਇਹੋ ਜਿਹੇ ਲੋਕ ਵੀ ਆਪਣੇ ਚ ਹੀ ਹੁੰਦੇ ਹੈਗੇ।
ਬਿਲਕੁਲ ਜੀ ਬਿਲਕੁਲ,
ਤੇ ਇਹ ਤੁਹਾਨੂੰ ਕਿੱਥੋਂ ਤੱਕ ਲੱਗਦਾ ਜਾਇਜ਼ ਵੀ ਇਹ ਇਸ ਤਰ੍ਹਾਂ ਦਾ ਵੀ ਹੋਣਾ ਚਾਹੀਦਾ, ਫਿਰ ਵੀ ਉਹਨਾਂ ਲੋਕਾਂ ਨੂੰ ਕੀ ਆਪਾਂ ਨੂੰ ਵਰਤਣਾ ਚਾਹੀਦਾ ਹੈ, ਕੀ ਕਰਨਾ ਚਾਹੀਦਾ? ਮੈਂ ਬੜੀ ਸਿਸੋ ਪੰਚ ਪਈ ਹੋਈ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਲੋਕ ਜਿੰਦਾ ਜਾਣ ਆਪਾਂ ਨੂੰ।
ਗੱਲ ਤਾਂ ਇਹ ਹੈ ਜੀ ਵੀ ਦੁਨੀਆਂ ਤੇ ਵੈਰਾਇਟੀ ਹਰ ਕਿਸਮ ਦੀ ਆ, ਪਰ ਮੈਨੂੰ ਇਹ ਲੱਗਦਾ ਵੀ ਅਸੀਂ ਜੇ ਮੰਨ ਲਈਏ ਵੀ ਮੈਨੂੰ ਕਿਸੇ ਨੇ ਵਧਾਈ ਨਹੀਂ ਦਿੱਤੀ ਜਾਂ ਮੈਨੂੰ ਕਿਸੇ ਖੁਸ਼ੀ ਦੇ ਮੌਕੇ ਤੇ ਕੁਛ ਨਹੀਂ ਹੋਇਆ ਮੇਰੀ ਖੁਸ਼ੀ ਚ, ਤਾਂ ਮੇਰਾ ਜਿਹੜਾ ਰਿਐਕਸ਼ਨ ਇਹ ਹੋਊਗਾ ਵੀ ਮੈਂ ਉਸ ਦੇ ਉੱਤੇ ਚੁੱਪ ਕਰਕੇ ਘਰੇ ਬੈਠ ਕੇ ਆਪਦੇ ਅੰਦਰ ਜ਼ਹਿਰ ਨਹੀਂ ਪਾਲੂਗਾ, ਨਾ ਮੈਂ ਆਪਦੇ ਆਪ ਨੂੰ ਇਸ ਗੱਲ ਦੇ ਲਈ ਮੈਂ ਸਾਰੀ ਉਮਰ ਧੁਖੂੰਗਾ। ਮੈਂ ਪਹਿਲਾਂ ਉਸ ਬੰਦੇ ਨੂੰ ਕੰਟੈਕਟ ਕਰੂੰਗਾ, ਉਸ ਕੰਟੈਕਟ ਕਰਕੇ ਉਹਨੂੰ ਪੁੱਛੂਗਾ ਵੀ ਕੀ ਤੈਨੂੰ ਮੇਰੀ ਇਸ ਖੁਸ਼ੀ ਦਾ ਪਤਾ ਨਹੀਂ ਲੱਗਿਆ ਜਾਂ ਤੂੰ ਜਾਣ ਬੁੱਝ ਕੇ ਨਹੀਂ ਦਿੱਤੀ, ਜੇ ਕਿਉਂ ਨਹੀਂ ਦਿੱਤੀ ਤਾਂ ਮੈਂ ਭਾਈ ਤੇਰੇ ਨਾਲ ਨਾਰਾਜ਼ ਹਾਂ, ਤੂੰ ਮੇਰੀ ਖੁਸ਼ੀ ਚ ਖੁਸ਼ ਨਹੀਂ ਹੋਇਆ। ਮੈਂ ਉਹਦੇ ਮੂੰਹ ਤੇ ਇਹ ਗੱਲ ਦਾ ਜ਼ਿਕਰ ਕਰੂੰਗਾ, ਹੋ ਸਕਦਾ ਜੇ ਤਾਂ ਉਹ ਤੋਂ ਹੋ ਸਕਦਾ ਉਹਨੂੰ ਭੁਲੇਖਾ ਲੱਗਿਆ ਹੋਵੇ, ਉਹ ਤੋਂ ਗਲਤੀ ਹੋਈ ਹੋਵੇ, ਉਹਨੂੰ ਨਹੀਂ ਪਤਾ ਲੱਗਿਆ ਹੋਵੇ, ਤੇ ਹੋ ਸਕਦਾ ਵੀ ਜੇ ਉਹਦੀ ਕੋਈ ਸੋਚ ਮਾੜੀ ਚੰਗੀ ਹੋਊ ਤਾਂ ਵੀ ਉਹ ਤੁਹਾਡੇ ਸਾਹਮਣੇ ਫੁੱਟ ਪਊ, ਨਹੀਂ ਤਾਂ ਉਹ ਸ਼ਰਮਸਾਰ ਤਾਂ ਜ਼ਰੂਰ ਹੋਊਗਾ ਇਸ ਗੱਲ ਦੇ ਉੱਤੇ, ਤੇ ਉਹ ਗਾਂਹ ਨੂੰ ਇਹ ਜੀ ਗਲਤੀ ਵੀ ਨਹੀਂ ਕਿਤੇ ਕਰੂਗਾ। ਸੋ ਬੈਸਟ ਆਈਡੀਆ ਜੀ ਇਹ ਵੀ ਕਦੇ ਵੀ ਨਾ ਆਪ ਧੁਖੋ ਅੰਦਰੋਂ ਅੰਦਰੀ ਤੇ ਨਾ ਦੂਜੇ ਨੂੰ ਧੁਖਣ ਦਿਓ, ਸਿੰਪਲੀ ਸਿੱਧੀ ਗੱਲ ਨੂੰ ਖੋਲ ਦਿਓ, ਜਿੰਨੀ ਤੁਸੀਂ ਗੱਲ ਨੂੰ ਖੋਲ ਦਿਓਗੇ ਨਾ ਤੇ ਉਨੀ ਸਖਾਲੀ ਰਹਿ ਜੂਗੀ। ਮੈਂ ਕੱਲ ਬੜਾ ਦੇਖ ਰਿਹਾ ਸੀ, ਕੱਲ ਪਰਸੋਂ ਮੇਰਾ ਨਾ ਇੱਕ ਹਫਤਾ ਮੇਰੇ ਅਮਨਦੀਪ ਹੋਰਾਂ ਅਮਨ ਖਟਕੜ ਹੋਰਾਂ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ। ਹੁਣ ਜੇ ਕੋਈ ਬੰਦਾ ਰਾਹ ਦਸੇਰਾ ਬਣਦਾ ਜਾਂ ਵੱਡੇ ਕਾਰਜ ਕਰਦਾ ਉਹਦੇ ਚ ਕੋਈ ਕੁਆਲਿਟੀ ਤਾਂ ਹੁੰਦੀ ਆ, ਇਹ ਨੀ ਹੁੰਦਾ ਵੀ ਉਸ ਚ ਕੁਆਲਿਟੀ ਹੈ ਨੀ, ਉਹ ਚ ਬਹੁਤ ਸਾਰੀਆਂ ਕੁਆਲਿਟੀਆਂ ਮੈਂ ਦੇਖੀਆਂ ਵੀ ਐਡੇ ਮੁਕਾਮ ਤੇ ਪਹੁੰਚ ਕੇ ਇੰਨੀ ਸਰਲਤਾ ਉਸ ਬੰਦੇ ਚ, ਤੁਸੀਂ ਗੱਲ ਹੀ ਛੱਡ ਦਿਓ। ਤਾਂ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਜਿਹੜੀ ਮੈਨੂੰ ਉਹਨਾਂ ਨੇ ਇੱਕ ਦੋ ਗੱਲਾਂ ਹੋਈਆਂ ਵੀ ਕਿਸੇ ਬੰਦੇ ਨੇ ਅਚਾਨਕ ਆ ਕੇ ਪਰਸੋਂ ਨਗਰ ਕੀਰਤਨ ਦੇ ਵਿੱਚ ਉਹਨਾਂ ਨੂੰ ਪੁੱਛ ਲਿਆ ਵੀ ਫਲਾਨੇ ਪ੍ਰੋਗਰਾਮ ਚ ਫਲਾਨੇ ਫਲਾਨੇ ਐਂਕਰ ਆਉਂਦੇ ਸੀ ਤੇ ਬਹੁਤ ਵਧੀਆ ਸੀ ਤੇ ਉਹ ਤੁਸੀਂ ਬਦਲ ਕਿਉਂ ਦਿੱਤੇ, ਉਹਨਾਂ ਨੂੰ ਚੇਂਜ ਕਿਉਂ ਕਰਤਾ? ਤੇ ਉਹਨੇ ਬੜੇ ਭੋਲੇ ਜੇ ਪਾਣ ਨਾਲ ਅਮਨ ਹੋਰਾਂ ਨੇ, ਹਾਲਾਂਕਿ ਜ਼ਰੂਰੀ ਨਹੀਂ ਸੀ ਕਿ ਸੀਈਓ ਨੂੰ ਇੰਨੀ ਅੰਦਰਲੀ ਗੱਲ ਦੱਸਣੀ, ਵੀ ਲੋੜ ਨੀ ਹੁੰਦੀ ਕਈ ਵਾਰੀ ਦੱਸਣ ਦੀ, ਇੱਕ ਚੈਨਲ ਦੇ ਸੀਈਓ ਨੂੰ ਪਰਦੇ ਬਣਾ ਵੀ ਰੱਖਣੇ ਪੈਂਦੇ ਆ, ਪਰ ਉਹਨਾਂ ਨੇ ਬੜੇ ਭੋਲੇ ਜੇ ਪੰਚ ਕਹਿਤਾ ਜੀ ਉਹਨਾਂ ਦੋਨਾਂ ਦੀ ਬਣਦੀ ਨੀ ਸੀ ਜੀ, ਉਸ ਕੈਮਰੇ ਮੂਹਰੇ ਚੰਗੇ ਲੱਗਦੇ ਸੀ, ਪਿੱਛੋਂ ਲੜਦੇ ਬਹੁਤ ਸੀ ਤੇ ਅਸੀਂ ਤਾਂ ਵੱਖ ਕਰਤੇ। ਹੁਣ ਇਹ ਇੱਕ ਅੰਦਰੂਨੀ ਗੱਲ ਸੀ, ਇੱਕ ਪਰਿਵਾਰ ਦੀ ਅੰਦਰੂਨੀ ਗੱਲ ਸੀ ਪ੍ਰਾਈਮ ਏਸ਼ੀਆ ਦੀ, ਪਰ ਉਹਨਾਂ ਨੇ ਬੜੇ ਸਿੰਪਲ ਢੰਗ ਨਾਲ ਉਹ ਦੱਸਤੀ ਲੋਕਾਂ ਨੂੰ ਤੇ ਦੱਸ ਕੇ ਮੈਨੂੰ ਆਹ ਦੇਖੋ ਮੈਂ ਕਿਉਂ ਝੂਠ ਬੋਲਾਂ, ਕਿਉਂ ਫਿਰ ਮੈਨੂੰ ਹੋਰ 50 ਗੱਲਾਂ ਕਹਿਣੀਆਂ ਪੈਣ ਜਿਹੜੀ ਸੀਗੀ ਗੱਲ ਸੀਗੀ। ਸੋ ਇਸ ਕਰਕੇ ਸਾਨੂੰ ਇਹੋ ਜਿਹਾ ਰਵੱਈਆ ਅਪਣਾਉਣਾ ਚਾਹੀਦਾ, ਜੇ ਕਿਸੇ ਪ੍ਰਤੀ ਸਾਨੂੰ ਗਿਲਾ ਸ਼ਿਕਵਾ ਆ ਗਿਆ ਨਾ ਕਿਤੇ, ਪਹਿਲਾਂ ਆਪਾਂ ਸਭ ਤੋਂ ਪਹਿਲਾਂ ਉਸੇ ਨਾਲ ਹੀ ਦੂਰ ਕਰੀਏ, ਲੋਕਾਂ ਨਾਲ ਗੱਲਾਂ ਬਾਤਾਂ ਕਰਕੇ, ਲੋਕਾਂ ਚੋਂ ਸ਼ੇਅਰ ਕਰਕੇ ਉਸ ਨੂੰ ਗੱਲ ਨੂੰ ਹੋਰ ਵਧਾਉਂਦੇ ਜਾਈਏ ਵਧਾਉਂਦੇ ਜਾਈਏ, ਤੇ ਉਹ ਚੋਂ ਕੁਛ ਨੀ ਨਿਕਲ ਕੇ ਆਉਣਾ। ਸੋ ਕੋਸ਼ਿਸ਼ ਕਰਿਆ ਕਰੋ ਜੀ, ਜਿੱਥੋਂ ਜਿਹੜੀ ਚੀਜ਼ ਦਾ ਸੰਬੰਧ ਆ ਪਹਿਲਾਂ ਉੱਥੇ ਹੀ ਹਿਲਾਓ ਤਾਰ।
ਥੈਂਕ ਯੂ ਵੀਰ ਜੀ, ਮੈਂ ਵੈਸੇ ਤਾਂ ਮੇਰਾ ਭਰਮ ਭੁਲੇਖਾ ਹੀ ਸੀਗਾ, ਮੇਰੇ ਹਸਬੈਂਡ ਵੀ ਦੂਰ ਕਰ ਰਹੇ ਸੀਗੇ ਇਹੀ, ਤੇ ਪਰ ਮੈਨੂੰ ਆਪ ਨੂੰ ਨੀ ਸਫਾਈ ਨੀ ਸੀ ਮੈਂ ਹੋ ਰਹੀ ਵੀ ਕਿੱਥੇ ਵੀ ਕੀ ਕੀਤਾ ਜਾਵੇ ਵੀ ਬੰਦਾ ਇੰਨਾ ਦੁਖੀ ਹੋਈ ਜਾਂਦਾ ਵਿੱਚ ਵਿਚਾਲੇ। ਥੈਂਕ ਯੂ ਵੀਰ ਜੀ।
ਨਹੀਂ ਨਹੀਂ, ਜੇ ਤੁਸੀਂ 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 ਕਿਸੇ ਨੇ ਤੁਹਾਡੇ ਨਾਲ ਵਿਹਾਰ ਮਾੜਾ ਕੀਤਾ ਤਾਂ ਉਹਦੇ ਨਾਲ ਸਮਾਂ ਦੀ ਹੋਰ ਚੰਗੇ ਹੋ ਜਾਓ, ਇਹ ਮੇਰਾ ਤਾਂ ਇਹ ਮੰਨਣਾ। ਮੈਂ ਤਾਂ ਮੈਨੂੰ ਕੋਈ ਇਸ ਚੀਜ਼ ਦਾ ਕਦੇ ਨਹੀਂ ਗਿਲਾ ਸਿਖਵਾਇਆ।
ਹਾਂਜੀ, ਪਰ ਕਈ ਵਾਰੀ ਇੱਕ ਪੱਖ ਹੋ ਵੀ ਬੰਦਾ ਚੰਗਾ ਹੋ ਕੇ ਬੰਦਾ ਵੀ ਸਾਰੀ ਉਮਰ ਹੀ ਆਏ ਹੋ ਗਿਆ ਵੀ ਉਹ ਬੰਦਾ ਇੱਕ ਬੰਦਾ ਤੁਹਾਡਾ ਨਜਾਇਜ਼ ਫਾਇਦਾ ਉਠਾ ਰਿਹਾ ਹੈਗਾ ਉਹਦਾ ਵੀ ਔਖਾ ਹੋ ਜਾਂਦਾ ਨਾ ਇੰਨਾ, ਫਿਰ ਉਹ ਕਹਿੰਦੇ ਟੁੱਟ ਜਾਂਦਾ ਬੰਦਾ।
ਫਿਰ ਉਹਦਾ ਅਗਲਾ ਸਟੈਪ ਇਹ ਹੁੰਦਾ ਜੀ, ਪਹਿਲਾ ਸਟੈਪ ਇਹ ਹੁੰਦਾ ਵੀ ਅਸੀਂ ਕੋਸ਼ਿਸ਼ ਕਰੀਏ, ਦੂਜਾ ਸਟੈਪ ਇਹ ਹੁੰਦਾ ਜੀ ਵੀ ਉਹਦੇ ਲਈ ਚੁੱਪ ਧਾਰ ਲਈਏ। ਜੇ ਅਸੀਂ ਉੱਥੇ ਪਤਾ ਦੂਜੇ ਸਟੈਪ ਚ ਆਮ ਕੀ ਗਲਤੀ ਕਰਦੇ ਹਾਂ, ਦੂਜੇ ਸਟੈਪ ਚ ਇਹ ਗਲਤੀ ਕਰਦੇ ਹਾਂ ਫਿਰ ਅਸੀਂ ਉਹਦੇ ਮਾਮਲੇ ਚ ਗੱਲਾਂ ਕਰਨ ਲੱਗ ਜਾਂਦੇ ਹਾਂ ਉਹਦੀ ਪਿੱਠ ਪਿੱਛੇ ਬਾਹਰ ਦੂਜਿਆਂ ਨਾਲ ਗੱਲ। ਅੱਜ ਕੱਲ ਇੱਕ ਆਵਾਜ਼ ਇਹੋ ਜਿਹੀ ਚੀਜ਼ ਆ, ਬਾਬੇ ਨਾਨਕ ਨੇ ਗੁਰਬਾਣੀ ਚ ਵੀ ਲਿਖਤਾ ਵੀ ਇਹ ਮਰਦੀ ਨੀ, ਇਹ ਹਵਾ ਚ ਰਹਿੰਦੀ ਆ ਤੇ ਇਹ ਕਦੇ ਵੀ ਨੀ ਮਰਦੀ। ਗੱਲ ਜਿਹੜੀ ਤੁਹਾਡੀ ਆ ਉਹ ਕਿਵੇਂ ਨਾ ਕਿਸੇ ਰੂਪ ਚ ਦੂਜੇ ਤੱਕ ਪਹੁੰਚ ਹੀ ਜਾਂਦੀ ਆ, ਤੇ ਉਹ ਪਹੁੰਚਦੀ ਆ ਤੇ ਉਹਦੇ ਨਾਲ ਹੋਰ ਫਰੈਕਸ਼ਨਾਂ ਵੱਧਦੀਆਂ, ਹੋਰ ਗੱਲਾਂ ਆਉਂਦੀਆਂ। ਬੈਸਟ ਆਈਡੀਆ ਵੀ ਜੇ ਤੁਸੀਂ ਇੱਕ ਕੋਸ਼ਿਸ਼ ਕੀਤੀ, ਦਿਲੋਂ ਕੀਤੀ, ਇਮਾਨਦਾਰੀ ਨਾਲ ਕੀਤੀ, ਨਹੀਂ ਹੱਲ ਹੋਇਆ ਉਦੋਂ ਬਾਅਦ ਉਧਰੋਂ ਆਪਦਾ ਢੱਕਣ ਲਾ ਲਓ, ਚੁੱਪ ਕਰ ਜਾਓ ਬਸ, ਚੁੱਪ, ਇੱਕ ਚੁੱਪ ਤੇ 100 ਸੁੱਖ। ਐ ਸਮਝੋ ਵੀ ਤੁਹਾਡੇ ਸਰਕਲ ਚੋਂ ਹੈ ਨਹੀਂ ਸੀ, ਤੁਸੀਂ ਉਹਦੇ ਸਰਕਲ ਚ ਹੈ ਨਹੀਂ ਸੀ, ਦੈਟਸ ਇਟ। ਆਪਾਂ ਊਂ ਵੀ ਤਾਂ ਲੱਖਾਂ ਇਹੋ ਜਿਹੇ ਅਣਜਾਣ ਲੋਕ ਆ ਜਿਨ੍ਹਾਂ ਬਾਰੇ ਆਪਾਂ ਜਾਣਦੇ ਨੀ ਤੇ ਜਿਨ੍ਹਾਂ ਬਾਰੇ ਆਪਾਂ ਗੱਲ ਹੀ ਨਹੀਂ ਕਰਦੇ ਕਿਤੇ, ਤੇ ਉਸ ਕੈਟਾਗਰੀ ਚ ਲਿਆਓ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਜੁੜੇ ਤੇ ਗੱਲਬਾਤ ਚ ਹਿੱਸਾ ਪਾਇਆ, ਬਹੁਤ ਮਿਹਰਬਾਨੀ। ਸੋ ਅਮਰਜੀਤ ਕੌਰ ਸਾਡੇ ਨਾਲ ਜੁੜੇ ਹੋਏ ਸੀ ਮੈਲਬਨ ਤੋਂ ਜੀ, ਤੇ ਉਹਨਾਂ ਨੇ ਜਿਹੜੀ ਇਹ ਦੁਚਿੱਤੀ ਦੇ ਗੱਲ ਕੀਤੀ ਆ, ਉਮੀਦ ਆ ਤੁਹਾਨੂੰ ਵੀ ਪਸੰਦ ਆਈ ਹੋਊਗੀ। ਤੇ ਅੱਗੇ ਸਾਡੇ ਨਾਲ ਮੈਸੇਜ ਦੇ ਜ਼ਰੀਏ ਜੁੜੇ ਆ ਜੀ ਗੁਰਦੀਪ ਸਿੰਘ, ਫੇਰ ਕਹਿੰਦੇ ਰੱਬ ਤੇ ਫਿਲਮ ਬਣੀ ਆ, ਮੰਦਰ ਚ ਰੇਪ ਹੋ ਰਿਹਾ, ਪੱਕੀ ਫਸਲ ਤੇ ਮੀਂਹ ਪੈ ਰਿਹਾ, ਮਿੱਟੀ ਹੋਈ ਜਾਂਦੇ ਨੇ ਸੋਨੇ ਦੇ ਖੇਤ। ਬਸ ਜੀ ਇਹਦਾ ਇੱਕੋ ਜਵਾਬ, ਪਤਾ ਕੀ ਆ, ਭਾਣੇ ਚ ਹੋ ਰਿਹਾ, ਜੋ ਕੁਛ ਵੀ ਹੋ ਰਿਹਾ ਉਹਦੇ ਭਾਣੇ ਚ ਹੋ ਰਿਹਾ। ਸੋ ਭਾਣੇ ਚ ਹੋ ਕੇ ਸਾਨੂੰ ਮੰਨਣਾ ਪੈਣਾ, ਪਰ ਨਾਲ ਨਾਲ ਸਾਨੂੰ ਬੇਨਤੀਆਂ ਵੀ ਕਰਨੀਆਂ ਚਾਹੀਦੀਆਂ ਤੇ ਉਪਰਾਲੇ ਕਰਨੇ ਚਾਹੀਦੇ ਆ, ਕਿਉਂਕਿ ਗੁਰਬਾਣੀ ਇਹ ਕਹਿੰਦੀ ਆ ਵੀ ਕਰਮ ਨੀ ਬੰਦੇ ਨੂੰ ਛੱਡ ਦੇਣੇ ਚਾਹੀਦੇ, ਭਾਣਾ ਆਪਣੀ ਥਾਂ ਤੇ ਚੱਲਦਾ ਰਹਿਣਾ, ਬੰਦੇ ਨੂੰ ਆਪਣੀ ਜਿਹੜੀ ਕਰਮ ਆਪਦੀ ਡਿਊਟੀ ਹੈ ਜਿਹੜੀ ਉਹਨੇ ਆਪਣੇ ਜੀਵਨ ਕਾਲ ਚ ਆਇਆ, ਜਿਹੜਾ ਉਹਨੇ ਸਫ਼ਰ ਤੈਅ ਕਰਨਾ ਉਹ ਕਰਨਾ। ਸੋ ਚੰਗਿਆਈ ਕਰਦਿਆਂ ਵੀ ਜੇ ਬੁਰਾ ਹੋ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਚੰਗਿਆਈ ਛੱਡ ਦੇਣੀ ਚਾਹੀਦੀ ਆ, ਚੰਗਿਆਈ ਕਰਦੇ ਰਹਿਣਾ ਚਾਹੀਦਾ। ਜਿਹੜਾ ਇਹ ਕੁਦਰਤ ਦਾ ਇੱਕ ਰੂਲ ਅਸੂਲ ਨਿਯਮ ਰਿਹਾ, ਸਾਨੂੰ ਇਹ ਲੱਗਦਾ ਵੀ ਕੁਦਰਤ ਨੇ ਹੜ੍ਹ ਲਿਆ ਤਾ, ਕੁਦਰਤ ਨੇ ਆਹ ਕਰਤਾ, ਕੁਦਰਤ ਨੇ ਉਹ ਕਰਤਾ, ਜੋ ਵੀ ਕੀਤਾ ਤੁਹਾਡੇ ਚੰਗੇ ਲਈ ਕੀਤਾ, ਸਿੰਪਲ ਜਾ ਸਾਨੂੰ ਸਮਝ ਲੇਟ ਆਉਂਦੀ ਹੈ ਬਸ। ਅਰਸ਼ ਮੱਲੀ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਟੌਪਿਕ ਬਹੁਤ ਵਧੀਆ ਲਿਆ ਜੀ ਅੱਜ ਤੁਸੀਂ, ਕੱਲ ਹੀ ਇੰਡੀਆ ਤੋਂ ਆਏ ਹਾਂ ਤੇ ਜੌਬ ਦੇ ਫਸਟ ਡੇ ਆਇਆ ਜੀ ਅੱਜ, ਪੰਜਾਬ ਨੂੰ ਬਹੁਤ ਮਿਸ ਕਰ ਰਹੇ ਹਾਂ। ਮੱਲੀ ਸਾਹਿਬ ਦੇਖੋ ਤੁਹਾਡੀ ਅਸੀਂ ਗੈਰ ਹਾਜ਼ਰੀ ਸਿਡਨੀ ਚ ਲਾ ਆਏ ਹਾਂ ਜੀ, ਸਿਡਨੀ ਆਏ ਸੀ ਤੇ ਤੁਸੀਂ ਉਸ ਟਾਈਮ ਇੰਡੀਆ ਸੀ ਮੈਨੂੰ ਲੱਗਦਾ, ਤਾਂ ਹੀ ਮਿਲੇ ਨੀ ਸਾਨੂੰ, ਕਿਉਂਕਿ ਮੈਂ ਕੱਲ ਪਰਸੋਂ ਹੀ ਆਪਣੀ ਜਿਹੜੇ ਜਾਤ ਦੇ ਘੋੜੇ ਭਜਾ ਰਿਹਾ ਸੀ ਵੀ ਸਿਡਨੀ ਦੇ ਵਿੱਚ ਗਏ ਤੇ ਬਹੁਤ ਸਾਰੇ ਸੱਜਣ ਦਿਖੇ ਨੀ ਕਿਤੇ, ਪਤਾ ਨੀ ਕਿੱਧਰ ਗਏ, ਅਸੀਂ ਤਾਂ ਉਹਨਾਂ ਸੱਜਣਾਂ ਦੇ ਅੱਖਾਂ ਵਿਛਾਉਂਦੇ ਰਹੇ ਹਾਂ ਤੇ ਪਰ ਹੁਣ ਜਦੋਂ ਅਸੀਂ ਉੱਥੇ ਗਏ ਤਾਂ ਕਿਸੇ ਨੇ ਉਹ ਮਿਲੇ ਨੀ ਜਾਂ ਆਏ ਨੀ, ਕੀ ਕਾਰਨ? ਸੋ ਮੈਨੂੰ ਲੱਗਦਾ ਤੁਸੀਂ ਇੰਡੀਆ ਗਏ ਸੀ ਇਸ ਕਰਕੇ ਨਹੀਂ ਆਪਾਂ ਮਿਲ ਸਕੇ। ਕੋਈ ਚੱਕਰ ਨੀ ਜੀ, ਅੱਗੇ ਮਿਲਦੇ ਆ। ਹੁਣ ਅੱਗੇ ਜਿਹੜਾ ਅਗਲਾ ਮੇਲ ਹੋਣਾ ਗ੍ਰਿਫਤ ਖੇਡਾਂ ਦੇ ਵਿੱਚ ਜੂਨ ਦੇ ਵਿੱਚ, ਤੇ ਮੈਂ ਇੱਥੇ ਨਾਲ ਨਾਲ ਸਾਰੇ ਸੱਜਣਾ ਮਿੱਤਰਾਂ ਨੂੰ ਦੱਸ ਦਿਆਂ ਜੀ ਵੀ ਜੂਨ ਮਹੀਨੇ ਦੇ ਵਿੱਚ ਗ੍ਰਿਫਤ ਦੇ ਵਿੱਚ ਜਿਹੜੀਆਂ ਖੇਡਾਂ ਹੋ ਰਹੀਆਂ, ਤੇ ਉਹਨਾਂ ਖੇਡਾਂ ਦੇ ਵਿੱਚ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਛੇਤੀ ਛੇਤੀ ਆਪਣੇ ਹੋਟਲ ਕਮਰੇ ਰਹਿਣ ਦੇ ਇੰਤਜ਼ਾਮ ਕਰ ਲਓ, ਨਹੀਂ ਔਖਾ ਹੋ ਜਾਂਦਾ। ਤੇ ਜ਼ਿਆਦਾਤਰ ਲੋਕ ਕੈਂਪਰ ਵੈਨਾਂ 'ਚ ਅੱਜ ਕੱਲ੍ਹ ਆਉਂਦੇ ਆ, ਤਾਂ ਕੈਂਪਰ ਵੈਨ ਵੀ ਇੱਕ ਵਧੀਆ ਅਲਟਰਨੇਟਿਵ ਆ ਜੀ ਉੱਥੇ ਆਉਣ ਦਾ। ਬੜਾ ਪਿਆਰਾ ਟੂਰਨਾਮੈਂਟ ਹੁੰਦਾ 2 ਦਿਨਾਂ ਦਾ, ਤੇ ਬਹੁਤ ਹੀ ਵਧੀਆ ਮੇਜ਼ਬਾਨੀ ਹੁੰਦੀ ਆ, ਤੇ ਤਤਪਰ ਹੋਈ ਹੋਈ ਆ ਸਾਰੀ ਗ੍ਰਿਫਤ ਦੀ ਟੀਮ ਜਿਹੜੀ ਖੇਡਾਂ ਦੀ ਜਿਹੜੀ ਇਸ ਤਿਆਰੀ ਦੇ ਵਿੱਚ, ਤੇ ਜ਼ਰੂਰ ਉੱਥੇ ਮਿਲਾਂਗੇ। ਬੇਲਾ ਬ੍ਰੇਕ ਦਾ ਹੋ ਗਿਆ ਤੇ ਮੈਨੂੰ ਅੱਜ ਕਿਸੇ ਨੇ ਜੱਜ ਵੀ ਕਰ ਲਿਆ। ਵੈਸੇ ਤਾਂ ਮੈਂ ਕੋਸ਼ਿਸ਼ ਕਰ ਰਿਹਾ ਸੀ ਆਪਣਾ ਸਟਾਈਲ ਬਦਲਣ ਦੀ, ਪਰ ਲਓ ਜੀ ਮੈਨੂੰ ਪਰਸਨਲ ਮੈਸੇਜ ਆਇਆ ਬਾਈ, ਕਹਿੰਦਾ ਬੈਟਰੀ ਡਾਊਨ ਆ, ਕਹਿੰਦਾ ਸੈੱਲ ਘੱਟ ਮੁੱਕੇ ਹੋਏ ਆ, ਕਿ ਚਾਹ ਨਹੀਂ ਮਿਲੀ, ਅੱਜ ਸਲੋ ਜੇ ਕਿਵੇਂ ਚੱਲ ਰਿਹਾ ਸਾਡਾ ਬਾਈ। ਕਹਿੰਦੇ ਦੇਖੋ ਆਪਦਾ ਨਾਂ ਲੁਕੋਇਆ, ਕਹਿੰਦੇ ਮੇਰਾ ਨਾਂ ਨੀ ਦੱਸਣਾ, ਤੇ ਪਰ ਕਹਿੰਦੇ ਅੱਜ ਫਰਕ ਆ ਗੱਲ ਚ ਕੋਈ। ਦੇਖੋ ਦੋਸਤੋ ਗੱਲ ਇਹ ਆ ਵੀ ਮੈਨੂੰ ਨਾ ਰੋਜ਼ ਮਨਪ੍ਰੀਤ ਲੜਦਾ ਆਪਣੇ ਮਨਪ੍ਰੀਤ ਢੀਂਡਸਾ, ਉਹ ਆਖੂ ਬਾਈ ਹੌਲੀ ਬੋਲ ਪਾ, ਤੇਰੇ ਕੋਈ ਮਗਰ ਲੱਗਿਆ, ਐਂ ਕਿਉਂ ਕਮਲੇ ਵਾਂਗੂ ਬੋਲਦਾ ਹੁਣ, ਦੇ ਤੇਰੇ ਦੀ ਲਾਏ ਤੇਰੇ ਦੀ ਦੱਬੀ ਆਉਣਾ। ਸੋ ਸਲੋ ਚੱਲਿਆ ਕਰ, ਕਹਿੰਦੇ ਥੋੜਾ ਜਿਹਾ ਰਾਇ ਨਾ ਕਰਿਆ ਕਰ। ਫਿਰ ਮੈਂ ਹੁਣ ਨਾ ਜਦੋਂ ਕੋਈ ਤੁਹਾਨੂੰ ਛੋਟਾ ਭਰਾ ਐਡੀ ਇਹ ਐਡਵਾਈਸ ਕਰੇ ਤਾਂ ਕੋਈ ਨਾ ਕੋਈ ਤਾਂ ਗੱਲ ਹੋਊਗੀ ਨਾ, ਗਲਤੀ ਤਾਂ ਮੇਰੇ ਚ ਹੋਣੀ ਆ। ਸੋ ਮੈਂ ਹੁਣ ਸਲੋ ਡਾਊਨ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਆਪਣੇ ਆਪ ਚ, ਕਿਉਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਵੀਡੀਓ ਪ੍ਰੋਜੈਕਟ ਕੁਝ ਕਰਨੇ ਚਾਹੁੰਦਾ, ਤੇ ਵੀਡੀਓ ਪ੍ਰੋਜੈਕਟ ਦੇ ਵਿੱਚ ਜਦੋਂ ਮੈਂ ਤੇਜ਼ੀ ਨਾਲ ਬੋਲਦਾ ਤੇ ਉਹ ਬੁਰਾ ਲੱਗਦਾ। ਲੋਕ ਠੀਕ ਆ ਮੈਨੂੰ ਬੁਰਾ ਕਹਿੰਦੇ ਨੀ, ਇੱਕ ਮੇਰੀ ਇੱਜ਼ਤ ਲਿਹਾਜ਼ ਰੱਖ ਲੈਂਦੇ ਵੀ ਚੱਲ ਬਾਈ ਆ, ਕਾਹਨੂੰ ਮਾੜਾ ਚੰਗਾ ਕਹਿਣਾ, ਪਰ ਜੇ ਸੱਚੀ ਦੇਖੀਏ ਤਾਂ ਬੁਰਾ ਲੱਗਦਾ। ਕਿਉਂਕਿ ਮੈਨੂੰ ਮਨਪ੍ਰੀਤ ਨੇ 2-3 ਵਾਰੀ ਕਿਹਾ ਵੀ ਆਪਦੀ ਵੀਡੀਓ ਆਪ ਦੇਖ ਸਕਦਾ ਦੁਬਾਰੇ, ਮੈਂ ਕਹਿ ਦਿੰਦਾ ਇੰਨਾ ਜਿਗਰਾ ਤਾਂ ਹੈ ਨੀ ਭਰਾਵਾ ਵੀ ਆਪਦੀ ਬਣਾਈ ਕੋਈ ਚੀਜ਼ ਮੈਂ ਦੁਬਾਰੇ ਦੇਖ ਸਕਾਂ, ਮੇਰੇ ਤੋਂ ਦੇਖੀ ਨੀ ਜਾਂਦੀ। ਕਹਿੰਦੇ ਫਿਰ ਦੇਖਿਆ ਕਰ 2-4 ਵਾਰੀ, ਫਿਰ ਤੂੰ ਗਲਤੀਆਂ ਸੁਧਾਰੇਗਾ। ਸੋ ਉਹਦਾ ਹੀ ਨਤੀਜਾ ਵੀ ਮੈਂ ਥੋੜਾ ਜਿਹਾ ਸਲੋ ਡਾਊਨ ਹੋਣ ਦੀ ਕੋਸ਼ਿਸ਼ ਕਰ ਰਿਹਾ, ਤੇ ਤਾਂ ਕਰਕੇ ਤੁਹਾਨੂੰ ਲੱਗ ਰਿਹਾ। ਬਾਕੀ ਕੋਈ ਚੱਕਰ ਨੀ ਜੀ, ਜਿਹੜੀ ਕਲਾ ਉਹ ਆਪਣੀ ਚੜ੍ਹਦੀ ਹੈ, ਵਾਹਿਗੁਰੂ ਨੇ ਚੜ੍ਹਦੀ ਕਲਾ ਦੇ ਵਿੱਚ ਹੀ ਰੱਖਿਆ, ਤੇ ਜੇ ਤੁਹਾਨੂੰ ਐਂ ਲੱਗਦਾ ਵੀ ਉਵੇਂ ਠੀਕ ਆ ਤਾਂ ਫਿਰ ਆਪਾਂ ਗੜਕੇ ਮਾਰਨ ਨੂੰ ਤਾਂ ਉਹ ਤਾਂ ਕੁਦਰਤ ਬੰਨੀ ਆਪਾਂ ਨੂੰ ਮਿਲੀ ਹੋਈ ਦਾਤ ਆ ਜੀ, ਸੋਰਾ ਜਿਹੜਾ ਉਹ ਤਾਂ ਹੈਗਾ ਹੀ ਹੈਗਾ। ਸੋ ਬ੍ਰੇਕ ਲੈਂਦੇ ਹਾਂ ਜੀ ਹੁਣ, ਤੇ ਥੋੜਾ ਜਿਹਾ ਸਾਹ ਲੈਂਦੇ ਹਾਂ, ਤੇ ਚਾਹ ਦਾ ਕੱਪ ਵੀ ਕੋਸ਼ਿਸ਼ ਆ ਪੀਨੇ ਆ, ਤੇ ਫਿਰ ਤੁਹਾਨੂੰ ਮਿਲਦੇ ਹਾਂ ਤੁਹਾਡੀਆਂ ਫੋਨ ਕਾਲਸ ਦੇ ਨਾਲ ਤੇ ਤੁਹਾਡੇ ਸੁਨੇਹਿਆਂ ਦੇ ਨਾਲ।
ਭੈੜਾ ਏ ਜਮਾਨਾ, ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ, ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ, ਕੁੱਤੇ ਨੂੰ ਨੀ ਥੁੱਕੀ ਦਾ, ਪਹਾੜਾਂ ਚ ਡੇਜਰੇ ਚਾਹੇ ਘਰ ਹੋਣ ਛੋਟੇ ਦਿਲ ਵੱਡਾ। ਬੂੰਦ ਬੂੰਦ ਬਣ ਕੇ ਹੀ ਛਲ ਬਣਦੀ ਆ, ਦੁਨੀਆ ਨਾ ਮੰਨਦੀ ਤੇ ਫਿਰ ਹੜ ਆਉਂਦਾ ਆ, ਮੁਸੀਬਤਾਂ ਦੇ ਅੱਗੇ ਜਦੋਂ ਖੜੀਏ ਤੇ ਫਿਰ ਪੈਰ ਪੱਕਾ ਰੱਖੀ ਦਾ। ਬੜਾ ਕੁਝ ਕਹਿੰਦੇ ਆ ਦਿਲ ਤੇ ਨੀ ਨੀ ਲਾਈ ਦੀ ਹੁਕਰੇ ਬੰਦੇ ਨੂੰ ਠੋਕ ਠੋਕ ਰੱਖੀ ਓ ਡਿੱਗਦੇ ਨੂੰ ਚੱਕੀਏ ਤੇ ਰੋਟੀ ਹੱਕ ਵਾਲੀ ਖਾਈ ਦੀ ਬੁਲੰਦੀਆਂ ਨੂੰ ਜਦੋਂ ਹੱਥ ਪਾ ਲਈਏ ਤੇ ਫਿਰ ਪਿੱਛੇ ਨਹੀਂ ਓ ਕੋਈ ਨਾ ਮੁਖੀ ਉੱਤੇ ਸਦਾ ਹੀ ਸਮਾਈਲ ਰੱਖੀਏ ਵੇ ਖਿੜ ਖਿੜ ਹੱਸੀਏ ਵੇ ਐਸੀ ਲੋੜ ਕੋਈ ਨਾ ਦਸੂਹੇ ਵਾਲਾ ਸੰਨੀ ਆਖੇ ਸੱਚੀਆਂ ਮੈਦਾਨ ਛੱਡ ਕੇ ਨੀ ਭੱਜੀਦਾ ਚੰਗੇ ਮਾਰੇ ਦਿਨ ਆਉਂਦੇ ਮਰਦਾ ਤੇ ਕਦੇ ਹੌਸਲਾ ਨੀ ਛੱਡੀਦਾ
ਚੰਗੇ ਮਾੜੇ ਦਿਨ ਆਉਂਦੇ ਆ ਪਰ ਹੌਸਲਾ ਨੀ ਬੜਾ ਵਧੀਆ ਗੀਤ ਆ ਜੀ ਪੰਮਾ ਡੂਮੇ ਵਾਲੇ ਹੋਰਾਂ ਦਾ ਜਿਹੜੇ ਲੋਕ ਤੱਥ ਦੇ ਤੌਰ ਦੇ ਉੱਤੇ ਉਹਨਾਂ ਨੇ ਗਾਇਆ ਤੇ ਸਾਰੀਆਂ ਗੱਲਾਂ ਉਹਦੇ ਵਿੱਚ ਭਾਵੇਂ ਅਸੀਂ ਜ਼ਿੰਦਗੀ ਭਰ ਚ ਬਹੁਤ ਵਾਰੀ ਸੁਣੀਆਂ ਪਰ ਬੜੇ ਸੋਹਣੇ ਤਰੀਕੇ ਨਾਲ ਕਲਮਬੱਧ ਕੀਤੀਆਂ ਤੇ ਮਿਊਜ਼ਿਕ ਵੀ ਬਹੁਤ ਪਿਆਰਾ ਸੋ ਇਹ ਜੇ ਗੀਤ ਕਈ ਵਾਰੀ ਮੌਕੇ ਤੇ ਹੌਸਲਾ ਬਹੁਤ ਦਿੰਦੇ ਆ ਜਦੋਂ ਬੰਦੇ ਦੇ ਉੱਤੇ ਕਈ ਵਾਰੀ ਥੋੜੀ ਬਹੁਤ ਪੀੜ ਆਉਂਦੀ ਹੈ ਨਾ ਤੇ ਉਦੋਂ ਇਹ ਜਿਹੀਆਂ ਚੀਜ਼ਾਂ ਜੋ ਸੁਣਦਾ ਬੰਦੇ ਨੂੰ ਜਿਹੜਾ ਇੱਕ ਨਵੀਂ ਐਨਰਜੀ ਮਿਲਦੀ ਆ ਸੋ ਕਾਲਰ ਜੁੜ ਚੁੱਕਿਆ ਜੀ ਸਾਡੇ ਨਾਲ ਕੁਲਦੀਪ ਸਿੰਘ ਔਲਖ ਮੈਲਬਨ ਤੋਂ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਕੀ ਕਹਿਣਾ ਚਾਹੁੰਦੇ ਆ ਸੋ ਔਲਖ ਸਾਹਿਬ ਸਵਾਗਤ ਆ ਜੀ ਤੁਹਾਡਾ
ਹਾਂਜੀ ਸਤਿ ਸ੍ਰੀ ਅਕਾਲ ਭਾਈ ਤੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਔਲਖ ਸਾਹਿਬ ਪਹਿਲਾਂ ਤਾਂ ਐਂ ਦੱਸੋ ਵੀ ਅੱਜ ਤੁਹਾਡਾ ਵੈਦਰ ਠੀਕ ਆ ਸਾਡਾ ਵੈਦਰ ਤਾਂ ਵਿਗੜਿਆ ਜਾ
ਵਿਗੜੇ ਆ ਭਾਜੀ ਇਹ ਨਾ ਸੈਟਰਡੇ ਤੋਂ ਸ਼ੁਰੂ ਹੋਇਆ ਸੈਟਰਡੇ ਸੰਡੇ ਅੱਜ ਵੀ ਕੱਲ ਨੂੰ ਥੋੜਾ ਜਿਹਾ ਠੀਕ ਹੋਜੂਗਾ ਤੇ ਵੈਸੇ ਹੁਣ ਆ ਜਿਹੜਾ ਸਰਦੀਆਂ ਦਾ ਮੌਸਮ ਆ ਇਹ ਮੈਲਬਰਨ ਦਾ ਏਦਾਂ ਹੀ ਨਿਕਲਣਾ ਜੀ ਤਕਰੀਬਨ ਹਫਤੇ ਚ ਤਿੰਨ ਚਾਰ ਦਿਨ ਜਿੱਦਾਂ ਦਾ ਹੁਣ ਸ਼ਨੀਵਾਰ ਤੋਂ ਲੈ ਕੇ ਚੱਲ ਰਿਹਾ ਏਦਾਂ ਹੀ ਚੱਲਣਾ
ਗਿੱਲਾ ਸਿੱਲਾ ਜਿਹਾ ਰਹਿਣਾ ਹੈ
ਗਿੱਲਾ ਜਾ ਹਾਂਜੀ ਹਨੇਰੀ ਆ ਮੀਂਹ ਆ ਇਹ ਤਾਂ ਕੋਈ ਪਤਾ ਨੀ ਲੱਗਦਾ ਕਿਹੜੇ ਵੇਲੇ ਸੂਰਜ ਨਿਕਲ ਆਉਂਦਾ ਵਾ ਤੇ ਜੈਕਟ ਲਾਉਣੀ ਪੈ ਜਾਂਦੀ ਆ ਬਸ ਅੱਧੇ ਘੰਟੇ ਬਾਅਦ ਫੇਰ ਉਹ ਜੈਕਟ ਪਾਉਣੀ ਪੈ ਜਾਂਦੀ ਆ
ਬਿਲਕੁਲ ਜੀ ਬਿਲਕੁਲ ਇਹ ਕਾਫੀ ਵੱਡੀ ਚੀਜ਼ ਆ ਮੈਲਬਨ ਦੇ ਵਿੱਚ ਤੇ ਸਾਡੇ ਕੈਨੇਡਾ ਤੋਂ ਆਏ ਮਹਿਮਾਨ ਵੀ ਕੱਲ ਹੈਰਾਨ ਸੀ ਕਹਿੰਦੇ ਯਾਰ ਇੱਕ ਦਿਨ ਗਰਮੀ ਤੇ ਦੂਜੇ ਦਿਨ ਜੈਕਟ ਇਹ ਨੀ ਸਮਝ ਆਈ ਸੋ ਕੀ ਕਹਿਣਾ ਚਾਹੋਗੇ ਜੀ ਅੱਜ ਪ੍ਰੋਗਰਾਮ ਚ
ਭਾਈ ਚਲੋ ਮੈਲਬਨ ਦੇ ਵੈਦਰ ਦੀ ਗੱਲ ਸ਼ੁਰੂ ਹੋਈ ਹੈ ਤੇ ਮੈਲਬਨ ਤੇ ਆਪਾਂ ਨਾ ਥੋੜੀ ਜਿਹੀ ਆ ਭਾਈ ਮੇਲੇ ਜਾਂ ਇਵੈਂਟ ਜਿਹੜੇ ਹੋ ਰਹੇ ਨਾ ਉਹਨਾਂ ਬਾਰੇ ਮੈਂ ਗੱਲ ਕਰਨੀ ਕਿ ਤੁਹਾਨੂੰ ਵੀ ਲੱਗਦਾ ਕਿ ਭਾਜੀ ਓਵਰਡੋਜ਼ ਹੋ ਰਹੀ ਆ ਮੇਲਿਆਂ ਦੀ ਖਾਸ ਕਰਕੇ ਤੇ ਓਵਰਡੋਜ਼ ਜਿਹੜੀ ਤੁਹਾਨੂੰ ਪਤਾ ਹੀ ਫਿਰ ਘਾਤਕੀ ਆ ਕੋਈ ਚੰਗੀ ਵਧੀ ਸਾਬਤ ਨਹੀਂ ਹੁੰਦੀ ਚੰਗੀ ਨਹੀਂ ਤੇ ਆਪਣੇ ਕਿਸੇ ਚੀਜ਼ ਦੀ ਹੋਵੇ ਕਿ ਆਪਾਂ ਮੈਲਬਨ ਖਾਸ ਕਰਕੇ ਜੀ
ਜੀ ਜੀ ਜੀ
ਤੇ ਹਾਂਜੀ ਮੈਲਬਰਨ ਦਾ ਆਪਾਂ ਭਾਜੀ ਦੀਵਾਲੀ ਤੋਂ ਲਾ ਲਓ ਸ਼ੁਰੂ ਹੋਇਓ ਕਿ ਦੀਵਾਲੀ ਦੇ ਮੇਲੇ ਅਜੇ ਖਤਮ ਹੋਏ ਸੀਗੇ ਤੇ ਮਗਰ ਇਹ ਲੋਹੜੀ ਆ ਗਈ ਲੋਹੜੀ ਦੇ ਸ਼ੁਰੂ ਹੋਏ ਤੇ ਲੋਹੜੀ ਦੇ ਖਤਮ ਜੇ ਹੋਏ ਸੀ ਤੇ ਹੋਲੀ ਆ ਗਈ ਤੇ ਹੋਲੀ ਅਜੇ ਖਤਮ ਹੋਈ ਆ ਤੇ ਭਾਜੀ ਹੁਣ ਵਿਸਾਖੀ ਦੇ ਆ ਗਿਆ ਤੇ ਉਹ ਬਹੁਤ ਆਦ ਜਿਹੜੇ ਨਾ ਵੱਧ ਹਦੋਂ ਵੱਧ ਹੋ ਰਹੇ ਆ ਕਿਉਂਕਿ ਸੇਮ ਸਵਰਬ ਹਾਂਜੀ ਚਲੋ ਆਪਾਂ ਇਹ ਮੰਨਦੇ ਆ ਕਿ ਈਸਟ ਵੈਸਟ ਆ ਸਾਊਥ ਨੌਰਥ ਇੱਕ ਡਾਇਰੈਕਸ਼ਨ ਦੇ ਜਿਹੜੇ ਮੈਲਬਨ ਦਾ ਕਾਫੀ ਵੱਡਾ ਹਨਾ ਏਰੀਆ ਚਲੋ ਨੌਰਥ ਵਿੱਚ ਇੱਕ ਹੋ ਗਿਆ ਚੰਗਾ ਇਵੈਂਟ ਰਲ ਕੇ ਵਧੀਆ ਕਰਾ ਲਿਆ ਤੋ ਚੰਗਾ ਸੁਨੇਹਾ ਜਾਂਦਾ ਕਮਿਊਨਿਟੀ ਵਧੀਆ ਲੱਗਦਾ ਇੱਕ ਸਾਊਥ ਈਸਟ ਨੇ ਕਰਾ ਲਿਆ ਏਦਾਂ ਹਨਾ ਹੋ ਗਏ ਪਰ ਜੇ ਇੱਕ ਹੀ ਵੈਨਿਊ ਇੱਕ ਹੀ ਸਵਰਬ ਵਾਰ ਵਾਰ ਉੱਥੇ ਉਹੀ ਮੇਲੇ ਦਾ ਨਾਂ ਹੁਣ ਆਪਣਾ ਕਿਰੇਨਬਨ ਦੇ ਵਿੱਚ ਹੀ ਤੁਸੀਂ ਲਾ ਲਓ ਭਾਜੀ ਇੱਕ ਹੋ ਕੇ ਹਟਿਆ ਇੱਕ ਫੇਰ ਉਸੇ ਵੈਨਿਊ ਤੇ ਆ ਰਿਹਾ ਇੱਕ ਇੱਕ ਹੋਰ ਸੁਣਨ ਚ ਆਇਆ ਕਿ ਉਸ ਤੋਂ ਪਹਿਲਾਂ ਜਿਹੜਾ ਇੱਕ ਹੁਣ ਆਉਣਾ ਸੀ 29 ਅਪ੍ਰੈਲ ਨੂੰ, ਉਹ ਤੋਂ ਇੱਕ ਦਿਨ ਪਹਿਲਾਂ ਹੋਰ ਰੱਖ ਲਿਆ ਗਿਆ ਵਾ ਕਰੇਨਬੰਦ ਦੇ ਵਿੱਚ।
ਜੀ 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 ਜੀ
ਤੇ
ਦੇਖੋ
ਮੈਨੂੰ ਭਾਈ
ਦੇਖੋ ਕੁਲਦੀਪ, ਹਾਂਜੀ ਕੁਲਦੀਪ ਸਿੰਘ, ਮੈਂ ਜਿਹੜੀ ਇਹ ਗੱਲ ਕਹਿਣੀ ਚਾਹੂੰਗਾ ਵੀ ਦੇਖੋ ਜੇ ਗਿਣੀਏ ਤਾਂ 4 ਚੀਜ਼ਾਂ ਹੀ ਆ, ਤੇ ਮੇਲੇ ਲੱਗਣੇ ਵੀ ਚੰਗੀ ਗੱਲ ਆ, ਇੱਕ ਜੀਵਨ ਦੀ ਨਿਸ਼ਾਨੀ ਆ, ਖੁਸ਼ੀ ਦੀ ਨਿਸ਼ਾਨੀ ਆ, ਜਿੱਥੇ ਸੁੱਖ ਵਾਲਾ ਕੰਮ ਆ ਉੱਥੇ ਖੁਸ਼ੀਆਂ ਖੇੜੇ ਬਣਾਏ ਜਾਂਦੇ ਆ, ਪਰ ਉਹੀ ਤੁਹਾਡੇ ਲਈ ਗੱਲ ਜਿਹੜੀ ਬਹੁਤਾਤ ਆ ਕਿਸੇ ਵੀ ਚੀਜ਼ ਦੀ, ਉਹ ਹਮੇਸ਼ਾ ਹੀ ਖਤਰਨਾਕ ਹੁੰਦੀ ਆ। ਹੁਣ ਇਹਦੇ ਆਪਾਂ ਨੂੰ ਅਸਲ ਚ ਕਾਰਨ ਲੱਭਣੇ ਪੈਣੇ ਆ ਵੀ ਇਹ ਮੇਲੇ ਇੰਨੇ ਕਿਉਂ ਹੋਣ ਲੱਗ ਗਏ, ਕਾਹਤੋਂ ਹੁੰਦੇ ਆ, ਇਹਨਾਂ ਚੋਂ ਕੀ ਨਿਕਲ ਕੇ ਆਉਂਦਾ, ਕੀ ਇਹਨਾਂ ਦਾ ਮਕਸਦ ਹੁੰਦਾ ਮੇਲਿਆਂ ਦਾ। ਨੰਬਰ 1 ਤਾਂ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਸਾਨੂੰ, ਨੰਬਰ 2 ਇਹਨਾਂ ਦਾ ਹੱਲ, ਤੇ ਇਹਨਾਂ ਦੇ ਹੱਲ ਬਾਰੇ ਮੈਂ ਜ਼ਰੂਰ ਬਾਅਦ ਚ ਗੱਲ ਕਰੂੰਗਾ, ਪਰ ਫਿਲਹਾਲ ਤੁਸੀਂ ਇਹ ਦੇਖੋ ਵੀ ਇਹ ਮੇਲੇ ਤੁਹਾਡੀ ਸੋਚ ਮੁਤਾਬਕ ਇੰਨੇ ਕਿਉਂ ਆਉਣ ਲੱਗ ਰਹੇ ਆ, ਕੀ ਇਹਦੇ ਪਿੱਛਾ ਮਕਸਦ ਕੀ ਆ।
ਭਾਈ ਸਭ ਤੋਂ ਪਹਿਲਾਂ ਜਿਹੜਾ ਮਕਸਦ ਮੇਰੇ ਸਾਹਮਣੇ ਆਉਂਦਾ ਜੋ ਇਹ ਸੁਣੀਆ ਕਿ ਜਿਹੜੇ ਨਾ ਪ੍ਰਮੋਟਰ ਸਾਰਿਆਂ ਨੂੰ ਆਪੋ ਆਪਣੀਆਂ ਨਾਂ ਬਣਾਉਣ ਦੀ ਕਿ ਮੇਰਾ ਪ੍ਰਮੋਟਰਾਂ ਚ ਨਾਂ ਆ ਜੇ।
ਜੀ ਜੀ
ਤੇ ਚਲੋ ਹੋ ਸਕਦਾ ਕੁਝ ਬੰਦੇ ਚੰਗੇ ਵਧੀਆ ਵੀ ਹੋਣ ਕਿ ਜਿਹੜੇ ਵਾਕਿਆ ਹੀ ਕੁਝ ਕਮਿਊਨਿਟੀ ਵਾਸਤੇ ਚੰਗਾ ਕਰਨਾ ਚਾਹੁੰਦੇ ਆ, ਚਲੋ ਅਲੱਗ ਗੱਲ, ਸਾਰਿਆਂ ਨੂੰ ਆਪਾਂ ਇੱਕੋ ਰਸਤੇ ਚ ਨਹੀਂ ਰੱਖਦੇ। ਤੇ ਪਰ ਗੱਲ ਇਹ ਆ ਕਿ ਭਾਜੀ ਸ਼ਾਇਦ ਮੈਨੂੰ ਇਹ ਲੱਗਦਾ ਕਿ ਆਪੋ ਆਪਣਾ ਨਾਂ ਬਣਾਉਣ ਦੇ ਚੱਕਰ ਚ ਸਾਰਾ ਜਿਹੜਾ ਭਾਈਚਾਰਾ ਨਾ ਉਹਤੇ ਬੈਡ ਇਫੈਕਟ ਪੈ ਰਿਹਾ ਚੀਜ਼ ਦਾ, ਕਿ ਚਲੋ ਤੁਸੀਂ ਇੱਕ ਵੈਨਿਊ ਹਾਇਰ ਕਰੋ, ਚੰਗਾ ਵਧੀਆ ਪੇ ਕਰੋ, ਕੋਲੋਂ ਆਪਣੇ ਹਾਲ ਆ ਇੱਕ, ਤੇ ਉੱਥੇ ਬੇਸ਼ੱਕ ਤੁਸੀਂ ਟਿਕਟ ਰੱਖੋ, ਜੋ ਮਰਜ਼ੀ ਰੱਖੋ, ਜੇ ਕਿਸੇ ਦੀ ਆਪਣੀ ਮਰਜ਼ੀ ਆ ਟਿਕਟ ਲੈ ਕੇ ਆ ਜੇ, ਪਰ ਜਿਹੜੇ ਭਾਜੀ ਪਬਲਿਕ ਪਾਰਕ ਜਿਹੜੇ ਆਮ ਘਰਾਂ ਚ ਬਣੇ ਆ ਉਹਨਾਂ ਦੇ ਵਿੱਚ ਜਿਹੜਾ ਆਪਾਂ ਪ੍ਰੋਗਰਾਮ ਕਰਾਉਂਦੇ, ਕਿਉਂਕਿ ਮੇਰੇ ਘਰ ਦੇ ਰਾਊਂਡ ਹੀ ਨਵੇਂ ਹੀ ਸਾਰੀ ਕਲੋਨੀ ਬਣੀ ਸਾਈਟ, ਮੋਸਟ ਆਫ ਆਪਣੇ ਚਲੋ ਪੰਜਾਬੀਆਂ ਦੀ ਗਿਣਤੀ ਆ, ਤੇ ਪਾਰਕ ਵਧੀਆ ਉੱਥੇ, ਉਹ ਪਾਰਕ ਦੇ ਵਿੱਚ ਭਾਜੀ ਪ੍ਰੋਗਰਾਮ ਅੱਗੇ ਪਿਛਲੇ ਵਾਲ ਜਿੰਨੇ ਵੀ ਹੋਏ ਅਖੀਰ ਸ਼ਾਮਾਂ ਨੂੰ ਜਾਂ ਪੁਲਿਸ ਨੇ ਆ ਕੇ ਬੰਦ ਕਰਾਇਆ ਜਾਂ ਲਾਗੇ 2-4 ਗੋਰਿਆਂ ਦੇ ਘਰ ਸੀ ਜਿਹੜੇ ਉਹਨਾਂ ਨੇ ਆ ਕੇ ਰੌਲਾ ਰੱਪਾ ਪਾਇਆ ਤੇ ਫੇਰ ਹੀ ਬੰਦ ਹੋਏ, ਕਿਉਂਕਿ ਉੱਚੀ ਆਵਾਜ਼ ਦੇ ਵਿੱਚ ਡੀਜੇ ਲਾਇਆ ਆ ਤੇ 8-9 ਵੱਜ ਗਏ ਰਾਤ ਦੇ, ਤੇ ਅਸੀਂ ਨਹੀਂ ਹਟ ਰਹੇ ਜੋ ਆਪਣਾ ਡੇ ਨੱਚਣ ਰੌਲਾ ਪਾਉਣ ਡੇ ਆ, ਤੇ ਉਹਦਾ ਮੈਨੂੰ ਨੀ ਲੱਗਦਾ ਕਿ ਆਪਣੇ ਭਾਈਚਾਰੇ ਦੇ ਕੋਈ ਚੰਗਾ ਸੁਨੇਹਾ ਜਾਂਦਾ ਹੋਊਗਾ, ਉਹਦਾ ਬੈਡ ਇਫੈਕਟ ਹੀ ਪੈਂਦਾ ਆਪਣੇ।
ਬਿਲਕੁਲ ਜੀ ਬਿਲਕੁਲ, ਤੁਸੀਂ ਸਹੀ ਕਿਹਾ, ਜਿਹੜਾ ਆਲਾ ਦੁਆਲਾ ਜੇ ਤੁਹਾਡੇ ਤੋਂ ਦੁਖੀ ਹੋਣਾ ਸ਼ੁਰੂ ਹੋ ਗਿਆ ਤਾਂ ਇਹ ਉਹਨੂੰ ਇਹ ਸੀਰੀਅਸਲੀ ਲੈਣਾ ਹੀ ਪੈਣਾ, ਇਹ ਗੱਲ ਨੀ ਹੈਗੀ ਵੀ ਅਸੀਂ ਇਹਨੂੰ ਸੀਰੀਅਸਲੀ ਨਾ ਲਈਏ। ਪਰ ਹੁਣ ਮੇਰਾ ਜਿਹੜਾ ਜਿਵੇਂ ਤੁਸੀਂ ਕਿਹਾ ਨਾ ਵੀ ਇਹ ਚ ਸਿੰਪਲੀ ਇੱਕ ਕਹਾਵਤ ਆ ਵੀ ਧਨ ਹੋ ਗਿਆ ਹੁਣ ਧਨ ਧਨ ਦੀ ਲੋੜ ਆ, ਤੇ ਉਹ ਲੋਕ ਆ ਜਿਹੜੇ ਧਨ ਹੋਣ ਤੋਂ ਬਾਅਦ ਧਨ ਧਨ ਦੀ ਲੋੜ ਲਈ ਮੇਲੇ ਲਵਾਉਣ ਲੱਗ ਜਾਂਦੇ ਆ।
ਹਾਂਜੀ, ਕਿਉਂਕਿ ਅਸੀਂ ਨਾ ਭਾਜੀ ਇਸੇ ਪਾਰਕ ਦੇ ਵਿੱਚ ਨਾ ਚਲੋ ਪਿੱਛੇ ਆਮ ਆਦਮੀ ਪਾਰਟੀ ਦੇ ਚਲੋ ਅਸੀਂ ਇੱਥੇ ਸਪੋਰਟ ਕੀਤੀ, ਤੇ ਉਹਦੇ ਨਾ ਸੰਬੰਧ ਵਿੱਚ ਅਸੀਂ ਨਾ ਕੋਈ ਫੰਡ ਰੇਜਿੰਗ ਵਾਸਤੇ ਬਾਰਬੀਕਿਊ ਕੀਤਾ।
ਹੁਣ ਤੁਸੀਂ ਸੰਗ ਜੀ ਕਿਉਂ ਮੰਨਦੇ ਹੋ, ਕਹਿੰਦੇ ਪਹਿਲਾਂ ਕੁਲਦੀਪ ਅੱਗੇ ਫੇਰ ਬਾਤੇ ਆ, ਪਹਿਲਾਂ ਤੁਸੀਂ ਹੁਣ ਦਬੇ ਜੇ ਮੂੰਹ ਨਾਲ ਤੇ ਸੰਗ ਜੀ ਮੰਨ ਕੇ ਕਿਵੇਂ ਕਹਿੰਦੇ ਚਲੋ ਅਸੀਂ ਆਮ ਆਦਮੀ ਪਾਰਟੀ ਸਪੋਰਟ ਕੀਤੀ ਆ, ਯਾਰ ਇਹ ਚ ਕੀ ਗੱਲ ਆ, ਫਿਰ ਕੀ ਹੁੰਦਾ
ਕੀਤੀ ਆ ਭਾਜੀ ਕੀਤੀ ਆ, ਆਪਾਂ ਅੱਜ ਵੀ ਉੱਥੇ ਆ, ਫੈਮਿਲੀ ਵੀ ਸਾਰੀ ਉੱਥੇ ਟਿਕੀ ਕਿਉਂਕਿ ਪਿੱਛੋਂ ਸਾਰਾ ਤਕਰੀਬਨ ਪਿੰਡ ਤੋਂ ਰਿਹਾ ਸੀ, ਨਾਲ ਅੱਜ ਵੀ ਉੱਥੇ ਖੜੇ ਆ ਨਾਲ, ਬੇਸ਼ੱਕ ਚਲੋ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਤੇ ਇੱਥੇ ਕੀ ਹੋਣਾ, ਪਰ ਜਿਹੜੇ ਉੱਥੇ ਇੰਡੀਆ ਪਿੰਡਾਂ ਵਾਲੇ ਤੋਰੇ ਸੀ ਉਹਨਾਂ ਨੂੰ ਕਰਨਾ ਪੈ ਰਿਹਾ, ਚਲੋ ਇੱਕ ਅਲੱਗ ਮੈਟਰ ਆ, ਆਪਾਂ ਇੱਧਰੋਂ ਚਲੋ ਥੋੜਾ ਫਿਨਿਸ਼ ਕਰ ਲਈਏ, ਕੋਈ ਗੱਲ ਨੀ, ਖੜੇ ਆ ਆਪਾਂ ਅੱਜ ਵੀ ਉੱਥੇ। ਤੇ ਉਹ ਭਾਜੀ ਜਦੋਂ ਅਸੀਂ ਬਾਹਰ ਵੀ ਉੱਥੇ ਰੱਖਿਆ ਇਕੱਠੇ ਹੋਏ ਸਾਰੇ, ਤੇ ਉਹ ਗੋਰਾ ਭਾਜੀ ਨਿਕਲ ਕੇ ਘਰੋਂ ਆ ਗਿਆ ਸਾਡੇ ਕੋਲ, ਆਉਂਦਾ ਕਿ ਆਪਣਾ ਨਾ ਵਿਖਾਓ ਮੈਨੂੰ ਕਿੱਥੇ ਕਾਉਂਸਲਿੰਗ ਲੈਟਰ ਤੁਹਾਡੇ ਕੋਲ, ਨਹੀਂ ਚੁੱਕੋ ਆ ਸਾਰਾ ਆਪਣਾ ਦਾਰੋਮਦਾਰਾਂ ਦਾ, ਤੇ ਅਸੀਂ ਵੀ ਕਾਰਨ ਕੀ ਆ ਤੁਸੀਂ ਦੱਸ ਦੇ ਕਿਉਂ ਅਗਰੈਸਿਵ ਇੰਨਾ, ਆਂਦਾ ਕਿਉਂਕਿ ਸਾਡੇ ਤੋਂ ਜਿਹੜਾ ਪਿਛਲਾ ਵੀਕਐਂਡ ਸੀ ਉਦੋਂ ਤੀਆਂ ਦਾ ਮੇਲਾ ਭਾਜੀ ਹੋ ਗਿਆ ਟਾਇ ਉਸੇ ਪਾਰਕ ਦੇ ਵਿੱਚ, ਤੇ ਭਾਜੀ ਬਹੁਤ ਖਰੂ ਪਾਇਆ ਆਪਣੇ ਬੀਬੀਆਂ ਭੈਣਾਂ ਸਾਰਿਆਂ ਨੇ ਜਿਹਨੇ ਨਾਲ ਹੀ ਕਰਾਉਣ ਵਾਲੇ ਉੱਥੇ ਰਾਤ 9 ਵਜੇ ਤੱਕ, ਤੇ ਉਹ ਆਂਦਾ ਕਿ ਸਾਡੇ ਬੱਚਿਆਂ ਦਾ ਇੰਨੇ ਕੁ ਪਰੇਸ਼ਾਨ ਹੋ ਗਏ ਕਿ ਇੰਨੀ ਆਵਾਜ਼ ਕਰਕੇ ਆਂਦਾ ਤੁਸੀਂ ਲਾਇਆ ਆ, ਤੇ ਮਹੀਂ ਤੁਸੀਂ ਹਰੇਕ ਵੀਕਐਂਡ ਹੀ ਆਣ ਕੇ ਖਲੋਤੇ ਜਾਈ, ਉਹਨੂੰ ਸਮਝਾ ਕੇ ਸਾਡਾ ਕੋਈ ਇੱਥੇ ਮਿਊਜ਼ਿਕ ਨੀ ਲਾਉਣਾ, ਤੇ ਉਹ ਡਿਫਰੈਂਟ ਪ੍ਰੋਗਰਾਮ ਸੀਗਾ, ਤੇ ਫਿਰ ਉਹ ਮੰਨਿਆ ਆਂਦਾ ਕਿ ਚੱਲ ਇਹਦੀ ਡਾਇਰੈਕਸ਼ਨ ਮੂੰਹ ਪਰੇ ਨੂੰ ਕਰ ਲਓ, ਜੇ ਤੁਸੀਂ ਇੱਕ ਦੂਜੇ ਨੇ ਥੋੜਾ ਬਹੁਤਾ ਬੋਲਣਾ ਕੋਈ ਸਪੀਚ ਵੀ ਦੇਣੀ ਆ ਤਾਂ।
ਬਸ
ਭਾਜੀ ਇਹੀ ਆ ਰਹਿਮ ਦੀ ਅਪੀਲ, ਪਾ ਲੈਣੇ ਜੇ ਕੋਈ ਮੰਨ ਲੈਣਗੇ ਪ੍ਰਮੋਟਰ ਆਰਗੇਨਾਈਜ਼ ਵੀ ਚਲੋ ਇਕੱਠੇ ਹੋ ਗਏ ਇੱਕ ਅਟ੍ਰੈਕਸ਼ਨ ਦੇ ਵਿੱਚ ਜਿੱਦਾਂ ਸਾਊਥ ਈਸਟ ਵੈਸਟ ਨੌਰਥ ਵਾਲਿਆਂ ਕੋਲ ਵੱਖਰਾ ਵੱਖਰਾ ਆਪਾਂ ਆਪਣਾ ਕਰਾਉਣਾ ਉੱਥੇ ਚੰਗਾ ਕਰ ਲਿਆ ਕਰੋ ਤੇ ਜੇ ਕੋਈ ਕਲਾਕਾਰ ਵੱਡਾ ਸੱਦਾ ਉਹ ਸਿਟੀ ਦੇ ਵਿੱਚ ਹਾਲ ਵੈਨਿਊ ਹਾਇਰ ਕਰਦੇ ਹੀ ਬਟ ਪ੍ਰਮੋਟਰ ਜਿਨ੍ਹਾਂ ਨੇ ਚਲੋ ਕਰਨਾ ਹੁੰਦਾ ਉਹ ਇੱਕ ਅਲੱਗ ਚੀਜ਼ ਹੈ ਨਾ ਉਹ ਅਗਲਿਆਂ ਨੇ ਪੈਸਾ ਲਾ ਕੇ ਸੱਦਣੇ ਟਿਕਟ ਜਿੰਨੇ ਲੈ ਕੇ ਜਾਣਾ ਵੇਖ ਲੈ ਨਹੀਂ ਪਰ ਆਹ ਜਿਹੜੇ ਆਮ ਪਾਰਕਾਂ ਵਾਲਾ ਕੰਮ ਹੈ ਨਾ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਆਪਾਂ ਨੂੰ
ਜੀ ਜੀ ਕੁਲਦੀਪ ਸਿੰਘ ਮੈਂ ਇਹਦਾ ਛੋਟਾ ਜਿਹਾ ਹੱਲ ਦੱਸਣਾ ਚਾਹੂੰਗਾ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਗੱਲ ਚਾਹੂੰਗਾ ਦੇਖੋ ਹੋ ਸਕਦਾ ਕਈਆਂ ਨੂੰ ਇਹ ਹੱਲ ਪਸੰਦ ਨਾ ਆਵੇ ਹੋ ਸਕਦਾ ਇਸ ਹੱਲ ਨੂੰ ਮੰਨਣ ਨਾ ਪਰ ਇਹ ਕੋਈ ਮੇਰਾ ਕੱਢਿਆ ਹੋਇਆ ਹੱਲ ਨਹੀਂ ਜਾਂ ਮੇਰਾ ਆਜ਼ਾਦ ਕੀਤਾ ਹੋਇਆ ਹੱਲ ਨਹੀਂ ਇਹ ਵਿਕਸਿਤ ਮੁਲਕਾਂ ਦੇ ਵਿੱਚ ਗੋਰਿਆਂ ਬੰਨੀਓਂ ਜਾਂ ਸਰਕਾਰਾਂ ਬੰਨੀਓਂ ਬਣਾਇਆ ਹੋਇਆ ਹੱਲ ਆ ਜਿਹੜਾ ਇਹਦਾ ਇੱਕ ਬਹੁਤ ਸਰਲ ਤੇ ਬਹੁਤ ਸੌਖੇ ਤਰੀਕੇ ਨਾਲ ਹੱਲ ਹੋ ਜਾਂਦਾ ਉਹ ਹੈ ਜੀ ਕੈਲੰਡਰ ਸਾਨੂੰ ਇੱਕ ਕੈਲੰਡਰ ਬਣਾਉਣਾ ਚਾਹੀਦਾ ਆਸਟ੍ਰੇਲੀਆ ਰਹਿੰਦਿਆਂ ਨੂੰ ਇੱਕ ਸੈਂਟਰਲ ਪੁਆਇੰਟ ਹੋਵੇ ਉਸ ਕੈਲੰਡਰ ਦੇ ਵਿੱਚ ਅਸੀਂ ਐਪਲੀਕੇਸ਼ਨ ਦੇਈਏ ਸਾਡਾ ਇੱਕ ਮੰਨ ਲਓ ਇੱਕ ਅੰਬਰੇਲਾ ਬਾਡੀ ਬਣਾ ਲਈ ਇੱਕ ਅੰਬਰੇਲਾ ਬਾਡੀ ਬਣਾ ਕੇ ਉਹਦੇ ਵਿੱਚ ਸਾਰੀਆਂ ਸੰਸਥਾਵਾਂ ਰਲੀਆਂ ਤੇ ਉਹ ਸਾਰੀਆਂ ਸੰਸਥਾਵਾਂ ਉਸ ਕੈਲੰਡਰ ਦੇ ਵਿੱਚ ਆਪਣੀ ਸਾਲ ਭਰ ਦੀ ਕਾਰਗੁਜ਼ਾਰੀ ਲਿਖਦੀਆਂ ਵੀ ਮੈਂ ਚਲੋ ਜੀ ਜਿਵੇਂ ਮੇਰਾ ਦੇਖੋ ਮੈਂ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ ਮੈਂ ਉਹਦੇ ਹੋਣ ਦੇ ਨਾਤੇ ਅਪੀਲ ਕਰਾਂ ਵੀ ਪੰਜਾਬੀ ਕਲਚਰਲ ਐਸੋਸੀਏਸ਼ਨ ਇਸ ਸਾਲ ਇਸ ਤਰੀਕਾ ਨੂੰ ਆਹ ਕੰਮ ਕਰਨਾ ਚਾਹੁੰਦੀ ਆ ਉਹ ਸਾਰਿਆਂ ਦੀਆਂ ਐਪਲੀਕੇਸ਼ਨਾਂ ਆਉਣ ਇੱਕ ਸਾਲ ਪਹਿਲਾਂ ਦਾ ਕੈਲੰਡਰ ਬਣਨਾ ਚਾਹੀਦਾ ਪੂਰੇ ਇੱਕ ਸਾਲ ਦਾ ਤੇ ਉਹ ਤਰੀਕਾ ਨੂੰ ਫੇਰ ਕੈਲੰਡਰ ਦੇ ਵਿੱਚ ਕਮੇਟੀ ਬੈਠ ਕੇ ਫਿਕਸ ਕਰੇ ਵੀ ਹਾਂਜੀ ਵੀ ਜੇ ਮੰਨ ਲਓ ਕੋਈ ਵਿਸਾਖੀ ਆ ਸੇਮ ਥਾਂ ਸੇਮ ਹਾਲ ਚ ਇੱਕ ਨੇ ਮਨਾ ਲਈ ਫਿਰ ਦੂਜੇ ਨੇ ਮਨਾ ਲਈ ਫਿਰ ਤੀਜੇ ਨੇ ਮਨਾ ਲਈ ਉਹਦੀ ਥਾਂ ਤੇ ਜੇ ਉਹ ਤਿੰਨਾਂ ਦੀ ਐਪਲੀਕੇਸ਼ਨ ਲੈ ਲਈ ਤਿੰਨਾਂ ਦੀ ਐਪਲੀਕੇਸ਼ਨ ਲੈ ਕੇ ਉਹਨਾਂ ਨੂੰ ਇਹ ਕਹੋ ਵੀ ਜੇ ਤੁਸੀਂ ਤਿੰਨੇ ਇਕੱਠੇ ਹੋ ਕੇ ਇਸ ਡੇਟ ਨੂੰ ਮਨਾਉਣੇ ਹੋ ਤਾਂ ਸਾਡਾ ਇਹ ਕੈਲੰਡਰ ਪਾਸ ਕਰਦਾ ਨਹੀਂ ਕਰਦਾ ਠੀਕ ਹੈ ਨਾ ਮੈਨੂੰ ਨੀ ਲੱਗਦਾ ਵੀ ਇੰਨੀ ਵੀ ਸਾਡੀ ਕੋਈ ਗੋਲੀ ਨੀ ਚੱਲੀ ਵੀ ਅਸੀਂ ਇਕੱਠੇ ਨਾ ਹੋਈਏ ਹਾਂ ਵੀ ਇੰਨੀ ਵੀ ਕੋਈ ਗੋਲੀ ਨੀ ਚੱਲੀ ਵੀ ਅਸੀਂ ਇਕੱਠੇ ਨਾ ਹੋਈਏ ਅਸੀਂ ਇਕੱਠੇ ਹੋ ਸਕਦੇ ਹਾਂ ਅਸੀਂ ਹੁੰਨੇ ਆ ਪਿੱਛੇ ਐਡਲੇਡ ਸਿੱਖ ਖੇਡਾਂ ਚ ਬਹੁਤ ਲੋਕਾਂ ਨੇ ਕਿਹਾ ਵੀ ਕਿਵੇਂ ਇਕੱਠੇ ਹੋਣਗੇ ਪਰ ਦੇਖ ਲਓ ਤੁਹਾਡੇ ਸਾਹਮਣੇ ਇਕੱਲਾ ਇਕੱਲਾ ਬੱਚਾ ਬੱਚਾ ਇਕੱਠੇ ਹੋਏ ਇਵੇਂ ਸਾਰੇ ਕਿਤੇ ਹੁੰਦੇ ਆ ਤੇ ਹੁਣ ਹੋ ਜਾਂਦੇ ਆ ਜੇ ਉਪਰਾਲਾ ਵਿੱਢਿਆ ਜਾਵੇ ਸੋ ਸਾਨੂੰ ਇੱਕ ਨੈਸ਼ਨਲ ਕੈਲੰਡਰ ਬਣਾਉਣਾ ਪੈਣਾ ਉਸ ਕੈਲੰਡਰ ਦੇ ਤਹਿਤ ਜੇ ਕੱਲ ਨੂੰ ਕੋਈ ਸ਼ੋਅ ਵੀ ਕਰਾਉਂਦਾ ਨਾ ਉਹਨੂੰ ਵੀ ਇੱਕ ਜਿਵੇਂ ਹੁਣ ਇੱਥੇ ਮੀਆਂ ਨਾਂ ਦੀ ਇੱਕ ਸੰਸਥਾ ਜਿਹੜੀ ਕਿ ਮੀਡੀਆ ਐਂਟਰਟੇਨਮੈਂਟ ਦੀ ਆਸਟ੍ਰੇਲੀਆ ਦੀ ਸੰਸਥਾ ਉਹਨਾਂ ਜੇ ਕਿਸੇ ਵੀ ਆਰਟਿਸਟ ਨੇ ਇੱਥੇ ਆਉਣਾ ਹੁੰਦਾ ਜਾਂ ਹੋਰ ਹੁੰਦਾ ਤਾਂ ਉਹਨਾਂ ਤੋਂ ਹਾਂ ਭਰਾਉਣੀ ਪੈਂਦੀ ਹੈ ਵੀਜ਼ਾ ਲਵਾਉਣ ਵਾਸਤੇ ਫੇਰ ਵੀਜ਼ਾ ਲੱਗਦਾ ਸੋ ਇਹੀ ਚੀਜ਼ ਆਪਣੇ ਆਉਣਾ ਚਾਹੀਦਾ ਵੀ ਉਸ ਕੈਲੰਡਰ ਵਾਲਾ ਜਿਹੜੀ ਸੰਸਥਾ ਹੋਵੇ ਉਹਨਾਂ ਤੋਂ ਪੁੱਛ ਕੇ ਹੀ ਸ਼ੋਅ ਰੱਖੇ ਜਾਣ ਇਹ ਨਾ ਹੋਵੇ ਵੀ ਇੱਕ ਵੀਕ ਅੱਜ ਬਾਰਿਸ ਬ੍ਰਦਰ ਆ ਰਿਹਾ ਦੂਜੇ ਵੀਕ ਬੱਬੂ ਮਾਨ ਆ ਰਿਹਾ ਤੀਜੇ ਵੀਕ ਹਰਭਜਨ ਆ ਰਿਹਾ ਤੇ ਉਹ ਸਾਰੇ ਇੱਕ ਮਾਣ ਮੱਤੇ ਆਰਟਿਸਟ ਆ ਤੇ ਉਹਨਾਂ ਨੂੰ ਫਿਰ ਇਹ ਹਾਲ ਹੋ ਜਾਂਦਾ ਵੀ ਹਾਲਾਂ ਚ ਕੋਈ ਬੰਦਾ ਨਹੀਂ ਆਉਂਦਾ ਕਿਹਦੇ ਕੋਲੇ ਕੋਈ ਜ਼ਰੂਰਤ ਹੁੰਦੀ ਆ ਜੇ ਚੀਜ਼ਾਂ ਇੱਕ ਕੈਲੰਡਰ ਦੇ ਵਿੱਚ ਆ ਗਈਆਂ ਤੇ ਆਪੇ ਆਰਟਿਸਟ ਵੀ ਤਿੰਨ ਤਿੰਨ ਚਾਰ ਚਾਰ ਸਾਲ ਗਾਂਹ ਤਾਈ ਬੁਕਿੰਗਾਂ ਕਰਾਇਆ ਕਰਨਗੇ ਆਪੇ ਉਹ ਪ੍ਰਮੋਟਰ ਵੀ ਕਾਮਯਾਬ ਆ ਕਿਉਂਕਿ ਉਹਦਾ ਸ਼ੋਅ ਦੀ ਉਹਨੂੰ ਲੋੜ ਹੀ ਨਹੀਂ ਪੈਣੀ ਪ੍ਰਮੋਸ਼ਨ ਫ੍ਰੀ ਜੀ ਹੋਊਗੀ ਤੇ ਲੋਕਾਂ ਨੂੰ ਪਤਾ ਹੋਊਗਾ ਵੀ ਇੰਨੀ ਤਰੀਕ ਨੂੰ ਭਾਈ ਇਸ ਸਾਲ ਚ ਫਲਾਨਾ ਕਲਾਕਾਰ ਆਊਗਾ ਲੋਕ ਪ੍ਰੀ ਪਲਾਨ ਕਰ ਲਿਆ ਕਰਨਗੇ ਸਾਰੀਆਂ ਚੀਜ਼ਾਂ ਵੀ ਇਸ ਤਰੀਕ ਨੂੰ ਭਾਈ ਵਿਸਾਖੀ ਹੋਊ ਇਸ ਨੂੰ ਦੀਵਾਲੀ ਹੋਊ ਇਸ ਨੂੰ ਇਹ ਹੋਊ ਸੋ ਕੋਸ਼ਿਸ਼ ਆ ਸਾਨੂੰ ਇਹ ਇੱਕ ਝੰਡੇ ਥੱਲੇ ਆਉਣ ਦੀ ਊ ਅਸੀਂ ਕੁਛ ਮਰਜ਼ੀ ਕਰੀ ਜਾਈਏ ਪਰ ਜੋ ਪਬਲਿਕਲੀ ਆਪਣਾ ਫੇਸ ਲੈ ਕੇ ਜਾਂਦੇ ਹਾਂ ਨਾ ਦੁਨੀਆ ਕੋਲੇ ਉਦੋਂ ਅਸੀਂ ਇੱਕ ਝੰਡੇ ਥੱਲੇ ਲੈ ਕੇ ਜਾਈਏ ਤਾਂ ਜ਼ਿਆਦਾ ਚੰਗਾ
ਹਾਂਜੀ ਕਿਉਂਕਿ ਭਾਈ ਐਕਸਾਈਟਮੈਂਟ ਹੀ ਨਹੀਂ ਕੋਈ ਰਹਿ ਜਾਂਦੀ ਹੈ ਨਾ ਪਹਿਲਾਂ ਵੇਖ ਲਓ ਜਦੋਂ 2008-09 ਦੀ ਗੱਲ ਕਰੀਏ ਤਾਂ ਕਿਤੇ ਵਿਰਲਾ ਵਿਰਲਾ ਇੱਦਾਂ ਸ਼ੋਅ ਹੁੰਦਾ ਸੀ ਆਪੇ ਭਰ ਜਾਂਦਾ ਸੀ ਨਾ ਕਿਸੇ ਨੂੰ ਸਪੋਂਸਰਾਂ ਕੋਲ ਜਾਣ ਦੀ ਮੰਗਣ ਦੀ ਲੋੜ ਸੀ ਨਾ ਕੋਈ ਇੰਨਾ ਰੌਲਾ ਹੁਣ ਭਾਈ ਕੋਈ ਵੀ ਪ੍ਰਮੋਟਰ ਆਪਦੀ ਵਾਹ ਤੱਕ ਲਾਉਂਦੇ ਸਪੋਂਸਰਾਂ ਦੇ ਤਰਲੇ ਮਾਰਨ ਵੀ ਲੋਕਾਂ ਦੇ ਵੀ ਤੇ ਫਿਰ ਵੀ ਚਲੋ ਓਨਾ ਇਕੱਠ ਨਹੀਂ ਕਰ ਪਾਉਂਦੇ ਤੇ ਬਾਕੀ ਗੱਲ ਇਹ ਆ ਕਿ ਆਪਾਂ ਇੱਥੇ ਸਾਰੇ ਨਾ ਦੂਜਾ ਮੇਨ ਗੱਲ ਆਪਣੇ ਆਖੀ ਜਾਂਦੀ ਹੈ ਕਿ ਸਾਡੀ ਸਿੱਖ ਕੌਮ ਨੀ ਇਕੱਠੀ ਜਾਂ ਸਾਡੇ ਪ੍ਰਚਾਰਕ ਨੀ ਇਕੱਠੇ ਬਾਬੇ ਨੀ ਇਕੱਠੇ ਤੇ ਉਹ ਹੁਣ ਜੇ ਸੋਚਿਆ ਜਾਵੇ ਤਾਂ ਇਕੱਠੇ ਹੈ ਕਿੱਥੇ ਆਪਾਂ ਇਕੱਠੇ ਤੇ ਕਿਤੇ ਮੀਡੀਆ ਵਾਲਾ ਉਹ ਆਪੋ ਵਿੱਚ ਇਕੱਠੇ ਨੀ ਆਪਾਂ ਸਾਡਾ ਪੰਜਾਬੀ ਮੀਡੀਆ ਆ ਪ੍ਰਮੋਟਰ ਆਪੋ ਵਿੱਚ ਇਕੱਠੇ ਨੀ ਆ ਗਵਾਂਢੀ ਨਾਲ ਅਸੀਂ ਇੱਕ ਦੂਜੇ ਨਾਲ ਆਪੋ ਵਿੱਚ ਲੱਗੀ ਜਾਂਦੇ ਹਾਂ ਗਰੁੱਪ ਬਣੇ ਆ ਇਕੱਠੇ ਹੈ ਕਿੱਥੇ ਅਸੀਂ ਤਾਂ ਸਮਝ ਨੀ ਆਉਂਦੀ ਕਿਤੇ ਵੀ ਇਕੱਠੇ ਆਪਾਂ
ਦੇਖੋ ਦੇਖੋ ਮੈਂ ਇਹਦਾ ਵੀ ਤੁਹਾਨੂੰ ਕੁਲਦੀਪ ਆਪਾਂ ਹੁਣ ਗੱਲ ਛਿੜੀ ਆ ਤਾਂ ਮੈਂ ਇਹਦਾ ਵੀ ਜਵਾਬ ਜਿਹੜਾ ਦੇਊਂਗਾ ਨਾ ਉਹ ਇਹ ਆ ਵੀ ਜਿਹੜੇ ਛੋਟੇ ਯੂਨਿਟ ਹੁੰਦੇ ਨਾ ਛੋਟੇ ਯੂਨਿਟਾਂ ਚ ਬਖਰੇਵੇ ਹੋਣੇ ਲਾਜ਼ਮੀ ਹੁੰਦੇ ਆ ਛੋਟੇ ਪੱਧਰ ਤੇ ਪਰਿਵਾਰਾਂ ਯੂਨਿਟਾਂ ਚ ਜਾਂ ਛੋਟੇ ਥਾਵਾਂ ਤੇ ਹੋ ਵੀ ਜਾਂਦੇ ਆ ਕੋਈ ਪ੍ਰੋਬਲਮ ਨੀ ਪਰ ਸਾਨੂੰ ਇੱਕ ਚੀਜ਼ ਜੇ ਅਸੀਂ ਲੈ ਕੇ ਆਈਏ ਨਾ ਵੀ ਜਦੋਂ ਅਸੀਂ ਨੈਸ਼ਨਲ ਪੱਧਰ ਤੇ ਆਉਣੇ ਆ ਨਾ ਜਾਂ ਉੱਪਰਲੇ ਪੱਧਰ ਤੇ ਆਉਣੇ ਕਿਸੇ ਵੀ ਉੱਪਰਲੇ ਪੱਧਰ ਦੇ ਉੱਤੇ ਤਾਂ ਉਦੋਂ ਅਸੀਂ ਇੱਕ ਹੋ ਜਾਈਏ ਤਾਂ ਮੈਨੂੰ ਲੱਗਦਾ ਉਹ ਜਿਹੜੀਆਂ ਛੋਟੀਆਂ ਵਖਰੇਵੇਂ ਆ ਉਹ ਮਾੜੇ ਨਹੀਂ ਹੈ ਉਹ ਇੱਕ ਸੁਧਾਰ ਦੀ ਨਿਸ਼ਾਨੀ ਆ ਮੰਨ ਲਓ ਅੱਜ ਅਸੀਂ ਐਡਲੇਡ ਦੇ ਵਿੱਚ ਗੱਲ ਕਰੀਏ 90 ਸੰਸਥਾਵਾਂ ਰਜਿਸਟਰਡ ਆ ਭਾਰਤੀਆਂ ਦੀਆਂ 90 ਸੰਸਥਾਵਾਂ ਜੇ ਆਪਣੇ ਥਾਂ ਤੇ ਕੰਮ ਕਰੀ ਜਾਂਦੀਆਂ ਜਿੰਨਾ ਕੁ ਜੀ ਤੋਂ ਕੰਮ ਹੁੰਦਾ ਕਰੀ ਜਾਂਦਾ ਠੀਕ ਆ ਤੇ ਪਰ ਜਦੋਂ ਕੋਈ ਨੈਸ਼ਨਲ ਗੱਲ ਆ ਜਾਂਦੀ ਹੈ ਆਸਟ੍ਰੇਲੀਆ ਦੀ ਗੱਲ ਆ ਗਈ ਇਕੱਠੇ ਹੋਣ ਦੀ ਗੱਲ ਆ ਗਈ ਉਦੋਂ ਅਸੀਂ ਅਮਰੇਲਾ ਬਾਡੀ ਬਣਾ ਕੇ ਉਹਦੇ ਥੱਲੇ ਇਕੱਠੇ ਹੁੰਦੇ ਆ ਤਾਂ ਕੋਈ ਬੁਰੀ ਗੱਲ ਨੀ ਜਿਹੜੀ ਕਿ ਅਸੀਂ ਯੂਨੀਕ ਉਦਾਹਰਨ ਹੁਣ ਸਿੱਖ ਖੇਡਾਂ ਦੇ ਚੁੱਕੇ ਆ ਸਿੱਖ ਖੇਡਾਂ ਦੇ ਵਿੱਚ ਸਾਰੇ ਕਲੱਬ ਸਾਰੇ ਅਦਾਰੇ ਕੱਲਾ ਕੱਲਾ ਅਦਾਰਾ ਉਹ ਚ ਜੁੜਿਆ ਤੇ ਸਭ ਨੇ ਆ ਕੇ ਸਪੋਰਟ ਕੀਤੀ ਸੋ ਅਸੀਂ ਇੱਕ ਇਹੋ ਜਿਹਾ ਸਿਸਟਮ ਸਿਰਜ ਲਈਏ ਵੀ ਆਪੋ ਆਪਦੇ ਰਾਗ ਅਸੀਂ ਲਾਪੀ ਜਾਈਏ ਪਰ ਉਹ ਰਾਗ ਜਦੋਂ ਇਕੱਠੇ ਹੋ ਜਾਣ ਤੇ ਇੱਕ ਬਹੁਤ ਸੋਹਣੀ ਇੱਕ ਧੁਨ ਬਣ ਜੇ ਤੇ ਸਾਰੀ ਦੁਨੀਆਂ ਉਸ ਧੁਨ ਤੋਂ ਪ੍ਰਭਾਵਿਤ ਹੋਊਗੀ ਹੋਊਗੀ
ਹਾਂਜੀ ਹਾਂਜੀ ਭਾਜੀ ਬਹੁਤ ਬਹੁਤ ਮਿਹਰਬਾਨੀ ਭਾਜੀ ਤੇ ਮੈਂ ਜਾਂਦਾ ਜਾਂਦਾ ਇੱਕ ਗੱਲ ਮੜ ਗਈ ਅੱਜ ਦੀ ਹੈਲਪ ਬਾਰੇ ਚੱਲ ਰਹੀ ਤੇ ਜਿਹੜਾ ਵੀ ਵੀਰ ਭਰਾ ਭਾਜੀ ਕਿਸੇ ਇੱਕ ਦੂਜੇ ਦੀ ਕਿਸੇ ਦੀ ਮਦਦ ਕਰਦਾ ਅਗਲਾ ਗੁਣ ਪਾਵੇ ਨਾ ਪਾਵੇ ਪਰ ਤੁਸੀਂ ਆਪਣਾ ਜੇ ਕਰ ਸਕਦੇ ਕੰਟੀਨਿਊ ਰੱਖੋ ਪਹਿਲਾਂ ਕਿਉਂਕਿ ਭਾਜੀ ਹਰਮਨ ਦੇੜੀ ਉਹਨਾਂ ਪਹਿਲੇ ਦਿਨ ਤੋਂ ਚਲੋ ਜੁੜੇ ਆਪਾਂ ਹਨਾ 2011 ਜਦੋਂ ਦੁਬਾਰਾ
ਮੈਂ
ਆਪਾਂ ਚੱਲਿਆ ਬੜਾ ਕੁਛ ਸਿੱਖਿਆ ਪਹਿਲਾਂ ਸੋਚ ਹੋ ਰਹੀ ਸੀ ਕਿ ਯਾਰ ਜੇ ਕਿਸੇ ਬੰਦੇ ਦੀ ਮਦਦ ਕੀਤੀ ਜਾਂ ਉਹਨੇ ਨਹੀਂ ਗੁਣ ਪਾਇਆ ਜਾਂ ਉਹਨੇ ਥੈਂਕ ਯੂ ਤੱਕ ਨਹੀਂ ਕਿਹਾ ਨਾ ਮਨ ਚ ਹੋਰ ਗੱਲ ਆਈ ਦੀ ਪਰ ਹੁਣ ਬੜਾ ਕੁਛ ਭਾਜੀ ਸਿੱਖਿਆ ਇਥੋਂ ਤੇ ਹੁਣ ਸੋਚ ਇਹ ਆ ਕਿ ਜਿੰਨੀ ਕਰ ਸਕਦੇ ਆ ਆਪਣੀ ਕੰਟੀਨਿਊ ਰੱਖੋ ਅਗਲਾ ਕੋਈ ਗੱਲ ਨੀ ਮਤਲਬ ਗੁਣ ਪਾਵੇ ਨਾ ਪਾਵੇ ਕੋਈ ਗੱਲ ਨੀ ਇਹ ਨਾ ਹੋਵੇ ਕਿ ਆਪਾਂ ਉਹ ਬੰਦ ਕਰ ਦਈਏ ਜਿੰਨੀ ਕਰ ਸਕਦੇ ਹਾਂ ਤੇ ਇਹਦੇ ਚ ਅਗਲਾ ਵਿਚਾਰਾ ਕੋਈ ਹੋਰ ਮਹਾਤੜ ਬੰਦੇ ਜੀ ਆਪਾਂ ਕਰ ਸਕਦੇ ਹੋਈਏ ਤੇ ਇਹ ਸੋਚ ਕੇ ਉਹਦੀ ਮਤਲਬ ਨਾ ਕਰੀਏ ਕਿ ਯਾਰ ਪਹਿਲੇ ਇਹਨੇ ਕਿਹੜਾ ਗੁਣ ਪਾਇਆ ਸੀ ਤੇ ਉਹ ਥੋੜਾ ਕੰਮ ਗਲਤ ਹੋ ਜੂਗਾ ਇਹਦਾ ਬੈਟਰ ਹੈ ਚਲੋ ਆਪਾਂ ਅੱਜ ਨੀ ਕਰ ਸਕਦੇ ਕੰਟੀਨਿਊ ਰੱਖੋ ਅਗਲਾ ਗੁਣ ਪਾਵੇ ਨਾ ਪਵੇ
ਉਹੀ ਗੱਲ ਆ ਕੁਲਦੀਪ ਇਹਦਾ ਵੀ ਮੈਂ ਦੱਸਦਾ ਥੋੜਾ ਜਿਹਾ ਵੀ ਅਸੀਂ ਜੇ ਆਸ ਛੱਡ ਕੇ ਕਿਸੇ ਦੀ ਹੈਲਪ ਕਰਦੇ ਹਾਂ ਨਾ ਉਹਦੇ ਚ ਮਜ਼ਾ ਵੀ ਦੁੱਗਣਾ ਆਉਂਦਾ ਤੇ ਉਹਦੇ ਚ ਤੁਹਾਨੂੰ ਗਿਲਾ ਸ਼ਿਕਵਾ ਵੀ ਨਹੀਂ ਆਉਂਦਾ ਵੀ ਤੁਸੀਂ ਆਸ ਰੱਖ ਕੇ ਨਾ ਕਰੋ ਵੀ ਮੈਂ ਆਸ ਹੀ ਨਹੀਂ ਇਹਦੇ ਤੋਂ ਕੋਈ ਐਕਸਪੈਕਟੇਸ਼ਨ ਹੈ ਹੀ ਨਹੀਂ ਤੁਸੀਂ ਆਸ ਰੱਖੋ ਉਹ ਰੱਖੋ ਸੱਚੀ ਸਰਕਾਰ ਤੋਂ ਜਿਹੜੀ ਵੀ ਤੁਸੀਂ ਕਿਤੇ ਵੀ ਕੋਈ ਹੈਲਪ ਕਰ ਰਹੇ ਹੋ ਉਹਦਾ ਧੰਨਵਾਦ ਸੱਚੀ ਸਰਕਾਰ ਕਰੂਗੀ ਉਹਦਾ 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 ਰਿਜ਼ਲਟ ਵੀ ਆਊਗਾ ਉਹਨੂੰ ਉਹ ਸਾਨੂੰ ਦੇਊਗੀ ਸੋ ਅਕਾਲ ਪੁਰਖ ਤੋਂ ਆਸ ਰੱਖੋ ਦੂਜਿਆਂ ਤੋਂ ਆਮ ਤੋਂ ਰੱਖੋ ਹੀ ਨਾ ਸੋ ਕੁਲਦੀਪ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਦੱਸ ਕੇ ਜਾਓ ਕਹਿੰਗੀ ਅੱਜ ਮੈਂ ਸ਼ੁਰੂ ਚ ਹੀ ਕਿਹਾ ਵੀ ਅਸੀਂ ਕਿਸੇ ਦੀ ਮਦਦ ਕੀਤੀ ਉਹ ਸਾਨੂੰ ਚੰਗਾ ਨਹੀਂ ਲੱਗਦਾ ਦੱਸਣਾ ਵੀ ਅਸੀਂ ਮਦਦ ਕੀਤੀ ਤੇ ਚੰਗਾ ਵੀ ਹੈ ਵੀ ਨਹੀਂ ਪਰ ਤੁਹਾਡੀ ਕਿਸੇ ਨੇ ਹੈਲਪ ਕੀਤੀ ਤੇ ਤੁਸੀਂ ਅੱਜ ਖੁੱਲੇ ਆਮ ਉਸ ਨੂੰ ਸਵੀਕਾਰ ਕਰਦੇ ਹੋ ਤੇ ਕਿਸੇ ਨੂੰ ਇਹਦਾ ਕ੍ਰੈਡਿਟ ਦੇਣਾ ਚਾਹੁੰਦੇ ਹੋ ਆਨਰ
ਭਾਜੀ ਇੰਡੀਆ ਦਾ ਛੱਡੋ ਇੱਥੇ ਫਰੈਂਡ ਸਰਕਲ ਬਣਿਆ ਉਹਨਾਂ ਦੇ ਵਿੱਚੋਂ ਬਹੁਤੇ ਆਪਣੇ ਸਰੋਤੇ ਵੀ ਆ ਜਿਹਨਾਂ ਨਾਲ ਮੈਂ ਹਰਮਨ ਰੇਡੀਓ ਕਰਕੇ ਹੀ ਜੁੜਿਆ ਉਹ ਮਨੀ ਸਲੇਮਪੁਰਾ ਲਾ ਲਓ ਆਪਣੇ ਨਿਸ਼ਾਨ ਆ ਨਾਲ ਗਰੁੱਪ ਇੱਥੇ ਹੁਣ ਕੰਮ ਕਰਦੇ ਆ ਬਲਜਿੰਦਰ ਲਾਲ ਭਾਜੀ ਜਿੱਥੇ ਵੀ ਭਾਜੀ ਇਹ ਲੋੜ ਪਈ ਆ ਮੇਰੇ ਕਾਫੀ ਟਾਈਮ ਔਖਾ ਆ ਰੇ ਡਟੇ ਮੇਰੇ ਆ ਕਿ ਪੈਸੇ ਪੱਖੋਂ ਤੁਸੀਂ ਮਿਹਨਤ ਤੁਸੀਂ ਲਾ ਲਓ ਇੱਥੇ ਕਿਉਂਕਿ ਜਦੋਂ ਮੈਂ ਫਾਈਨੈਂਸ਼ਲੀ ਇੱਕ ਆ ਗਈ ਇੱਥੇ ਪ੍ਰੋਬਲਮ ਤੇ ਸਾਰੇ ਮੇਰੇ ਖੜੇ ਮੈਂ ਸ਼ਰੇਆਮ ਕਹਿੰਦਾ ਜਦੋਂ ਤੁਸੀਂ ਪੁੱਛਿਆ ਤੇ ਮੈਂ ਕਹਿ ਦੱਸ ਦਿੱਤਾ ਤੇ ਕਾਫੀ ਬੰਦੇ ਹੋਰ ਵੀ ਕਾਫੀ ਨਾਮ ਕਿਉਂਕਿ ਜਿਹੜੇ ਕਿ ਜ਼ਿਆਦਾ ਚਿਰ ਭਾਜੀ ਆਪਣਾ ਮੇਰਾ ਸਰਕਲ ਜਿਹੜਾ ਬਣਿਆ ਆਪਣੇ ਰੇਡੀਓ ਤੋਂ ਬਣਿਆ
ਜੀ 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 ਨਹੀਂ ਨਹੀਂ ਬਹੁਤ ਮਿਹਰਬਾਨੀ ਕੁਲਦੀਪ ਤੁਸੀਂ ਦਿਲ ਖੋਲ ਕੇ ਗੱਲ ਕਹੀ ਆ ਔਖਾ ਹੁੰਦਾ ਮੈਂ ਸ਼ੁਰੂ ਚ ਕਿਹਾ ਵੀ ਜਿਗਰੇ ਵਾਲਾ ਹੀ ਹੁੰਦਾ ਜਿਹੜਾ ਐ ਸ਼ਰੇਆਮ ਮੰਨ ਲੇ ਵੀ ਹਾਂ ਭਾਈ ਮੇਰੀ ਇਸ ਕਾਮਯਾਬੀ ਚ ਫਲਾਣੇ ਬੰਦੇ ਦਾ ਵੀ ਹੱਥ ਆ ਸੋ ਬਹੁਤ ਬਹੁਤ ਮਿਹਰਬਾਨੀ ਸੋ ਜੀ ਅਗਲੀ ਕਾਲ ਸਾਡੇ ਕੋਲ ਆਈ ਹੈ ਜੀ ਜਸਵਿੰਦਰ ਹੋਰਾਂ ਦੀ ਜਸਵਿੰਦਰ ਸਿੰਘ ਮੈਲਬਨ ਤੋਂ ਭਾਈ ਜੀ ਸਤਿ ਸ੍ਰੀ ਅਕਾਲ
ਮਸਲਾ ਜਿਹੜੇ ਮੇਲੇ ਵਾਲੇ ਮਸਲੇ ਬਤਾ ਰਹੇ ਸੀ ਜੀ ਮੈਂ ਜੀ ਕਾਫੀ ਦਿਨ ਹੋ ਗਏ ਸੋਚ ਰਿਹਾ ਸੀ ਕਿ ਗੱਲ ਕਰੀ ਜਾਵੇ ਇਹਦੇ ਬਾਰੇ ਪਰ ਉਹਦੇ ਪਹਿਲਾਂ ਨਾ ਮੈਂ ਇੱਕ ਬੁੱਕ ਰੀਡ ਕਰ ਰਿਹਾ ਸੀ ਜੀ ਤੇ ਜੇ ਤੁਸੀਂ ਜੇ ਕੋਈ ਵੀ ਮਤਲਬ ਆਸਟ੍ਰੇਲੀਆ ਜਿਹੜੇ ਬੰਦੇ ਰਹਿੰਦੇ ਆ ਸਾਨੂੰ 5-5-6-6-10-10 ਸਾਲ ਹੋਏ ਅਗਰ ਉਹ ਬੁੱਕ ਰੀਡ ਕਰੇ ਸਾਨੂੰ ਆਟੋਮੈਟਿਕ ਪਤਾ ਲੱਗੇਗਾ ਵੀ ਅੱਗੇ ਕੀ ਹੋਣਾ ਉਹ ਤੋਂ ਬਾਅਦ ਕੀ ਹੋਣਾ ਤੇ ਹੁਣ ਕੀ ਹੋਣਾ ਮਤਲਬ ਹੁਣ ਕੀ ਹੁੰਦਾ ਜਾ ਰਿਹਾ ਜੀ ਉਹ ਬੁੱਕ ਹੈ ਜੀ ਸੱਚੋ ਸੱਚ ਆਪਾਂ ਨਰਿੰਦਰ ਸਿੰਘ ਕਪੂਰ ਦੀ ਜੀ ਉਹਨੇ ਇੰਗਲੈਂਡ ਵਿਜ਼ਿਟ ਕਰਿਆ ਉਹ ਤੋਂ ਬਾਅਦ ਇੰਗਲੈਂਡ ਸਭ ਤੋਂ ਮੇਨ ਹੈ ਸਾਡਾ ਜੀ, ਅਗਰ ਅਸੀਂ ਪ੍ਰਵਾਸ ਦੇਖਦੇ ਹਾਂ ਇੰਗਲੈਂਡ ਚ ਜੋ ਹੋ ਰਿਹਾ ਉਹ ਯੂਐਸ ਚ ਬਾਅਦ ਚ ਹੋਇਆ, ਕੈਨੇਡਾ ਚ ਉਹ ਤੋਂ ਬਾਅਦ ਹੋਇਆ, ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਹੁਣ ਵਾਪਰਨਾ ਸ਼ੁਰੂ ਹੋਇਆ, ਮਤਲਬ ਜੋ ਇਸ ਟਾਈਮ ਇੰਗਲੈਂਡ ਖੜਿਆ ਉਹ ਸਾਡੀ 50 ਸਾਲ ਬਾਅਦ ਸਥਿਤੀ ਹੋਏਗੀ, ਜਿੱਥੇ ਹੁਣ ਯੂਐਸ ਖੜਿਆ ਉਹ ਸਾਡੀ 20 ਸਾਲ ਬਾਅਦ ਹੋਏਗੀ, ਜਿੱਥੇ ਕੈਨੇਡਾ ਖੜਿਆ ਉਹ ਸਾਡੀ 20 ਸਾਲ ਬਾਅਦ ਹੋਏਗੀ, ਸੇਮ ਪੋਲਿਟਿਕਸ ਐਵਰੀਥਿੰਗ ਸੇਮ ਚੱਲ ਰਿਹਾ ਜੀ ਉਦਾਂ ਜੀ। ਮੈਨੂੰ ਉਹ ਬੁੱਕ ਮੈਂ ਰਾਤੀ ਪੜ੍ਹ ਰਿਹਾ ਸੀ, ਮੈਨੂੰ ਉਦਾਂ ਹੀ ਲੱਗ ਰਿਹਾ ਸੀ ਬਿਲਕੁਲ ਉਦਾਂ ਹੀ ਉਸ ਸਟੇਜ ਤੇ ਚੱਲ ਰਿਹਾ ਸੀ। ਅਸੀਂ ਆਸਟ੍ਰੇਲੀਆ ਦੇ ਕਈ ਏਦਾਂ ਦੇ ਹਿੱਸੇ ਹੋਏਗੇ ਜੀ ਇੱਥੇ ਜਿੱਥੇ ਸਾਨੂੰ ਕੋਈ ਜਾਣਦਾ ਨੀ ਹੋਏਗਾ ਜੀ ਬਿਲਕੁਲ ਵੀ, ਵੀ ਇਹ ਕੌਣ ਹੈ। ਏਦਾਂ ਯੂਐਸ ਚ ਵੀ ਕਾਫੀ ਏਦਾਂ ਦੇ ਹਿੱਸੇ ਨਾ ਸਾਨੂੰ ਜਾਣਦੇ ਹੀ ਨੀ ਹੈ ਕੌਣ ਹੈ, ਏਦਾਂ ਹੀ ਕੈਨੇਡਾ ਚ ਹੈ ਜੀ ਇਹ ਜਾਣਦੇ ਨੀ ਕੌਣ ਹੈ। ਔਰ ਕੁਛ ਕੁਛ ਹਿੱਸੇ ਐਸੇ ਹੈ ਜੀ, ਇੱਕ ਇੱਕ ਗਲੀ ਚ ਮੈਂ ਉਹਦੇ ਬਾਰੇ ਪੜ੍ਹਦਾ ਸੀ ਇੰਗਲੈਂਡ ਚ ਇੱਕ ਗਲੀ ਚ ਵੀ ਤਿੰਨ ਤਿੰਨ ਗੁਰਦੁਆਰੇ ਹੈਗੇ
ਜੀ ਜੀ,
ਤੇ ਇਹ ਸੇਮ ਉਦਾਂ ਹੀ ਚੱਲ ਰਿਹਾ ਜੀ ਭਾਜੀ। ਮੈਂ ਤਾਂ ਰਾਤ ਬੁੱਕ ਰੀਡ ਕਰ ਰਿਹਾ ਸੀ, ਰਾਤੇ ਫਿਨਿਸ਼ ਕੀਤੀ ਮੈਂ, ਤੇ ਮੈਨੂੰ ਉਦਾਂ ਹੀ ਲੱਗ ਰਿਹਾ ਸੀ ਤੇ ਨਾਲੇ ਗੱਲ ਹੋ ਗਈ ਨਾਲੇ ਮੈਨੂੰ, ਮੈਂ ਕਿਹਾ ਚਲੋ ਮੈਂ ਵੀ ਥੋੜਾ ਜਿਹਾ ਕਹਿ ਦਿਆਂ ਜੇ ਕਿਸੇ ਨੂੰ ਬੁੱਕ ਸੱਚੋ ਸੱਚ ਪੜ੍ਹਨੀ ਹੈ
ਬਹੁਤ ਵਧੀਆ ਜੀ,
ਕਿਉਂਕਿ ਉਹ ਕਹਿੰਦੇ ਕਿ ਵੀ ਤੁਸੀਂ ਆਪਣਾ ਇਤਿਹਾਸ ਜ਼ਰੂਰ ਰੀਡ ਕਰੋ ਕਹਿੰਦਾ, ਉਹ ਆਪਣੇ ਆਪ ਨੂੰ ਦੁਹਰਾਉਂਦਾ ਹੈ ਦੁਬਾਰੇ, ਅਸੀਂ ਦੁਹਰਾ ਰਹੇ ਹਾਂ ਉਸਨੂੰ, ਅਸੀਂ ਮਤਲਬ ਦੂਰ ਬੈਠੇ ਹਾਂ ਪਰ ਅਸੀਂ ਉਹਨੂੰ ਦੁਹਰਾ ਰਹੇ ਹਾਂ ਜੀ, ਅਸੀਂ ਮਤਲਬ ਆਸਟ੍ਰੇਲੀਆ ਚ ਬਹਿ ਕੇ ਦੁਹਰਾ ਰਹੇ ਹਾਂ, ਨਿਊਜ਼ੀਲੈਂਡ ਚ ਬਹਿ ਕੇ ਅਸੀਂ ਉਹਨੂੰ ਦੁਹਰਾ ਰਹੇ ਹਾਂ ਜੋ ਇੰਗਲੈਂਡ ਨੇ ਦੁਹਰਾਇਆ, ਯੂਐਸ ਨੇ, ਕੈਨੇਡਾ ਨੇ, ਹੁਣ ਚੌਥਾ ਸਾਡਾ ਨੰਬਰ ਹੈ। ਥੈਂਕ ਯੂ ਭਾਈ ਜੀ ਕਾਲ ਲੈਣ ਵਾਸਤੇ, ਮੈਂ ਸੀ ਮੈਨੂੰ ਸੌਰੀ
ਜੀ ਜੀ ਜੀ, ਨਹੀਂ ਨਹੀਂ ਥੈਂਕਸ ਅ ਲੋਟ, ਬਹੁਤ ਖੂਬਸੂਰਤ ਗੱਲ ਤੁਸੀਂ ਸਾਂਝੀ ਕੀਤੀ ਹੈ, ਬਹੁਤ ਖੂਬਸੂਰਤ। ਸੋ ਬਾਈ ਜਸਵਿੰਦਰ ਹੋਰਾਂ ਨੇ ਆਪਣੀ ਹੱਡ ਬੀਤੀ ਸੁਣਾਤੀ ਹੈ ਜੀ, ਏਦਾਂ ਹੁੰਦੀਆਂ ਗੱਲਾਂ ਜਦੋਂ ਗੱਲ ਚੋਂ ਗੱਲ ਨਿਕਲਦੀ ਆ, ਤਾਂ ਨਾਲੇ ਹੁਣ ਅੱਜ ਦੇਖੋ ਕਿੰਨੇ ਲੋਕਾਂ ਨੂੰ ਜਗਿਆਸਾ ਜਾਗੂਗੀ ਨਰਿੰਦਰ ਕਪੂਰ ਹੋਰਾਂ ਦੀ ਕਿਤਾਬ ਪੜ੍ਹਨ ਦੀ। ਨਰਿੰਦਰ ਕਪੂਰ ਹੋਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ, ਯੂਨੀਕ ਕਿਤਾਬਾਂ ਜੀ, ਤੇ ਤੁਸੀਂ ਜ਼ਰੂਰ ਪੜ੍ਹਿਆ ਕਰੋ, ਕਿਤਾਬਾਂ ਚੋਂ ਬਹੁਤ ਕੁਛ ਨਿਕਲ ਕੇ ਆਉਂਦਾ। ਸੋ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਕਿਤਾਬਾਂ ਦਾ ਜਿਹੜਾ ਕਲਚਰ ਆ ਪਿਛਲੇ 2 ਸਾਲਾਂ ਤੋਂ ਜਿਹੜਾ ਸ਼ੁਰੂ ਕੀਤਾ ਸਾਡੀ ਟੀਮ ਨੇ, ਤੇ ਹੁਣ ਬਹੁਤ ਵੱਡਾ ਹੁੰਗਾਰਾ ਮਿਲਿਆ, ਬਹੁਤ ਵੱਡਾ ਹੁੰਗਾਰਾ ਮਿਲਿਆ। ਸੋ ਤੁਸੀਂ ਵੀ ਜ਼ਰੂਰ ਜੇ ਕਿਤੇ ਕਿਤਾਬਾਂ ਪੜ੍ਹਨੀਆਂ ਚਾਹੋ ਤਾਂ ਜ਼ਰੂਰ ਸੰਪਰਕ ਕਰਿਆ ਕਰੋ ਤੇ ਜ਼ਰੂਰ ਕਿਤਾਬਾਂ ਨੂੰ ਪੜ੍ਹਿਆ ਕਰੋ, ਇਹਨਾਂ 'ਚੋਂ ਬਹੁਤ ਕੁਛ ਨਿਕਲ ਕੇ ਆਉਂਦਾ। ਸੋ ਦੋਸਤੋ ਮੈਂ ਛੋਟਾ ਜਿਹਾ ਇੱਕ ਬ੍ਰੇਕ ਲੈਣਾ ਚਾਹੂੰਗਾ ਕਿਉਂਕਿ ਟਾਈਮ ਖਾਸਾ ਹੋ ਗਿਆ ਬੋਲਦਿਆਂ ਨੂੰ, ਤੇ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦਾ ਜੀ ਤੁਹਾਡੀ ਕੋਲਸ ਦੇ ਨਾਲ ਤੇ ਸੁਨੇਹਾਂ ਦੇ ਨਾਲ।
ਮੰਨਿਆ ਮਨੋਰੰਜਨ ਹੈ ਸੱਜਣਾ, ਪਰ 2 ਘਰ ਪੱਟ ਕੇ 4 ਘਰਾਂ ਦਾ ਮਨੋਰੰਜਨ ਕਰਦੇ ਚੰਗੇ ਨਹੀਂ ਲੱਗਦੇ।
ਸੱਚ ਗਾਉਣ ਦਾ ਜਿਗਰਾਨਾ ਤਾਈਓ ਤੇਰੀ ਇੱਜ਼ਤ ਨਾ, ਜੋ ਤੇਰੇ ਵਿੱਚ ਪਹਿਲਾਂ ਸੀ ਅੱਜ ਤੇਰੇ ਵਿੱਚ ਸ਼ਿੱਦਤ ਨਾ। ਦੁਨੀਆਦਾਰੀ ਤੋਂ ਮੈਂ ਹੋ ਬੇਖੌਫ ਬੋਲਦੀਆਂ, ਮੈਂ ਤੇਰੀ ਕਲਮ ਬੋਲਦੀਆਂ, ਤੇਰੇ ਚਾਰ ਕੀ ਅੱਖਰਾਂ ਦੇ ਲਈ ਖੂਨ ਡੋਲਦੀਆਂ, ਬੋਲਦੀਆਂ ਤੇਰੇ ਚਾਰ ਕੀ ਅੱਖਰਾਂ ਦੇ ਲਈ ਖੂਨ ਡੋਲਦੀਆਂ। ਹੱਥ ਬਨੇ ਤੇਰੇ ਅੱਗੇ ਵੇ ਡੱਲੇ ਖੂਨ ਦਾ ਮੁੱਲ ਪਾਵੀ, ਨੋਟ ਬਣਾਉਂਦਾ ਬਣਾਉਂਦਾ ਵੇ ਇੱਜ਼ਤ ਨਾ ਤੂੰ ਰੋਲ ਜਮੀ, ਨੋਟ ਬਣਾਉਂਦਾ ਬਣਾਉਂਦਾ ਵੇ ਇੱਜ਼ਤ ਨਾ ਤੂੰ ਰੋਲ ਜਮੀ। ਮਹਿੰਗੀਆਂ ਸਸਤੀਆਂ ਵਿੱਚ ਜੋ ਗੱਲਾਂ ਲੱਖ ਜੋੜਦੀਆਂ, ਮੈਂ ਤੇਰੀ ਕਲਮ ਬੋਲਦੀਆਂ, ਤੇਰੇ ਚਾਰ ਕੀ ਅੱਖਰਾਂ ਦੇ ਲਈ ਖੂਨ ਡੋਲਦੀਆਂ, ਮੈਂ ਲਖਾਰੀਆਂ ਤੇਰੀ ਕਲਮ ਬੋਲਦੀਆਂ, ਤੇਰੇ ਚਾਰ ਕੀ ਅੱਖਰਾਂ ਦੇ ਲਈ ਖੂਨ ਡੋਲਦੀਆਂ। ਸ਼ਿਵ ਕੁਮਾਰ ਜੀ ਗੱਲ ਵੀ ਨੀ, ਨਾ ਤੂੰ ਪੰਨਾ ਪੜਿਆ ਪਾਤਰ ਦਾ, ਡੰਗਰਾਂ ਨੂੰ ਕੱਖ ਪਾਉਂਦਾ ਏ ਭਾਵੇਂ ਮੂੰਹ ਤਿੱਖੇ ਦਾਤਰ ਦਾ, ਡੰਗਰਾਂ ਨੂੰ ਕੱਖ ਪਾਉਂਦਾ ਏ ਭਾਵੇਂ ਮੂੰਹ ਤਿੱਖਾ ਦਾਤਰ ਦਾ। ਕਈਆਂ ਦੀ ਵੇ ਖੁਸ਼ੀ ਕਈਆਂ ਦੇ ਦੁੱਖ ਬੋਲਦੀਆਂ, ਕਲਮ ਬੋਲਦੀਆਂ, ਤੇਰੇ ਚਾਰ ਕੀ ਅੱਖਰਾਂ ਦੇ ਲਈ ਖੂਨ ਡੋਲਦੀਆਂ, ਮੈਂ ਲਖਾਰੀਆਂ ਤੇਰੀ ਕਲਮ ਬੋਲਦੀਆਂ, ਤੇਰੇ ਚਾਰ ਕੀ
ਸਾਰੀ ਹਰ ਬੰਦਾ ਪੈਸੇ ਪਿੱਛੇ ਵਿਕਦਾ ਏ ਜੋ ਕੁਝ ਵੀ ਕੰਨੀ ਪੈਂਦਾ ਏ ਹਰ ਬੱਚਾ ਉਹੀ ਸਿੱਖਦਾ ਏ ਸੋਚ ਸਮਝ ਕੇ ਲਿਖੋ ਤੇ ਗਾਓ ਕਿਉਂਕਿ ਇਹਦਾ ਅਸਰ ਅੱਜ ਨਹੀਂ ਕੱਲ ਦਿਖੂਗਾ ਬਾਤ ਕਾਟ ਲਈ ਮਾਫ਼ੀ ਚਾਹੁੰਦੇ ਹਾਂ ਜੀ ਸਤਿ ਸ੍ਰੀ ਅਕਾਲ
ਸੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਐਡਲੇਟ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਜੀ ਬਹੁਤ ਸਾਰੇ ਮਸਲੇ ਵਿਚਾਰੇ ਜਾ ਰਹੇ ਆ ਤੇ ਕਾਲ ਵੀ ਆ ਗਈ ਹੈ ਜੀ ਸਾਡੇ ਕੋਲੇ ਡਾਰਬਨ ਤੋਂ ਹਰਪ੍ਰੀਤ ਸਿੰਘ ਡਾਰਬਨ ਸੋ ਹਰਪ੍ਰੀਤ ਭਾਈ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਸਤਿ ਸ੍ਰੀ ਅਕਾਲ ਮਿੰਟੂ ਭਾਈ ਤੇ ਸਾਰੇ ਸੁਣੋ ਨੇ ਸੰਗਤ ਨੇ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ
ਹਰਪ੍ਰੀਤ ਸਤਿ ਸ੍ਰੀ ਅਕਾਲ ਜੀ ਸੋ ਹਰਪ੍ਰੀਤ ਪਹਿਲਾਂ ਤਾਂ ਡਾਰਬਨ ਦਾ ਟੈਂਪਰੇਚਰ ਦੱਸੋ ਤੇ ਇਸ ਟਾਈਮ ਕੀ ਚੱਲ ਰਿਹਾ ਮੌਸਮ ਕੀ ਆ
ਟੈਂਪਰੇਚਰ ਭਾਈ ਇਸ ਟਾਈਮ 34 ਆਈ ਤੇ ਡਾਰਬਨ ਚ ਥੋੜੀ ਗਰਮੀ ਹੈ ਇੱਥੇ ਡਾਰਬਨ ਚ
ਤੇ ਮੌਸਮ ਕਿਹੜੇ ਕਿਹੜੇ ਮਹੀਨੇ ਚ ਡਾਰਬਨ ਦਾ ਵਧੀਆ ਹੁੰਦਾ
ਬਸ ਸਟਾਰਟ ਹੋਏ ਨਾ ਭਾਜੀ ਆਪਣਾ ਮਈ ਜੂਨ ਜੁਲਾਈ ਮਤਲਬ ਟੂਰਿਸਟ ਸੀਜ਼ਨ ਆਪਣਾ ਸਾਊਥ ਵਿੱਚੋਂ ਜਦੋਂ ਸਾਊਥ ਚ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਫਿਰ ਟੂਰਿਸਟ ਆਉਣਾ ਸ਼ੁਰੂ ਕਰ ਦਿੰਦੇ ਜੀ ਇੱਧਰ ਡਾਰਬਨ ਚ
ਅੱਛਾ ਅੱਛਾ ਜੀ
ਤੇ ਕਾਫੀ ਬਿਜ਼ੀ ਹੁੰਦਾ ਬਹੁਤ ਬਿਜ਼ੀ ਹੁੰਦਾ ਮਤਲਬ ਡਾਰਬਨ ਭਾਜੀ ਆਪਣਾ ਹੈ 1,25,000 ਪੋਪੂਲੇਸ਼ਨ ਹੈ ਜੀ ਇੱਥੇ ਟੋਟਲ 1,20,000-1,25,000 ਟੋਟਲ ਪੋਪੂਲੇਸ਼ਨ ਹੈ ਜੀ ਛੋਟਾ ਜਿਹਾ ਬਹੁਤ ਛੋਟਾ ਜਿਹਾ ਜੀ ਬਹੁਤ ਛੋਟਾ ਜਿਹਾ ਆਪਣਾ ਡਾਰਬਨ ਚ
ਅੱਛਾ ਤੇ ਇੱਥੇ ਪੰਜਾਬੀ ਕਿੰਨੇ ਕਾ
ਪੰਜਾਬੀ ਭਾਜੀ ਇੱਥੇ ਕੋਈ 200-250 ਦੇ ਕਰੀਬ ਫੈਮਿਲੀਆਂ ਦੇ ਕਈ ਫੈਮਿਲੀ ਨੇ ਸਟੂਡੈਂਟ ਵੀ ਆਏ ਨੀ ਇੱਥੇ ਪਰ ਹੁਣ ਇੱਥੇ ਕਾਫੀ ਆ ਰਹੇ ਨੇ ਆਪਣਾ 489 ਤੋਂ ਇੰਡੀਆ ਤੋਂ ਡਾਇਰੈਕਟ 489 ਵੀਜ਼ਾ ਲੈ ਕੇ
ਹਾਂਜੀ
ਕਾਫੀ ਫੈਮਿਲੀ ਆ ਰਹੀ
ਹੁਣ ਤੱਕ ਗੁਰਦੁਆਰਾ ਸਾਹਿਬ ਦਾ ਜਿਹੜਾ ਕੰਮ ਕਾਜ ਸੀ ਉਹ ਦੀਵਾਨ ਕਿਵੇਂ ਤੇ ਕਿੱਥੇ ਲਾਏ ਜਾਂਦੇ ਸੀ
ਉਹ ਭਾਜੀ ਹੁਣ ਤੱਕ ਤੇ ਆਪਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ ਉਹ ਆਪਣੇ ਜਿਹੜਾ ਆਪਣੇ ਪ੍ਰੈਜ਼ੀਡੈਂਟ ਨੇ ਹਰਵਿੰਦਰ ਸਿੰਘ ਜੀ ਉਹਨਾਂ ਦੇ ਘਰੇ ਹੀ ਹੈ ਜੀ ਪ੍ਰਕਾਸ਼ ਕੀਤਾ ਗੁਰੂ ਮਹਾਰਾਜ ਦਾ ਤੇ ਸੰਡੇ ਜਦੋਂ ਕੋਈ ਕਿਸੇ ਨੇ ਪਾਠ ਕਰਵਾਉਣਾ ਹੁੰਦਾ ਜੀ ਸੰਡੇ ਫਿਰ ਇੱਥੇ ਸਕੂਲ ਹੈਗਾ ਆਪਣਾ ਸਕੂਲੇ ਫਿਰ ਆਪਾਂ ਬੁੱਕ ਕਰਵਾ ਗਏ ਤੇ ਈਮੇਲ ਕਰ ਦੇਣੀ ਸਾਰੀ ਸੰਗਤ ਨੂੰ ਫਿਰ ਉਹ ਸਕੂਲੇ ਹੀ ਆਪਣਾ ਪਾਠ ਕਰਦੇ ਹੀ ਆਪਾਂ ਸਕੂਲ ਹਾਲ ਬੁੱਕ ਕਰਾਉਣਾ
ਜੀ ਇੱਥੇ
ਤੇ ਉਹ ਕੋਈ $100 ਚਾਰਜ ਕਰਦੇ ਨੇ ਹਾਂਜੀ
ਤੇ ਗਾਂ ਦੀ ਹੁਣ ਕੀ ਪਲਾਨਿੰਗ ਆ
ਗਾਂ ਭਾਜੀ ਆਪਣਾ ਜਿਹੜਾ ਗੁਰਦੁਆਰੇ ਵਾਸਤੇ ਲੈਂਡ ਰਿਲੀਜ਼ ਕਰਦੀ ਸੀ ਉਹਨਾਂ ਨੇ ਤੇ ਉਹਦਾ ਆਪਣਾ ਅਰਦਾਸ ਫਿਰ ਉਹ ਕੀਤੀ ਸੀ ਆਪਣਾ ਬਿਲਡਰ ਨਾਲ ਗੱਲ ਹੋਈ ਸੀ ਅਰਦਾਸ ਕੀਤੀ ਸੀ ਆਪਾਂ ਤੇ ਉਹ ਜਿਹੜਾ ਕਿਉਂਕਿ ਉੱਥੇ ਸਾਰੀ ਕਮਿਊਨਿਟੀਆਂ ਦੇ ਆਪਣਾ ਹਾਲ ਨੇ ਉੱਥੇ ਜਿੱਥੇ ਸਾਨੂੰ ਗੁਰਦੁਆਰੇ ਤੇ ਸਾਹਿਬ ਜੀ ਜਗ੍ਹਾ ਦਿੱਤੀ ਆ ਉੱਥੇ ਮੱਕੇ ਹੋਰ ਵੀ ਨਾਲ ਜਿਹੜੇ ਸਾਰੇ ਕਮਿਊਨਿਟੀਆਂ ਨੇ ਸਾਰੀ ਕਮਿਊਨਿਟੀ ਦੇ ਆਪਣਾ ਹਾਲ ਨੇ ਤੇ ਉੱਥੇ ਸਾਨੂੰ ਆਪਣਾ ਹੋ ਗਿਆ ਜੀ ਕੰਮ ਸਟਾਰਟ ਮਤਲਬ ਕਿ ਆਪਣਾ ਕਲੀਨ ਅਪ ਕਰਤਾ ਜੀ ਉਹਨਾਂ ਨੇ ਸਾਰਾ ਮਤਲਬ ਕਿ ਉੱਥੇ ਕਾਫੀ ਦਰਖਤ ਦਰਖਤ ਸੀ ਸਾਰਾ ਉਹ ਦਰਖਤ ਦਰਖਤ ਉਹਨਾਂ ਨੇ ਕੱਟ ਕੇ ਸਾਰਾ ਕਲੀਨ ਕਰਤਾ ਜੀ ਬਸ ਇਹ ਵੇਟ ਕਰਦਾ ਜੀ ਸ਼ਾਇਦ ਮਈ ਦੇ ਵਿੱਚ ਸਟਾਰਟ ਹੋ ਜਾਏਗਾ ਜੀ ਆਪਣਾ
ਥੋੜਾ ਜਿਹਾ ਗੱਲ ਕਲੀਅਰ ਕਰਿਓ ਵੀ ਤੁਸੀਂ ਕਿਹਾ ਲੀਜ਼ ਤੇ ਲੈਂਡ ਪਹਿਲੀ ਗੱਲ ਤਾਂ ਲੈਂਡ ਇਸ ਨੂੰ ਗਵਰਨਮੈਂਟ ਨੇ ਕਿੰਨੀ ਲੀਜ਼ ਤੇ ਦਿੱਤੀ ਹੈ ਤੇ ਕਿੱਡੀ ਵੱਡੀ ਲੈਂਡ ਆ
ਲੈਂਡ ਭਾਜੀ ਕੋਈ 3800 ਸਕੁਅਰ ਮੀਟਰ ਹੈ ਜੀ ਤੇ ਲੀਜ਼ ਇਹਨਾਂ ਨੇ ਦਿੱਤੀ ਹੈ ਜੀ ਹਾਂਜੀ ਲੀਜ਼ ਇਹਨਾਂ ਨੇ ਦਿੱਤੀ ਹੈ ਸਾਨੂੰ 40 ਸਾਲ ਦੀ ਤੇ 40 ਸਾਲ ਬਾਅਦ ਕੁਛ ਨੀ ਕਰਨਾ ਪੈਣਾ ਜੀ ਦੁਬਾਰਾ ਗੌਰਮੈਂਟ ਕੋਲ ਜਾ ਕੇ ਤੇ ਉਹ ਰੀਅਪਰੂਵਲ ਹੋਈ ਨੀ ਹੈ ਜੀ ਕੋਈ ਉਹਦੇ ਵਿੱਚ ਕੋਈ ਔਖਾ ਕੰਮ ਨੀ ਹੈ ਉਹਦੇ ਵਿੱਚ
ਤੇ ਇਹਦੇ ਚ ਕੋਈ ਪੇ
ਕਰਨੀ ਨਹੀਂ ਹੁਣ ਕੋਈ ਪੇ ਨੀ ਹੈ ਬਸ ਉਹੀ ਹੈ ਜੀ ਉਹਨਾਂ ਨੇ ਜਿਹੜਾ ਸਾਨੂੰ ਮਤਲਬ 1.2 million ਦਾ ਆਪਣਾ ਪ੍ਰੋਜੈਕਟ ਹੈ ਜੀ ਤੇ 6 ਲੱਖ ਦੇ ਲਈ ਜਿਹੜਾ ਗੌਰਮੈਂਟ ਨੇ ਦਿੱਤਾ ਜੀ ਉਹ ਸਾਈਕਲੋਨ ਸ਼ੈਲਟਰ ਵਾਸਤੇ ਸਾਨੂੰ ਦਿੱਤਾ ਜੀ ਆਪਣਾ ਤੇ $6 lakh ਨੇ ਸਾਨੂੰ ਕਿਹਾ ਸੀ ਕਿ ਤੁਸੀਂ ਜਿਹੜਾ ਆਪਣੀ ਗੁਰਦੁਆਰੇ ਦੀ ਬਿਲਡਿੰਗ ਬਣਾਉਣੀ ਹੈ ਉਹਦੇ ਵਾਸਤੇ ਤੁਸੀਂ ਆਪਣਾ ਇਕੱਠਾ ਕਰੋ $6 lakh ਦੇ ਰਹੋ ਉਹ $6 lakh ਤੁਹਾਨੂੰ ਚਾਹੀਦਾ ਜੀ ਉਹਦੇ ਵਾਸਤੇ
ਜੀ ਜੀ ਸੋ ਹੁਣ ਤੱਕ ਕਿੰਨਾ ਕੁ ਪੈਸਾ ਇਕੱਠਾ ਹੋ ਗਿਆ
ਹੁਣ ਤੱਕ ਭਾਜੀ ਆਪਣਾ $3.5 lakh ਤੇ ਹੀ ਇੱਥੋਂ ਡਾਰਵਿਨ ਚੋਂ ਇਕੱਠਾ ਕੀਤਾ ਜੀ। ਆਪਣਾ ਸਾਰੀ ਡਾਰਵਿਨ ਦੀ ਸੰਗਤ, ਕਿਸੇ ਨੇ 1000, ਕਿਸੇ ਨੇ $2,000 ਪਾ ਕੇ, ਕਿਉਂਕਿ $3.5 lakh ਜਿਹੜੀ ਪੁਰਾਣੀ ਕਮੇਟੀ ਸੀ ਉਹਨਾਂ ਨੇ ਸਾਰਾ ਇਕੱਠਾ ਕੀਤਾ ਜੀ $3.5 lakh। ਤੇ ਹੁਣ ਤੱਕ ਜਿਹੜਾ ਆਪਣਾ ਸਿੱਖ ਖੇਡਾਂ ਚ ਆਪਾਂ ਆਏ ਸੀ ਤੇ ਉਹ ਤੇਜਿੰਦਰਪਾਲ ਸਿੰਘ ਜੀ ਆਪਣਾ ਜਿਹੜੇ ਲੰਗਰ ਲਾਉਂਦੇ ਨੇ ਇੱਥੇ ਡਾਰਵਿਨ ਚ, ਉਹ ਇਸ ਟਾਈਮ ਮੈਲਬਰਨ ਨੇ, ਮੇਰੇ ਖਿਆਲ ਮੈਲਬਰਨ ਚ ਉਹਨਾਂ ਨੇ ਕਾਉਂਟਰ ਵੀ ਲਾਇਆ ਸੀਗਾ, ਉਹ ਸਟਾਲ ਵੀ ਲਗਾਇਆ ਸੀ ਕੱਲ ਗੁਰਦੁਆਰਾ ਸਾਹਿਬ ਚ ਵਿਸਾਖੀ ਦੇ। ਹੁਣ ਤੱਕ ਸਾਡੇ ਅਕਾਊਂਟ ਚ ਤਕਰੀਬਨ $80,000 ਆ ਚੁੱਕਾ ਜੀ ਸਾਰਾ ਆਪਣਾ ਜਿਹੜਾ ਸਿੱਖ ਖੇਡਾਂ ਦਾ ਮਿਲਾ ਕੇ ਤੇ ਜਿਹੜਾ ਸਾਰਾ ਹੋਰ ਆਪਣਾ ਫੰਡ ਇਕੱਠਾ ਹੈ ਟੋਟਲ
ਜੀ 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 ਜੀ। ਸੋ 80,000 ਇਹ ਖੇਡਾਂ ਦੇ ਤੇ ਜਿਹੜਾ ਹੁਣ ਤੁਸੀਂ ਜਿਹੜਾ ਟੂਰ ਤੇ ਨਿਕਲੇ ਹੋ ਉਹ ਫੰਡ ਆ ਗਿਆ, 3.5 ਤੁਸੀਂ ਉੱਥੋਂ ਕਰ ਲਿਆ ਸੀ, ਜਾਣੀ ਕਿ 4.3 ਹੋ ਗਿਆ ਤੇ ਤੁਹਾਡੇ ਕੋਲੇ ਹਜੇ ਵੀ ਚੈਲੰਜ 2.25 lakh ਦਾ ਚੈਲੰਜ ਪਿਆ।
ਹਾਂਜੀ ਉਹ ਭਾਜੀ ਐਕਚੁਅਲੀ ਅਸੀਂ ਲੋਨ ਅਪਰੂਵਲ ਕਰਾਇਆ ਸੀ ਇਥੋਂ, ਮਤਲਬ ਲੋਨ ਅਸੀਂ ਅਪਰੂਵਲ ਕਰਾਇਆ ਹੋਇਆ ਪਰ ਲੋਨ ਹਲੇ ਅਸੀਂ ਕਢਾਇਆ ਨੀ ਉਹਦੇ ਚੋਂ, ਕਿਉਂਕਿ ਲੋਨ ਦੀ ਜਿਹੜੀ ਰੀਪੇਮੈਂਟ ਆ ਉਹ ਹੈਗੀ ਹੈ $3,000 ਜਿਹੜੀ ਮੰਥਲੀ, ਪਰ ਉਹ ਸਾਨੂੰ ਅੱਗੇ ਨੇਰ ਆ ਰਿਹਾ ਕਿਉਂਕਿ ਸੰਗਤ ਘੱਟ ਹੈ ਤੇ ਉਹ ਜਿਹੜਾ ਉਹਦੀ ਰੀਪੇਮੈਂਟ ਵਾਸਤੇ ਸਾਨੂੰ ਥੋੜਾ ਮੁਸ਼ਕਿਲ ਹੋਈ ਨੀ ਉਹਦੇ ਲਈ। ਫਿਰ ਅਸੀਂ ਜਿਹੜੀ
ਪਰ ਬੈਟਰ ਜੀ ਕੋਈ ਨਹੀਂ 6 ਮਹੀਨਿਆਂ ਦੇ ਵਿੱਚ ਪੈਸੇ ਹੋ ਜਾਣਗੇ।
ਹਾਂਜੀ ਤੇ ਅਸੀਂ ਪ੍ਰੀ ਅਪਰੂਵਲ ਲਈ ਹੋਈ ਹੈ ਜੀ ਲੋਨ ਦੀ, ਪਰ ਅਸੀਂ ਸੋਚਦੇ ਹਾਂ ਕਿ ਜਿੰਨਾ ਸਾਡਾ ਪੈਸਾ ਜਿੰਨਾ ਇਕੱਠਾ ਹੋ ਗਿਆ ਫੰਡ, ਉਸ ਤੋਂ ਬਾਅਦ ਜਿੰਨਾ ਸਾਡਾ ਪੈਸਾ ਘਟੇਗਾ ਉਹ ਅਸੀਂ ਸਿਰਫ ਉਹੀ ਵਿਦਡਰੋਲ ਕਰਾਵਾਂਗੇ ਲੋਨ ਤੋਂ, ਬਾਕੀ ਸਾਰਾ ਪੈਸਾ ਲੋਨ ਤੋਂ ਵਿਦਡਰੋਲ ਕਰਾਉਣ ਦੀ ਲੋੜ ਨੀ ਪਏਗੀ ਸਾਨੂੰ।
ਲੋਨ ਕਿੰਨਾ ਮਨਜ਼ੂਰ ਹੋ ਗਿਆ ਤੁਹਾਡਾ?
ਹਾਂਜੀ $2.5 lakh ਹੋਇਆ ਜੀ ਅਪਰੂਵਲ ਦਾ ਲੋਨ ਦਾ ਜੀ।
ਜੀ 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 ਸੋ ਬਹੁਤ ਵਧੀਆ ਜੀ ਤੁਸੀਂ ਉਪਰਾਲਾ ਕੀਤਾ। ਤੇ ਡਾਰਵਿਨ ਦੇ ਵਿੱਚ ਪੁਰਾਣੀ ਸੰਗਤ ਕਿੰਨੀ ਗਾ, ਪੁਰਾਣੇ ਲੋਕ ਕਿੰਨੇ ਗਾ
ਇੱਥੇ? ਭਾਜੀ ਕੀ ਚੱਕਰ ਹੈ, ਇੱਥੇ ਤਕਰੀਬਨ ਲੋਕੀ ਆਉਂਦੇ ਨੇ ਆਪਣਾ ਪਰਮਾਨੈਂਟ ਰੈਜ਼ੀਡੈਂਸ ਵਾਸਤੇ, ਇੱਥੇ ਥੋੜਾ ਈਜ਼ੀ ਹੈ ਜੀ ਡਾਰਵਿਨ ਚ ਮਿਲ ਜਾਂਦੀ ਈਜ਼ੀਲੀ ਮਿਲਣੀ। ਉਹ ਫਿਰ ਕੀ ਹੁੰਦਾ ਜੀ ਸੰਗਤ ਇੱਥੇ ਆਉਂਦੇ ਨੇ, ਬੰਦੇ ਆਉਂਦੇ ਨੇ ਉਹ PR ਲੈ ਕੇ ਮੂਵ ਹੋ ਜਾਂਦੇ ਨੇ, ਫਿਰ ਨਵੇਂ ਆ ਜਾਂਦੇ ਜੀ, ਕਿਉਂਕਿ ਆਈ ਚਲਾਈ ਚੱਲਦੀ ਜਾਂਦੀ ਹੈ ਸੰਗਤ ਦੀ ਇੱਥੇ ਡਾਰਵਿਨ ਚ।
ਤੇ ਮੇਨ ਕੰਮ ਕੀ ਹੈ ਲੋਕਾਂ ਦੇ?
ਮੇਨ ਭਾਜੀ ਇੱਥੇ ਜੋਬ ਓਪਰਚੁਨਿਟੀ ਕਾਫੀ ਨੇ, ਟੈਕਸੀ ਦਾ ਵੀ ਕੰਮ ਆਪਣੇ ਕਰਦੇ ਨੇ ਪੰਜਾਬੀ, ਹੋਰ ਸਿਕਿਉਰਿਟੀ ਦਾ ਬਹੁਤ ਜੋਬਾਂ ਨੇ ਇੱਥੇ, ਸਿਕਿਉਰਿਟੀ ਵੀ ਕਾਫੀ ਕਰਦੇ ਨੇ ਆਪਣੇ, ਤੇ ਕਮਿਊਨਿਟੀ ਕਮਿਊਨਿਟੀ ਚ ਬਹੁਤ ਜੋਬਾਂ ਕਰਦੇ, ਕਮਿਊਨਿਟੀ ਵੈਲਫੇਅਰ ਹੋ ਗਿਆ ਜਿਸ ਤਰ੍ਹਾਂ ਹੀ, ਮਤਲਬ ਗੌਰਮੈਂਟ ਓਪਰਚੁਨਿਟੀ ਵੀ ਬਹੁਤ ਹੈ ਜੋਬਾਂ ਇੱਥੇ। ਮੇਰੀ ਖੁਦ ਦੀ ਵਾਈਫ ਗੌਰਮੈਂਟ ਜੋਬ ਕਰਦੀ ਹੈ ਜੀ ਇੱਥੇ, ਉਹਨੇ ਆਪਣਾ ਸਟੱਡੀ ਕੀਤੀ ਸੀ ਕਮਿਊਨਿਟੀ ਵੈਲਫੇਅਰ ਦੀ, ਤੇ ਇੱਥੇ ਜੋਬ ਕਰਦੀ ਹੈ, ਗੌਰਮੈਂਟ ਜੋਬ ਕਰਦੀ ਹੈ ਡਾਰਵਿਨ ਚ। ਖਰਚਾ ਵੀ ਭਾਜੀ ਇੱਥੇ ਜਿਆਦਾ ਵਾ, ਥੋੜਾ ਗਰੋਸਰੀ ਮਹਿੰਗੀ ਹੈ ਜੀ ਇੱਥੇ, ਆਪਣਾ ਫਲ ਫਰੂਟ ਵਗੈਰਾ ਸਭ ਮਹਿੰਗਾ ਜੀ, ਕਿਉਂਕਿ ਸਾਰਾ ਐਡੀਲੇਡ ਤੋਂ ਹੀ ਆਉਂਦਾ ਜੀ ਇੱਥੇ, ਆਪਣੀ ਟ੍ਰੇਨ
ਆਉਂਦੀ ਭੇਜ ਦਿਆ ਕਰਾਂਗੇ ਤੁਹਾਡੇ ਲਈ ਲਿਫਾਫਾ ਭਰ ਕੇ।
ਗੈਸ ਪਲਾਂਟ ਸੀ ਆਪਣਾ, ਇਨਪੈਕਸ ਗੈਸ ਪਲਾਂਟ ਲੱਗਾ ਸੀ ਇੱਥੇ ਡਾਰਵਿਨ ਚ ਅੱਜ ਤੋਂ 5-6 ਸਾਲ ਪਹਿਲੇ। 5-6 ਸਾਲ ਪਹਿਲੇ ਦੇ ਘਰ ਬਹੁਤ ਰੇਟ ਬਹੁਤ ਘੱਟ ਸੀ ਇਹਨਾਂ ਦਾ, ਪਰ ਹੁਣ ਗੈਸ ਪਲਾਂਟ ਲੱਗਣ ਨਾਲ ਉਹਦਾ ਰੇਟ ਬਹੁਤ ਜਿਆਦਾ ਵੱਧ ਗਿਆ, ਮਤਲਬ ਕਿ 2014-15 ਵਿਚ ਰੇਟ ਬਹੁਤ ਜਿਆਦਾ ਸੀ ਘਰਾਂ ਦਾ, ਤੇ ਪਰ ਹੁਣ ਫੇਰ ਹੁਣ ਗੈਸ ਪਲਾਂਟ ਲਾਸਟ ਇਹੀ ਹੈ, ਲਾਸਟ ਸਟੇਜ ਤੇ ਇਹੀ, ਹੋਰ 6 ਮਹੀਨੇ ਤੱਕ ਗੈਸ ਪਲਾਂਟ ਦਾ ਕੰਮ ਫਿਨਿਸ਼ ਹੋ ਜਾਣਾ ਜੀ, ਤੇ ਫੇਰ ਉਹ ਜਿਹੜਾ ਪ੍ਰੋਪਰਟੀ ਦੇ ਪ੍ਰਾਈਸ ਦਾ ਫੇਰ ਥੱਲੇ ਆ ਰਿਹਾ ਜੀ ਸਾਰੇ, ਮਤਲਬ ਕਿ ਰੈਂਟ ਦਾ ਵੀ ਬਹੁਤ ਜਿਆਦਾ ਥੱਲੇ ਆ ਗਿਆ, ਜਿਹੜਾ ਘਰ ਪਹਿਲੇ $400 ਚ ਮਿਲਦਾ ਸੀ ਵੀਕਲੀ, ਹੁਣ ਉਹ $290-$300 ਦੇ ਵਿਚ ਆ ਗਿਆ।
ਤੇ ਮੰਨ ਲਓ ਤਿੰਨ ਬੈਡਰੂਮ ਦਾ ਘਰ ਲੈਣਾ ਗਾ ਤਾਂ ਕਿੰਨੇ ਕੁ ਦਾ ਮਿਲਦਾ?
22 ਕਦਮ ਵਾਸਤੇ ਜੀ। ਹਾਂਜੀ ਉਹੀ ਭਾਜੀ ਡਿਪੈਂਡ ਕਰਦਾ ਤੁਸੀਂ ਕਿਹੜੀ ਏਰੀਏ ਚ ਲੈਣਾ ਜੀ, ਜੇ ਤੇ ਬ੍ਰਾਂਡ ਨਿਊ ਏਰੀਆ ਚ ਘਰ ਬਣਾਉਣਾ ਜੀ ਉਹ ਤੁਹਾਡਾ ਜਿਸ ਤਰ੍ਹਾਂ 350 square meter ਦਾ ਘਰ ਤੁਹਾਡਾ $4-5 lakh ਤੱਕ ਪਏਗਾ ਜੀ।
ਫਿਰ ਤਾਂ ਮਹਿੰਗੇ ਆ ਘਰ, ਜੇ ਐਡਲੇਡ ਦੇ ਨਿਸਬਤ ਦੇਖੀਏ ਤਾਂ ਮਹਿੰਗੇ ਆ।
ਹਾਂਜੀ ਐਡੀਲੇਡ ਤੋਂ ਬਹੁਤ ਮਹਿੰਗੇ ਜੀ, ਮੇਰਾ ਖੁਦ ਦਾ ਫਰੈਂਡ ਇੱਥੇ ਡਾਰਵਿਨ ਜੀ ਸੀ ਮੇਰੇ ਨਾਲ, ਇਕੱਠੇ ਆਪਾਂ ਐਡੀਲੇਡ ਤੋਂ ਹੀ ਇੱਥੇ ਮੂਵ ਹੋਏ ਸੀ, ਇਕੱਠੇ ਹੀ ਆਪਾਂ ਜਦੋਂ ਤੋਂ ਆਸਟ੍ਰੇਲੀਆ ਤੋਂ ਆਏ ਇਕੱਠੇ ਹੀ ਆਪਾਂ, ਤੇ ਉਹਨੇ ਹੁਣ ਆਪਣਾ ਐਡੀਲੇਡ ਘਰ ਬਣਾਇਆ ਜੀ ਆਪਣਾ ਪੈਰਾਫੀਲਡ ਚ। ਗਰਮੀ ਜਿਆਦਾ ਹੋਣ ਕਰਕੇ ਲੋਕੀ ਟਿਕਦੇ ਨੀ ਭਾਜੀ ਇੱਥੇ, ਮਤਲਬ ਛੇ ਕੁ ਮਹੀਨੇ ਗਰਮੀ, ਛੇ ਮਹੀਨੇ ਜਿਹੜਾ ਵੈਟ ਸੀਜ਼ਨ ਹੈ, ਛੇ ਮਹੀਨੇ ਡਰਾਈ ਹੈ। ਡਰਾਈ ਸੀਜ਼ਨ ਚ ਤੇ ਬਹੁਤ ਵਧੀਆ ਜੀ ਇੱਥੇ, ਡਰਾਈ ਸੀਜ਼ਨ ਵਿੱਚ ਕੋਈ ਆਏਗਾ ਦੇਗਾ ਬਹੁਤ ਵਧੀਆ ਡਾਰਵਿਨ, ਪਰ ਜਦੋਂ ਵੈਟ ਸੀਜ਼ਨ ਵਿੱਚ ਥੋੜਾ ਹਾਰਡ ਹੋ ਜਾਂਦਾ ਜੀ ਵੈਟ ਸੀਜ਼ਨ ਚ।
ਜੀ ਜੀ, ਤੇ ਇੱਕ ਮੈਨੂੰ ਜਾਂਦੇ ਜਾਂਦੇ ਹੋਰ ਦੱਸਿਓ ਵੀ ਜੇ ਇੰਡੀਆ ਲਈ ਜੇ ਤੁਸੀਂ ਜਾਣਾ ਹੁੰਦਾ ਤੇ ਸਿੱਧੀ ਫਲਾਈਟਸ ਕੋਈ ਇੱਥੋਂ ਜਾਂਦੀਆਂ ਡਰਬਨ ਤੋਂ?
ਹਾਂਜੀ, ਸਿੰਗਾਪੁਰ ਦੀ ਜਾਂਦੀ ਹੈ ਭਾਜੀ, ਸਿੰਗਾਪੁਰ ਦੀ ਜਿਹੜੀ ਆਪਣੀ ਕੰਪਨੀ ਉਹਦੀ ਛੋਟੀ ਫਲਾਈਟ ਹੈ ਸਿਲਕ ਏਅਰ, ਇੱਥੋਂ ਡਾਰਵਿਨ ਤੋਂ ਸਿੰਗਾਪੁਰ ਜਾਂਦੀ ਹੈ ਜੀ, ਤੇ ਸਿੰਗਾਪੁਰ ਤੋਂ ਅੱਗੇ ਫਿਰ ਸਿੰਗਾਪੁਰ ਜਿਹੜੀ ਫਲਾਈਟ ਹੈ ਉਹ ਜਾਂਦੀ ਹੈ।
ਕਿੰਨੇ ਘੰਟੇ ਦਾ ਡਰਾਈਵ ਹੈ ਫਲਾਈਟ ਹੈ ਸਿੰਗਾਪੁਰ ਦੀ?
ਇੱਥੋਂ ਭਾਈ ਸਾਢੇ ਚਾਰ, ਉਹੀ ਚਾਰ ਘੰਟੇ 40-45 ਮਿੰਟ ਦੀ ਫਲਾਈਟ ਆਈ ਇੱਥੋਂ ਡਾਰਵਿਨ ਤੋਂ।
ਫਿਰ ਪੈਸੇ ਵੀ ਘੱਟ ਲੱਗਦੇ ਹੋਣੇ?
ਨਹੀਂ, ਪੈਸੇ ਜ਼ਿਆਦਾ ਲੱਗਦੇ ਭਾਈ ਇੱਥੋਂ, ਕਿਉਂਕਿ ਫਲਾਈਟ ਇੱਕ ਹੋਣ
ਕਰਕੇ
ਮੱਕੇ ਉਹੀ ਟਿਕਟ ਹਾਂਜੀ 13-1400 ਡਾਲਰ ਦੀ, 1300 1250-1300 ਡਾਲਰ ਲੱਗਦਾ ਜੀ ਇੱਥੋਂ ਇੱਕ ਟਿਕਟ ਦਾ।
ਅੱਛਾ ਅੱਛਾ, ਫਿਰ ਫਿਰ ਉਹੀ ਚੱਕਰ ਆ ਵੀ ਛੋਟੀ ਫਲਾਈਟ ਆ। ਸੋ ਹਰਪ੍ਰੀਤ, ਜਾਂਦੇ ਜਾਂਦੇ ਅੱਜ ਦੇ ਪ੍ਰੋਗਰਾਮ ਚ ਅਸੀਂ ਜਿਹੜੀ ਗੱਲ ਕਰ ਰਹੇ ਸੀ ਵੀ ਕਿਸੇ ਵੀ ਨੂੰ ਤੁਸੀਂ ਧੰਨਵਾਦ ਕਰਨਾ ਚਾਹੋ ਤਾਂ ਜਾਂਦੇ ਜਾਂਦੇ ਪਲੀਜ਼, ਜਿਹਨੇ ਵੀ ਤੁਹਾਡੀ ਹੈਲਪ ਕਰੀ, ਕਿਸੇ ਦੀ ਵੀ ਧੰਨਵਾਦ ਕਰਨਾ ਚਾਹੋ ਤਾਂ ਓਪਨ ਔਨ ਏਅਰ ਜ਼ਰੂਰ ਕਰੋ।
ਹਾਂਜੀ ਜ਼ਰੂਰ ਭਾਈ ਜ਼ਰੂਰ, ਆਪਣਾ ਪਹਿਲੀ ਹੈਲਪ ਕੀਤੀ ਜਦੋਂ ਆਸਟ੍ਰੇਲੀਆ ਚ ਆਏ ਸੀ, ਤੇ ਆਸਟ੍ਰੇਲੀਆ ਚ ਕੋਈ ਨੀ ਜਾਣਦਾ ਸੀ, ਆਪਣਾ ਐਡੀਲੇਡ ਦੇ ਬੋਬੀ ਦੀਦੀ ਉਹਨਾਂ ਨੇ ਸਾਨੂੰ ਆਪਣੇ ਘਰ ਰੱਖਿਆ, ਸਾਰਾ ਉਹਨਾਂ ਨੇ ਕਰਾਇਆ ਜੀ, ਰਹਿਣ ਰੂਣ ਦਾ ਸਾਡਾ ਸਾਰਾ ਕੁਝ ਉਹਨਾਂ ਨੇ ਇੰਤਜ਼ਾਮ ਕਰਾਇਆ ਜੀ। ਫਿਰ ਆਪਣਾ ਜੋਲੀ ਭਾਜੀ, ਜੋਰ ਭਾਜੀ, ਜਿਨ੍ਹਾਂ ਨੇ ਸਾਨੂੰ ਨਾਲ ਲੈ ਕੇ ਗਏ ਖੇਤਾਂ ਦੇ ਕੰਮ ਤੇ ਸਟਾਰਟਿੰਗ ਤੇ।
ਜੀ 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 ਜੀ,
ਹਾਂਜੀ, ਕੰਮ ਸਟਾਰਟ ਕਰਵਾਇਆ ਜੀ ਉਹਨਾਂ ਨੇ, ਜੋਲੀ ਭਾਈ ਨੇ ਫਾਰਮਿੰਗ ਦਾ ਕੰਮ ਪਹਿਲੀ ਵਾਰੀ ਆਈ ਉਹਨਾਂ ਨਾਲ ਗਏ ਸੀ, ਤੇ ਬਾਕੀ ਸਾਰਿਆਂ ਦਾ, ਕਈਆਂ ਦੇ ਬਹੁਤ ਨੇ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸਾਡਾ, ਤੇ ਸਾਰਿਆਂ ਦਾ ਥੈਂਕ ਯੂ। ਅਮਨਦੀਪ ਭਾਈ ਦਾ ਜਿਨ੍ਹਾਂ ਨੇ ਇੱਕ ਫੋਨ ਕਾਲ ਕੀਤੀ ਸੀ, ਮੈਂ ਕਿਹਾ ਭਾਈ ਇਸ ਤਰ੍ਹਾਂ ਫੰਡ ਰੇਜ਼ ਕਰਨੇ ਸੀ, ਤੇ ਉਹਨਾਂ ਨੇ ਨਾਲ ਦੇ ਨਾਲ ਹੀ ਸਾਰਾ ਇੰਤਜ਼ਾਮ ਕਰਤਾ ਜੀ। ਤੁਹਾਡਾ ਮਿੰਟੂ ਭਾਈ, ਤੁਹਾਡਾ ਜੀ, ਸਾਰੀ ਹਰਮਨ ਰੇਡੀਓ ਟੀਮ ਦਾ, ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਜੀ। ਅਮਰਦੀਪ ਭੈਣ ਜੀ, ਗੁਰਸੇਵ ਭਾਜੀ, ਕੁਲਜੀਤ ਭਾਜੀ, ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਜੀ।
ਸੋ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਹਰਪ੍ਰੀਤ, ਤੇ ਜੱਟੇ ਰਹੋ ਜੀ, ਵਾਹਿਗੁਰੂ ਭਲੀ ਕਰਨਗੇ, ਛੇਤੀ ਅਸੀਂ ਜਿਹੜਾ ਅਗਲੇ ਟੂਰ ਦੇ ਵਿੱਚ ਜੇ ਸਿੱਖ ਖੇਡਾਂ ਦਾ ਕੱਢਾਂਗੇ ਤਾਂ ਉੱਥੇ ਡਾਰਬਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜਾ ਰਾਗਾਂ ਚ ਕੀਰਤਨ ਹੋਊਗਾ ਜੀ, ਅਸੀਂ ਆਸ ਕਰਦੇ ਹਾਂ ਤੇ ਦੁਆ ਕਰਦੇ ਹਾਂ, ਬਹੁਤ ਮਿਹਰਬਾਨੀ। ਸੋ ਹਰਪ੍ਰੀਤ ਸਿੰਘ ਜੁੜੇ ਹੋਏ ਸੀ ਜੀ ਸਾਡੇ ਨਾਲ ਡਾਰਬਨ ਤੋਂ, ਤੇ ਇੱਧਰ ਕਾਲ ਆ ਗਈ ਜੀ ਪ੍ਰਿਤਪਾਲ ਸਿੰਘ ਦੀ ਬ੍ਰਿਸਬਨ ਤੋਂ। ਸੋ ਪ੍ਰਿਤਪਾਲ ਸਿੰਘ ਜੀ, ਸਤਿ ਸ੍ਰੀ ਅਕਾਲ।
ਥੋੜੇ ਜਿਹੇ ਗੰਭੀਰ ਮੁੱਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੈਂ ਪਿਛਲੇ 10 ਸਾਲ ਤੋਂ ਬ੍ਰਿਸਬੇਨ ਵਿੱਚ ਰਹਿ ਰਿਹਾ ਜੀ, ਤੇ ਮੇਰੇ ਦੋਸਤ ਨੇ ਜੀ ਬਿਲਕੁਲ ਲੁਧਿਆਣੇ ਤੋਂ, ਬਠਿੰਡੇ ਤੋਂ, ਜਗਰਾਓਂ ਤੋਂ, ਮੈਂ ਖੁਦ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਜੀ, ਰਾਈਟ
ਜੀ ਜੀ।
ਇੱਕ ਤੇ ਮੈਂ ਭਾਜੀ ਅਕਸਰ ਹੀ ਮੇਰੇ ਆਪਣੇ ਮਾਲਵੇ ਵਾਲੇ ਦੋਸਤਾਂ ਤੋਂ ਨਾ ਇਹੀ ਗੱਲ ਸੁਣੀ ਆ ਕਿ ਜੀ ਅੰਮ੍ਰਿਤਸਰ ਵੱਲ ਦੇ ਲੋਕ ਮਾਝੇ ਵਾਲੇ ਮਾੜੇ ਹੁੰਦੇ ਆ ਜੀ, ਠੀਕ ਹੈ ਜੀ, ਆਪਾਂ ਅਕਸਰ ਹੀ ਸਾਨੂੰ ਮਿਲਦੀ ਹੈ ਇਹ ਗੱਲ, ਠੀਕ ਹੈ ਜੀ। ਮੈਂ ਅਕਸਰ ਹੀ ਉਹਨਾਂ ਪੁੱਛਿਆ ਕਿ ਤੁਸੀਂ ਇਹ ਗੱਲਾਂ ਕਿੱਥੋਂ ਸੁਣੀਆਂ ਕਿ ਮਾਝੇ ਵਾਲੇ ਬੰਦੇ ਮਾੜੇ ਆ ਜੀ, ਠੀਕ ਹੈ। ਉਹ ਕਹਿੰਦੇ ਅਸੀਂ ਸਾਡੇ ਪਿੰਡਾਂ ਵੱਲੋਂ ਹੀ ਇਹ ਗੱਲਾਂ ਸੁਣ ਕੇ ਆਏ ਆ, ਤੇ ਇਹ ਏਦਾਂ ਹੀ ਉਹ ਕਰਦੇ ਰਹਿੰਦੇ ਆ, ਠੀਕ ਹੈ ਜੀ। ਤੇ ਮੈਂ ਜਿੱਦਾਂ ਵੀ ਹੁਣ ਕਿਸੇ ਨੂੰ ਵੀ ਮਿਲਦਾ ਆ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ, ਤੇ ਕਿਸੇ ਨੂੰ ਕਿਸੇ ਨੇ ਪੁੱਛਣਾ ਕਿ ਹਾਂਜੀ ਭਾਜੀ ਤੁਸੀਂ ਕਿੱਥੋਂ, ਮੈਂ ਪਹਿਲਾਂ ਪੁੱਛਦਾ ਹਾਂਜੀ ਤੁਸੀਂ ਭਾਜੀ ਕਿੱਥੋਂ, ਜੇਕਰ ਉਹ ਕਹਿੰਦਾ ਕਿ ਮੈਂ ਭਾਜੀ ਬਠਿੰਡੇ ਦਾ ਆ, ਮੈਂ ਵੀ ਭਾਜੀ ਕਹਿ ਦਿੰਦਾ ਮੈਂ ਵੀ ਬਠਿੰਡੇ ਦਾ ਆ, ਜੇਕਰ ਮੈਂ ਕਿਹਾ ਕਿ ਮੈਂ ਅੰਮ੍ਰਿਤਸਰ ਦਾ, ਉਹਨੇ ਸੋਚਣਾ ਯਾਰ ਇਹ ਬੰਦਾ ਮਾੜਾ ਹੋਣਾ ਆ। ਸੋ ਭਾਜੀ ਇਹਦਾ ਹੱਲ ਦੱਸੋ ਜੀ,
ਨਹੀਂ ਬਿਲਕੁਲ ਬਿਲਕੁਲ, ਤੁਹਾਡਾ ਜਿਹੜੀ ਵੇਦਨਾ ਬਹੁਤ ਸਹੀ ਆ ਤੇ ਮੈਂ ਇਸ ਨਾਲ ਪੂਰਨ ਸਹਿਮਤ ਆ ਵੀ ਵਾਕਈ ਅਸੀਂ ਸੁਣਾ ਸੁਣਾਈ ਇੱਕ ਦੂਜੇ ਦੀ ਇਹ ਗੱਲਾਂ ਕਰ ਦਿੰਦੇ ਹਾਂ ਨੀ ਮਾਝੇ ਵਾਲਿਆ ਐ ਜੀ, ਉਹ ਕਈ ਵਾਰੀ ਇੱਥੇ ਮੈਂ ਦੇਖਿਆ ਮਾਲਵੇ ਵਾਲਿਆਂ ਨੂੰ ਹੋਰ ਢੰਗ ਨਾਲ ਕਹਿ ਦਿੰਦੇ ਆ, ਸੋ ਇਹ ਚੀਜ਼ ਨੂੰ ਨਾ ਸਾਨੂੰ ਬਾਹਰ ਕੱਢਣਾ ਚਾਹੀਦਾ, ਹਮਨੇ ਚੰਗੇ ਬੁਰਾ ਨੀ ਕੋਈ ਦੀ ਸਾਨੂੰ ਸਿੱਖਿਆ ਦਿੱਤੀ ਗਈ ਹੈ ਗੁਰਬਾਣੀ ਤੋਂ, ਤੇ ਸਾਨੂੰ ਸਭ ਤੋਂ ਬਿਹਤਰ ਆ ਉਸ ਗੁਰਬਾਣੀ ਦੀ ਜਿਹੜੀ ਗੱਲ ਨੂੰ ਮੰਨ ਲੈਣਾ ਚਾਹੀਦਾ, ਤੇ ਮਾਝੇ ਦੇ ਜਿਹੜੇ ਪੋਜ਼ਿਟਿਵ ਪੱਖ ਆ ਉਹ ਵੀ ਫਰੋਲ ਲੈਣੇ ਚਾਹੀਦੇ ਆ। ਮਾਝੇ ਦੇ ਜਰਨੈਲ ਬਹੁਤ ਮਹਾਨ ਜਰਨੈਲ ਹੋਏ ਆ ਜੀ, ਮਾਝੇ ਚ ਅੱਜ ਵੀ ਸਾਡਾ ਜਿਹੜਾ ਸਰਵ ਉੱਚ ਸਥਾਨ ਮਾਝੇ ਚ ਆ, ਜੇ ਮਾਝੇ ਦਾ ਲੋਕ ਇੰਨੇ ਮਾੜੇ ਹੁੰਦੇ ਤਾਂ ਗੁਰੂ ਸਾਹਿਬ ਨੇ ਉੱਥੇ ਇਹ ਚੀਜ਼ਾਂ ਨਹੀਂ ਕਰਨੀਆਂ ਸਨ। ਸੋ ਇਹ ਗੱਲਾਂ ਤੋਂ ਸਾਨੂੰ ਉੱਚਾ ਉੱਠਣਾ ਪੈਣਾ। ਇਹ ਮੈਨੂੰ ਐਂ ਲੱਗਦਾ ਵੀ ਕੁਝ ਇੱਕ ਚੀਜ਼ਾਂ ਨਾ ਅਸੀਂ ਬਿਨਾਂ ਸੋਚੇ ਸਮਝੇ ਕਹਿ ਦਿੰਦੇ ਹਾਂ, ਜੋ ਗੱਲ ਚੱਲ ਰਹੀ ਹੈ ਉਸੇ ਨੂੰ ਉਵੇਂ ਜੀ ਕੀ ਅੱਗੇ ਤੋਰੀ ਜਾਂਦੇ ਹਾਂ, ਇਹ ਪੁਰਾਣੀ ਕੋਈ ਰੀਤ ਚੱਲ ਰਹੀ ਹੈ ਕਿਸੇ ਨੇ ਕਹਿਤਾ ਉਸੇ ਨੂੰ ਗਾਂਹ ਦੀ ਗਾਂਹ ਚੱਲੀ ਜਾਂਦੇ ਹਾਂ। ਸਾਡਾ ਪੈਮਾਨਾ ਹੋਰ ਹੋਣਾ ਚਾਹੀਦਾ, ਸਾਡਾ ਪੈਮਾਨਾ ਪਹਿਲੀ ਗੱਲ ਤਾਂ ਬਾਉਂਡਰੀਆਂ ਸੀਮਿਤ ਨਹੀਂ ਹੋਣਾ ਚਾਹੀਦਾ, ਸਾਨੂੰ ਇਹ ਹੈ ਵੀ ਦੁਨੀਆਂ ਤੇ ਤੁਸੀਂ ਵੀ ਆਏ ਹਾਂ, ਦੁਨੀਆਂ ਤੇ ਅਸੀਂ ਵੀ ਆਏ ਹਾਂ, ਦੁਨੀਆਂ ਤੇ ਆਇਆ ਹਰ ਬੰਦਾ ਨੂੰ ਉਸ ਢੰਗ ਨਾਲ ਦੇਖਣਾ ਚਾਹੀਦਾ ਬਰਾਬਰ ਦੇ ਨੂੰ। ਦੂਜਾ ਸਾਡਾ ਪੈਮਾਨਾ ਇਹ ਹੋਣਾ ਚਾਹੀਦਾ ਵੀ ਜੇ ਕਰ ਤੁਸੀਂ ਕਿਸੇ ਨਾਲ ਵਰਤਾਰਾ ਕੀਤਾ, ਜਿਹਦੇ ਨਾਲ ਵੀ ਵਰਤਾਰਾ ਕੀਤਾ ਜਾਂ ਤੁਹਾਡੇ ਨਾਲ ਕਿਸੇ ਨੇ ਵਰਤਾਰਾ ਕੀਤਾ, ਉਹ ਵਰਤਾਰਾ ਕਿੰਨਾ ਕੁ ਚੰਗਾ ਮਾੜਾ ਸੀ, ਜੇ ਉਹ ਚੰਗਾ ਮਾੜਾ ਸੀ ਤਾਂ ਤੁਸੀਂ ਆਪਦੇ ਵਿਚਾਰ ਉਹ ਜੇ ਬਣਾ ਸਕਦੇ ਹੋ ਤੇ ਉਹ ਵੀ ਬਣਾ ਕੇ ਉਹਦਾ ਡੌਂਡੀ ਪਿੱਟਣ ਨਾਲੋਂ ਤੁਸੀਂ ਉਹਦਾ ਹੱਲ ਕੱਢ ਸਕਦੇ ਹੋ। ਪਰ ਜੇ ਤੁਹਾਡੇ ਨਾਲ ਕੋਈ ਵਰਤਾਰਾ ਕਿਸੇ ਨੇ ਕੋਈ ਹੋਇਆ ਹੀ ਨਹੀਂ ਤੇ ਤੁਸੀਂ ਐਵੇਂ ਅਗਲੇ ਦੇ ਕਹਿੰਦੇ ਹੋ ਵੀ ਸਾਰਾ ਮਾਝਾ ਮਾੜਾ, ਤਾਂ ਉਹ ਮੈਨੂੰ ਨਹੀਂ ਲੱਗਦਾ ਸਹੀ ਗੱਲ ਆ। ਨਾ ਸਾਰਾ ਮਾਝਾ ਮਾੜਾ, ਨਾ ਸਾਰਾ ਮਾਲਵਾ, ਨਾ ਦੁਆਬਾ, ਨਾ ਕੋਈ ਹੋਰ, ਬਸ ਇੱਕੋ ਹੀ ਸਿੰਪਲ ਜੀ ਗੱਲ ਤਾਂ ਇਹ ਆ ਵੀ ਮਾੜੇ ਲੋਕ ਹੁੰਦੇ ਆ ਤੇ ਸਾਰੀ ਕਮਿਊਨਿਟੀਆਂ ਸਾਰੇ ਥਾਂ ਹੁੰਦੇ ਆ, ਪਰ ਉਹਦੇ ਨਾਲੋਂ ਵੀ ਜਿਹੜੀ ਢੱਕਣ ਲਾਊ ਗੱਲ ਇਹ ਆ ਜੀ, ਜਿਹਦੇ ਨਾਲ ਢੱਕਣੀ ਲੱਗ ਜਾਂਦਾ ਵੀ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਏ। ਗੁਰੂ ਸਾਹਿਬ ਨੇ ਤਾਂ ਜਿੱਥੇ ਵੀ ਲਾਇਆ ਨਾ ਹਰ ਚੀਜ਼ ਦੇ ਢੱਕਣੀ ਲਾਇਆ, ਦੂਆ ਦਾ ਰਾਹ ਚ ਰਹੇ ਹੀ ਨਹੀਂ। ਬਹੁਤ ਮਿਹਰਬਾਨੀ, ਕੋਈ ਨੀ ਪ੍ਰਿਤਪਾਲ ਬਾਈ, ਤੁਸੀਂ ਦੇਖੋ ਆਪਦੀ ਵੇਦਨਾ ਸਾਂਝੀ ਕੀਤੀ, ਪਰ ਜਾਂਦੇ ਜਾਂਦੇ ਹੁਣ ਇੱਕ ਹੋਰ ਗੱਲ ਕਰ ਜੋ, ਅੱਜ ਦੇ ਪ੍ਰੋਗਰਾਮ ਚ ਮੈਂ ਜਿਵੇਂ ਕਿਹਾ ਸੀ ਨਾ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਨੂੰ ਜੋ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਉਹਦਾ ਨਾਂ ਲੈਣਾ ਚਾਹੁੰਦੇ ਤਾਂ ਜ਼ਰੂਰ ਲੈ ਕੇ ਜਾਓ, ਜਿਹਨੇ ਤੁਹਾਨੂੰ ਐਕਸਟਰਾ ਆਰਡਨਰੀ ਕਿਤੇ ਕਿਤੇ ਕੋਈ ਹੈਲਪ ਕੀਤੀ ਹੋਵੇ।
ਐਕਸਟਰਾ ਆਰਡਨਰੀ ਹੈਲਪ ਭਾਈ ਬ੍ਰਿਸਬੇਨ ਵਿੱਚ ਰਹਿੰਦੇ ਆ, ਤੂੰ ਵੀ ਐਸ ਭਾਈ ਜਦੋਂ ਨਵੇਂ ਆਏ ਆ, ਠੀਕ ਹੈ ਭਾਜੀ, ਤੇ ਇੱਥੇ ਆਪਣੇ ਪੁਰਾਣੇ ਪੰਜਾਬੀ ਹੈਗੇ ਸੀਗੇ ਹਨਾ ਜੀ, ਅੱਜ ਉਹਨਾਂ ਦਾ ਬੜਾ ਨਾਮ ਹੈ ਕਮਿਊਨਿਟੀ ਵਿੱਚ, ਪਰ ਟੂ ਬੀ ਆਨੈਸਟ ਉਹਨਾਂ ਨੇ ਸਟੂਡੈਂਟਸ ਦੇ ਵਾਸਤੇ ਕੁਝ ਨਹੀਂ ਕੀਤਾ ਉਸ ਟਾਈਮ ਜਦੋਂ 2007-08 ਦੇ ਵਿੱਚ ਆਏ ਸੀਗੇ, 9 ਦੇ ਵਿੱਚ ਆਏ ਸੀਗੇ, ਠੀਕ ਹੈ ਭਾਜੀ। ਤੇ ਮੈਂ ਗੁਰਦੁਆਰਾ ਸਾਹਿਬ 2007 ਵਿੱਚ ਜਾਣਾ ਸੀਗਾ, ਤੁਹਾਨੂੰ ਪਤਾ ਹੀ ਆ ਤੁਸੀਂ ਇੱਥੇ ਆਉਂਦੇ ਜਾਂਦੇ ਰਹਿੰਦੇ, ਮੈਂ ਤੁਹਾਨੂੰ ਸੁਣਿਆ ਆ ਇੱਥੇ ਵੀ ਉਹ ਦੋ ਗਰੁੱਪ ਬਣੇ ਹੋਏ ਸੀਗੇ, ਉਹ ਦੋਵੇਂ ਆਪਸ ਵਿੱਚ ਇੱਕ ਸੰਡੇ ਉਹ ਉਹਨਾਂ ਦੇ ਖਿਲਾਫ਼ ਬੋਲ ਜਾਂਦੇ ਸੀ, ਇੱਕ ਸੰਡੇ ਉਹ ਉਹਨਾਂ ਦੇ ਖਿਲਾਫ਼ ਬੋਲ ਜਾਂਦੇ ਸੀਗੇ, ਤੇ ਅਸੀਂ ਇਹ ਸੋਚ ਕੇ ਜਾਂਦੇ ਸੀਗੇ ਸਾਨੂੰ ਸ਼ਾਇਦ ਤਿੰਨ ਭਾਜੀ ਹੋਣਾ ਨੂੰ ਮਿਲਾਂਗੇ, ਕਿਸੇ ਭਾਜੀ ਨੂੰ ਮਿਲਾਂਗੇ, ਕੋਈ ਜੋਬ ਦਾ ਲਊਗਾ, ਕੋਈ ਨਵੀਂ ਜੋਬ ਮਿਲੂਗੀ, ਪਰ ਉਹ ਭਾਜੀ ਆਪਸੀ ਲੜਾਈਆਂ ਵਿੱਚ ਲੱਗੇ ਰਹੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਮਿਲੀ। ਦੈਟਸ ਇਟ,
ਬਿਲਕੁਲ
ਅੱਜ ਅਸੀਂ ਆਪਣੀਆਂ ਅੱਜ ਅਸੀਂ ਭਾਈ ਆਪਣੇ ਆਪ ਦੇ ਘਾਲਾਂ ਘਾਲ ਕੇ ਤੇ ਰੋਜ਼ ਲੜ ਭੇੜ ਕੇ ਭਾਜੀ ਮਿਹਨਤ ਨਾਲ ਅਸੀਂ ਵਧੀਆ ਜੋਬਾਂ ਤੇ ਲੱਗ ਗਏ ਆ, ਆਪਣੇ ਬਿਜ਼ਨਸ ਖੋਲ ਲਏ ਭਾਜੀ, ਠੀਕ ਹੈ ਜੀ, ਤੇ ਥੈਂਕ ਯੂ।
ਬਹੁਤ ਮਿਹਰਬਾਨੀ ਪ੍ਰਿਤਪਾਲ ਬਾਈ, ਬਹੁਤ ਮਿਹਰਬਾਨੀ, ਤੁਸੀਂ ਆਪਣਾ ਇਸ ਗੱਲ ਕਹਿਣ ਦਾ ਜਿਗਰਾ ਦਿਖਾਇਆ, ਬਹੁਤ ਮਿਹਰਬਾਨੀ। ਸੋ ਪ੍ਰਿਤਪਾਲ ਸਿੰਘ ਸਾਡੇ ਨਾਲ ਬ੍ਰਿਸਬੇਨ ਤੋਂ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਆਪਦੇ ਦਿਲ ਦੀ ਵੇਦਨਾ ਸਾਰਿਆਂ ਨਾਲ ਸਾਂਝੀ ਕੀਤੀ ਆ। ਇੰਨੀ ਕਲੀਅਰ ਕੱਟ ਗੱਲ ਹੋਣੀ ਚਾਹੀਦੀ ਆ, ਜੇ ਤੁਸੀਂ ਵੀ ਕਰੋ ਤਾਂ ਇੰਨੀ ਕਲੀਅਰ ਕੱਟ ਗੱਲ ਕਰੋ, ਕਿਸੇ ਨਾਲ ਜੈਲਸ, ਕਿਸੇ ਨਾਲ ਫੈਕਟਰ ਜਾਂ ਮਾੜੀ ਨੀਅਤ ਨੀਤੀ ਨਹੀਂ ਹੈ ਇਸ 'ਚ, ਇਹਦੇ 'ਚ ਸੱਚ ਆ ਤੇ ਸੱਚ ਨੂੰ ਸੱਚ ਹਮੇਸ਼ਾ ਸੱਚ ਰਹਿੰਦਾ। ਸੋ ਬਹੁਤ ਮਿਹਰਬਾਨੀ ਤੁਹਾਡੀ, ਇਹ ਤੁਸੀਂ ਇਹ ਕਾਲ ਕੀਤੀ। ਲਓ ਜੀ, ਸਮਾਂ ਤੇਜ਼ੀ ਨਾਲ ਭੱਜ ਰਿਹਾ ਤੇ ਬ੍ਰੇਕ ਲੈਣ ਨੂੰ ਵੀ ਜੀ ਕਰੀ ਜਾਂਦਾ ਤੇ ਨਾਲ ਨਾਲ ਸੁਨੇਹੇ ਵੀ ਬਹੁਤ ਆਈ ਜਾਂਦੇ ਆ। ਸੋ ਮੈਂ ਲੈਣਾ ਵੀ ਇੱਕ ਲੈਣਾ ਬ੍ਰੇਕ, ਸਰਬਜੀਤ ਸਿੰਘ ਪਲੀਜ਼ ਮੈਂ ਥੋੜਾ ਜਿਹਾ ਸਾਹ ਲੈ ਲਾਂ ਤੇ ਫਿਰ ਆਪਾਂ ਕਾਲ ਵੀ ਲੈਂਦੇ ਹਾਂ ਤੇ ਸੁਨੇਹੇ ਵੀ ਲੈਂਦੇ ਹਾਂ ਸੱਜਣਾ ਮਿੱਤਰਾਂ ਦੇ।
ਏ ਧਰਤੀ ਦੇਸ ਪੰਜਾਬ ਦੀ ਜਿੱਥੇ ਵਗਦੇ ਪੰਜ ਦਰਿਆ, ਇੱਥੇ ਰਹਿਮਤ ਸੱਚੇ ਰੱਬ ਦੀ
ਜੀ ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਤੇ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹੋਇਆ। ਅਗਲੀ ਕਾਲ ਆ ਗਈ ਹੈ ਜੀ ਅਜੇਪਾਲ ਸਿੰਘ ਥਿੰਦ ਹੋਰਾਂ ਦੀ। ਸੋ ਥਿੰਦ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਭਾਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਕਹਿਣਾ ਚਾਹੋਗੇ ਅੱਜ?
ਮੈਂ ਥੋੜਾ ਲੇਟ ਸੁਣਨਾ ਸ਼ੁਰੂ ਕੀਤਾ ਸੀ ਪ੍ਰੋਗਰਾਮ, ਪਰ ਮੈਨੂੰ ਜਿੰਨਾ ਵੀ ਮੈਂ ਸੁਣਿਆ ਮੈਨੂੰ ਲੱਗਿਆ ਵੀ ਵਿਸ਼ਾ ਤੁਹਾਡਾ ਇਹ ਆ ਵੀ ਜਿੱਦਾਂ ਕਿਸੇ ਨੇ ਤੁਹਾਡੀ ਹੈਲਪ ਕੀਤੀ ਹੋਵੇ ਜਾਂ ਤੁਸੀਂ ਕਿਸੇ ਦੀ ਕੀਤੀ ਹੋਵੇ, ਹਨਾ ਏਦਾਂ ਦਾ ਕੁਛ।
ਜੀ 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 ਬਿਲਕੁਲ ਬਿਲਕੁਲ।
ਹਾਂਜੀ, ਦੋ ਤਿੰਨ ਚਾਰ ਸਰੋਤੇ ਦੀਆਂ ਸੁਣੀਆਂ ਮੈਂ ਗੱਲਾਂ ਬਾਤਾਂ, ਵਧੀਆ ਲੱਗੀਆਂ ਸਾਰਿਆਂ ਦੇ ਆਪਦੇ ਜਿੱਦਾਂ ਵੀ ਐਕਸਪੀਰੀਅੰਸ ਹੈ। ਪਰ ਉਦਾਂ ਆਪਾਂ ਜਿਵੇਂ ਤੁਸੀਂ ਜ਼ਿਕਰ ਵੀ ਸ਼ਾਇਦ ਕਰਿਆ ਸੀ ਵੀ ਆਪਾਂ ਜੇ ਕੋਈ ਕੰਮ ਕਰਦੇ ਆ, ਮੰਨ ਲਓ ਭਲਾਈ ਦਾ ਕਹਿ ਲਓ ਚਾਹੇ ਸੇਵਾ ਕਹਿ ਲਓ, ਵੀ ਜਿੱਦਾਂ ਦੱਸਣਾ ਨੀ ਚਾਹੀਦਾ, ਉਹਦਾ ਰੌਲਾ ਨੀ ਪਾਉਣਾ ਚਾਹੀਦਾ ਜਾਂ ਢਿੰਡੋਰਾ ਨੀ ਪਿੱਟਣਾ ਚਾਹੀਦਾ।
ਜੀ ਜੀ ਜੀ।
ਪਰ ਕਈ ਗੱਲਾਂ ਏਦਾਂ ਵੀ ਹੁੰਦੀਆਂ, ਚਲੋ ਆਪਾਂ ਕਿਸੇ ਨੂੰ ਆਪਾਂ ਦੱਸ ਵੀ ਦਿੰਦੇ ਵੀ ਚੱਲ ਕੁਛ ਸ਼ਾਇਦ ਹੋ, ਕੋਈ ਹੋਰ ਵੀ ਪ੍ਰਭਾਵਿਤ ਹੋ ਸਕੇ, ਹਨਾ, ਤੁਹਾਨੂੰ ਵੇਖ ਕੇ ਕੋਈ ਦੂਜਾ ਵੀ ਚੰਗਾ ਕੰਮ ਕਰ ਸਕੇ। ਤੇ ਆਪਣਾ ਜਿੱਦਾਂ ਮੈਂ ਵੀ ਜਦੋਂ ਆਇਆ ਸੀ ਇੱਥੇ, ਮੈਂ ਜਨਵਰੀ 2006 ਚ ਆਇਆ ਸੀਗਾ ਭਾਜੀ
ਜੀ।
ਤੇ ਪਰ ਉਦਾਂ ਇਹ ਮੇਰਾ ਇਹ ਮੰਨਣਾ ਰਿਹਾ ਸ਼ੁਰੂ ਤੋਂ ਹੀ ਹਮੇਸ਼ਾ ਵੀ ਜੇ ਆਪਾਂ ਕੋਈ ਚੰਗਾ ਕੰਮ ਕਰਦੇ ਹਾਂ, ਜੇ ਆਪਾਂ ਕਰਦੇ ਤਾਂ ਆਪਾਂ ਨੂੰ ਕਿਸੇ ਤੋਂ ਐਕਸਪੈਕਟੇਸ਼ਨ ਨੀ ਰੱਖਣੀ ਚਾਹੀਦੀ। ਤੁਸੀਂ ਕਰਤਾ ਭੁੱਲ ਜਾਓ ਬਸ, ਜਿਵੇਂ ਤੁਸੀਂ ਗੱਲ ਕਹੀ ਨਾ ਦੁੱਗਣਾ ਸਵਾਦ ਆਉਂਦਾ ਹੈ। ਮਤਲਬ ਜੇ ਆਪਾਂ ਐਕਸਪੈਕਟੇਸ਼ਨ ਰੱਖਦੇ ਹਾਂ, ਐਕਸਪੈਕਟੇਸ਼ਨ ਦਾ ਫਿਰ ਗੁਰਬਾਣੀ ਦੇ ਹਿਸਾਬ ਨਾਲ ਵੀ ਹਨਾ ਕਹਿੰਦੇ ਤੁਸੀਂ ਆਪਣੇ ਆਪ ਤੋਂ ਰੱਖੋ ਜਾਂ ਫਿਰ ਉਹ ਜਿਵੇਂ ਤੁਸੀਂ ਕਿਹਾ ਵੀ ਪਰਮਾਤਮਾ ਤੋਂ ਰੱਖੋ, ਹੋਰ ਕਿਸੇ ਤੋਂ ਨਹੀਂ ਰੱਖਣੀ ਚਾਹੀਦੀ ਆਪਾਂ ਨੂੰ। ਮੈਂ ਵੀ ਜਦੋਂ ਆਇਆ ਸੀ, ਮੈਂ 2007 ਦੇ ਵਿੱਚ ਰਹਿੰਦਾ ਸੀਗਾ ਭਾਜੀ, ਦਾਰਾ ਸਬਰਬ ਹੈ ਤੇ 65 ਮਤਲਬ ਘਰ ਦਾ ਨੰਬਰ ਵੀ ਮੈਂ ਦੱਸ ਦਿੰਦਾ, ਸਕੋਟਸ ਰੋਡ ਸੀਗਾ ਮਤਲਬ ਸੜਕ ਦਾ ਨਾਮ। ਤੇ ਅਸੀਂ 3 ਬੈਡਰੂਮ ਘਰ ਸੀਗਾ ਤੇ ਉੱਥੇ ਜਿੱਦਾਂ ਹੁਣ 2007-08 ਦੇ ਵਿੱਚ ਸਟੂਡੈਂਟ ਬਹੁਤ ਜ਼ਿਆਦਾ ਆਏ ਸੀ ਤੇ ਬਹੁਤ ਸਾਰਿਆਂ ਨੂੰ ਪ੍ਰੋਬਲਮਸ ਆਈਆਂ ਸੀ, ਜਿਵੇਂ ਕੰਮ ਨੀ ਸੀ ਮਿਲਦਾ, ਘਰ ਨੀ ਸੀ ਮਿਲਦਾ ਰਹਿਣ ਵਾਸਤੇ, ਲੱਗਦਾ ਸੀਗਾ ਜਿੱਦਾਂ ਨਾ ਹੜ ਜਿਹਾ ਹੀ ਆ ਗਿਆ ਮਤਲਬ ਸਟੂਡੈਂਟਾਂ ਨੂੰ 2007-08 ਦੇ ਵਿੱਚ। ਤੇ ਅਸੀਂ ਉਸ ਘਰੇ ਮੈਂ ਰਹਿੰਦਾ ਸੀ, ਮੇਰੇ ਨਾਂ ਤੇ ਸੀ ਲੀਜ਼ ਤੇ ਇੱਕ ਮੁੰਡਾ ਮੇਰਾ ਦੋਸਤ ਸੀਗਾ ਇੰਡੀਆ ਤੋਂ, ਨਵਲ ਮਲਹੋਤਰਾ ਸੀ ਉਹਦਾ ਨਾਮ, ਅਸੀਂ ਦੋਵੇਂ ਜਣੇ ਰਹਿੰਦੇ ਸੀਗੇ। ਫਿਰ ਇੱਕ ਅੱਧਾ ਮੁੰਡਾ ਅਸੀਂ ਹੋਰ ਰੱਖਿਆ ਨਾਲ, ਹਾਂ ਤੇਜਿੰਦਰ ਸ਼ਰਮਾ ਸੀ ਮੁੰਡਾ ਚੰਡੀਗੜ੍ਹ ਤੋਂ, ਅਸੀਂ 3 ਜਣੇ ਰਹਿੰਦੇ ਸੀਗੇ ਉਸ ਘਰ ਚ। ਉਹ ਫਿਰ ਜਿੱਦਾਂ ਸਟੂਡੈਂਟ ਆਉਣੇ ਸ਼ੁਰੂ ਹੋ ਗਏ ਤਾਂ ਅਸੀਂ ਜਿੱਦਾਂ ਰੱਖੀ ਗਏ, ਜਿਹੜਾ ਵੀ ਆਈ ਗਿਆ ਰੱਖੀ ਗਿਆ। ਤੇ ਇੱਕ ਟਾਈਮ ਭਾਜੀ ਏਦਾਂ ਹੋ ਗਿਆ ਵੀ ਲੌਂਗ ਸਟੋਰੀ ਸ਼ੋਰਟ ਵੀ ਅਸੀਂ 35 ਜਣੇ ਹੋ ਗਏ 3 ਬੈਡਰੂਮ ਘਰ ਦੇ ਵਿੱਚ। ਕਿਰਾਇਆ ਚਲੋ ਅਸੀਂ ਟਾਈਮ ਤੇ ਦੇਈ ਜਾ ਰਹੇ ਸਾਰਾ ਕੁਛ। ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਜਿਹੜੇ ਸੀਗੇ, ਮੈਂ ਕਿਹਾ ਯਾਰ ਵੀ ਆਪਾਂ ਬਹੁਤ ਜ਼ਿਆਦਾ ਜਣੇ ਹੋ ਗਏ ਆ, ਵੀ ਕੱਲ ਨੂੰ ਮੈਨੂੰ ਵੀ ਪ੍ਰੋਬਲਮ ਹੋ ਸਕਦੀ, ਮੇਰੇ ਨਾਂ ਤੇ ਘਰ ਹੈ, ਵੀ ਪਲੀਜ਼ ਤੁਸੀਂ ਜਿੱਦਾਂ ਵੀ ਜਿਹੜੇ ਜਿਹੜੇ ਪੁਰਾਣੇ ਮੁੰਡੇ ਰਹਿ ਰਹੇ ਹੋ ਤੁਹਾਡੇ ਘਰ ਨਵੇਂ ਆ ਰਹੇ, ਇਹਨਾਂ ਨੂੰ ਕਿਸੇ ਕਿਸੇ ਨਾਲ ਹੋਰ ਇੱਕ ਦੂਜੇ ਨਾਲ ਐਡਜਸਟ ਕਰਵਾਈ ਜਾਓ, ਹਨਾ। ਚਲੋ ਆਈ ਗਏ ਜਾਈ ਗਏ ਸਾਰਾ ਕੁਛ ਹੋਈ ਗਿਆ। ਤੇ ਇੱਕ ਦਿਨ ਏਦਾਂ ਦਾ ਵੀ ਆਇਆ, ਦੇਖ ਲਓ ਇੱਕ ਮੁੰਡਾ ਨੂੰ ਮੈਂ ਕਲੀਨਿੰਗ ਵਾਲਾ ਕੰਮ ਕਰਕੇ ਆਇਆ, 1:30-2 ਦਾ ਟਾਈਮ ਸੀਗਾ। ਮੈਂ ਉਹਦੀ ਘਰ ਦੀ ਸਾਡੀ ਨਾ ਫੈਂਸ ਫੁੰਸ ਕੋਈ ਨੀ, 4 ਖੁੱਲਾ ਹੀ ਸੀ ਕੰਮ ਮਤਲਬ। ਤੇ ਉਹ ਮੈਂ ਰਾਤ ਨੂੰ ਆਇਆ 2 ਵਜੇ ਤੇ ਮੈਂ ਗੱਡੀ ਰੋਕੀ ਤੇ ਇੱਕ ਮੁੰਡਾ ਮੇਰੇ ਨਾਲ ਸੀ, ਮੈਂ ਉਤਰਿਆ ਤੇ ਬਾਹਰ ਇੱਕ ਮੁੰਡਾ ਬੈਠਾ ਤੇ ਸਰਦੀਆਂ ਦੇ ਦਿਨ ਸੀਗੇ, ਤੇ ਉਹ ਮਤਲਬ ਆਪਦੇ ਅਟੇਚੀ ਦੇ ਬੈਗ ਦੇ ਉੱਪਰ ਬੈਠਾ ਹੋਇਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਹਾਂਜੀ ਵੀਰੇ ਕਿੱਦਾਂ ਤੁਸੀਂ? ਕਹਿੰਦਾ ਵੀਰੇ ਯਾਰ ਮੈਂ ਅਜੇਪਾਲ ਨੂੰ ਮਿਲਣਾ ਇੱਥੇ। ਮੈਂ ਕਿਹਾ ਵੀ ਕਿਵੇਂ, ਖੈਰ ਸੁੱਖ ਹੈ? ਸਮਝਦਾ ਮੈਂ ਕਿਹਾ ਵੀ ਹੁਣ ਇਹਨੇ ਰਹਿਣਾ ਆ। ਕਹਿੰਦਾ ਹਾਂਜੀ ਏਦਾਂ ਮੈਨੂੰ ਕੋਈ ਛੱਡ ਗਿਆ? ਤੇ ਉਹ ਕਹਿੰਦਾ ਵੀ ਤੈਨੂੰ ਇਸ ਘਰ ਚ ਜਗ੍ਹਾ ਮਿਲ ਜੂਗੀ ਜ਼ਰੂਰ, ਮਤਲਬ ਵੀ ਜੇ ਤੂੰ ਦਰਵਾਜ਼ਾ ਖੜਕਾ ਲਈ। ਉਹਨੇ ਵਿਚਾਰੇ ਨੇ ਪਹਿਲਾਂ ਦਰਵਾਜ਼ਾ ਖੜਕਾਇਆ, ਮੁੰਡਿਆਂ ਨੇ ਕਹਿਤਾ ਜਿਹੜੇ ਰਹਿੰਦੇ ਸੀ ਵੀ ਹੈਨੀ ਅਜੇਪਾਲ ਹੈਨੀ, ਵੀ ਅਸੀਂ ਤੈਨੂੰ ਇਹਦਾ ਰੱਖ ਨੀ ਸਕਦੇ। ਉਹ ਵਿਚਾਰਾ ਬਾਹਰ ਹੀ ਬੈਠਾ ਰਿਹਾ। ਤੇ ਮੈਂ ਫਿਰ ਉਹਨੂੰ ਕਿਹਾ ਚੱਲ ਆ ਜਾ ਅੰਦਰ, ਤੈਨੂੰ ਅਜੇਪਾਲ ਨਾਲ ਮਿਲਵਾ ਦਿੰਦੇ, ਕੋਈ ਗੱਲ ਨੀ। ਜਦੋਂ ਅਸੀਂ ਅੰਦਰ ਐਂਟਰੀ ਕੀਤੀ ਨਾ, ਤੇ ਜਿਵੇਂ ਕਿਚਨ ਦਾ ਪਹਿਲਾਂ ਰਸਤਾ ਸੀ, ਸਾਰੇ ਹਨਾ ਥੱਲੇ ਹੀ ਕੰਬਲ ਵਿਛਾ ਕੇ, ਦਰੀਆਂ ਵਿਛਾ ਕੇ ਆਪਦੇ ਸੁੱਤੇ ਪਏ। ਮੈਂ ਦੇਖ ਲਾ ਵੀ ਏਦਾਂ ਦਾ ਮਾਹੌਲ ਵੀ ਇੱਥੇ, ਏਦਾਂ ਰਹਿਣਾ ਪੈਣਾ। ਤੇ ਉਹਨੂੰ ਫਿਰ ਅਸੀਂ ਮੈਂ ਐਡਜਸਟ ਕਰਵਾਇਆ, ਮੈਂ ਚੱਲ ਤੂੰ ਰਹਿ ਜਿੰਨੇ ਦਿਨ ਰਹਿਣਾ ਯਾਰ ਕੋਈ ਗੱਲ ਨੀ। ਤੇ ਮੈਂ ਕਿਚਨ ਵਾਸਤੇ ਅਸੀਂ ਸਮਾਨ ਮਤਲਬ ਚੌਲ ਚੂਲ ਤੇ ਆਟਾ ਆਪਾਂ ਖੁੱਲਾ ਲਿਆ ਕੇ ਰੱਖੀ ਛੱਡਣਾ, ਮੈਂ ਯਾਰ ਪਕਾਈ ਜਾਓ ਤੇ ਖਾਈ ਜਾਓ ਤੇ ਲਓ ਨਜ਼ਾਰੇ, ਹਨਾ। ਤੇ ਆਖਿਰ ਦੀ ਬਾਕੀ ਭਾਜੀ ਏਦਾਂ ਹੋਇਆ, ਜਦੋਂ ਫਿਰ ਮੈਂ ਉਹ ਘਰ ਛੱਡਤਾ, ਫਿਰ ਉਹ ਮੁੰਡੇ ਰਹਿੰਦੇ ਸੀਗੇ, ਮੈਂ ਆਪਦਾ ਹੋਰ ਕਿਤੇ ਮੂਵ ਹੋ ਗਿਆ, ਉਹ ਮੁੰਡੇ ਰਹਿੰਦੇ ਸੀ, ਮੈਂ ਉਹਨਾਂ ਨੂੰ ਕਿਹਾ ਮੈਂ ਯਾਰ ਤੁਸੀਂ ਬਿੱਲ ਬੁੱਲ ਭਰੀ ਜਾਓ ਮਤਲਬ ਬਿਜਲੀ ਦਾ, ਤੇ ਜਦੋਂ ਵੀ ਤੁਸੀਂ ਹੌਲੀ ਹੌਲੀ ਐਡਜਸਟ ਹੋ ਜਾਓ ਹੁਣ ਪਲੀਜ਼, ਵੀ ਮੈਂ ਇਹ ਘਰ ਛੱਡਣਾ ਆ, ਜਿੱਦਾਂ ਮੈਂ ਲੀਜ਼ ਹੁਣ ਛੱਡਣੀ ਆ, ਵੀ ਮੈਂ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਉਦੋਂ ਸਾਰੇ ਸੈੱਟ ਵੀ ਹੋ ਗਏ ਸੀ ਹੌਲੀ ਹੌਲੀ। ਮੈਂ ਭਾਜੀ 2 ਜਨਵਰੀ 2011 ਨੂੰ ਮੇਰਾ ਵਿਆਹ ਸੀਗਾ, ਤੇ ਦਸੰਬਰ 2010 ਦੇ ਵਿੱਚ ਮੈਂ ਇੰਡੀਆ ਜਾਣਾ ਸੀਗਾ, ਮਤਲਬ ਵਿਆਹ ਵਾਸਤੇ ਵਿਆਹ ਕਰਵਾਉਣ ਜਾਣਾ ਸੀਗਾ। ਤੇ ਦਸੰਬਰ ਚ ਹੀ ਉਸ ਘਰ ਦੀ ਲੀਜ਼ ਖਤਮ ਸੀ। ਫਿਰ ਮੈਂ ਮੁੰਡਿਆਂ ਦੇ ਹੱਥ ਪੈਰ ਜੋੜੇ, ਮੈਂ ਵੀਰੇ ਹੁਣ ਮੈਂ ਜਾਣਾ ਯਾਰ, ਹੁਣ ਤਾਂ ਮੇਰਾ ਵਿਆਹ ਹੋ ਜਾਣਾ, ਮੈਂ ਅੱਗੇ ਦੂਜਾ ਹਿਸਾਬ ਕਿਤਾਬ ਦਾ ਸਟਾਰਟ ਕਰਨਾ ਫੈਮਿਲੀ ਵਾਲਾ, ਵੀ ਹੁਣ ਮੈਂ ਘਰ ਛੱਡਣਾ, ਵੀ ਬੇਨਤੀ ਆ ਵੀ ਹੁਣ ਤੁਸੀਂ ਇੱਧਰ ਉੱਧਰ ਮੂਵ ਹੋ ਜਾਓ ਹਨਾ, ਜਿੰਨੇ ਕੁ ਜਣੇ ਉੱਥੇ ਆਖਰੀ ਟਾਈਮ ਤੱਕ ਰਹਿ ਗਏ। ਚਲੋ ਭਾਈ ਉਹ ਮੂਵ ਹੋ ਗਏ, ਫਿਰ ਜਾਂਦੀ ਵਾਰੀ ਜਿਹੜੇ ਸੱਜਣ ਸੀਗੇ ਉਹਨਾਂ ਨੇ ਜਿੱਦਾਂ ਕੰਧਾਂ ਦੇ ਵਿੱਚ ਮੋਹਰੇ ਕੀਤੇ ਹੋਏ, ਟੋਇਲਟ ਦਾ ਦਰਵਾਜ਼ਾ ਤੋੜਿਆ ਹੋਇਆ, ਸੀਟ ਤੋੜੀ ਹੋਈ ਉਹਦੀ, ਤੇ ਫਿਰ ਉਹਨਾਂ ਨੇ ਕਿਚਨ ਦੀਆਂ ਬਾਰੀਆਂ ਤੋੜੀਆਂ ਹੋਈਆਂ, ਤੇ ਫਿਰ ਬਿਜਲੀ ਦਾ ਬਿੱਲ ਨੀ ਭਰਿਆ ਉਹਨਾਂ ਨੇ, $2400 ਬਿਜਲੀ ਦਾ ਬਿੱਲ ਹੋ ਗਿਆ ਸੀ। ਤੇ ਮੁੱਖ ਦੀ ਗੱਲ ਮਕਾਓ, ਮੈਂ ਉਧਰੋਂ ਵਿਆਹ ਕਰਾਉਣ ਜਾਣਾ, ਮੈਨੂੰ ਉਹ ਪੈਸੇ ਚਾਹੀਦੇ ਆਪਦੇ, ਤੇ ਮੈਂ ਮਤਲਬ $9000 ਰੀਅਲ ਐਸਟੇਟ ਵਾਲਿਆਂ ਦੇ ਨਾਲ, ਓਕਸਲੀ ਉਹ ਰੀਅਲ ਐਸਟੇਟ ਹੈ, $9000 ਮੈਂ ਆਪਦੀ ਜੇਬ ਚੋਂ ਕੈਸ਼ ਘਰਦਿਆਂ ਤੋਂ ਚੋਰੀ, ਮਤਲਬ ਉਹਨਾਂ ਨੂੰ ਦੇ ਕੇ, ਫਿਰ ਉਹਨਾਂ ਨਾਲ ਮੈਂ ਰਫਾ ਦਫਾ ਸਾਰਾ ਕੁਛ ਕਰਕੇ ਗਿਆ, ਸਾਈਨ ਕਰਕੇ ਗਿਆ, ਭਾਈ ਇਸ ਘਰ ਨਾਲ ਮੇਰਾ ਹੁਣ ਕੋਈ ਲੈਣਾ ਦੇਣਾ ਨੀ, ਉਹ ਸਾਰੀ ਉਹਨਾਂ ਨੇ ਰਿਪੇਅਰ ਕਰਵਾ ਕੇ ਮੈਨੂੰ ਬਿੱਲ ਦਿੱਤਾ ਉਹਨਾਂ ਨੇ $9000 ਦਾ। ਅੱਜ ਵੀ ਮੇਰੇ ਕੋਲ ਰਸੀਦਾਂ ਸਾਂਭੀਆਂ ਪਈਆਂ, ਜੇ ਕਿਸੇ ਵੀ ਸੱਜਣ ਨੇ ਦੇਖਣੀਆਂ ਹੋਣ ਤਾਂ। ਤੇ ਫਿਰ ਮੈਨੂੰ ਲੱਗਿਆ, ਮੈਂ ਕਿਹਾ ਯਾਰ ਮਨਾ ਕੀ ਖੱਟਿਆ ਹਨਾ, ਮਤਲਬ ਉਦੋਂ 40 ਰੁਪਏ ਰੇਟ ਸੀਗਾ ਮੇਰੇ ਖਿਆਲ ਚ, ਮੈਂ ਕਿਹਾ 9 × 36 ਵੀ ਪੌਣੇ 4 ਲੱਖ ਦਾ ਹੋ ਗਿਆ। ਤੇ ਮੇਰੇ ਦੀਦੀ, ਮੇਰੇ ਰੀਅਲ ਸਿਸਟਰ ਤੇ ਮੇਰੇ ਜੀਜਾ ਜੀ ਇੱਥੇ ਨੇ, ਉਹਨਾਂ ਨੂੰ ਪਤਾ ਸੀ ਵੀ ਇਹ ਜਿੱਦਣ ਇਹਨੇ ਘਰ ਛੱਡਿਆ ਵੀ ਇਹ ਮੰਨਦਾ ਨੀ ਗੱਲ, ਇਹ ਬਾਲਾ ਵੀ ਲੋਕ ਭਲਾਈ ਦੇ ਕੰਮਾਂ ਚ ਪਿਆ ਹੋਇਆ, ਵੀ ਇਹਨੂੰ ਘਾਟਾ ਪੈਣਾ ਹੀ ਪੈਣਾ। ਚਲੋ ਜੀ, ਮੈਂ ਉਹਨਾਂ ਤੋਂ ਵੀ ਇਸ ਗੱਲ ਦੀ ਚੋਰੀ ਰੱਖੀ, ਰੱਖਣੀ ਪੈਣੀ ਸੀ, ਹੋਰ ਕੋਈ ਹੱਲ ਨੀ ਸੀ ਹੈਗਾ। ਇਹ ਦੇਖ ਲੋ ਵੀ ਏਦਾਂ ਹੋਇਆ। ਤੇ ਫਿਰ ਮੈਂ ਚਲੋ ਠੀਕ ਹੈ, ਕੋਈ ਗੱਲ ਨੀ ਯਾਰ, ਵੀ ਜਿੱਦਾਂ ਵੀ ਹੋਇਆ ਠੀਕ ਹੈ, ਪਰ ਮੈਂ ਇਮਾਨਦਾਰੀ ਨਾਲ ਕਹਿ ਰਿਹਾ, ਇਮਾਨਦਾਰੀ ਨਾਲ ਮੈਨੂੰ ਅੱਜ ਵੀ ਜਿਹੜੇ ਉਹ ਸੱਜਣ ਰਹਿ ਕੇ ਗਏ ਜਿਨ੍ਹਾਂ ਨੇ ਤੋੜ ਭੰਨ ਕੀਤੀ, ਮੈਨੂੰ ਕੋਈ ਗਿਲਾ ਸ਼ਿਕਵਾ ਨੀ, ਮੈਂ ਕਿਹਾ ਯਾਰ ਹੋ ਗਿਆ ਹਵਾ ਗਿਆ, ਕੋਈ ਹੋਊਗਾ ਪਿਛਲੇ ਜਨਮ ਦਾ ਉਹਨਾਂ ਨਾਲ ਹਿਸਾਬ ਕਿਤਾਬ। ਤੇ ਚਲੋ ਕੋਈ ਗੱਲ ਨੀ, ਏਦਾਂ ਸਟੋਰੀ ਆ, ਹੋਰ ਵੀ ਲੌਂਗ ਸਟੋਰੀ ਸੀ ਪਰ ਮੈਂ ਸ਼ੋਰਟ ਤੁਹਾਨੂੰ ਸੁਣਾਈ ਵੀ ਏਦਾਂ ਵੀ ਹੋਇਆ।
ਬਿਲਕੁਲ ਬਿਲਕੁਲ ਹੋਇਆ ਜੀ, ਤੇ ਚੀਜ਼ਾਂ ਸਾਂਝੀਆਂ ਕਰਨੀਆਂ ਚਾਹੀਦੀਆਂ, ਇਹਦੇ ਕਾਰਨ ਮੈਂ ਇਹ ਮੰਨਦਾ ਵੀ ਜੇ ਤੁਸੀਂ ਇਹ ਸਾਂਝੀਆਂ ਨਾ ਕਰੋਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਚੀਜ਼ਾਂ ਬਾਅਦ ਝਾੜੇ ਆਉਂਦੀਆਂ। ਲੋਕਾਂ ਨੂੰ ਐ ਲੱਗਦਾ ਵੀ ਨਹੀਂ ਚੰਗਾ ਪੱਖ ਹੀ, ਹਰ ਚੀਜ਼ ਦਾ ਮਾੜਾ ਪੱਖ ਨਹੀਂ ਹੈ, ਸੋ ਹਰ ਪੱਖ ਇੱਥੇ ਹੈਗਾ ਜੀ, ਹਰ ਪਹਿਲੂ ਇੱਥੇ ਹੈਗਾ, ਦੇਖ ਲਓ ਤੁਸੀਂ ਹੁਣ ਦੇਖ ਹੀ ਲਿਆ।
ਹਾਂਜੀ, ਅੱਛਾ ਉਹ ਜਿਹੜਾ ਬਿਜਲੀ ਦਾ ਉਹਨਾਂ ਨੇ ਬਿੱਲ ਨੀ ਭਰਿਆ, ਉਹ ਮੇਰੀ ਕ੍ਰੈਡਿਟ ਹਿਸਟਰੀ ਖਰਾਬ ਹੋ ਗਈ, ਮੈਨੂੰ ਪਤਾ ਹੀ ਨੀ, ਮੈਂ ਹੋਰ ਕਿਤੇ ਰਹਿ ਰਿਹਾ, ਉੱਥੇ ਬਿੱਲ ਆਈ ਜਾ ਰਹੇ ਹਨਾ, ਉਹਨਾਂ ਨੇ ਭਰਿਆ ਨੀ, ਆਪਦਾ ਵੀ ਨੀ ਇੰਨਾ ਦਿਮਾਗ ਕੰਮ ਕੀਤਾ ਵੀ ਆਪਾਂ ਇਹ ਘਟਾ ਦਈਏ ਵੀ ਕੱਲ ਨੂੰ ਪ੍ਰੋਬਲਮ ਹੋ ਸਕਦੀ ਆ। ਮੈਨੂੰ ਕਦੋਂ ਪਤਾ ਲੱਗਾ, ਮੈਂ ਫੋਨ ਅਪਲਾਈ ਕੀਤਾ ਜਾਣ ਵਾਸਤੇ, ਕਹਿੰਦੇ ਮਾਈਟ ਵੀ ਤੇਰੀ ਕ੍ਰੈਡਿਟ ਹਿਸਟਰੀ ਖਰਾਬ ਹੈ, ਫਿਰ ਮੈਂ ਫਾਈਂਡ ਆਊਟ ਕੀਤਾ ਵੀ ਮੇਰੀ ਕਿਉਂ ਖਰਾਬ ਹੈ ਕ੍ਰੈਡਿਟ ਹਿਸਟਰੀ। ਫਿਰ ਉਹਨਾਂ ਨੇ ਦੱਸਿਆ ਭਾਈ ਤੂੰ ਉਹ ਬਿੱਲ ਨਹੀਂ ਸੀ ਭਰਿਆ, ਲੇਟ ਭਰਿਆ ਸੀਗਾ। ਫਿਰ ਮੈਂ ਉਹਨਾਂ ਨੂੰ ਕਿਹਾ ਯਾਰ ਇਹਦਾ ਕੋਈ ਹੱਲ, ਕਹਿੰਦੇ ਵੀ ਹੱਲ ਕੋਈ ਨੀ ਹੈਗਾ, ਉਹਨਾਂ ਨੇ ਕੋਈ ਲੈਟਰ ਜਿਹਾ ਇਸ਼ੂ ਕਰਤਾ ਵੀ ਅਸੀਂ ਹੁਣ ਇਹਦੇ ਕੋਲ ਕੋਈ ਪੈਸਾ ਨਹੀਂ ਲੈਣਾ। ਬਟ ਉਹ ਮਤਲਬ ਤੁਹਾਨੂੰ ਪਤਾ ਹੀ ਆ, 5 ਜਾਂ 7 ਸਾਲ ਬਾਅਦ ਹੀ ਜਾ ਕੇ ਉਹ ਕਲੀਅਰ ਹੁੰਦੀ ਆ, ਤਾਂ 5 ਸਾਲ ਬਾਅਦ ਹੀ ਜਾ ਕੇ ਕਲੀਅਰ ਹੋਈ, ਉਹ ਓਦਾਂ ਹੀ ਚੱਲਿਆ, ਮਤਲਬ ਮੇਰੇ ਅਕਾਊਂਟ ਮੇਰੇ ਖਾਤੇ ਦੇ ਵਿੱਚ ਵੀ ਇਹ ਬੰਦੇ ਦੀ ਇਹਨੇ ਇੱਥੇ ਬਿਜਲੀ ਦਾ ਬਿੱਲ ਨਹੀਂ ਸੀ ਭਰਿਆ, ਕ੍ਰੈਡਿਟ ਹਿਸਟਰੀ ਖਰਾਬ ਹੈ। ਤੇ ਉਹ ਚਲੋ ਸ਼ੁਕਰ ਹੈ ਵੀ ਘਰ ਉਸ ਤੋਂ ਬਾਅਦ ਲਿਆ, ਜੇ ਕਿਤੇ ਉਸ ਟਾਈਮ ਦੇ ਵਿੱਚ ਘਰ ਲੈਣਾ ਹੁੰਦਾ ਤੇ ਮੈਂ ਤਾਂ ਘਰ ਹੀ ਨਹੀਂ ਸੀ ਲੈ ਸਕਦਾ।
ਮਤਲਬ
ਆਪਾਂ ਕਈ ਵਾਰੀ ਕਹਿ ਦਿੰਦੇ ਨਾ, ਹਾਂਜੀ
ਜੀ ਜੀ,
ਆਪਾਂ ਤੁਸੀਂ ਕਹਿਣ ਚਾਹੁੰਦੇ ਪੁਰਾਣੇ ਬੰਦੇ ਆਏ ਸੀ ਯਾਰ, ਉਹ ਨਵਿਆਂ ਦੀ ਹੈਲਪ ਨਹੀਂ
ਕਰਦੇ, ਉਹ
ਨਵਿਆਂ ਦੀ ਹੈਲਪ ਫਿਰ ਕਿੱਦਾਂ ਕਰਨ, ਜਦੋਂ ਜਿਨ੍ਹਾਂ ਨਾਲ ਏਦਾਂ ਦੇ ਐਕਸਪੀਰੀਅੰਸ ਹੋ ਜਾਂਦੇ ਆ, ਉਹ ਬੰਦਾ ਕਦੀ ਵੀ ਹੈਲਪ ਨਹੀਂ ਕਰੂਗਾ ਤੁਹਾਡੀ। ਔਰ ਆਪਾਂ ਉਹਦਾ ਗੱਲ ਕਹਿ ਦੇਣੀ ਬਹੁਤ ਸੌਖੀ ਹੁੰਦੀ ਆ, ਜਿਹੜੇ ਬੰਦੇ ਨਵੇਂ ਆਏ ਹੁੰਦੇ ਜਾਂ ਥੋੜੇ ਜਿਹੇ ਹੁਣ ਪੁਰਾਣੇ ਹੋ ਗਏ ਜਾਂ ਜਿਹੜੇ ਸੁਣ ਰਹੇ ਹੋਣਗੇ, ਆਪਾਂ ਨੂੰ ਗੱਲ ਕਹਿ ਦੇਣੀ ਬਹੁਤ ਸੌਖੀ ਹੁੰਦੀ, ਪਰ ਜਿਹਦੇ ਨਾਲ ਪ੍ਰੈਕਟੀਕਲ ਐਕਸਪੀਰੀਅੰਸ ਹੋਇਆ ਹੁੰਦਾ ਨਾ, ਉਹਨੂੰ ਪਤਾ ਹੁੰਦਾ, ਤੇ ਉਹ ਤਾਂ ਕਰਕੇ ਫਿਰ ਬੰਦੇ ਕਿਸੇ ਨਵੇਂ ਦੀ ਛੇਤੀ ਹੈਲਪ ਨਹੀਂ ਕਰਦੇ।
ਦੇਖੋ ਜਿਹੜੇ ਘਰ ਦੀ ਤੁਸੀਂ ਗੱਲ ਸੁਣਾਈ ਹੈ ਨਾ, ਮੈਨੂੰ ਲੱਗਦਾ ਮੈਂ ਵੀ ਉਸ ਘਰ 2008 ਚ ਜਾ ਕੇ ਆਇਆ, ਤੇ ਮੈਨੂੰ ਲੱਗਦਾ ਸ਼ਾਇਦ ਉਹਨਾਂ ਟਾਈਮਾਂ ਦੀ ਗੱਲ ਆ, ਮੈਂ ਸਿੱਪੂ ਕੋਲੇ ਗਿਆ ਸੀਗਾ ਤੁਹਾਡੇ ਆਪਣੇ ਸਾਂਝੇ ਮਿੱਤਰ, ਉਸ ਟਾਈਮ ਮੈਂ ਉਸ ਦੇਖਿਆ ਉੱਥੇ ਬਹੁਤ ਸਾਰੇ ਨੌਜਵਾਨ ਰਹਿੰਦੇ ਸਨ, ਤੇ ਤੁਸੀਂ ਬੜੀ ਜਿਹੜੀ ਦਲੇਰੀ ਨਾਲ ਇਹ ਸਾਰੀ ਗੱਲ ਸੁਣਾਈ ਆ, ਤਾਂ ਮੈਂ ਉਹਨਾਂ ਸੱਜਣਾ ਮਿੱਤਰਾਂ ਨੂੰ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਜ਼ਰੂਰ ਇਹ ਬੇਨਤੀ ਕਰਨੀ ਚਾਹੂੰਗਾ ਵੀ ਗਾਂਹ ਨੂੰ ਕੋਈ ਇਹ ਜਿਹਾ ਐਕਸਪੀਰੀਅੰਸ ਨਾ ਆਵੇ, ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਕਿਉਂਕਿ ਅਸੀਂ ਆਪਣੇ ਰਾਹ ਆਪ ਹੀ ਬੰਦ ਕਰਦੇ ਹਾਂ, ਜਿਵੇਂ ਅਜੇ ਪਾਲ ਹੋਰਾਂ ਨੇ ਦੱਸਿਆ,
ਆਪ ਹੀ ਬੰਦ ਕਰਦੇ,
ਕੋਈ ਨੀ ਸਾਡੇ ਰਾਹ ਬੰਦ ਕਰਦਾ, ਅਸੀਂ ਆਪ ਹੀ ਸਾਡੇ ਰਾਹ ਬੰਦ ਕਰਦੇ ਹਾਂ, ਉਹੀ ਇੱਕ ਕਾਰਨ।
ਬਿਲਕੁਲ ਹਾਂਜੀ, ਅਸੀਂ ਭਾਜੀ ਗੱਲ ਹੋਰ, ਮੁੰਡਾ ਜਿਹੜਾ ਨਵਲ ਮਲਹੋਤਰਾ ਮੇਰੇ ਨਾਲ ਸੀ, ਉਹਨੇ ਲਿਸਟ ਬਣਾਈ ਇੱਕ ਦਿਨ ਬਾਅਦ ਚ, ਕਹਿੰਦਾ ਯਾਰ ਆਪਾਂ ਲਿਸਟ ਬਣਾਉਂਦੇ ਹਾਂ, ਉਹ ਮੁੰਡਾ ਹਿੰਦੀ ਬੋਲਦਾ, ਕਹਿੰਦਾ ਮੈਂ ਬਣਾ ਦੇਖਦਾ ਹਾਂ ਕਿਤਨੇ ਬੰਦੇ ਤੇਰੇ ਸਾਥ ਰਹਿ ਕੇ ਗਏ ਆ, ਉਹ ਵੀ ਮੈਨੂੰ ਕਹਿੰਦਾ ਹੁੰਦਾ ਸੀ ਵੀ ਤੂੰ ਨਾਂ ਰੱਖ ਸਾਰਿਆਂ ਨੂੰ, ਮੈਂ ਕਿਹਾ ਯਾਰ ਕੁਛ ਨੀ ਹੁੰਦਾ ਭਾਜੀ, 99 ਬੰਦਿਆਂ ਦਾ ਨਾਂ ਲਿਖਿਆ ਉਹਨੇ ਰਜਿਸਟਰ ਦੇ ਉੱਪਰ, 100 ਨੀ ਪੂਰੇ, 1 ਘੱਟ ਗਿਆ ਸਾਡੇ ਕੋਲ।
ਕਿਆ ਬਾਤ ਹੈ, ਕਿਆ ਬਾਤ ਹੈ। ਨਹੀਂ ਨਹੀਂ, ਮੈਂ ਤੁਹਾਨੂੰ ਦੱਸ ਦਿਆਂ ਜੀ, ਮੈਨੂੰ ਕਿਉਂਕਿ ਮੇਰਾ ਗਰਾਈ ਆ ਮੁੰਡਾ ਜੀ ਹਰਵਿੰਦਰ ਸਿੰਘ ਸਿੱਪੂ ਅਸੀਂ ਕਹਿੰਦੇ ਆ, ਤੇ ਉਹ ਮੈਨੂੰ ਅਕਸਰ ਅਜੇ ਪਾਲ ਦੀ ਤਾਰੀਫ ਕਰਦਾ ਜੀ, ਉਹ ਕਹਿੰਦਾ ਉਹ ਹਮੇਸ਼ਾ ਕਹਿੰਦਾ ਵੀ ਵੀਰ ਜੀ ਤੋਂ ਬਿਨਾ ਨੀ ਉਹ ਬੋਲਿਆ, ਤੇ ਹਮੇ ਅਕਸਰ ਕਹਿੰਦਾ ਵੀ ਮੇਰਾ ਬਹੁਤ ਹੈਲਪ ਕੀਤੀ ਹੈ ਸ਼ੁਰੂ ਦੇ ਵਿੱਚ, ਉਹ ਅਕਸਰ ਮੈਨੂੰ ਕਹਿੰਦਾ ਹੁੰਦਾ ਇਹ ਗੱਲਾਂ। ਸੋ
ਉਹ ਦੇਖ ਲੋ ਕੋਈ ਚੱਕਰ ਨੀ, ਮੈਂ ਟੇਪ ਚ ਹਾਂਜੀ ਬ੍ਰੈਕਰ ਟੇਪ ਚ ਪੜਦਾ ਸੀ, 7-11 ਦੇ ਮਿਲਿਆ, ਮੈਂ ਕਿਹਾ ਤੂੰ ਚੱਲ ਬੈਠ ਗੱਡੀ ਚ, ਕੰਮ ਹੈ ਨੀ ਆਪਾਂ ਚੱਲਦੇ ਆ। ਉਹਨੂੰ ਉਦਣ ਦਾ ਲਿਆਂਦਾ, ਮੈਂ 2007 ਦੀ ਗੱਲ ਹੈ, ਉਦਣ ਦਾ ਦਿਨ ਜਾਵੇ ਅੱਜ ਦਾ ਆਵੇ, ਮਤਲਬ ਭਰਾਵਾਂ ਵਾਲੀ ਉਹਦੇ ਨਾਲ ਹਨਾ ਰਿਸ਼ਤਾ ਹੈ।
ਜੀ ਜੀ ਜੀ, ਨਹੀਂ ਨਹੀਂ ਬੜਾ ਚੰਗਾ ਲੱਗਦਾ ਅਜੇਪਾਲ। ਦੇਖੋ ਚਾਹੇ ਤੁਸੀਂ ਇੰਨਾ ਕੁਛ ਹੰਡੇ ਵਰਤੇ, ਪਰ ਮੈਨੂੰ ਪਤਾ ਵੀ ਤੁਸੀਂ ਚੰਗਿਆਈ ਹਲੇ ਵੀ ਛੱਡੀ ਨੀ ਹੈ, ਕਿਉਂਕਿ ਜਿਹੜੇ ਬੰਦੇ ਨੇ ਚੰਗਾ ਕਰਨਾ ਉਹਨੇ ਕਰਨਾ ਹੀ ਆ, ਉਹਨੂੰ ਰੋਕ ਨੀ ਸਕਦੇ ਤੁਸੀਂ। ਸੋ ਇੱਕ ਯੂਨੀਕ ਤੁਹਾਡੇ ਸਾਰਿਆਂ ਦੇ ਸਾਹਮਣੇ ਅਜੇਪਾਲ ਦੇ ਰੂਪ ਚ, ਸੋ ਕੋਸ਼ਿਸ਼ ਕਰੋ ਇਹ ਸੋਚ ਨੂੰ ਲੈ ਕੇ ਆਓ, ਐਕਸਪੈਕਟੇਸ਼ਨ ਛੱਡੋ, ਕੰਮ ਕਰਦੇ ਜਾਓ। ਪਰ ਮੈਨੂੰ ਪਤਾ ਵੀ ਜੇ ਇਹਨਾਂ ਨੇ 9000 ਦਿੱਤਾ ਨਾ, ਤੇ ਕਿਸੇ ਖੋਨੇ ਚੋਂ ਰੱਬ ਨੇ 90000 ਦੇ ਇਹਨਾਂ ਦੇ ਸਾਧਨ ਰਾਹ ਵੀ ਖੋਲੇ ਹੋਣਗੇ। ਇਹ ਨੀ ਹੈਗਾ ਵੀ ਕੱਲਾ 9000 ਦਿੱਤੇ ਹੀ ਗਿਆ।
ਹਾਂਜੀ, ਕਦੀ ਪਰਮਾਤਮਾ ਨੇ ਕਮੀ ਨੀ ਆਉਣ ਦਿੱਤੀ ਜੀ ਕਿਸੇ ਚੀਜ਼ ਦੀ, ਸਾਰਾ ਕੁਛ ਚੱਲੀ ਜਾਂਦਾ ਬਸ, ਭਾਵੇਂ ਜਿੱਦਾਂ ਵੀ ਆ, ਕਦੀ ਕਦੀ ਕੋਈ ਕੰਮ ਨੀ ਰੁਕਿਆ ਬਾਬੇ ਦੀ ਕਿਰਪਾ ਨਾਲ।
ਇਹੀ ਇਹੀ ਹੁੰਦੀ ਹੈ ਬਸ, ਵੀ ਤੋਟ ਨੀ ਆਈ ਕਿਸੇ ਪਾਸਿਓਂ।
ਹਾਂਜੀ ਹਾਂਜੀ
ਇਹ ਚਲੋ ਬਹੁਤ ਮਿਹਰਬਾਨੀ ਅਜੇਪਾਲ, ਤੁਸੀਂ ਜੁੜੇ ਤੇ ਆਪਣੀ ਜਿਹੜੀ ਵਿਆਖਿਆ ਬੜੀ ਵਿਸਤਾਰ ਨਾਲ ਦੱਸੀ। ਪਰ ਮੈਂ ਜਾਂਦੇ ਜਾਂਦੇ ਇੱਕ ਗੱਲ ਇਹ ਵੀ ਕਹਿਣੀ ਚਾਹੂੰਗਾ, ਦੇਖੋ ਆਪਾਂ ਇਹ ਪੱਖ ਤਾਂ ਦਿਖਾਇਆ, ਜਾਂਦੇ ਜਾਂਦੇ ਇੱਕ ਅੱਧਾ ਉਹ ਨਾਮ ਵੀ ਦੱਸੋ ਜਿਹਨੂੰ ਅਜੇਪਾਲ ਨੇ ਵੀ ਹੈਲਪ ਕੀਤੀ ਹੋਵੇ।
ਮੈਂ ਜਿੱਥੇ ਕਿਤੇ ਵੀ ਗਿਆ, ਮਤਲਬ ਮੈਂ ਭਾਜੀ ਦਿੱਲੀ ਵੀ ਰਿਹਾ, ਇੱਕ ਸਾਲ ਮੈਂ ਬੰਬੇ ਵੀ ਰਿਹਾ, ਮੈਂ ਇੱਕ ਸਾਲ ਸਿੰਗਾਪੁਰ ਵੀ ਰਿਹਾ, ਪਰਮਾਤਮਾ ਦੀ ਕਿਰਪਾ ਹੀ ਰਹੀ ਆ ਵੀ ਜਿੱਥੇ ਵੀ ਮੈਂ ਗਿਆ ਬਹੁਤ ਸੱਜਣ ਮਿਲੇ ਜਿਨ੍ਹਾਂ ਨੇ ਹੈਲਪ ਕਰੀ ਆ। ਮਤਲਬ ਤੇ ਹੁਣ ਮੈਂ ਰੀਸੈਂਟਲੀ ਤੁਹਾਨੂੰ ਦੱਸ ਦਿੰਦਾ, ਆਪਾਂ ਜਿਵੇਂ ਕਹਿ ਦਿੰਦੇ ਨਾ ਵੀ ਯਾਰ ਅੱਜ ਕੱਲ ਆਪਾਂ ਨੈਗੇਟਿਵਿਟੀ ਜ਼ਿਆਦਾ ਫੈਲਾਉਂਦੇ, ਨਹੀਂ ਯਾਰ ਕਿਸੇ ਦੀ ਹੈਲਪ ਕਰਨ ਦਾ ਕੋਈ ਫਾਇਦਾ ਨੀ, ਏਦਾਂ ਉਦਾਂ ਜੇ ਉਹ, ਆਪਾਂ ਹਨਾ ਏਦਾਂ ਕਹਿੰਦੇ ਰਹਿੰਦੇ ਅਕਸਰ ਹੀ। ਅਸੀਂ ਹੁਣ ਇੰਡੀਆ ਤੋਂ ਜਦੋਂ ਘਰੋਂ ਆ ਰਹੇ ਸੀ, ਆ ਹੁਣ ਰੀਸੈਂਟਲੀ ਦਿੱਲੀ ਨੂੰ ਆ ਰਹੇ ਸੀ, ਤੁਹਾਨੂੰ ਪਤਾ ਆਪਣੇ ਫਤਿਹਾਬਾਦ ਤੋਂ ਰਤੀਏ ਤੋਂ 5 ਘੰਟੇ ਲੱਗ ਜਾਂਦੇ ਦਿੱਲੀ ਤੱਕ, ਏਅਰਪੋਰਟ ਤੱਕ। ਤਾਂ ਅਸੀਂ ਆ ਰਹੇ ਸੀ ਤਾਂ ਅਸੀਂ ਮਤਲਬ ਦਿੱਲੀ ਤੋਂ ਆਪਣਾ ਰੋਹਤਕ ਟੱਪੇ ਸੀਗੇ ਤੇ ਦਿੱਲੀ ਤੋਂ ਪਿੱਛੇ ਸੀਗੇ, ਤੇ ਗੁੜੀਆ ਨੇ, ਵੱਡੀ ਗੁੜੀਆ ਨੇ ਉਲਟੀ ਕਰਤੀ ਗੱਡੀ ਦੇ ਵਿੱਚ, ਮਤਲਬ ਤੇ ਉਹਨੇ ਕਾਫੀ ਜ਼ਿਆਦਾ ਕਰਤੀ, ਮਤਲਬ ਸਾਡੇ ਮਿਡਲ ਚ ਇੱਕ ਬੈਗ ਪਿਆ ਸੀ, ਹੈਂਡ ਬੈਗ ਜੋ ਸਾਰਾ ਖਰਾਬ ਹੋ ਗਿਆ, ਵਾਈਫ ਦੇ ਕੱਪੜੇ ਵੀ ਸਾਰੇ ਖਰਾਬ ਹੋ ਗਏ। ਤੇ ਅਸੀਂ ਫਿਰ ਜਿੱਥੇ ਉਹ ਗੱਡੀ ਰੋਕੀ ਨਾ, ਮੁੰਡੇ ਨੇ ਦੋਸਤੀ ਸੀ ਮੇਰਾ ਜਿਹੜਾ ਏਅਰਪੋਰਟ ਦੇ ਨਾਲ ਆ ਰਿਹਾ ਸੀ ਅਸੀਂ ਗੱਡੀ ਦਾ, ਮੈਂ ਕਿਹਾ ਵੀ ਕੋਈ ਸਾਈਡ ਹੀ ਤੇ ਰੋਕ, ਕੋਈ ਗੱਲ ਨੀ ਹੁਣ ਜਿਹੜਾ ਹੋ ਗਿਆ ਵੀ ਸੇਫ ਜੀ ਜਗ੍ਹਾ ਤੇ। ਉਹਨੇ ਰੋਕੀ ਤੇ ਉਹਦੇ ਬਿਲਕੁਲ ਸਾਹਮਣੇ ਸੜਕ ਦੇ ਦੂਜੀ ਸਾਈਡ ਘਰ ਸੀਗੇ, ਮਤਲਬ ਫੈਮਿਲੀ ਦਾ, ਉਹਨਾਂ ਦੇ ਬਾਹਰ ਰੰਗ ਦਾ ਕੰਮ ਚੱਲ ਰਿਹਾ ਸੀ, ਉਹ ਰੰਗ ਕਰ ਰਹੇ ਸੀ। ਤੇ ਉਹਨੇ ਜਦੋਂ ਸਾਡੀ ਗੱਡੀ ਰੁਕੀ ਦੇਖੀ, ਉਹਨਾਂ ਨੇ ਦੇਖਿਆ ਵੀ ਜਿੱਦਾਂ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਵੀ ਜੇ ਕੁਛ ਨਾ ਕੁਛ ਹੋਇਆ, ਉਹ ਸਾਡੇ ਕੋਲ ਚੱਲ ਕੇ ਆਏ ਵੀ ਤੁਹਾਨੂੰ ਕਿੱਦਾਂ ਕੋਈ ਹੈਲਪ ਚਾਹੀਦੀ ਹੈ ਜਾਂ ਕੀ ਗੱਲਬਾਤ ਹੋਈ। ਤੇ ਫਿਰ ਅਸੀਂ ਦੱਸਿਆ, ਮੈਂ ਕਿਹਾ ਯਾਰ ਬੱਚੇ ਨੇ ਉਲਟੀ ਕਰਤੀ ਦਾ ਇੱਦਾਂ ਕਹਾਣੀ ਹੋ ਗਈ, ਤਾਂ ਉਹਨੇ ਵੇਖਿਆ ਵੀ ਕੰਮ ਜ਼ਿਆਦਾ ਖਰਾਬ ਹੋ ਰਿਹਾ। ਉਹਨਾਂ ਨੇ ਸਾਨੂੰ ਮਤਲਬ ਕਹਿੰਦੇ ਤੁਸੀਂ ਸਾਫ਼ ਕਰੋ, ਕੋਈ ਨੀ ਘਰੇ ਆ ਜਾਓ। ਅਸੀਂ ਫਿਰ ਉਹਨਾਂ ਦੇ ਘਰੇ ਜਾ ਕੇ, ਵਾਈਫ ਨੇ ਉੱਥੇ ਉਹਨਾਂ ਦੇ ਘਰੇ ਕੱਪੜੇ ਵਗੈਰਾ ਚੇਂਜ ਕੀਤੇ, ਆਪਦੇ ਬੱਚੇ ਦੇ ਕੱਪੜੇ ਚੇਂਜ ਕੀਤੇ, ਉਹਨੇ ਮੈਨੂੰ ਆਪਣਾ ਮੋਟਰਸਾਈਕਲ ਦਿੱਤਾ, ਮੇਰੇ ਨਾਲ ਗਿਆ। ਫਿਰ ਇੱਕ ਅਸੀਂ ਹੈਂਡ ਬੈਗ ਤੋਂ ਮਾਰਕੀਟ ਚੋਂ ਨਵਾਂ ਲੈ ਕੇ ਆਏ, ਤੇ ਉਸ ਦੇ ਵਿੱਚ ਅਸੀਂ ਕੱਪੜੇ ਟ੍ਰਾਂਸਫਰ ਕਰੇ, ਫਿਰ ਉੱਥੋਂ ਉਹਨਾਂ ਦੇ ਘਰੋਂ ਚਾਹ ਪਾਣੀ ਪੀ ਕੇ, ਸਾਡੇ ਕੋਲ ਟਾਈਮ ਹੈਗਾ ਸੀ, ਫਿਰ ਅਸੀਂ ਅੱਗੇ ਦਿੱਲੀ ਵਾਸਤੇ ਚੱਲੇ। ਮਤਲਬ ਉਹਨਾਂ ਨੇ ਸਾਡੀ ਪੂਰੀ ਹੈਲਪ ਕਰੀ, ਸਿਰਫ ਇਹ ਉਹਨਾਂ ਨੇ ਦੇਖਿਆ ਵੀ ਗੱਡੀ ਸੜਕ ਤੇ ਰੁਕੀ ਹੈ, ਇਹਨਾਂ ਨਾਲ ਬੱਚੇ ਆ, ਇਹਨਾਂ ਨੂੰ ਕੋਈ ਪ੍ਰੋਬਲਮ ਹੋਈ ਹੈ ਤਾਂ ਰੁਕੇ ਆ। ਸੋ ਮਤਲਬ ਉਹਨਾਂ ਨੇ ਹੈਲਪ ਕੀਤੀ, ਫਿਰ ਮੈਂ ਉਹਨਾਂ ਦਾ ਨੰਬਰ ਲਿਆ, ਥੈਂਕਸ ਕੀਤਾ ਹਨਾ। ਤੇ ਮੈਂ ਉਹਨੂੰ ਫਿਰ ਕਿਹਾ, ਮੈਂ ਕਿਹਾ ਯਾਰ ਅੱਜ ਕੱਲ ਇੱਦਾਂ ਆਪਾਂ ਸੋਚਦੇ ਹਾਂ ਵੀ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ, ਪਰ ਆ ਤੁਸੀਂ, ਮੈਂ ਕਿਹਾ ਬਹੁਤ ਵੱਡਾ ਐਗਜ਼ਾਮਪਲ ਹੋ ਵੀ ਅਸੀਂ ਗੱਡੀ ਰੋਕੀ, ਤੁਸੀਂ ਖੁਦ ਚੱਲ ਕੇ ਸਾਡੇ ਕੋਲ ਆਏ, ਵੀ ਇੰਨੀ ਹੈਲਪ ਕੀਤੀ। ਉਹ ਕਹਿੰਦਾ ਯਾਰ ਗੱਲ ਹੀ ਕੋਈ ਨੀ, ਸਾਡੇ ਪਿਤਾ ਜੀ ਦੇ ਸੰਸਕਾਰ ਹੈ ਸਾਨੂੰ ਦਿੱਤੇ ਹੋਏ ਇਹ। ਤੇ ਰੀਸੈਂਟਲੀ ਅਭੀ ਉਹਨਾਂ ਬੰਦਿਆਂ ਨੇ ਸਾਡੀ ਹੈਲਪ ਕੀਤੀ, ਜੇ ਉਹ ਨਾ ਹੁੰਦੇ ਤਾਂ ਸਾਨੂੰ ਵਾਕਈ ਟ੍ਰਬਲ ਹੋਣੀ ਸੀ ਉੱਥੇ, ਵੀ ਕਿੱਥੇ ਹੁਣ ਕੱਪੜੇ ਚੇਂਜ ਕਰਦੇ, ਤੇ ਕਿੱਥੋਂ ਇੰਨਾ ਪਾਣੀ ਦਾ ਪ੍ਰਬੰਧ ਕਰਦੇ, ਵੀ ਗੱਡੀ ਸਾਫ਼ ਕਰਦੇ, ਫਿਰ ਨਵਾਂ ਬੈਗ ਚਾਹੀਦਾ ਸੀ ਕੱਪੜੇ ਦੂਜੇ ਬੈਗ ਚ ਪਾਉਣ ਵਾਸਤੇ। ਸੋ ਏਦਾਂ ਆ ਵੀ ਆਪਾਂ ਜਿਵੇਂ ਕਹਿ ਦਿੰਦੇ ਹਾਂ ਵੀ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ, ਨਹੀਂ ਹੈਗੇ ਆ ਹੈਲਪ ਕਰਨ ਵਾਲੇ ਦੇ, ਪਰ ਆਪਾਂ ਨੂੰ ਇਹ ਕਿ ਨੈਗੇਟਿਵ ਪੱਖ ਆਪਾਂ ਨੂੰ ਜ਼ਿਆਦਾ ਦਿਸਦੇ ਆ, ਪੋਜ਼ਿਟਿਵ ਨੂੰ ਆਪਾਂ ਘੱਟ ਵੇਖਦੇ ਹਾਂ, ਜਾਂ ਆਪਾਂ ਨੈਗੇਟਿਵ ਦੇ ਪਿੱਛੇ ਲਾ ਕੇ ਆਪਾਂ ਆਪਦਾ ਪੋਜ਼ਿਟਿਵ ਪੱਖ ਛੱਡ ਜਾਂਦੇ ਕਈ ਵਾਰੀ ਹਨਾ, ਉਹ ਲੋਕਾਂ ਦੇ ਨਾਲ ਹੀ ਆਪਾਂ ਹਾਮੀ ਚ ਹਾਂ ਚ ਹਾਂ ਭਰ ਦਿੰਦੇ ਹਾਂ।
ਬਸ ਬਸ ਅਸਲ ਚ ਆ ਗੱਲ ਆ ਮੇਰੇ ਹਿਸਾਬ ਨਾਲ, ਅਸੀਂ ਆਪ ਹੀ ਲੋਕਾਂ ਦੇ ਮਗਰ ਭੀੜ ਦੇ ਨਾਲ, ਭੀੜ ਨੂੰ ਆਪਣੇ ਆਪਣਾ ਆਪਾਂ ਨੂੰ ਆਪਣੇ ਆਪ ਨੂੰ ਭੀੜ ਦਾ ਹਿੱਸਾ ਬਣਾ ਲੈਂਦੇ ਹਾਂ। ਉਮੀਦ ਆ ਸਾਡੇ ਸਰੋਤੇ ਜਰੂਰ ਇਸ ਗੱਲਾਂ ਤੋਂ ਕੁਛ ਨਾ ਕੁਛ ਗ੍ਰਹਿਣ ਕੀਤਾ ਹੋਊਗਾ। ਬਹੁਤ ਮਿਹਰਬਾਨੀ,
ਥੈਂਕ ਯੂ ਭਾਜੀ, ਥੈਂਕ ਯੂ।
ਸੋ ਦੋਸਤੋ, ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਜੁੜੇ ਹੋਏ ਸਨ, ਮੈਂ ਕਾਫੀ ਲੰਮੇ ਚਿਰ ਤੋਂ ਇਹਨਾਂ ਨੂੰ ਜਾਣਦਾ, ਤੇ ਜੋ ਇਹਨਾਂ ਨੇ ਗੱਲਾਂ ਬਾਤਾਂ ਕਰੀਆਂ ਵਾਕਿਆ ਹੀ ਇੱਦਾਂ ਦੇ ਹੀ ਇਨਸਾਨ ਨੇ, ਤੇ ਬਹੁਤ ਘੱਟ ਬੰਦੇ ਹੁੰਦੇ ਆ
ਸਸਿਕਾ ਮਿੱਠੂ ਭਾਜੀ ਤੇ ਹਰ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਸਿਕਾ।
ਸਸਿਕਾਲ ਕੀ ਹਾਲ ਆ ਜੀ?
ਬਸ ਵਧੀਆ ਜੀ, ਤੁਸੀਂ ਹੋਰ ਸੁਣਾਓ ਜੀ, ਪ੍ਰਾਹੁਣੇ ਚੱਲ ਗਏ ਜੀ?
ਪ੍ਰਾਹੁਣੇ ਚੱਲ ਗਏ ਜੀ, ਦੇਖੋ ਸੰਜੋਗ ਕੇ ਜੇ ਭਿੜਦੇ ਆ। ਰਾਤੀ ਮੈਨੂੰ ਕਾਲ ਆਉਂਦੀ ਹੈ ਇੱਕ ਮੁੰਡੇ ਦੀ, ਮੈਂ ਕੱਲ ਉਹਨਾਂ ਨੂੰ ਮੈਲਬਨ ਨੂੰ ਤੋਰ ਕੇ, ਮੈਂ ਇੱਥੇ ਸਰੋਤਿਆਂ ਨੂੰ ਦੱਸਦਾ, ਅਮਨ ਖਟਖੜ ਤੇ ਜਸਵਿੰਦਰ ਬਿੱਟਾ ਬਾਈ ਆਏ ਹੋਏ ਸਨ ਪ੍ਰਾਈਮ ਏਸ਼ੀਆ ਤੋਂ, ਤੇ ਕੱਲ ਉਹਨਾਂ ਨੂੰ ਸੁਬਹਾ ਜਦੋਂ ਤੋਰਿਆ ਮੈਲਬਨ ਲਈ, ਤੋ ਉਹਨਾਂ ਨੇ ਮੈਨੂੰ, ਮੈਂ ਉਹਨਾਂ ਨੂੰ ਕਿਹਾ ਵੀ ਰਸਤੇ ਦੇ ਵਿੱਚ ਕੋਈ ਨਾ ਕੋਈ ਦੱਸੋ ਚਾਹ ਪਾਣੀ ਸੇਵਾ ਦਾ ਕੋਈ ਹੋਵੇ ਤਾਂ ਮੈਂ ਕਰ ਦਿੰਦਾ। ਉਹ ਆਦੇ ਦੇਖ ਲਓ ਜੀ, ਮੈਂ ਹੌਰਸ਼ਿਮ ਦੇ ਵਿੱਚ ਇੱਕ ਆਪਣਾ ਸੱਜਣ ਮਿੱਤਰ ਰਹਿੰਦਾ, ਵੈਸੇ ਤਾਂ ਦੇਖੋ ਆਪਣੇ ਦੁਨੀਆਂ ਭਰ ਚ ਸੱਜਣ ਮਿੱਤਰ ਰਹਿੰਦੇ। ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਵੀ ਸੁਖਵਿੰਦਰ ਕਿੱਥੇ ਹੋ? ਉਹ ਕਹਿੰਦਾ ਬਾਈ ਜੀ ਘਰੇ ਆ, ਛੁੱਟੀ ਦਾ ਆਨੰਦ ਮਾਵੇ। ਮੈਂ ਕਿਹਾ ਲੈ ਫਿਰ ਤੇਰੀ ਅੱਜ ਰੰਗ ਚ ਭੰਗ ਪਾਵਾਂ, ਤੇਰੀ ਛੁੱਟੀ ਖਰਾਬ ਕਰਾਂ। ਕਹਿੰਦੇ ਦੱਸੋ ਜੀ, ਤੇ ਮੈਂ ਉਹਨੂੰ ਕਿਹਾ ਵੀ ਗੈਸਟ ਆਉਂਦੇ ਤੁਹਾਡੇ ਕੋਲੇ, ਤੇ ਉਹਨਾਂ ਨੇ ਬਾਈ ਚਾਹ ਪਾਣੀ ਦੀ ਸੇਵਾ ਕਰਿਓ ਤੇ ਸੰਭਾਲਿਓ। ਉਹ ਜਾਂਦੇ ਜਾਂਦੇ 10 ਮਿੰਟ ਰੁਕਣਗੇ। ਕਹਿੰਦੇ ਜੀ ਕੋਈ ਗੱਲ ਨੀ, ਚੱਕਰ ਕੋਈ ਨੀ, ਭੇਜ ਦਿਓ। ਤੇ ਰਾਤੀ ਮੇਰੇ ਕੋਲੇ 9:30 ਕਾਲ ਆਈ ਸੁਖਵਿੰਦਰ ਦੀ, ਕਹਿੰਦੇ ਬਾਈ ਲਾਂਭਾ ਦੇਣਾ ਸੀ ਤੁਹਾਨੂੰ। ਮੈਂ ਕਿਹਾ ਕੀ ਗਲਤੀ ਹੋ ਗਈ? ਕਹਿੰਦੇ ਲਾਂਭਾ ਇਹ ਸੀ ਵੀ ਜਿਹੜੇ ਗੈਸਟ ਭੇਜੇ ਸੀ ਤੁਸੀਂ, ਉਹ ਆ ਭੇਜੇ ਤਾਂ 10 ਮਿੰਟਾਂ ਲਈ ਚਾਹ ਪੀਣ ਲਈ ਸੀ, ਉਹ ਤਾਂ ਪਤੰਦਰ ਗਏ ਨੀ, ਆ ਬੈਠੇ ਮੇਰੇ ਕੋਲੇ ਰੋਟੀ ਖਾਈ ਜਾਂਦੇ ਹੁਣ ਰਾਤ ਨੂੰ 10 ਵਜੇ। ਕਹਿੰਦਾ ਇਹ ਜੇ ਗੈਸਟ ਭੇਜੀ ਜਾਂਦੇ ਰਹਿਣਾ। ਹਾਂਜੀ ਹਾਂਜੀ, ਮੈਂ ਕਿਹਾ, ਉਹ ਕਹਿੰਦੇ ਕੀ, ਮੈਂ ਕਿਹਾ ਕੀ ਚੱਕਰ ਹੋ ਗਿਆ? ਤੇ ਬਾਅਦ ਚ ਅਮਨ ਹੋਰਾਂ ਨੇ ਦੱਸਿਆ ਵੀ ਕਹਿੰਦੇ ਦੇਖੋ ਸੰਜੋਗ ਕੀ ਭਿੜਿਆ, ਵੀ ਅਮਨ ਦੇ ਉਹ ਸੁਖਵਿੰਦਰ ਦੇ ਘਰ ਵਾਲੀ ਆ ਜਿਹੜੀ ਉਹਨਾਂ ਦੀ ਪਤਨੀ, ਉਹ ਅਮਨ ਦੇ ਪਿੰਡ ਦੀ ਕੁੜੀ ਆ ਨਿਕਲੇ। ਜਦੋਂ ਉਹਨਾਂ ਨੇ ਜਾ ਕੇ ਉੱਥੇ ਗੱਲਬਾਤ ਹੋਈ ਤਾਂ ਪਤਾ ਲੱਗਿਆ, ਤਾਂ ਫਿਰ ਉਹ ਕਹਿੰਦੇ ਚਲੋ ਜੀ ਅਸੀਂ ਜ਼ਰੂਰ ਅੱਜ ਇੱਥੇ ਰੁਕਦੇ ਹਾਂ। ਸੋ ਆਨੰਦ ਮੰਗਲ ਹੁੰਦੇ ਜਾ ਰਹੇ ਜੀ ਹੌਲੀ ਹੌਲੀ ਮੈਲਬਨ ਨੂੰ।
ਚਲੋ ਠੀਕ ਹੈ, ਵੇਖੋ ਜੀ ਨਾ ਤਾਂ ਏਦਾਂ ਦੇ ਗੈਸਟ ਜਿਹੜੇ ਬਾਰ ਬਾਰ ਸਾਨੂੰ ਮਿਲਦੇ ਆ, ਜਿੱਦਾਂ ਜਿੱਦਾਂ ਦਾ ਮਤਲਬ ਉਹਨਾਂ ਦਾ ਸੁਭਾਅ ਆ, ਜਿੱਦਾਂ ਦੀ ਉਹਨਾਂ ਦੀ ਨੇਚਰ ਆ, ਤੇ ਨਾ ਹੀ ਹੋਸਟਿੰਗ ਦਾ ਮੌਕਾ ਮਿਲਦਾ ਇਹੋ ਜਿਹੇ ਜਿਹੜੇ ਗੈਸਟ ਹੁੰਦੇ ਆ ਸਾਡੇ ਕੋਲ, ਹਨਾ। ਤੇ ਬਹੁਤ ਵਧੀਆ ਲੱਗਾ ਉਹਦਾ, ਆਪਾਂ ਉਹਨਾਂ ਦਾ ਰੇਡੀਓ ਜਾਂ ਮਤਲਬ ਉਹਨਾਂ ਦੇ ਪ੍ਰਾਈਮ ਏਸ਼ੀਆ ਤੇ ਵੇਖੀ ਜਾਂਦੇ ਲਾਈਵ ਕੀ ਕਰਨ ਡੇ, ਹੁਣ ਕੀ ਕਰਨ ਡੇ, ਹੁਣ ਕਿੱਥੇ ਜਾ ਰਹੇ, ਕਿੱਥੋਂ ਆ ਰਹੇ, ਕੀ ਪੂਰਾ ਤਾਂ ਡੈਡੀ ਨੇ ਦਿਖਾਤਾ ਨਾ ਜੀ।
ਜੀ 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 ਬਿਲਕੁਲ, ਦੇਖ ਲੋ।
ਤੇ ਭਾਜੀ ਮੈਂ ਅਜੇਪਾਲ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਆ, ਜਿੱਦਾਂ ਦਾ ਅਜੇਪਾਲ ਵੀਰ ਜੀ ਹੋਣਾਂ ਨੇ ਗੱਲ ਸੁਣਾਈ ਆ। ਅਸੀਂ ਮੈਂ ਭਾਜੀ ਆਇਆ 2007 ਦੇ ਵਿੱਚ, ਤੇ ਆਇਆ ਤੇ ਮੈਂ ਰਿਸ਼ਤੇਦਾਰ ਕੋਲ, ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਮੂਵ ਹੋ ਗਿਆ ਆਪਣੇ ਫਰੈਂਡਸ ਦੇ ਨਾਲ। ਉਦੋਂ ਸਿਸਟਮ ਇਹ ਹੁੰਦਾ ਸੀ ਕਿ ਉਦੋਂ ਭਾਜੀ ਤੇਰ ਮੇਰ ਦੀ ਹੁੰਦੀ ਨੀ ਚੀਜ਼, ਵੀ ਤੇਰ ਮੇਰ ਵੀ ਹੁੰਦੀ ਆ, ਜਿਹਦਾ ਟਾਈਮ ਲੱਗਾ ਉਹਨੇ ਰੋਟੀ ਪਕਾ ਤੀ, ਜਿਹਦਾ ਟਾਈਮ ਲੱਗਾ ਉਹਨੇ ਚਾਹ ਬਣਾ ਤੀ, ਤੇ ਬਹੁਤ ਵਧੀਆ ਟਾਈਮ, ਖਰਚੇ ਘੱਟ ਸੀ, ਬਹੁਤ ਵਧੀਆ ਟਾਈਮ, ਉਹ ਗੋਲਡਨ ਪੀਰੀਅਡ ਕਹਿ ਸਕਦੇ ਆਪਾਂ ਨਾ।
ਜੀ ਜੀ ਜੀ,
ਤੇ ਉਦੋਂ ਹੁੰਦਾ ਏਦਾਂ ਸੀ ਵੀ ਮਤਲਬ ਜਿਹੜਾ ਵੀ ਆ ਗਿਆ ਮੋਸਟ ਵੈਲਕਮ ਹੈ, ਕਿਸੇ ਨੂੰ ਇਹ ਨੀ ਕਹਿਣਾ ਵੀ ਜਿਹੜਾ ਵੀ ਸਟੇਸ਼ਨ ਤੇ ਮਿਲ ਗਿਆ ਜਾਂ ਕਿੱਥੇ ਵੀ ਮਿਲ ਗਿਆ ਵੀ ਤੂੰ ਆ ਜਾ ਬਾਈ ਆਪਣੇ ਕੋਲ ਜਗ੍ਹਾ ਹੈਗੀ ਆ, ਤੂੰ ਆ ਜਾ ਕੋਈ ਨੀ। ਉਹ ਸੀ ਜਦੋਂ ਸਾਨੂੰ ਕਿਸੇ ਨੇ ਸੰਭਾਲਿਆ ਸੀ।
ਬਿਲਕੁਲ ਬਿਲਕੁਲ,
ਸਾਨੂੰ ਓਪਰਾਪਨ ਬਿਲਕੁਲ
ਹੱਥ ਨੂੰ ਹੱਥ ਸੀ,
ਸਭ ਕੋਈ ਕਿੱਥੇ ਆਏ ਜੇ ਹੱਥ ਨੂੰ ਹੱਥ ਸੀ। ਅੱਛਾ ਭਾਈ, ਉਸ ਤੋਂ ਬਾਅਦ ਚ ਮੈਂ ਮੂਵ ਹੋਇਆ, ਫਿਰ ਮੁੰਡਿਆਂ ਦੇ ਨਾਲ ਹੀ ਮੂਵ ਹੋਇਆ। ਉੱਥੇ ਰੀਅਲ ਸਟੇਟ ਅਸੀਂ 8-9 ਜਾਣੇ ਰਹਿੰਦੇ ਹਾਂ, 2-bedroom ਯੂਨਿਟ, 8-9 ਜਾਣੇ ਬਹੁਤ ਜ਼ਿਆਦਾ ਹੁੰਦੇ ਆ ਨਾ 2-bedroom ਯੂਨਿਟ।
ਜੀ ਜੀ ਬਿਲਕੁਲ ਬਿਲਕੁਲ,
ਤੇ ਮੇਰੀ ਵਾਈਫ ਨੇ ਆਉਣਾ ਸੀ ਤੇ ਮੈਂ ਨਾ ਯੂਨਿਟ ਲੈਣ ਚੱਲ ਗਿਆ ਜੀ ਰੀਅਲ ਸਟੇਟ ਵਾਲਿਆਂ ਕੋਲ, ਕਹਿੰਦੇ ਵੀ ਤੁਸੀਂ ਕਿੰਨੇ ਜਾਣੇ ਰਹਿੰਦੇ, ਹੁਣ ਮੈਨੂੰ ਤਾਂ ਪਤਾ ਨੀ ਰੀਅਲ ਸਟੇਟ ਨੂੰ ਨਹੀਂ ਦੱਸੀਦਾ। ਮੈਂ ਕਿਹਾ ਵੀ ਅਸੀਂ 9 ਜਾਣੇ ਰਹਿੰਦੇ ਹਾਂ। ਉਹ ਗੋਰੀ ਸੀ ਜੀ, ਅੱਗੇ ਦਾ ਨਾਂ ਸੀ ਹੈਲਨ, ਮੈਨੂੰ ਅਜੇ ਤੱਕ ਚੇਤੇ ਆ, ਉਹ ਸਿਰ ਹੀ ਫੜ ਕੇ ਬਹਿ ਗਈ ਜੀ। ਉਹ ਮਾਈ ਗੋਡ, ਤੁਸੀਂ 9 ਜਾਣੇ ਕਿੱਦਾਂ ਰਹਿੰਦੇ ਆ? ਮੈਂ ਕਿਹਾ ਵੀ ਬਸ ਮੈਂ ਹਾਂ। ਅੱਛਾ, ਮੈਨੂੰ ਮੈਂ ਘਬਰਾ ਗਿਆ, ਮੈਨੂੰ ਲੱਗਾ ਵੀ ਮੇਰੇ ਕੋਲ ਕੁਛ ਗਲਤ ਬੋਲਿਆ ਗਿਆ ਜੀ। ਤੈਨੂੰ ਕੀ ਚਾਹੀਦਾ? ਮੈਂ ਕਿਹਾ ਯੂਨਿਟ ਚਾਹੀਦਾ। ਤੇ ਉਹ ਕਹਿੰਦੀ ਵੀ $280 ਦੇ ਵਿੱਚ ਕਿਸੇ ਨੇ ਲਾਇਆ ਸੀ, ਮਤਲਬ ਯੂਨਿਟ ਸੀਗਾ ਲਾਗੇ। ਕਹਿੰਦੀ ਮੈਂ ਤੈਨੂੰ 270 ਚ ਦਿੰਦੀ ਆ, ਤੇ ਤੁਸੀਂ 3-4 ਜਾਣੇ ਉੱਥੋਂ ਮੂਵ ਹੋ ਜਾਂਦੇ, ਕਹੋ ਛੇਤੀ ਉੱਥੋਂ ਛੇਤੀ ਕਰੋ। ਨੋਰਮਲ ਕੀ ਹੁੰਦਾ ਸੀ ਭਾਜੀ, ਸਾਡੇ ਕੋਲ ਪੇ ਸਲਿੱਪਾਂ ਹੈ ਨੀ, ਸਾਡੇ ਕੋਲ ਬੈਂਕ ਸਟੇਟਮੈਂਟ ਹੈ ਨੀ, ਸਾਡੇ ਕੋਲ ਸਟੂਡੈਂਟ ਵੀਜ਼ਾ ਆ, ਪਤਾ ਨੀ ਘਰ ਮਿਲਣਾ ਕਿ ਨਹੀਂ ਮਿਲਣਾ। ਪਰ ਉਹ ਕੀ ਹੋਇਆ, ਉਹ ਉਲਟਾ ਹੋ ਗਿਆ,
ਉਹ ਉਲਟਾ ਦੇ ਵੀ ਲੈ ਲਓ ਘਰ ਪਰ ਜਾਓ,
ਤੁਸੀਂ 270 ਦੋ ਤੇ ਤੁਸੀਂ ਮੂਵ ਹੋਵੋ ਇੱਥੋਂ ਬਸ, ਤੁਸੀਂ 9 ਜਾਣੇ ਨਾ ਰਹੋ, ਤੁਸੀਂ 4 ਉਧਰ ਰਹੋ, 5 ਇਧਰ ਰਹੋ। ਚਲੋ ਭਾਜੀ ਉੱਥੋਂ ਮੂਵ ਹੋ ਗਿਆ, ਬਹੁਤ ਵਧੀਆ ਟਾਈਮ ਸੀ। ਚਲੋ ਮਤਲਬ ਇੱਕ ਅਟੈਚਮੈਂਟ ਰਹੀ ਉਸ ਘਰ ਦੇ ਨਾਲ, ਭਾਵੇਂ ਮੂਵ ਉੱਧਰ ਹੀ ਹੋ ਗਏ, ਪਰ ਮੈਂ ਸ਼ਾਮ ਨੂੰ ਮਤਲਬ ਜਾਣਾ ਉੱਥੇ, ਮਤਲਬ ਜਿਹੜੇ ਮੁੰਡੇ ਯਾਰ ਦੋਸਤ ਹਨ। ਤੇ ਤੁਸੀਂ ਇਹ ਹਿਸਾਬ ਲਾਓ ਵੀ 2 ਸਾਲ ਸਾਨੂੰ ਬੈੱਡ ਦਾ ਪਤਾ ਨੀ ਹੁੰਦਾ, ਵੀ ਫਰੇਮ ਵੀ ਕੋਈ ਨਾਂ ਦੀ ਕੋਈ ਚੀਜ਼ ਹੁੰਦੀ, ਗੱਦੇ ਹੀ ਚੱਲਦੇ ਹੁੰਦੇ ਸੀ ਬਸ।
ਜੀ 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 ਦੇਖ ਲੋ
ਤੇ ਗੱਦੇ ਗੱਦੇ ਅਪਗ੍ਰੇਡ ਕਰਦੇ ਰਹੀਦਾ ਜੋ ਥੋੜਾ ਪਾਰਟ ਜਾ ਸੁੱਟ ਦੇਣਾ ਤੇ ਵੇਖਦੇ ਰਹਿਣਾ ਤੇ ਕਿੰਨੇ ਬਾਹਰ ਸੁੱਟਿਆ ਉੱਥੋਂ ਚੱਕ ਲੈਣਾ
ਦੇਖ ਲੋ ਜੀ ਉਹ ਏਦਾਂ ਹੀ ਅਪਗ੍ਰੇਡ ਸੀ ਉਦੋਂ ਉਦੋਂ ਹਾਰ ਵੀ ਨਾਮ ਤੋਂ ਨਹੀਂ ਆਉਂਦਾ ਹੁੰਦਾ ਸੀ
ਗੱਦੇ ਤੇ ਜਿਹੜੀ ਵੀ ਚੀਜ਼ ਲੱਭਣੀ ਨਾ ਕਿਸੇ ਸੁੱਤੀ ਆ ਚੱਕ ਲੈਣੀ ਉਹ ਮੁੜ ਕੇ ਕਰਕੇ ਜਗਾੜ ਜਗੂੜ ਲਾ ਕੇ ਉਹਨੂੰ ਬਣਾ ਕੇ ਉਹਨੂੰ ਠੀਕ ਕਰਕੇ ਉਹਨੂੰ ਸੱਚ ਰੱਖ ਲੈਣਾ ਵੀ ਚਲੋ ਠੀਕ ਆ ਭਾਈ ਵਕਤ ਬੀਤਦਾ ਗਿਆ ਮਤਲਬ ਬੀਤਦਾ ਗਿਆ ਟਾਈਮ ਜਿਹੜਾ ਸੀ ਉਹ ਨਿਕਲ ਗਿਆ ਹਨਾ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਕਹਿੰਦਾ ਵੀ ਮੇਰੇ ਨਾ ਮੇਰੇ ਮੇਰੀ ਵਾਈਫ ਦੇ ਭੂਆ ਦੇ ਮੁੰਡੇ ਨੇ ਆਉਣਾ ਤੇ ਤੂੰ ਕਿੱਦਾਂ ਸੰਭਾਲ ਲਏਗਾ ਮੈਂ ਕਿਹਾ ਯਾਰ ਮੋਸਟ ਵੈਲਕਮ ਕੋਈ ਚੱਕਰ ਨੀ ਆ ਅੱਛਾ ਉਹਦਾ ਮੈਨੂੰ ਦੋ ਦਿਨ ਪਹਿਲਾਂ ਫੋਨ ਆਇਆ ਤੇ ਮੇਰੀ ਨਾ ਮੇਰਾ ਦੰਦ ਦੁਖਦਾ ਸੀ ਤੇ ਮੈਂ ਸਰਜਰੀ ਕਰਾਉਣੀ ਸੀ ਉਹਦੀ ਮਤਲਬ ਕਢਾਉਣਾ ਸੀਗਾ ਤੇ ਉਹ ਨਾ ਅਕਲਦਾਰ ਸੀ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਚ ਅਕਲਦਾਰ ਉਹ ਕਢਾਉਣੀ ਸੀ ਤੇ ਉਹ ਭਾਜੀ ਹੁਣ ਉਹ ਟਾਈਮ ਹੋਇਆ ਵੀ ਉਹ ਫਲਾਈਟ ਦਾ ਟਾਈਮ ਹੋ ਗਿਆ ਉਹ ਦੰਦ ਕੱਢਣ ਦਾ ਮਤਲਬ ਸਰਜਰੀ ਦਾ ਟਾਈਮ ਸੀ ਉਹ ਹੀ
ਜੀ
ਤੇ ਮੈਂ ਡਾਕਟਰ ਨੂੰ ਹੋਲਡ ਦੇ ਪਾਈ ਜਾਵਾਂ ਮੈਂ ਕਿਹਾ ਵੀ ਮੈਂ ਇੱਕ ਅੱਧਾ ਘੰਟਾ ਲੇਟ ਕਹਿੰਦਾ ਵੀ ਮੈਂ ਪੇਸ਼ੈਂਟ ਨੂੰ ਲੈਣ ਦਾ ਆਪਣਾ ਤੇ ਜੇ ਤੂੰ ਦੁਬਾਰਾ ਫਿਰ ਜਦੋਂ ਮੈਂ ਫ੍ਰੀ ਹੋਇਆ ਫਿਰ ਮੈਂ ਉਦੋਂ ਕਰ ਦੂੰਗਾ ਮੈਂ ਵੀ ਠੀਕ ਆ ਚਲੋ ਮੈਂ ਭਾਜੀ ਏਅਰਪੋਰਟ ਤੇ ਗਿਆ ਉਹਨੂੰ ਪਿਕ ਕੀਤਾ ਵਾਈਫ ਮੇਰੀ ਕੰਮ ਤੇ ਆਈ ਤੇ ਬੇਟੀ ਮੇਰੇ ਨਾਲ ਹਨਾ ਆਪਾਂ ਏਅਰਪੋਰਟ ਤੋਂ ਉਹਨੂੰ ਪਿਕ ਕੀਤਾ ਆਪਾਂ ਸਿੱਧੇ ਉੱਥੋਂ ਲਿਆ ਦੇ ਡਾਕਟਰ ਕੋਲ ਗਏ ਉਹ ਕਹਿੰਦਾ ਹੁੰਦਾ ਭਾਜੀ ਆਪਾਂ ਕਿੱਥੇ ਜਾ ਰਹੇ ਮੈਂ ਵੀ ਇੱਥੇ ਕੰਮ ਆ ਥੋੜਾ ਜਿਹਾ ਤੇ ਉੱਥੇ ਜਾ ਰਹੇ ਤੇ ਭਾਜੀ ਜਦੋਂ ਉੱਥੇ ਗਏ ਤੇ ਅੱਧੇ ਘੰਟੇ ਬਾਅਦ ਵਾਰੀ ਆ ਗਈ ਤੇ ਉਹਨੇ ਸਰਜਰੀ ਕਰਤੀ ਤੇ ਮੂੰਹ ਚੋਂ ਬਲੀਡਿੰਗ ਹੋਈ ਜਾਵੇ ਤੇ ਉਹਨਾਂ ਕੱਟਣ ਕੱਟਣ ਦਿੱਤਾ ਕਾਫੀ ਕੁਛ ਹਨਾ ਜਿਹੜਾ ਆਈ ਸੂਸ ਦਿੱਤੀ ਮੂੰਹ ਰੱਖਣ ਨੂੰ ਤੇ ਪੇਨ ਮੇਰੇ ਬਹੁਤ ਹੋਵੇ ਹਨਾ ਤੇ ਮੈਂ ਘਰ ਆ ਗਿਆ ਤੇ ਮਤਲਬ ਇਹਨਾਂ ਹਾਲਾਤਾਂ ਚ ਮੈਂ ਉਹ ਮੁੰਡੇ ਨੂੰ ਲੈ ਕੇ ਆਇਆ ਹਾਂ ਜੀ ਏਅਰਪੋਰਟ ਤੋਂ ਹੁਣ ਉਹ ਛੇ ਮਹੀਨੇ
ਅਗਲਾ ਕਹਿੰਦਾ ਯਾਰ ਵੀ ਮੈਂ ਤਾਂ ਆਪ ਹਸਪਤਾਲਾਂ ਤੁਰਿਆ ਫਿਰਦਾ
ਹਾਂਜੀ ਤੇ ਭਾਈ ਉਹਦਾ ਪਹਿਲੇ ਦਿਨ ਕਾਊਂਟ ਖਲਾਇਆ ਆਪਣੇ ਕੰਮ ਤੋਂ ਛੁੱਟੀ ਕੀਤੀ ਉਹਦੀ ਜੋਬ ਲੱਭੀ ਉਹਦੀ ਜੋਬ ਲੱਭ ਕੇ ਫਿਰ ਆਪਣੀ ਗੱਡੀ ਦੇ ਉਹਨੂੰ ਪੁਆਇੰਟ ਦੱਸੇ ਕਿਹੜੇ ਸਟੇਸ਼ਨ ਤੋਂ ਤੂੰ ਟ੍ਰੇਨ ਲੈਣੀ ਆ ਕਿਹੜੇ ਸਟੇਸ਼ਨ ਤੇ ਤੂੰ ਟ੍ਰੇਨ ਆਫ ਕਰਨੀ ਆ ਕਿੱਥੋਂ ਤੂੰ ਬੱਸ ਲੈਣੀ ਕਿੱਥੇ ਤੂੰ ਪਹੁੰਚਣਾ ਸਟੇਸ਼ਨਾਂ ਦੇ ਪ੍ਰੋਪਰ ਜਾ ਕੇ ਤੇ ਭਾਈ ਅੱਜ ਦੀ ਡੇਟ ਚ ਉਹ ਬੰਦੇ ਨੇ ਕਦੀ ਸਿੰਗਲ ਫੋਨ ਵੀ ਨੀ ਕੀਤਾ ਤੇ ਬਾਈ ਕੀ ਹਾਲ ਆ ਤੇ ਮੈਨੂੰ ਯਾਦ ਮੈਨੂੰ ਰੀਜ਼ਨ ਦੱਸ ਦਿੰਦਾ ਵੀ ਕੀ ਨਾਰਾਜ਼ਗੀ ਦਾ ਕਾਰਨ ਕੀ ਆ
ਦੇਖੋ ਨਵਦੀਪ ਮੇਰੇ ਨਾਲ ਵੀ ਬਹੁਤ ਹਾਸੇ ਵਾਪਰਿਆ ਬਹੁਤ ਅਣਗਿਣਤੀ ਆ ਵੀ ਏਦਾਂ ਦਾ ਲੋਕਾਂ ਨੇ ਵਰਤਾਰਾ ਕੀਤਾ ਹੋਵੇ ਪਰ ਫੇਰ ਇਹੀ ਆ ਵੀ ਹੌਲੀ ਹੌਲੀ ਹਿਸਾਬ ਆ ਗਿਆ ਤੇ ਹੌਲੀ ਹੌਲੀ ਰੱਬ ਰੱਖਾ ਕਹਿ ਕੇ ਛੱਡਦੇ ਰਹੇ ਤੇ ਪਰ ਕਈ ਵਾਰੀ ਨਾ ਅੱਡੋ ਅੱਡ ਕਾਰਨ ਬਣ ਜਾਂਦੇ ਆ ਕਿਸੇ ਦੇ ਕੋਈ ਕਾਰਨ ਹੁੰਦੇ ਕਿਸੇ ਦੇ ਇੱਕ ਨਾ ਮੈਂ ਯੂਨੀਕ ਕਾਰਨ ਸੁਣਾਉਣਾ ਉਹ ਹੋਰਾਂ ਨਾਲ ਵੀ ਵਾਪਰਿਆ ਉਹ ਕਾਰਨ ਇਹ ਹੁੰਦਾ ਵੀ ਜਦੋਂ ਅਸੀਂ ਆਉਣੇ ਆ ਨਾ ਆਉਣ ਸਾਰ ਸਾਡੇ ਸੁਪਨੇ ਬਹੁਤ ਵੱਡੇ ਹੁੰਦੇ ਆ ਸਾਡਾ ਉੱਥੋਂ ਥੋੜਾ ਜਿਹਾ ਦਿਮਾਗ ਸੱਤਵੇਂ ਅਸਮਾਨ ਤੇ ਹੁੰਦਾ ਤੇ ਅਸੀਂ ਵੱਡੇ ਵੱਡੇ ਦਾਅਵੇ ਵਾਅਦੇ ਕਰ ਦਿੰਨੇ ਆ ਜਾਂ ਅਸੀਂ ਪਿਛੋਕੜ ਬਾਰੇ ਗੱਪ ਬਹੁਤ ਮਾਰ ਦਿੰਨੇ ਆ ਆਪਦੇ ਕਿਉਂਕਿ ਜਿਵੇਂ ਹੁਣ ਮੈਂ ਦੇਖਿਆ ਵੀ ਭਾਈ ਮੈਂ ਬਠਿੰਡੇ ਤੋਂ ਆ ਨਵਦੀਪ ਲੁਧਿਆਣੇ ਤੋਂ ਆ ਜਾਂ ਫਲਾਣੇ ਤਾਂ ਤੋਂ ਆ ਇਹਦਾ ਮੇਰੇ ਪਿਛੋਕੜ ਬਾਰੇ ਇਹਨੂੰ ਕੀ ਪਤਾ ਕੁਛ ਹੀ ਦੱਸਦੇ ਆ ਤੇ ਮੈਂ ਵੱਧ ਚੜ ਕੇ ਗੱਲਾਂ ਦੱਸ ਦਿੰਦਾ ਕਈ ਵਾਰੀ ਮੰਨ ਲਓ ਇੱਕ ਦੂਜੇ ਨੂੰ ਅਸੀਂ ਉਹ ਗੱਲਾਂ ਵੀ ਇੱਕ ਦੂਜੇ ਨੂੰ ਦੂਰ ਕਰ ਦਿੰਦੀਆਂ ਮੇਰੇ ਕੋਲ ਇੱਕ ਵਾਰੀ ਯਾਦ ਆ ਜੀ ਇੱਕ ਬੰਦਾ ਆਇਆ DSP ਦਾ ਮੁੰਡਾ ਤੇ ਜਦੋਂ ਉਹਨੇ ਆਉਣਾ ਸੀ ਪੰਜ ਚਾਰ ਫੋਨ ਕੀਤੇ ਚਲੋ ਜੀ ਮੈਂ ਆਖਿਆ ਠੀਕ ਆ ਜਾ ਤੇ ਉਹ ਉੱਚੀਆਂ ਗੱਲਾਂ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਵੀ ਅਸੀਂ ਐਂ ਕਰਾਂਗੇ ਅਸੀਂ ਉੱਥੇ ਬਹੁਤ ਕਰਾਂਗੇ ਮੈਂ ਉਹਨੂੰ ਸਮਝਾਇਆ ਵੀ ਅਸੀਂ ਵੀ ਇਹਨਾਂ ਚੀਜ਼ਾਂ ਚੋਂ ਗੁਜਰੇ ਹਾਂ ਕੋਈ ਨੀ ਜਿਵੇਂ ਵੀ ਸਿਸਟਮ ਨਾਲ ਹੋਊਗਾ ਤੇ ਪਰ ਉਹਨੂੰ ਨਾ ਮੇਰੀਆਂ ਗੱਲਾਂ ਚੰਗੀਆਂ ਜੀ ਨੀ ਲੱਗੀਆਂ ਜਦੋਂ ਮੈਂ ਉਹਨੂੰ ਟਿਊਨ ਇਨ ਕਰਨ ਦੀ ਕੋਸ਼ਿਸ਼ ਕੀਤੀ ਚਲੋ ਜੀ ਉਹ ਛੇਤੀ ਮੂਵ ਹੋ ਗਿਆ ਮੇਰੇ ਕੋਲੋਂ ਤੇ ਕਿਤੇ ਹੋਰ ਰਹਿਣ ਲੱਗ ਗਿਆ ਤੇ ਕਹਿੰਦਾ ਬਾਈ ਮੈਨੂੰ ਠੀਕ ਆ ਕੋਰੀਅਰ ਜੇ ਦਾ ਕੰਮ ਜਾ ਕਰ ਲਿਆ ਤੇ ਸ਼ੁਰੂ ਕਰ ਲਿਆ ਜਿਹੜੀਆਂ ਪਹਿਲੇ ਦਿਨਾਂ ਚ ਗੱਲਾਂ ਸੀ ਵੀ ਮੈਂ ਐ ਨੀ ਕਰਨਾ ਮੈਂ ਉਹ ਨੀ ਕਰਨਾ ਐ ਕਰਨ ਵਾਸਤੇ ਆਇਆ ਮੈਂ ਡਿਪਟੀ ਦਾ ਮੁੰਡਾ ਮੈਂ ਪੜ੍ਹਿਆ ਲਿਖਿਆ ਏਦਾਂ ਦੀਆਂ ਗੱਲਾਂ ਸੀ ਪਰ ਅਚਾਨਕ ਨਾ ਦੋ ਤਿੰਨ ਕੁ ਵੀਕ ਬਾਅਦ ਤੇ ਮੇਰਾ ਮੈਨੂੰ ਇੱਕ ਸਬਜ਼ੀ ਮੰਡੀ ਲੱਗਦੀ ਹੈ ਸਾਡੇ ਤੇ ਸੰਡੇ ਦੀ ਤੇ ਮੈਨੂੰ ਉਸ ਚ ਜਾਣ ਦਾ ਮੌਕਾ ਮਿਲ ਗਿਆ ਮੈਂ ਲਾਜ਼ਮੀ ਜਾਂਦਾ ਹੁਣ ਸਾਲ ਦੋ ਸਾਲਾਂ ਬਾਅਦ ਇੱਕ ਦਿਨ ਉਸ ਮੰਡੀ ਚ ਨਾ ਮੈਨੂੰ ਬੜਾ ਵਧੀਆ ਲੱਗਦਾ ਉੱਥੇ ਇੰਡੀਆ ਦੀ ਫੀਲਿੰਗ ਜੀ ਆਉਂਦੀ ਆ ਫਰੈਸ਼ ਚੀਜ਼ਾਂ ਮਿਲ ਜਾਂਦੀਆਂ ਤੇ ਮੈਂ ਮੰਡੀ ਚ ਵੜਦਾ ਸੀ ਤੇ ਉਹ ਭਾਈ ਸਾਹਿਬ ਮੰਡੀ ਚੋਂ ਬਾਹਰ ਨਿਕਲਦੇ ਸੀ ਤੇ ਉਹਨਾਂ ਦੇ ਨਾ ਮੋਢੇ ਦੇ ਉੱਤੇ ਤਾਂ ਧਰਿਆ ਗੰਢਿਆਂ ਦਾ ਗੱਠਾ ਤੇ ਇੱਕ ਉੱਤੋਂ ਦੀ ਗੱਟੇ ਦੇ ਉੱਤੋਂ ਦੀ ਬਾਂਹ ਨਾਲ ਫੜਿਆ ਹੋਇਆ ਇੱਕ ਲਿਫਾਫਾ ਉੱਤੇ ਗਾਂਹ ਗੱਟੇ ਦੇ ਉੱਤੇ ਤੇ ਇੱਕ ਥੱਲੇ ਪਾਸੇ ਵੱਡਾ ਬੈਗ ਚੱਕਿਆ ਹੋਇਆ ਤੇ ਬਾਈ ਜੀ ਲਿਫਦੇ ਜਾਣ ਤੇ ਮੈਨੂੰ ਦੂਰੋਂ ਹੀ ਪਤਾ ਲੱਗਿਆ ਮੈਂ ਕਿਹਾ ਯਾਰ ਇਹ ਤਾਂ ਮੁੰਡਾ ਉਹ ਆ ਜਿਹੜਾ ਆਇਆ ਸੀ ਆਪਣੇ ਕੋਲੇ ਤੇ ਮੈਂ ਉਹਨੂੰ ਤਿੰਨ ਚਾਰ ਆਵਾਜ਼ਾਂ ਮਾਰੀਆਂ ਮੈਂ ਕਿਹਾ ਇੱਕ ਮਿੰਟ ਮੈਂ ਹੈਲਪ ਕਰ ਦਿੰਦਾ ਮੈਂ ਰਖਾ ਦਿੰਦਾ ਤੇ ਪਰ ਉਹ ਬੰਦਾ ਮੈਨੂੰ ਜਿਵੇਂ ਜਾਣਦਾ ਹੀ ਨੀ ਹੁੰਦਾ, ਮੈਨੂੰ ਸੁਣਿਆ ਨੀ ਹੁੰਦਾ, ਤੇ ਆਪਣੀ ਚਾਲ ਤੇਜ਼ ਕਰ ਲਈ ਤੇ ਦੋਵਾਂ ਦਾ ਦੂਰ ਨਿਕਲ ਗਿਆ। ਤੇ ਮੈਂ ਹੈਰਾਨ, ਮੈਨੂੰ ਉਹ ਦਿਮਾਗ ਚ ਨਾ ਆਈ ਗੱਲ। ਫੇਰ ਮੈਂ ਦੁਬਾਰੇ ਸੋਚਿਆ, ਮੈਂ ਕਿਹਾ ਉਸ ਮੁੰਡੇ ਨੇ ਐਂ ਕਿਉਂ ਕੀਤਾ? ਤਾਂ ਫੇਰ ਮੈਨੂੰ ਲੱਗਿਆ ਮਹਿਸੂਸ ਵੀ ਉਹ ਨਾ ਜਿਹੜੇ ਦਾਅਵੇ ਵਾਅਦੇ ਵੱਡੇ ਕਰ ਬੈਠਾ ਸੀ, ਤੇ ਹੁਣ ਉਹਨੂੰ ਸ਼ਰਮ ਆਈ ਵੀ ਮੈਂ ਕਿਹੜੀ ਪੋਜੀਸ਼ਨ ਤੇ ਸੀਗਾ ਜਿਹੜੀ ਤੇ ਮੈਂ ਜਾ ਰਿਹਾ। ਹੁਣ ਮੇਰੇ ਲਈ ਤਾਂ ਕੋਈ ਚੀਜ਼ ਨੀ ਸੀ, ਪਰ ਉਹਦੇ ਲਈ ਉਹ ਵੱਡੀ ਗੱਲ ਸੀਗੀ ਵੀ ਮੈਂ ਆਹ ਕੀ ਹੋ ਗਿਆ। ਸੋ ਇਹ ਵੀ ਕੁਝ ਕਾਰਨ ਹੋ ਸਕਦੇ ਆ।
ਹਾਂਜੀ ਹਾਂਜੀ ਭਾਜੀ, ਫੇਰ ਉਹ ਗੱਲ ਇਹ ਹੋਈ ਵੀ ਮੈਂ ਹੁਣ ਨਾ ਤਾਂ ਆਪਣੇ ਫਰੈਂਡ, ਉਹਨੇ ਜਦੋਂ ਫੋਨ ਕਰਨਾ ਮੈਨੂੰ ਫੋਨ ਕਰਨਾ ਵੀ ਉਹਦਾ ਕੀ ਹਾਲ ਆ। ਮੈਂ ਕਹਿੰਦਾ ਯਾਰ ਬਹੁਤ ਵਧੀਆ ਚੜ੍ਹਦੀ, ਉਹਦਾ ਫੋਨ ਫਾਨ ਆਉਂਦਾ ਮੈਂ ਖਾਂਦਾ। ਮੈਂ ਕਿਹਾ ਜੇ ਮੈਂ ਆਪਣੇ ਫਰੈਂਡ ਨੂੰ ਅਸਲੀਅਤ ਦੱਸਤੀ ਤੇ ਉਹ ਆਪਣੀ ਘਰ ਜੀ ਦੇ ਨਾਲ ਹੋ ਸਕਦਾ ਕੋਈ ਗੱਲ ਕਵੇ ਵੀ ਤੇਰੀ ਭੂਆ ਦਾ ਮੁੰਡਾ ਸੀ ਜਾਂ ਮੇਰੇ ਫਰੈਂਡ ਦੇ ਨਾਲ ਏਦਾਂ ਕੀਤਾ ਜੇ ਵੋ। ਤੇ ਮੈਂ ਕਿਹਾ ਵੀ ਨਹੀਂ, ਮੈਂ ਕਿਹਾ ਵੀ ਉਹ ਮੇਰਾ ਕਰਕੇ ਉਹਨਾਂ ਦੇ ਵਿੱਚ ਫ੍ਰਿਕਸ਼ਨ ਨਾ ਪਵੇ ਵੀ ਉਹ ਮਤਲਬ ਜਰਮਨ ਆ ਮੇਰਾ ਫਰੈਂਡ। ਤੇ ਮੈਂ ਕਿਹਾ ਵੀ ਨਹੀਂ, ਮੈਂ ਕੋਈ, ਮੈਂ ਕਿਹਾ ਵੀ ਸਭ ਕੁਛ ਵਧੀਆ ਆ। ਹਾਂ ਕਹਿੰਦਾ ਵੀ ਉਹਦਾ ਕੀ ਹਾਲ ਆ, ਹੁਣ ਤੱਕ ਵੀ ਫੋਨ ਕਰਦਾ ਕੀ ਹਾਲ ਆ ਉਹਨਾਂ ਗੱਲਬਾਤ ਹੁੰਦੀ। ਮੈਂ ਕਹਿ ਛੱਡਦਾ ਹਾਂ ਪਹਿਲਾਂ ਯਾਰ ਮੈਨੂੰ ਤਾਂ ਫੋਨ ਨੀ ਕਰਦਾ, ਤੇ ਮੈਂ ਹੁਣ ਮੈਂ ਕਿਹਾ ਮੈਂ ਤੈਨੂੰ ਅਸਲੀਅਤ ਕੀ ਦੱਸਾਂ, ਮੇਰਾ ਮੇਰਾ ਫਰੈਂਡ ਦੱਸਦਾ ਵੀ ਮੈਨੂੰ ਫੋਨ ਨੀ ਕਰਦਾ ਉਹ। ਤੇ ਮੈਂ ਕਿਹਾ ਵੀ ਯਾਰ ਮੇਰੇ ਨਾਲ ਤਾਂ ਹੋਈ ਸੀ ਗੱਲ ਨਾ ਵੀ ਕੋਈ ਮਤਲਬ ਚੱਕਰ ਨੀ ਹੈਗਾ ਵੀ ਠੀਕ ਹੈ ਬਸ ਵਧੀਆ ਆ ਹਨਾ। ਤੇ ਹੁਣ ਇਹ ਕਈ ਯਾਰ ਮਤਲਬ ਹੋ ਜਾਂਦਾ, ਪਰ ਇਹ ਆ ਵੀ ਫਿਰ ਉਹ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਹੁਣ ਏਦਾਂ ਨੀ। ਜੇ ਕਹਿੰਦੂ ਚਲੋ ਭਾਈ ਹੈਲਪ ਬੰਦਾ ਹੀ ਬੰਦੇ ਦੀ ਕਰਦਾ, ਇੱਡੀ ਗੱਲ ਵੀ ਨੀ ਹੁੰਦੀ ਕਿਉਂਕਿ ਜਦੋਂ ਅਸੀਂ ਆਏ ਹਾਂ ਅਸੀਂ ਹੁਣ ਤੱਕ ਹੈਲਪ ਲੈਂਦੇ ਹਾਂ ਕਿਉਂਕਿ ਕਦੀ ਨੀ ਕੋਈ ਬੰਦਾ ਸੰਪੂਰਨ ਨੀ ਹੁੰਦਾ, ਕਦੀ ਕੁਛ ਨੀ ਹੁੰਦਾ। ਇਹ ਨੀ ਕਹਿ ਸਕਦੇ ਅਸੀਂ ਸਾਨੂੰ ਕਿਸੇ ਦੀ ਹੈਲਪ ਦੀ ਜ਼ਰੂਰਤ ਨੀ ਆ, ਹਰ ਮੋੜ ਤੇ ਹਰ ਪੈਸੇ ਸਾਨੂੰ ਕਿਸੇ ਨਾ ਕਿਸੇ ਦੀ ਹੈਲਪ ਦੀ ਜ਼ਰੂਰਤ ਹੁੰਦੀ ਆ। ਤੇ ਇਹੀ ਜ਼ਿੰਦਗੀ ਆ,
ਬਿਲਕੁਲ ਬਿਲਕੁਲ,
ਇਹਨਾਂ ਦੇਸ਼ਾਂ ਦੇ ਵਿੱਚ। ਤੇ ਬਾਕੀ ਇਹ ਭਾਜੀ ਉਹ ਹੁਣ ਇਹ ਆ ਜਿੱਦਾਂ ਅਸੀਂ ਆਏ ਹਾਂ, ਸਾਡੀ ਕਿਸੇ ਨੇ ਹੈਲਪ ਕੀਤੀ ਬਹੁਤ ਵਧੀਆ, ਸਾਡੇ ਨਾਲ ਡੀਲ ਕੀਤਾ, ਕਦੀ ਉਪਰਾ ਪਾਣ ਨੀ ਮਹਿਸੂਸ। ਅਸੀਂ ਵੀ ਉਹ ਕੁਝ ਚਾਹੁੰਦੇ ਹਾਂ ਵੀ ਜੇ ਸਾਨੂੰ ਵੀ ਕੋਈ ਕਹਿੰਦਾ ਤਾਂ ਅਸੀਂ ਉਹ ਚੀਜ਼ ਡਿਲੀਵਰ ਕਰੀਏ।
ਬਿਲਕੁਲ ਬਿਲਕੁਲ ਬਿਲਕੁਲ,
ਇਹ ਵੀ ਨੀ ਆ ਇੱਕ ਵਾਰੀ ਵਰਥ ਹੋ ਗਿਆ ਤੇ ਗਾੜੀ ਵੀ ਵਰਥ ਹੋਊਗਾ, ਏਦਾਂ ਵੀ ਨੀ ਹੁੰਦਾ। ਬਹੁਤ ਵਧੀਆ ਵੀ ਆ ਮਤਲਬ ਜਿਹੜੇ ਆਏ ਆ ਕਈ ਅਜੇ ਤੱਕ ਲਿੰਕ ਦੇ ਵਿੱਚ ਨੇ, ਬਹੁਤ ਮਤਲਬ ਬਹੁਤ ਵਧੀਆ ਰਿਲੇਸ਼ਨ ਆ ਉਹਨਾਂ ਦੇ ਨਾਲ। ਤੇ ਸੁਣਦੇ ਆ ਮਤਲਬ ਦਸਾਂ ਚੋਂ ਇੱਕ ਹੋ ਗਿਆ ਜਾਂ ਸੌ ਚੋਂ ਕੁਛ 5% ਜਾਂ 10%, ਪਰ ਉਹ ਪਰਸਨ ਟੂ ਪਰਸਨ ਨੇਚਰ ਡਿਫਰੈਂਟ ਕਰਦੀ ਆ ਵੀ ਡਿਫਰ ਕਰਦੀ ਆ ਵੀ ਕਿੱਦਾਂ ਦੀ ਨੇਚਰ ਆ ਕਿਹਦੀ।
ਜੀ ਜੀ ਜੀ, ਸੋ ਬਹੁਤ ਮਿਹਰਬਾਨੀ ਨਵਦੀਪ, ਤੁਸੀਂ ਲੰਮੀ ਚੌੜੀ ਗੱਲਬਾਤ ਕੀਤੀ ਤੇ
ਥੈਂਕ ਯੂ ਭਾਜੀ, ਥੈਂਕ ਯੂ, ਲੰਮੀ ਹੋ ਗਈ ਗੱਲ।
ਥੈਂਕ ਯੂ ਥੈਂਕ ਯੂ ਥੈਂਕ ਯੂ, ਨਹੀਂ ਨਹੀਂ ਕੋਈ ਚੱਕਰ ਨਹੀਂ। ਸੋ ਦੋਸਤੋ ਕਾਲ ਆ ਜੀ ਹੋਰ ਕਿਊ ਚ 003 ਮਿਲ ਲਾ ਅਮਰਦੀਪ। ਹੈਲੋ
ਹੈਲੋ,
ਹਾਂਜੀ ਅਮਰਦੀਪ,
ਹਾਂਜੀ ਸਤਿ ਸ੍ਰੀ ਅਕਾਲ ਭਾਜੀ ਔਰ ਰੇਡੀਓ ਸਭ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਟੌਪਿਕ ਸੁਣਿਆ ਤੇ ਮੇਰਾ ਵੀ ਦਿਲ ਕੀਤਾ ਵੀ ਮੈਂ ਵੀ ਧੰਨਵਾਦ ਕਰਾਂ ਅੱਜ ਹਨਾ, ਜਿਨ੍ਹਾਂ ਨੇ ਕਿਸੇ ਔਖੇ ਟਾਈਮ ਤੇ ਔਖੇ ਵਕਤ ਤੇ ਸਾਡੀ ਮਦਦ ਕੀਤੀ। ਤੇ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀਗਾ ਕਿ ਬੜੇ ਸਾਲਾਂ ਦੀ ਗੱਲ ਆ, ਮੇਰੇ ਹਸਬੈਂਡ ਇੱਕ ਵਾਰ ਗਏ ਸੀ ਜੀ ਕੈਨੇਡਾ, ਤੇ ਉੱਥੇ ਬ੍ਰੈਂਪਟਨ ਦੇ ਵਿੱਚ ਇਹਨਾਂ ਨੂੰ ਜਿਵੇਂ ਜੌਂਡਿਸ ਹੋ ਗਿਆ ਨਾ ਜਦੋਂ ਗਏ, ਉਸ ਤੋਂ ਬਾਅਦ ਹੀ ਥੋੜੇ ਦਿਨਾਂ ਬਾਅਦ ਹੀ, ਔਰ ਕਾਫੀ ਜ਼ਿਆਦਾ ਜਿੱਦਾਂ ਸੀਗਾ ਜੌਂਡਿਸ। ਔਰ ਉੱਥੇ ਤੁਹਾਨੂੰ ਪਤਾ ਕਿ ਉਪਰੀ ਧਰਤੀ ਆ, ਔਰ ਜਿੰਨੇ ਕੁ ਜਾਣੂ ਵੀ ਹੁੰਦੇ ਆ ਕਈ ਵਾਰ ਡਰ ਵੀ ਲੱਗਦਾ ਕਹਿਣ ਤੋਂ ਵੀ ਉੱਥੇ ਦੀ ਲਾਈਫ ਜਿਹੜੀ, ਆਪਾਂ ਨੂੰ ਪਤਾ ਹੁਣ ਆਪਾਂ ਇੱਥੇ ਕੰਟਰੀ ਚ ਆਏ ਆ ਵੀ ਲਾਈਫ ਸਟਾਈਲ ਕਿੰਨਾ ਬਿਜ਼ੀ, ਔਰ ਸੁਣੀ ਦਾ ਵੀ ਹੁੰਦਾ ਸੀ ਉਹਨਾਂ ਦਿਨਾਂ ਚ, ਖੈਰ ਸੁਣੀ ਦਾ ਹੁੰਦਾ ਸੀ ਵੀ ਉੱਥੇ ਲੋਕਾਂ ਦੇ ਕੋਲ ਟਾਈਮ ਨੀ ਹੈਗਾ ਹਨਾ। ਤੇ ਪਹਿਲਾਂ ਪਹਿਲਾਂ ਮੈਨੂੰ ਵੀ ਬੜੀ ਝਿਜਕ ਜੀ ਹੋਵੇ ਵੀ ਜਿਹੜੇ ਜਾਣਦੇ ਆ ਉਹਨਾਂ ਨੂੰ ਫੋਨ ਕਰੀਏ ਨਾ ਕਰੀਏ ਹਨਾ। ਘੱਟੋ ਘੱਟ ਉਸ ਟਾਈਮ ਦੇ ਵਿੱਚ ਇਹ ਹੁੰਦਾ ਆ ਕਿ ਉਸ ਔਖੇ ਵਕਤ ਚ ਕੋਈ ਜਾ ਕੇ ਥੋੜਾ ਮਿਲ ਲਵੇ ਤਾਂ ਹਨਾ, ਜਿਹੜੀ ਟ੍ਰੀਟਮੈਂਟ ਆ ਉਹ ਤਾਂ ਚਲੋ ਨਾਲ ਨਾਲ ਚੱਲਣੀ ਹੁੰਦੀ ਆ, ਪਰ ਇੱਕ ਆਸਰਾ ਬਹੁਤ ਹੋ ਜਾਂਦਾ ਜੇ ਕੋਈ ਉੱਥੇ ਕੋਈ ਆਪਣਾ ਹਨਾ ਜਾ ਕੇ ਕੋਲ ਬਹਿੰਦਾ ਆ, ਜਾ ਕੇ ਕੋਈ ਗੱਲਬਾਤ ਕਰਦਾ ਆ। ਸੋ ਮੈਂ ਬੜੀ ਇਸ ਗੱਲੋਂ ਖੁਸ਼ਕਿਸਮਤ ਰਹੀ ਹਾਂ ਨਾ, ਮੇਰੇ ਸਰਕਲ ਦੇ ਵਿੱਚ ਜਿੰਨੀਆਂ ਵੀ ਫਰੈਂਡਸ ਮਿਲੀਆਂ, ਜਿੰਨੇ ਕਲਾਸਮੇਟਸ ਮਿਲੇ ਮੈਨੂੰ ਬਹੁਤ ਅੱਛੇ ਸੀ, ਸਾਰੇ ਬੜੇ ਹੈਲਪਿੰਗ ਰਹੇ ਆ ਸ਼ੁਰੂ ਤੋਂ। ਤੇ ਉਸ ਟਾਈਮ ਫਿਰ ਮੈਂ ਆਪਣੇ ਦੋ, ਇੱਕ ਮੇਰੀ ਕੁਲੀਗ ਸੀ ਕੁੜੀ, ਉਹ ਸਾਡੇ ਟੈਕਨੀਕਲ ਸੈਕਸ਼ਨ ਦੇ ਵਿੱਚ ਉਸ ਵੇਲੇ ਮੇਰਾ ਖਿਆਲ ਉਹ ਇੰਸਟ੍ਰਕਟਰ ਸੀ ਮਨਦੀਪ, ਅੱਜ ਵੀ ਮੈਨੂੰ ਨਾਮ ਯਾਦ ਆ, ਅੱਜ ਵੀ ਮੈਂ ਬਹੁਤ ਲੱਭਦੀ ਹਾਂ ਉਸ ਕੁੜੀ ਨੂੰ। ਉਹਦੇ ਨਾਨਾ ਜੀ ਰਹਿੰਦੇ ਹੁੰਦੇ ਸੀ ਜੀ ਬ੍ਰੈਂਪਟਨ ਹਨਾ, ਤੇ ਮੈਂ ਜਿਵੇਂ ਗੱਲ ਸ਼ੇਅਰ ਕੀਤੀ ਵੀ ਐ ਮੇਰੇ ਹਸਬੈਂਡ ਹਨਾ ਵੀ ਕਾਫੀ ਜ਼ਿਆਦਾ ਵਰਸ ਆ ਉਹਨਾਂ ਦੀ ਕੰਡੀਸ਼ਨ ਵੀ ਜੌਂਡਿਸ ਹੋ ਗਿਆ ਉਹਨਾਂ ਨੂੰ, ਤੇ ਉਹ ਕੁੜੀ ਨੇ ਮੈਨੂੰ ਕਿਹਾ ਕਹਿੰਦੀ ਮੈਡਮ ਤੁਸੀਂ ਫਿਕਰ ਹੀ ਨਾ ਕਰੋ, ਕਹਿੰਦੀ ਤੁਸੀਂ ਆ ਕਿਹੜੀ ਗੱਲ ਕਰਤੀ, ਕਹਿੰਦੀ ਮੇਰੇ ਨਾਨਾ ਜੀ ਉੱਥੇ ਆ, ਕਹਿੰਦੀ ਮੈਂ ਉਹਨਾਂ ਨੂੰ ਫੋਨ ਕਰਦੀ ਆ, ਮੈਂ ਤੁਹਾਨੂੰ ਵੀ ਫੋਨ ਨੰਬਰ ਦਿੰਦੀ ਹਾਂ ਉਹਨਾਂ ਦਾ, ਤੇ ਨਾਨਾ ਜੀ ਜਾ ਕੇ ਵੀ ਆਇਆ ਕਰੂਗੇ, ਰੋਜ਼ ਮਿਲ ਕੇ ਆਇਆ ਕਰੂਗੇ, ਜਿੰਨੀ ਵੀ ਜਿਹੜੀਆਂ ਚੀਜ਼ਾਂ ਜੌਂਡਿਸ ਦੇ ਵਿੱਚ ਜਿੱਦਾਂ ਜ਼ਰੂਰੀ ਹੁੰਦੀਆਂ ਆ ਲੈਣੀਆਂ ਹਨਾ, ਉਹ ਉਹਨਾਂ ਨੂੰ ਦੇ ਕੇ ਆਇਆ ਕਰੂਗੇ, ਤੁਸੀਂ ਬੇਫਿਕਰ ਹੋ ਜਾਓ ਹਨਾ। ਤੇ ਉਹਨੇ ਆਪ ਵੀ ਗੱਲ ਕੀਤੀ, ਮੇਰੇ ਨਾਲ ਵੀ ਉਹਨਾਂ ਦੀ ਗੱਲ ਹੋਈ ਉਹਦੇ ਨਾਨਾ ਜੀ ਦੀ, ਤੇ ਉਹਨਾਂ ਦੇ ਨਾਲ ਜਦੋਂ ਗੱਲ ਹੋਈ ਤੇ ਉਹ ਕਹਿੰਦੇ ਵੀ ਤੂੰ ਬੇਟਾ ਬੇਫਿਕਰ ਹੋ ਜਾ। ਉਹ ਭਾਜੀ ਰੋਜ਼ ਰਸ ਲੈ ਕੇ ਜਾਇਆ ਕਰਨ ਗੰਨੇ ਦਾ ਹਨਾ, ਤੇ ਹੋਰ ਵੀ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਆ ਹਨਾ, ਉਹ ਲੈ ਕੇ ਜਾਇਆ ਕਰਨ ਮੇਰੇ ਹਸਬੈਂਡ ਦੇ ਕੋਲ। ਤੇ ਇੱਥੇ ਬੈਠਿਆਂ ਮਤਲਬ ਅਸੀਂ ਇੰਡੀਆ ਹੁੰਦੇ ਸੀ ਉਹ ਪੰਜਾਬ ਚ, ਉੱਥੇ ਬੈਠਿਆਂ ਸਾਨੂੰ ਇੰਨੀ ਤਸੱਲੀ ਹੋਵੇ ਜਦੋਂ ਰੋਜ਼ ਪਤਾ ਲੱਗੇ ਕਿ ਹਾਂ ਚਲੋ ਕੋਈ ਆ ਰਿਹਾ, ਕੋਈ ਮਦਦ ਕਰ ਰਿਹਾ। ਇਸ ਤੋਂ ਇਲਾਵਾ ਸਾਡੇ ਇੱਕ ਹੋਰ ਮੇਰੇ ਕਲਾਸਮੇਟ ਸੀਗੇ, ਤੇ ਮੇਰੀ ਇੱਕ ਕਲਾਸਮੇਟ ਆ ਮਨਦੀਪ ਆ, ਉਹ ਵੀ ਉੱਥੇ ਬ੍ਰੈਂਪਟਨ ਚ ਰਹਿੰਦੇ ਆ, ਉਹਨਾਂ ਦੇ ਦਿਓਰ ਆ, ਉਹ ਵੀ ਸਾਡੇ ਕਲਾਸਮੇਟ ਆ ਇਕਬਾਲ। ਔਰ ਉਹ ਫੈਮਿਲੀ ਨੇ ਵੀ ਇੰਨਾ ਕੁ ਜ਼ਿਆਦਾ ਉਸ ਟਾਈਮ ਦੇ ਵਿੱਚ ਹੈਲਪ ਕੀਤੀ, ਉਹ ਵੀ ਮਤਲਬ ਵੀਕਐਂਡ ਤੇ ਉਹ ਜਾਇਆ ਕਰਨ, ਮਿਲਿਆ ਕਰਨ, ਜੋ ਚੀਜ਼ ਦੀ ਜ਼ਰੂਰਤ ਆ ਹਨਾ ਉਹ ਦੇ ਕੇ ਆਇਆ ਕਰਨ। ਔਰ ਮੇਰੇ ਹਸਬੈਂਡ ਨੇ ਆ ਕੇ ਵੀ ਇੰਨਾ ਕੁ ਥੈਂਕਸ ਕੀਤਾ, ਕਹਿੰਦੇ ਵੀ ਉਹ ਲੋਕ ਮੈਨੂੰ ਲੱਗਿਆ ਵੀ ਉਹ ਨਾ ਰੱਬ ਦੇ ਹੀ ਦੂਤ ਇੱਕ ਤਰ੍ਹਾਂ ਹਨਾ ਬਣੇ ਸਾਡੇ ਲਈ ਉਸ ਵਕਤ ਦੇ ਵਿੱਚ। ਹਾਂਜੀ ਬਿਲਕੁਲ ਬਿਲਕੁਲ। ਔਰ ਅੱਜ ਵੀ ਮੈਂ ਲੱਭਦੀ ਹਾਂ, ਕਿਉਂਕਿ ਜਦੋਂ ਅਸੀਂ ਜਦੋਂ ਜੋਬ ਤੋਂ ਮੈਨੂੰ ਲੱਗਦਾ ਮੈਂ ਪਰਮਾਨੈਂਟ ਜੁਆਇਨ ਕਰ ਲਿਆ ਕਿਤੇ, ਤੇ ਉਸ ਤੋਂ ਬਾਅਦ ਮਨਦੀਪ ਦਾ ਜਿਹੜਾ ਕੰਟੈਕਟ ਨੰਬਰ ਵੀ ਮੇਰੇ ਤੋਂ ਗੁਆਚ ਗਿਆ ਕੁੜੀ ਦਾ, ਤੇ ਉਸ ਤੋਂ ਬਾਅਦ ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ, ਉਹ ਕਿਤੇ ਵਿਆਹ ਹੀ ਗਈ, ਤੇ ਹਾਲੇ ਤੱਕ ਮੈਨੂੰ ਉਹਦਾ ਨੰਬਰ ਨੀ ਲੱਭਿਆ। ਪਰ ਮੈਨੂੰ ਜਦੋਂ ਵੀ ਕਿਤੇ ਉਹਦਾ ਨੰਬਰ ਲੱਭਿਆ ਮੈਂ ਜ਼ਰੂਰ ਉਹਨੂੰ ਥੈਂਕਸ ਕਰੂੰਗੀ। ਔਰ ਦੂਸਰੀ ਫੈਮਿਲੀ ਜਿਹੜੀ ਆ ਉਹਨਾਂ ਦੇ ਨਾਲ ਤਾਂ ਹੁਣ ਵੀ ਸਾਡੇ ਇੰਨੇ ਕੁ ਵਧੀਆ ਰਿਲੇਸ਼ਨਸ ਆ, ਹੁਣ ਵੀ ਜਦੋਂ ਅਸੀਂ ਗਏ ਸੀ ਤੇ ਉਹਨਾਂ ਦੀ ਉਹਨਾਂ ਵੱਲੋਂ ਕੈਨੇਡਾ ਚ ਸਾਡੀ ਉਡੀਕ ਸੀ। ਤੇ ਹੁਣ ਇੱਕ ਜਿਹੜੀ ਇੱਥੇ ਦੀ ਜ਼ਰੂਰ ਗੱਲ ਕਰੂੰਗੀ, ਜਦੋਂ ਤੁਹਾਨੂੰ ਪਤਾ ਕਿ ਮੇਰੇ ਤੇ ਵੀ ਥੋੜਾ ਜਿਹਾ ਔਖਾ ਵਕਤ ਆਇਆ ਸੀਗਾ, ਕਰੀਬ ਮਹੀਨੇ ਦੇ ਕਰੀਬ ਮੈਂ ਹੋਸਪਿਟਲ ਦਾਖਲ ਰਹੀ, ਉਸ ਤੋਂ ਬਾਅਦ ਵੀ ਕਿਉਂਕਿ ਜਦੋਂ ਤੱਕ ਮੇਰੀ ਲੱਤਾਂ ਦੀ ਹੋਈ ਸੀ ਉਦੋਂ ਤੱਕ ਵੀ ਮੇਰੇ ਲਈ ਥੋੜਾ ਜਿਹਾ ਔਖਾ ਸੀਗਾ ਹਨਾ ਬੈਕ ਟੂ ਨਾਰਮਲ ਰੂਟੀਨ ਤੇ ਆਉਣਾ। ਤੇ ਇੱਥੇ ਵੀ ਮੇਰੀਆਂ ਦੋ ਤਿੰਨ ਫਰੈਂਡਸ ਜਿਹੜੀਆਂ ਸੀਗੀਆਂ, ਵੈਸੇ ਮੇਰੀਆਂ ਜਿੰਨੀਆਂ ਵੀ ਦੋਸਤ ਨੇ ਸਾਰੀਆਂ ਬਹੁਤ ਜ਼ਿਆਦਾ ਹੈਲਪਿੰਗ ਨੇ, ਇਸ ਗੱਲ ਲਈ ਮੈਂ ਪਰਮਾਤਮਾ ਦੀ ਬਹੁਤ ਸ਼ੁਕਰ ਗੁਜ਼ਾਰ ਹਾਂ। ਪਰ ਮੇਰੇ ਨਾਲ ਮੇਰੇ ਬਿਲਕੁਲ ਗੁਆਂਢ ਦੇ ਵਿੱਚ ਮੇਰੀਆਂ ਦੋ ਫਰੈਂਡਸ ਰਹਿੰਦੀਆਂ, ਜਿਨ੍ਹਾਂ ਨੇ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਵੀ ਮੈਨੂੰ ਨੀ ਪਤਾ ਸੀ ਮੇਰੇ ਬੱਚਿਆਂ ਨੂੰ ਟਾਈਮ ਕਿਹੜਾ ਉਸ ਵੇਲੇ, ਕਿਉਂਕਿ ਮੈਂ ਤਾਂ ਹੋਸਪਿਟਲ ਦੀ ਚਾਰ ਦੀਵਾਰੀ ਚ ਸੀ, ਪਰ ਮੇਰੇ ਬੱਚੇ ਉੱਥੋਂ ਸਕੂਲ ਜਾਂਦੇ ਸੀ ਟਾਈਮ ਤੇ, ਮੇਰੇ ਹਸਬੈਂਡ ਨੂੰ ਟਾਈਮ ਤੇ ਖਾਣਾ ਪਹੁੰਚਾਉਂਦੇ ਸੀ, ਮੇਰੇ ਹੋਸਪਿਟਲ ਆ ਕੇ ਖਾਣਾ ਦੇ ਕੇ ਜਾਂਦੇ ਸੀ। ਇੱਕ ਵੀਕ ਲਈ ਸਾਡੇ ਘਰ ਫੈਮਿਲੀ ਦਾ ਕੋਈ ਮੈਂਬਰ ਹੋਰ ਨੀ ਸੀ ਹਸਬੈਂਡ ਤੋਂ ਸਿਵਾ, ਇੱਕ ਵੀਕ ਤੋਂ ਬਾਅਦ ਮੇਰੇ ਸਿਸਟਰ ਇਨ ਲਾ ਆਏ। ਔਰ ਉਹ ਵੀ ਇਹ ਦੇਖ ਕੇ ਹੈਰਾਨ ਸੀ ਵੀ ਜਿੰਨੀ ਦੇਰ ਉਹ ਰਹੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਨੂੰ ਵੀ ਮਤਲਬ ਹੈਰਾਨੀ ਹੋ ਰਹੀ ਹੈ ਕਿ ਇਹ ਲੋਕ ਕਿੰਨੇ ਹੈਲਪਿੰਗ ਆ ਔਰ ਕਿੰਨਾ ਦਿਲੋਂ ਕਰਦੇ ਆ ਹਨਾ। ਸੋ ਮੈਂ ਉਹਨਾਂ ਦਾ ਵੀ ਥੈਂਕਸ ਕਰਨਾ ਚਾਹੁੰਦੀ ਹਾਂ। ਪ੍ਰਿਤਪਾਲ ਹੈ ਮੇਰੀ ਫਰੈਂਡ, ਸੰਗੀਤਾ ਆ, ਪ੍ਰਭ ਆ, ਬਹੁਤ ਸਾਰੀਆਂ ਫਰੈਂਡਸ ਆ, ਸੁਪ੍ਰੀਤ ਆ, ਬਹੁਤ ਸਾਰੀਆਂ ਫਰੈਂਡਸ ਆ, ਔਰ ਦਿਲੋਂ ਇਹਨਾਂ ਲੋਕਾਂ ਨੇ ਹੈਲਪ ਕੀਤੀ ਆ। ਮੈਂ ਬਹੁਤ ਥੈਂਕਫੁਲ ਵੀ ਹਾਂ, ਸ਼ੁਕਰ ਗੁਜ਼ਾਰ ਉਸ ਪਰਮਾਤਮਾ ਦੀ ਵੀ ਹਾਂ ਕਿ ਇਸ ਦੁਨੀਆ ਚ ਜਿੱਥੇ ਆਪਾਂ ਕਹਿੰਦੇ ਹਾਂ ਵੀ ਨਹੀਂ ਹੁਣ ਘੱਟ ਗਿਆ ਆ ਜਾਂ ਪਿਆਰ ਦਿਲੋਂ ਹੈ ਨੀ ਗਾ, ਪਰ ਮੈਨੂੰ ਲੱਗਦਾ ਹੈਗਾ ਆ, ਤੇ ਡਿਪੈਂਡ ਕਰਦਾ ਆ ਹਨਾ
ਰਿਟਰਨ ਬੈਕ ਹੋਈ ਆ। ਸੋ ਇਹ ਵੀ ਇੱਕ ਮੈਂ ਕਾਰਨ ਮੰਨਦਾ। ਸੋ ਬਹੁਤ ਮਿਹਰਬਾਨੀ ਅਮਰਦੀਪ, ਪ੍ਰੋਗਰਾਮ ਦਾ ਟਾਈਮ ਲੰਘ ਗਿਆ ਉਤੋਂ ਦੀ, ਤੇ ਸੁਨੇਹੇ ਬਹੁਤ ਜਿਆਦਾ ਆਏ ਪਏ ਆ, ਤੇ ਮੈਂ ਛੇਤੀ ਛੇਤੀ ਇਹਨਾਂ ਨੂੰ ਪੜ੍ਹ ਕੇ ਥੈਂਕ ਯੂ ਜੀ। ਲਓ ਇੱਕ ਕਾਲ ਹੋਰ ਆ, ਉਹ ਤਾਂ ਲੈ ਲਈਏ, ਫਿਰ ਨਾਰਾਜ਼ ਹੋਣਗੇ ਸਾਡੇ ਸੱਜਣ ਮਿੱਤਰ ਰਜਨਦੀਪ। ਹਾਂਜੀ ਬਾਈ ਰਜਨਦੀਪ, ਕੈਨਬਰਾ ਵਾਲੇ, ਚੜ੍ਹਦੀ ਕਲਾ, ਚੜ੍ਹਦੀ ਕਲਾ, ਬਹੁਤ ਵਧੀਆ।
ਯਾਦ ਆ ਗਿਆ ਜੌਂਡਿਸ, ਜੇ ਕਿਸੇ ਨੂੰ ਭਾਜੀ ਪੀਲੀਆਂ ਕਢਾਣਾ ਹੋਵੇ ਨਾ ਮੈਂ ਕੱਢ ਲੈਂਦਾ ਭਾਜੀ, ਨਾ ਕਿਸੇ ਨੂੰ ਵੀ ਸੇਵਾ ਦੀ
ਲੋੜ ਨਹੀਂ,
ਮੇਰੇ ਕੋਲ ਕੈਨਬਰਾ, ਮੈਂ ਪੀਲੀਆਂ ਕੱਢ ਦੂੰਗਾ ਫ੍ਰੀ। ਠੀਕ ਹੈ ਜੀ,
ਕਿਆ ਬਾਤ ਆ ਜੀ, ਕਿਆ ਬਾਤ ਆ। ਲਓ ਜੀ, ਹਰਮਨ ਰੇਡੀਓ ਦੇ ਲਿਸਨਰਸ, ਸਾਡੇ ਪਰਿਵਾਰ ਦੇ ਵਿੱਚ ਕਿਹੋ ਜਿਹਾ ਬੰਦਾ ਵੀ ਹੈਗਾ ਜਿਹੜਾ ਵੈਦਗਿਰੀ ਵੀ ਕਰਦਾ ਵਾ ਜੀ, ਰਜਨਦੀਪ ਸਿੰਘ ਕੈਨਬਰਾ, ਕਦੇ ਵੀ ਲੋੜ ਹੋਈ ਸਾਨੂੰ ਦੱਸਿਓ, ਇਹਨਾਂ ਦਾ ਨੰਬਰ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ।
ਹਾਂਜੀ ਹਾਂ ਵੀਰ ਜੀ, ਕਰ ਦਿਓ ਨਾ, ਕਿਸੇ ਨੂੰ ਵੀ ਲੋੜ ਹੋਈ ਪੀਲੀਆਂ ਕੱਢਣਾ ਹੋਵੇ ਪੀਲੀਆਂ ਕੱਢ ਦੂੰਗਾ ਉਹਨਾਂ ਦਾ।
ਵਾਹ ਵਾਹ, ਕਿਆ ਬਾਤ,
ਸੇਵਾ ਕਰ ਰਹੇ ਫ੍ਰੀ ਕੰਮ,
ਬਹੁਤ ਵਧੀਆ,
ਜਿੰਨੇ ਦੇ ਠੀਕ ਆ ਭਾਜੀ,
ਸਾਡੇ ਡਾਕਟਰ ਵੀ ਦੇਖੋ ਤੁਹਾਨੂੰ ਸੰਭਾਲਣਗੇ ਵੀ ਫ੍ਰੀ। ਸੋ ਬਹੁਤ ਮਿਹਰਬਾਨੀ ਰਜਨਦੀਪ, ਠੀਕ ਆ ਵੀਰ ਜੀ। ਸੋ ਰਜਨਦੀਪ ਸਿੰਘ ਕੈਨਬਰਾ ਤੋਂ ਜੁੜੇ ਹੋਏ ਸਨ ਜੀ। ਤੇ ਸਾਡੇ ਨਾਲ ਬਹੁਤ ਸਾਰੇ ਮੈਸੇਜ ਆਏ ਜੀ। ਮੈਂ ਦਬਾ ਦਬ ਲੈਣਾ ਬਲਰਾਜ ਸਿੰਘ ਹੋਰਾਂ ਨੇ ਬਹੁਤ ਪਹਿਲਾਂ ਮੈਸੇਜ ਕੀਤਾ ਸੀ, ਮੈਲਬਨ ਦਾ ਵੈਦਰ ਦੇ ਦਰਸ਼ਨ ਕਰੋ, ਕਹਿੰਦੇ ਇੰਜੋਏ ਲਹਿਰਾਂ। ਸੋ ਬਿਲਕੁਲ ਬੱਦਲਬਾਈ ਛਾਈ ਹੋਈ ਹੈ ਮੈਲਬਨ ਦੇ ਵਿੱਚ ਤੇ ਨਾਲ ਨਾਲ ਲਹਿਰਾਂ ਦਾ ਇੰਜੋਏ ਕਰ ਰਹੇ ਆ ਸਾਡੇ ਸੱਜਣ ਮਿੱਤਰ। ਜੱਗਾ ਬਾਈ ਸੈਦੋ ਕੋਲੇ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਮਿੰਟੂ ਵੀਰ ਸਤਿ ਸ੍ਰੀ ਅਕਾਲ ਬਾਈ, ਬਹੁਤ ਵਧੀਆ ਜੱਗੇ ਬਾਈ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਲਦੀਪ ਬਾਲੋ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਤੀ ਹੈ ਜੀ। ਸੋ ਮਤਲਬ ਪ੍ਰੋਗਰਾਮ ਸੁਣ ਰਹੇ ਆ ਜੀ। ਗੌਰਵ ਸ਼ਰਮਾ ਹੋਰਾਂ ਨੇ ਕਿਹਾ ਜੀ ਬਰਾੜ ਸਾਹਿਬ ਕੈਪਟਨ ਸਾਹਿਬ ਵੱਲੋਂ ਹਰ ਮੰਤਰੀ ਦੇ ਨਾਲ ਇੱਕ ਇੱਕ MLA ਨੂੰ ਲੌਜਿਸਟਿਕ ਅਸਿਸਟੈਂਟ ਲਾਉਣ ਦੀ ਘੋਸ਼ਣਾ ਕਰਨ ਬਾਰੇ ਕੀ ਵਿਚਾਰ ਹੈ? ਇਹ ਤਾਂ ਚੀਫ ਪਾਰਲੀਮੈਂਟਰੀ ਸੈਕਟਰੀ ਦਾ ਹੀ ਨਾਮ ਬਦਲਣ ਵਾਲੀ ਗੱਲ ਹੈ, ਕਿ ਇਸ ਨਿਯੁਕਤੀ ਨੂੰ ਕੋਰਟ ਵੱਲੋਂ ਰੋਕਿਆ ਜਾ ਸਕਦਾ? ਗੌਰਵ ਜੀ ਲੰਮਾ ਚੌੜਾ ਵਿਸ਼ਾ, ਪਰ ਮੈਂ ਇੱਥੇ ਕਹੂੰਗਾ ਵੀ ਪਹਿਲਾਂ ਇਹ ਦੇਖਣਾ ਪੈਣਾ ਵੀ ਕੀ ਜਿਹੜੇ MLA ਅਸਿਸਟੈਂਟ ਲਾਏ ਜਾਂਦੇ ਆ ਉਹਨਾਂ ਨੂੰ ਕੋਈ ਲਾਭ ਪੱਤਰ ਵੀ ਬਣਨਗੇ, ਉਹ ਲਾਭ ਵੀ ਉਹਨਾਂ ਨੂੰ ਐਕਸਟਰਾ ਮਿਲੂਗਾ ਕਿ ਨਹੀਂ ਮਿਲੂਗਾ। ਪਰ ਜੇ ਐਜ ਏ ਉਹਨਾਂ ਨੂੰ ਸਿੱਖਣ ਲਈ ਲਾਇਆ ਗਿਆ ਤਾਂ ਉਹ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਸਿੱਖਣ ਲਈ ਸਾਡੇ ਵੀ ਇੱਥੇ ਸ਼ੈਡੋ ਮਿਨਿਸਟਰ ਜਾਂ ਸ਼ੈਡੋ ਦੇ ਤੌਰ ਦੇ ਉੱਤੇ ਬੰਦੇ ਲਾਏ ਜਾਂਦੇ ਆ। ਸੋ ਸਿੱਖਣ ਲਈ ਹੋਇਆ ਤਾਂ ਕੋਈ ਪ੍ਰੋਬਲਮ ਨਹੀਂ। ਜਗਰਾਜ ਸਿੰਘ ਗਿੱਲ ਢੁੱਡੀਕੇ ਤੋਂ ਜੁੜੇ ਆ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਨਵੇਂ ਚੌਰੇ ਵਿਸ਼ੇਸ਼ ਹੋਏ ਆ ਜੀ, ਸਿੱਖ ਖੇਡਾਂ ਦੇ ਡਰੱਗ ਟੈਸਟ ਬਾਰੇ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਧੰਨਵਾਦ ਕੀਤਾ ਇਹੋ ਜੀ ਕਮੇਟੀ ਦਾ ਜਿਨ੍ਹਾਂ ਨੇ ਇਹਦਾ ਫੈਸਲਾ ਕੀਤਾ। ਨਾਨਕਸ਼ਾਹੀ ਫਕੀਰ ਫਿਲਮ ਬਾਰੇ ਵੀ ਗੱਲ ਕੀਤੀ ਆ, ਪਰ ਇਹ ਆਪਾਂ ਕੱਲ ਦੇ ਪ੍ਰੋਗਰਾਮ ਚ ਵਿਚਾਰਾਂਗੇ ਜੀ। ਤੇ ਨਾਲ ਉਹਨਾਂ ਨੇ ਮਾਝੇ ਮਾਲਵੇ ਚ ਕਿਹਾ ਜੀ ਵੀ ਇਹ ਇੱਕ ਧਾਰਨਾਵਾਂ ਬਣੀਆਂ ਹੋਈਆਂ ਇੱਕ ਦੂਜੇ ਪਾਸੇ ਜਿਹੜੀਆਂ ਕਿ ਚੰਗੀਆਂ ਨੀ। ਕਹਿੰਦੇ ਮੇਰਾ ਜਾਤੀ ਤਜਰਬਾ ਵੀ ਮਾਝੇ ਚ ਸਾਡੀ ਮਾਸੀ ਵਿਆਹੀ ਹੋਈ ਆ, ਅਕਸਰ ਆਉਣਾ ਜਾਣਾ ਰਿਹਾ। ਇਹ ਮਾਝੇ ਦੁਆਬੇ ਮਾਲਵੇ ਚ ਕੁਝ ਕੁ ਗੱਲਾਂ ਦੀਆਂ ਧਾਰਨਾਵਾਂ ਬਣੀਆਂ ਹੋਣੀਆਂ। ਮਾਝੇ ਵਾਲੇ ਜਲਦੀ ਕਿਤੇ ਮਾਲਵੇ ਚ ਰਿਸ਼ਤਾ ਨਹੀਂ ਕਰਦੇ ਸਨ, ਮਾਲਵੇ ਵਾਲਿਆਂ ਨੂੰ ਢੱਗੇ ਕਹਿੰਦੇ ਸਨ। ਹੁਣ ਕਾਫੀ ਫਰਕ ਪੈ ਗਿਆ। ਸੋ ਮੈਨੂੰ ਲੱਗਦਾ ਸ਼ਿਕਵਾ ਜਿਹਾ ਲੱਗਦਾ ਮਾਸਟਰ ਜੀ ਨੂੰ ਵੀ, ਸਾਨੂੰ ਵੀ। ਆਪਾਂ ਮਾਝੇ ਮਾਲਵੇ ਦੀ ਜਦੋਂ ਗੱਲ ਕੀਤੀ ਸੀ ਉਦੋਂ ਦਾ ਮੈਸੇਜ ਆਇਆ। ਗੁਰਦੀਪ ਸਿੰਘ ਜੁੜਿਆ ਜੀ ਤੇ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ ਸੁਖਵੀਰ ਬਾਦਲ ਹੋਰਾਂ ਦੀ, ਤੇ ਕਹਿੰਦੀ ਬੀਬੀ ਜਗੀਰੋ ਕਹਿੰਦੀ ਹੈ ਮੈਂ 1990 ਤੋਂ ਬਾਅਦ ਕੋਈ ਫਿਲਮ ਹੀ ਨਹੀਂ ਵੇਖੀ, ਬੀਬੀ ਝੂਠ ਬੋਲਦੀ ਹੈ, ਲੰਗਾਹ ਤੇ ਘੋਇਆ ਵਾਲੀਆਂ ਫਿਲਮਾਂ ਕੋਈ ਅਕਾਲੀ ਮੰਤਰੀ ਤੇ ਲੈ ਕੇ ਬਰਕਰ ਨਹੀਂ ਜਿਹਨੇ ਨਾ 4-5 ਵਾਰੀ ਵੇਖੀ ਹੋਊਗੀ। ਚਲੋ ਬਹੁਤ ਮਿਹਰਬਾਨੀ ਗੁਰਦੀਪ ਬਾਈ ਮੈਸੇਜ ਲਈ। ਧਨੀ ਸਾਹਿਬ ਜੁੜੇ ਆ ਜੀ ਤੇ ਉਹਨਾਂ ਨੇ ਬਹੁਤ ਮੈਸੇਜ ਕੀਤੇ ਆ ਜੀ, ਤੇ ਉਹਨਾਂ ਨੇ ਕਿਹਾ ਮੇਰਾ ਨਾਮ ਤੇ 2009 ਤੇ ਕਿਸੇ ਨੇ ਮੇਰੇ ਨਾਂ ਤੇ 2009 ਚ ਕਿਸੇ ਨੇ $933 ਦਾ ਬਿੱਲ ਪੈਂਡਿੰਗ ਪਿਆ, ਉਸ ਕਰਕੇ ਮੈਨੂੰ ਬਹੁਤ ਕਾਲ ਕਰਦੇ ਸੀ ਬ੍ਰਿਸਬਨ ਤੋਂ। ਮੈਂ ਆਇਆ 2014 ਚ, ਮੈਨੂੰ ਬਹੁਤ ਪ੍ਰੋਬਲਮ ਆ ਰਹੀ ਹੈ, ਹੁਣ ਵੀ ਸਭ ਕੁਝ ਦੱਸ ਕੇ ਕਲੀਅਰ ਕਰਵਾ ਲਿਆ, ਪਰ ਅਜੇ ਤੱਕ ਵੀ ਮੇਰੇ ਨਾਂ ਤੇ ਟਰੱਕ ਦਾ ਲੋਨ ਹੋ ਰਿਹਾ ਹੈ ਤੇ ਨਾ ਹੀ ਮੇਰੇ ਕ੍ਰੈਡਿਟ ਕਾਰਡ ਬਣਿਆ। ਫਿਰ ਇੱਕ ਹੋਰ ਕਾਲ ਆਈ ਮੈਲਬਨ ਤੋਂ, 699 ਦਾ ਬਿੱਲ ਉਹਨਾਂ ਦਾ ਕੱਢ ਦਿੱਤਾ, ਔਖਾ ਜਨਤਾ ਦਾ। 2011 ਚ 699 ਦਾ ਬਿੱਲ ਸੀ। ਅਸੀਂ ਭਾਜੀ ਪਹਿਲਾਂ ਬ੍ਰਿਸਬਨ ਆਏ ਸੀ, ਲਾਸਟ ਟਾਈਮ ਕੀ ਹੋਇਆ ਕਿ ਸਾਡੇ ਘਰ ਬੱਚਾ ਹੋਇਆ November 2014 ਚ, ਅਸੀਂ ਹੋਸਪਿਟਲ, ਸਾਨੂੰ ਘਰੋਂ ਜਵਾਬ ਦੇ ਦਿੱਤਾ, ਅਸੀਂ 7 ਦਿਨ ਹੋਸਪਿਟਲ ਰਹੇ। ਅਸੀਂ ਗ੍ਰੀਨ ਸ਼ੋ ਸਲੋਪ ਰਹਿੰਦੇ ਸੀ। ਫਿਰ ਏਦਾਂ ਹੀ ਇੱਕ ਟੈਕਸੀ ਡਰਾਈਵਰ ਬਲਜੀਤ ਸਿੰਘ ਜੀ ਮਿਲਿਆ ਭਾਜੀ, ਏਦਾਂ ਹੀ ਉਹਨੇ ਸਾਨੂੰ ਆਪਣੇ ਘਰ ਲੈ ਗਏ, 10 ਦਿਨ ਉੱਥੇ ਹੀ ਅਸੀਂ ਫਿਰ ਰੱਖਿਆ, ਫਿਰ ਅਸੀਂ ਸਿਡਨੀ ਮੂਵ ਹੋ ਗਏ, ਉਹ ਦਿਨ ਨਹੀਂ ਭੁੱਲਦੇ। ਵਜ੍ਹਾ ਸਾਨੂੰ ਨਹੀਂ ਦੱਸੀ ਪਰ ਬਾਅਦ ਚ ਪਤਾ ਲੱਗਾ, ਕਹਿੰਦੇ ਬੱਚੇ ਘਰ ਆ ਗਏ, ਸਾਡੀ ਨੀਂਦ ਖਰਾਬ ਹੋਊਗੀ, 2 ਮੰਥ ਹੀ ਰਹਿ ਗਏ ਸੀ ਇਸ ਅਸੀਂ ਉਹਨਾਂ ਦੇ ਘਰ। ਪੂਰਾ ਮੈਸੇਜ ਕਲੀਅਰ ਜਿਹਾ ਨਹੀਂ ਹੋਇਆ, ਪਰ ਚਲੋ ਜੀ ਤੁਸੀਂ ਮੈਨੂੰ ਲੱਗਦਾ ਧੰਨਵਾਦ ਕੀਤਾ ਉਹਨਾਂ ਸੱਜਣਾਂ ਦਾ ਜਿਹੜਾ ਜਿਨ੍ਹਾਂ ਨੇ ਵੀ ਤੁਹਾਨੂੰ ਸ਼ੈਲਟਰ ਦਿੱਤੀ, ਤੇ ਮੈਂ ਬੇਨਤੀ ਕਰਦਾ ਤੁਸੀਂ ਜ਼ਰੂਰ ਉਹਨਾਂ ਨੂੰ ਨਾ ਭੁੱਲਿਓ। ਕੁਲਵੀਰ ਸਿੰਘ ਜੁੜਿਆ ਜੀ ਤੇ ਉਹਨਾਂ ਨੇ ਨਾਈਸ ਪ੍ਰੋਗਰਾਮ ਸੀ, ਕਹਿੰਦੇ ਨਾਈਸ ਟਾਕ ਸੀ ਤੇ ਇੰਜੋਏ ਕੀਤਾ। ਸੋ ਦੋਸਤੋ ਇੰਜੋਏ ਹੁਣ ਬਹੁਤ ਹੋ ਗਿਆ ਤੇ ਹੁਣ ਕੰਮ ਹੋ ਜਾਏ, ਕਿਉਂਕਿ ਇਕੱਲਾ ਇੰਜੋਏ ਨੇ ਢਿੱਡ ਨਹੀਂ ਭਰਨਾ, ਕੰਮ ਨੇ ਦਿਹਾੜੀ ਨੇ ਢਿੱਡ ਭਰਨਾ। ਸੋ ਮੈਂ ਹੁਣ ਆਪ ਸਭ ਤੋਂ ਇਜਾਜ਼ਤ ਚਾਹੂੰਗਾ ਜੀ। ਮੈਂ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਪਟਿਆਲੇ ਦੇ ਸਟੂਡੀਓ ਤੋਂ ਆਪ ਜੀ ਤੋਂ ਹੱਥ ਜੋੜ ਕੇ ਮੰਗਦੇ ਆ ਜੀ ਇਜਾਜ਼ਤ, ਤੇ ਨਾਲ ਮਾਫੀ ਮੰਗਦੇ ਆ ਕੋਈ ਗੱਲਬਾਤ ਬਦਘਾਟ ਕਹੀ ਗਈ ਹੋਵੇ ਤੇ ਉਹਦੇ ਲਈ ਖਿਮਾ ਦੇ ਜਾਚਕਾਂ। ਸੋ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਚਲੋ ਜੀ।